ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਸਭ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਔਰ ਜਿਸ ਵੀ ਦੁਨੀਆਂ ਦੇ ਖਿੱਤੇ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ, ਕਿਸੇ ਵੀ ਟਾਈਮ ਜ਼ੋਨ ਤੋਂ ਜੁੜੇ ਹੋ, ਆਪ ਜੀ ਦਾ ਤਹਿ ਦਿਲੋਂ ਧੰਨਵਾਦ, ਸਵਾਗਤ। ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਦਿਲ ਦੀ ਗਹਿਰਾਈਆਂ ਤੋਂ ਆਪ ਦਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਕੌਫਸ ਹਾਰਬਰ ਸਟੂਡੀਓ ਤੋਂ ਇਹ ਚੱਲ ਰਿਹਾ ਅਤੇ ਗਿਆਨੀ ਸੰਤੋਖ ਸਿੰਘ ਜੀ ਸ਼ਾਮਿਲ ਹੋਣਗੇ ਥੋੜ੍ਹੀ ਦੇਰ ਬਾਅਦ। ਗੁਰਪ੍ਰੀਤ ਗਿੱਲ ਕੈਨਬਰਾ ਤੋਂ ਸਾਡੇ ਨਾਲ ਸ਼ਾਮਿਲ ਹੋਣਗੇ। ਬਹੁਤ ਸਾਰਾ ਚਿੰਤਨ ਕਰਾਂਗੇ, ਵਿਚਾਰਾਂ 'ਤੇ ਚਰਚਾ ਹੋਏਗੀ। ਅਤੇ ਦੁਨੀਆ ਤੋਂ ਕਿਤੇ ਵੀ ਤੁਸੀਂ ਜੁੜੇ ਹੋ ਅਤੇ ਤੁਸੀਂ ਜੁੜਨਾ ਸਾਡੇ ਨਾਲ। ਫੇਸਬੁੱਕ 'ਤੇ ਲਾਈਵ ਚੱਲ ਰਿਹਾ, ਯੂਟਿਊਬ 'ਤੇ ਲਾਈਵ ਵੀਡੀਓ ਚੱਲ ਰਿਹਾ, ਹਰਮਨ ਰੇਡੀਓ ਦੇ ਐਪਸ ਦੇ ਵਿੱਚ ਤੁਸੀਂ ਸਾਨੂੰ ਸੁਣ ਸਕਦੇ ਹੋ, ਸੁਣ ਰਹੇ ਹੋ। ਪੋਡਕਾਸਟ ਦੇ ਬਾਅਦ ਦੇ ਵਿੱਚੋਂ ਵੀ ਤੁਸੀਂ ਸੁਣ ਸਕਦੇ ਹੋ, ਵੀਡੀਓ ਕਾਸਟ ਵੀ ਸੁਣ ਸਕਦੇ ਹੋ। ਅਤੇ ਸਾਡੇ ਤੱਕ ਸੁਨੇਹਾ ਅਪਣਾਉਣ ਦਾ ਤਰੀਕਾ, ਵਟਸਐਪ ਮੇਰੀ ਪਰਸਨਲ ਵੀ ਚੱਲਦੀ ਹੈ, ਹਰਮਨ ਰੇਡੀਓ ਦੀ ਵੀ ਚੱਲਦੀ ਹੈ, ਟੈਲੀਗ੍ਰਾਮ ਵੀ ਚੱਲਦੀ ਹੈ, ਈਮੇਲ ਵੀ ਚੱਲਦੀ ਹੈ, ਫੇਸਬੁੱਕ 'ਤੇ ਮੈਸੇਜ ਵੀ ਤੁਸੀਂ ਘੱਲ ਸਕਦੇ ਹੋ, ਅਤੇ ਨਾਲ ਦੀ ਨਾਲ ਯੂਟਿਊਬ ਤੋਂ ਵੀ ਮੈਸੇਜ ਤੁਸੀਂ ਭੇਜ ਸਕਦੇ ਹੋ। ਸੋ ਬਹੁਤ ਸਾਰੇ ਜ਼ਰੀਏ ਨੇ ਸਾਡੇ ਨਾਲ ਸੰਪਰਕ ਕਰਨ ਦੇ। ਅਗਰ ਤੁਹਾਡੇ ਕੋਲ ਸਮਾਂ ਹੈ, ਤੁਸੀਂ ਮੈਸੇਜ ਕਰ ਸਕਦੇ ਹੋ, ਅਤੇ ਤੁਹਾਡਾ ਦਿਲ ਕਰਦਾ ਦਿਲ ਵਾਲੀ ਗੱਲ ਕਰਨ ਨੂੰ, ਤਾਂ ਹੈਲੋ ਕਹਿਣ ਨੂੰ, ਹਾਏ ਕਹਿਣ ਨੂੰ ਦਿਲ ਕਰਦਾ, ਸਤਿ ਸ਼੍ਰੀ ਅਕਾਲ ਕਹਿਣ ਨੂੰ ਦਿਲ ਕਰਦਾ, ਤਾਂ ਜ਼ਰੂਰ ਕਹੋ, ਬੁਲਾਉਣੀ ਚਾਹੀਦੀ ਹੈ। ਆਪਾਂ ਸ਼ੇਅਰ ਕਰਾਂਗੇ ਸਾਰਿਆਂ ਦੇ ਨਾਲ। ਸੋ ਜਿੰਨੇ ਵੀ ਸਰੋਤੇ ਦਰਸ਼ਕ ਦੇਖਦੇ ਨੇ ਉਹਨਾਂ ਨਾਲ ਸ਼ੇਅਰ ਹੋ ਜਾਏਗੀ। ਪਰ ਜੇ ਕਿਸੇ ਕਾਰਨ ਤੁਸੀਂ ਮੈਸੇਜ ਨਹੀਂ ਕਰ ਸਕਦੇ, ਸੁਣ ਰਹੇ ਹੋ, ਦੇਖ ਰਹੇ ਹੋ, ਕੰਮਾਂ 'ਤੇ ਬਿਜ਼ੀ ਹੋ, ਤਾਂ ਰਿਸਕ ਨਹੀਂ ਲੈਣਾ ਆਪਾਂ, ਕੋਈ ਗੱਲ ਨਹੀਂ। ਤੁਸੀਂ ਫਿਰ ਕਿਤੇ ਮਿਲਦੇ ਗਿਲਦੇ ਜਾਂ ਫਿਰ ਅੱਗੇ ਪਿੱਛੇ ਵੀ ਸੁਨੇਹਾ ਭੇਜ ਸਕਦੇ ਹੋ। ਅੱਜ ਤਰੀਕ ਹੈਗੀ ਹੈ ਜੀ 24 ਮਈ, ਅਤੇ 24 ਮਈ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ। ਇਸ ਵੇਲੇ 8:03 ਸਿਡਨੀ ਸਮੇਂ ਦੇ ਮੁਤਾਬਕ ਹੋ ਚੁੱਕੇ ਨੇ, ਔਰ ਵੱਖ ਵੱਖ ਟਾਈਮ ਜ਼ੋਨ ਨੇ। ਬ੍ਰਿਸਬੇਨ ਦੇ ਵਿੱਚ 7:03 ਹੈ, ਅਤੇ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਵੱਖਰਾ ਵੱਖਰਾ ਟਾਈਮ ਹੁੰਦਾ। ਸੋ ਜਿੱਥੋਂ ਵੀ ਤੁਸੀਂ ਸੁਣਦੇ ਹੋ ਜੀ, ਸਵਾਗਤ ਹੈ ਤੁਹਾਡਾ। ਨਾਨਕਸ਼ਾਹੀ 10 ਜੇਠ ਸੰਮਤ 557 ਅੱਜ ਦੇਸੀ ਮਹੀਨੇ ਦੀ ਤਰੀਕ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਦੱਸਿਆ ਕਿ ਬਹੁਤ ਸਾਰਾ ਮੈਟਰ ਹੈ ਜਿਹੜਾ ਅਸੀਂ ਸਾਂਝਾ ਕਰਨਾ ਹੈ, ਪਰ ਪਹਿਲਾਂ ਅਸੀਂ ਸਾਂਝਾ ਕਰਦੇ ਹਾਂ ਜੀ ਵੈਦਰ, ਮੌਸਮ, ਕਿਉਂਕਿ ਮੌਸਮ ਨੇ ਬੜਾ ਹੜਕੰਪ ਮਚਾ ਰੱਖਿਆ ਪਿਛਲੇ 10 ਦਿਨ ਤੋਂ। ਲਗਾਤਾਰ ਮੀਂਹ ਪੈ ਰਿਹਾ ਸਿਡਨੀ ਅਤੇ ਗੋਲਡ ਕੋਸਟ ਦੇ ਵਿਚਾਲੇ, ਪਰ ਜ਼ਿਆਦਾ ਨੁਕਸਾਨ ਜਿਹੜੀ ਅਸੈਸਮੈਂਟ ਹੋਈ ਹੈ, ਕੱਲ੍ਹ ਇੱਕ ਮੀਟਿੰਗ ਵੀ ਹੋਈ ਸੀ ਐਮਰਜੈਂਸੀ ਅਥੋਰਿਟੀਜ਼ ਦੀ ਅਤੇ ਔਰਗਨਾਈਜੇਸ਼ਨਸ ਦੀ, ਜਿਨ੍ਹਾਂ ਦੇ ਵਿੱਚ ਮੈਂ ਵੀ ਹਾਜ਼ਰ ਸੀ ਗੁਰਦੁਆਰਾ ਸਾਹਿਬ ਵੱਲੋਂ, ਅਤੇ ਅਸੈਸਮੈਂਟ ਹਜੇ ਹੋ ਨਹੀਂ ਰਹੀ ਵੀ ਕਿੰਨਾ ਕੁ ਨੁਕਸਾਨ ਹੋਇਆ ਆ, ਕਿਉਂਕਿ ਇਹ ਜਿਹੜੇ ਮੀਂਹ ਨੇ ਇਹ ਅਲੱਗ ਕਿਸਮ ਦੇ ਐਤਕੀ ਮੀਂਹ ਪਏ ਆ। ਕਹਿੰਦੇ ਵੀ 90 ਸਾਲ ਦੇ ਵਿੱਚ ਪਹਿਲੀ ਵਾਰੀ ਇੱਦਾਂ ਦੇ ਮੀਂਹ ਪਏ ਆ, ਅਤੇ ਇਹ ਜਿਹੜੇ ਮੀਂਹ ਹੈ 400-500 ਕਿਲੋਮੀਟਰ ਅੰਦਰ ਤੱਕ ਪਏ ਨੇ, ਅਤੇ ਬਹੁਤ ਸਾਰੇ ਜਿਹੜੇ ਨਹਿਰਾਂ ਦਰਿਆ ਭਰੇ ਪਏ ਨੇ। ਖੈਰ ਸਿਡਨੀ ਦੇ ਵਿੱਚ ਇਸ ਵੇਲੇ 14.3 ਡਿਗਰੀ ਤਾਪਮਾਨ, 22 ਤੱਕ ਜਾਏਗਾ, 13.7 ਮੈਲਬਨ ਦੇ ਵਿੱਚ ਹੈ, ਧੁੱਪ ਖਿੜੀ ਰਹੇਗੀ ਬ੍ਰਿਸਬੇਨ ਦੇ ਵਿੱਚ, ਕੌਫਸ ਹਾਰਬਰ ਦੇ ਵਿੱਚ ਵੀ ਧੁੱਪ ਖਿੜੀ ਹੋਈ ਆ, ਪਰਥ ਦੇ ਵਿੱਚ ਮੀਂਹ ਪਿਸ਼ਾਵਰ ਦੱਸੇ ਗਏ ਨੇ ਅਤੇ ਨਾਲ ਧੁੱਪ ਵੀ ਰਹੇਗੀ, 15.5 ਡਿਗਰੀ ਤਾਪਮਾਨ ਹੈ ਪਰਥ ਦੇ ਵਿੱਚ, ਪਰਥ ਦੇ ਵਿੱਚ 6.7 ਹੈ, ਬ੍ਰਿਸਬੇਨ 'ਚ 15 ਹੈ। ਐਡਲੇਡ ਦੇ ਵਿੱਚ ਹਲਕੇ ਸ਼ਾਵਰ 10.7 ਅਤੇ ਇਸੇ ਤਰ੍ਹਾਂ ਕੈਨਬਰਾ 'ਚ 11.5 ਅਤੇ ਹੋਬਾਰਟ ਦੇ ਵਿੱਚ ਪੂਰਾ ਮੀਂਹ ਦੱਸਿਆ ਗਿਆ 11.2, ਡਾਰਵਿਨ ਦੇ ਵਿੱਚ 23.2 ਡਿਗਰੀ ਇਸ ਵੇਲੇ ਤਾਪਮਾਨ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੇ ਵੱਖ ਵੱਖ ਖਿੱਤਿਆਂ ਤੋਂ ਵੱਖ ਵੱਖ ਸ਼ਹਿਰਾਂ ਤੋਂ। ਸੋ ਉਮੀਦ ਰੱਖਦੇ ਹਾਂ ਕਿ ਤੁਸੀਂ ਜਿੱਥੇ ਵੀ ਹੋ, ਅਗਰ ਤੁਸੀਂ ਇਸ ਇਲਾਕੇ 'ਚੋਂ ਸੁਣ ਰਹੇ ਹੋ, ਸੇਫ ਹੋਵੋਗੇ ਅਤੇ ਆਪਣਾ ਖਿਆਲ ਵੀ ਰੱਖੋਗੇ ਅਤੇ ਆਸ ਪਾਸ ਦਾ ਵੀ ਖਿਆਲ, ਜੀਵ ਜੰਤੂਆਂ ਦਾ, ਹੋਰ ਭਾਈ ਬੰਦਾਂ ਦਾ ਜ਼ਰੂਰ ਰੱਖਣਾ ਆ। ਸੋ ਬੜੇ ਰਿਲੀਫ ਫੰਡ ਚੱਲ ਰਹੇ ਨੇ, ਫੰਡ ਦੀ ਮਤਲਬ ਰਿਸੀਵ ਕਾਰਜ ਚੱਲ ਰਹੇ ਨੇ, ਰਿਲੀਫ ਕਾਰਜ, ਜਿਨ੍ਹਾਂ ਦੇ ਵਿੱਚ ਸਾਡੀ ਕਮਿਊਨਿਟੀ ਵੀ ਹਿੱਸਾ ਪਾ ਰਹੀ ਆ ਅਤੇ ਬਾਕੀ ਬਹੁਤ ਜਿਹੜੇ ਲੋਕ ਨੇ ਉਹ ਉਸ ਸੇਵਾ ਦੇ ਵਿੱਚ ਲੱਗੇ ਹੋਏ ਨੇ। ਕਈ ਵਾਰੀ ਸਾਨੂੰ ਓਵਰਮਾਣ ਹੋ ਜਾਂਦਾ ਕਿ ਅਸੀਂ ਬਹੁਤ ਸੇਵਾਦਾਰ ਹੈਗੇ ਹਾਂ, ਪਰ ਜਦੋਂ ਮੇਨ ਸਟ੍ਰੀਮ ਜਾਈਏ ਨਾ, ਫਿਰ ਪਤਾ ਲੱਗਦਾ ਕਿ ਅਸੀਂ ਕਿੱਥੇ ਕੁ ਖੜ੍ਹਦੇ ਹਾਂ, ਕਿੰਨੇ ਕੁ ਖੜ੍ਹਦੇ ਹਾਂ। ਇਹਦੇ ਬਾਰੇ ਅੱਜ ਵਿਚਾਰ ਚਰਚਾ ਕਰਾਂਗੇ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨਾਲ ਵੀ ਅਤੇ ਗੁਰਪ੍ਰੀਤ ਨਾਲ ਵੀ, ਕਿ ਅਸੀਂ ਜਿਹੜੀ ਸੇਵਾ ਭਾਵਨਾ ਰੱਖਦੇ ਹਾਂ, ਕਰਦੇ ਹਾਂ, ਉਹ ਹੁਣ ਕਿੱਧਰ ਕ ਨੂੰ ਜਾ ਰਹੀ ਹੈ, ਕੀ ਕੀ ਕਰ ਰਹੇ ਹਾਂ ਅਸੀਂ, ਅਤੇ ਗਾਂ ਸਾਨੂੰ ਕੀ ਕਰਨਾ ਚਾਹੀਦਾ, ਮਸਲੇ ਕੀ ਨੇ, ਮਸਲਿਆਂ ਦੇ ਹੱਲ ਕੀ ਨੇ। ਸੋ ਪਿਆਰਿਓ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇੱਕ ਸੁੰਦਰ ਵਿਚਾਰ ਹੁੰਦਾ, ਪਰ ਇੱਕ ਵਾਰੀ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਅੱਜ ਜਿਹੜੇ ਮੈਸੇਜਿਸ ਆ ਤੁਸੀਂ ਭੇਜੋਗੇ, ਕੋਸ਼ਿਸ਼ ਕਰਾਂਗੇ ਇੱਕ ਨਵਾਂ ਫੋਰਮੈਟ ਜਿਹਦੇ ਵਿੱਚ ਜਿਹੜੀ ਤੁਸੀਂ ਮੈਸੇਜ ਭੇਜਦੇ ਹੋ ਕਿਸੇ ਪਲੇਟਫਾਰਮ ਰਾਹੀਂ, ਮਤਲਬ ਫੇਸਬੁੱਕ ਅਤੇ ਯੂਟਿਊਬ ਰਾਹੀਂ, ਉਹ ਇੱਕ ਚੈਟ ਮੰਗਰ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਖੈਰ, ਸਾਰਿਆਂ ਦਾ ਸਵਾਗਤ ਜਿਹੜੇ ਮੈਸੇਜ ਕਰ ਰਹੇ ਨੇ ਵੱਖ ਵੱਖ ਮਾਧਿਅਮਾਂ ਦੇ ਰਾਹੀਂ, ਜੀ ਆਇਆਂ ਨੂੰ, ਅਤੇ ਟੈਲੀਗ੍ਰਾਮ ਦੇ ਰਾਹੀਂ ਵੀ ਮੈਸੇਜ ਆ ਰਹੇ ਨੇ, ਈਮੇਲਾਂ ਦੇ ਰਾਹੀਂ ਵੀ ਆ ਰਹੇ ਨੇ। ਸੋ ਸਵਾਗਤ ਹੈ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇੱਕ ਟੌਪਿਕ ਜਿਹੜਾ ਅੱਜ ਅਸੀਂ ਚੁਣਿਆ ਆ, ਉਹ ਸਾਡੇ ਵੀਰਪਾਲ ਹੰਸਰਾ, ਬੜੇ ਪੁਰਾਣੇ ਸਾਡੇ ਮਿੱਤਰ ਨੇ, ਪਿਆਰੇ ਨੇ, ਬਹੁਤ ਦੇਰ ਤੋਂ ਹਰਮਨ ਰੇਡੀਓ ਨਾਲ ਜੁੜੇ ਹੋਏ ਨੇ ਅਤੇ ਐਜ਼ ਏ ਸੀਨੀਅਰ ਨਰਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਕਰ ਰਹੇ ਨੇ ਅਤੇ ਹੌਲੀ ਹੌਲੀ ਸਪਿਰਚੁਅਲ ਹੋ ਗਏ ਨੇ। ਉਹ ਪੈਸੇ ਸਪਿਰਚੁਅਲ ਤਾਂ ਪਹਿਲਾਂ ਹੀ ਸੀ, ਪਰ ਹੁਣ ਗੁਰਬਾਣੀ ਨਾਲ ਜੁੜ ਗਏ ਨੇ, ਗੁਰੂ ਨਾਲ ਜੁੜ ਗਏ ਨੇ, ਅਤੇ ਹੁਣ ਉਹਨਾਂ ਦੇ ਅੰਦਰ ਜੋ ਕੁਐਸਚਨ ਹੈ ਉਹ ਆਉਣ ਲੱਗ ਗਏ ਨੇ। ਅਤੇ ਕੁਐਸਚਨ ਜਦੋਂ ਆਉਂਦੇ ਨੇ ਤਾਂ ਬਣਦੇ ਵੀ ਆ, ਗੁਰੂ ਨੂੰ ਕੁਐਸਚਨ ਕਰਨੇ ਜ਼ਰੂਰ ਬਣਦੇ ਨੇ। ਅਤੇ ਗੁਰੂ ਸਾਹਿਬ ਕਿੱਦਾਂ ਹਾਜ਼ਰ ਹੁੰਦੇ ਨੇ? ਗੁਰੂ ਸਾਹਿਬ ਹਾਜ਼ਰ ਹੁੰਦੇ ਨੇ ਕਿਸੇ ਜੀਵ ਦੇ ਰਾਹੀਂ, ਕਿਸੇ ਦ੍ਰਿਸ਼ਟਾਂਤ ਦੇ ਰਾਹੀਂ, ਕੁਦਰਤ ਦੇ ਰਾਹੀਂ ਪ੍ਰਗਟ ਹੋ ਕੇ ਉਹਦਾ ਆਨਸਰ ਦਿੰਦੇ ਨੇ। ਅਤੇ ਉਹ ਕਈ ਵਾਰੀ ਕਿਸੇ ਦੀ ਸੇਵਾ ਲੱਗ ਜਾਂਦੀ ਆ। ਸੋ ਕੋਸ਼ਿਸ਼ ਕਰਾਂਗੇ ਕਿ ਜਿਹੜੇ ਉਹਨਾਂ ਦੇ ਅੰਦਰ ਸਵਾਲ ਹੈ, ਜਿੰਨੀ ਕੁ ਸਾਨੂੰ ਮੱਤ ਹੈ, ਉਸ ਹਿਸਾਬ ਦੇ ਨਾਲ ਅਸੀਂ ਉਹ ਸ਼ੇਅਰ ਕਰੀਏ। ਉਹਨਾਂ ਨੇ ਇੱਕ ਗੁਰਬਾਣੀ ਸਾਡੇ ਨਾਲ ਸ਼ੇਅਰ ਕੀਤੀ ਹੈ ਅਤੇ ਉਹਦੇ 'ਤੇ ਉਹ ਅੱਜ ਕੱਲ੍ਹ ਕੰਮ ਕਰ ਰਹੇ ਨੇ ਅਤੇ ਉਹ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ। ਨਾਨਕ ਮੰਗੇ ਦਾਨ ਪ੍ਰਭ ਰੇਨ ਪੱਗ ਸਾਦਾ, ਪੰਜਵੇਂ ਪਾਤਸ਼ਾਹ ਦੀ ਬਾਣੀ ਹੈ ਰਾਗ ਧਨਾਸਰੀ ਦੇ ਵਿੱਚ। ਅਤੇ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜਾ ਪਹਿਲਾ ਕੁਐਸਚਨ ਇਹ ਪੁੱਛਿਆ ਆ ਕਿ ਵੱਟ ਕਾਇੰਡ ਆਫ ਦਾਨ, ਕਿਸ ਤਰ੍ਹਾਂ ਦਾ ਦਾਨ ਸਾਨੂੰ ਮੰਗਣਾ ਚਾਹੀਦਾ ਆ ਅਕਾਲ ਪੁਰਖ ਤੋਂ, ਗੁਰੂ ਤੋਂ, ਆਪਣੀ ਰੂਹਾਨੀ ਸਫ਼ਰ ਦੇ ਸਮੇਂ ਦੌਰਾਨ। ਵੱਟ ਕਾਇੰਡ ਆਫ ਦਾਨ ਸ਼ੁੱਡ ਵੀ ਟਰੂਲੀ ਆਸਕ ਫਰੋਮ ਵਾਹਿਗੁਰੂ ਇਨ ਅਵਰ ਸਪਿਰਚੁਅਲ ਜਰਨੀ। ਪਹਿਲਾਂ ਤਾਂ ਜਿਹੜਾ ਸ਼ਬਦ ਦਾਨ ਹੈ ਉਹਦੇ ਬਾਰੇ ਸਾਨੂੰ ਜਾਣਨਾ ਜ਼ਰੂਰੀ ਹੈਗਾ ਆ, ਕਿਉਂਕਿ ਮੈਨੂੰ ਵੀ ਇਹਦਾ ਗਿਆਨ ਪਿਛਲੇ ਸਾਲ ਹੀ ਹੋਇਆ ਜ਼ਿਆਦਾ ਤਾਂ ਡੀਪ। ਇੱਕ ਹੁਣ ਮੈਨੂੰ ਸਿੰਘ ਸਾਹਿਬ ਸੀ, ਮੈਂ ਉਹਨਾਂ ਦੀ ਵਿਆਖਿਆ ਸੁਣ ਰਿਹਾ ਸੀ ਹਰਮਨ ਰੇਡੀਓ 'ਤੇ, ਸ਼ਾਮ ਨੂੰ ਮੰਜੀ ਸਾਹਿਬ ਤੋਂ ਵਿਆਖਿਆ ਚੱਲਦੀ ਹੈ 5-6, ਉਹਦੇ ਵਿੱਚ ਮੈਂ ਸੁਣ ਰਿਹਾ ਸੀ ਅਤੇ ਵਾਕਿਆ ਹੀ ਮੇਰੇ ਕਪਾਟ ਖੁੱਲ੍ਹੇ ਕਿ ਦਾਨ ਅਤੇ ਦਾਨ 'ਚ ਦਾਨ ਦਾ ਅਰਥ ਕੀ ਆ। ਦਾਨ ਅਕਸਰ ਆਪ ਤੋਂ ਛੋਟੇ ਬੰਦੇ ਨੂੰ ਦਿੱਤਾ ਜਾਂਦਾ ਹੈ, ਜਿਹਦੀ ਹੈਸੀਅਤ ਆਪ ਤੋਂ ਛੋਟੀ ਹੋਵੇ, ਜਾਂ ਤੁਹਾਡੇ ਕੋਲ ਉਹ ਚੀਜ਼ ਹੋਵੇ ਦੂਸਰੇ ਕੋਲ ਨਾ ਹੋਵੇ, ਚਾਹੇ ਬੰਦਾ ਵੱਡਾ ਹੀ ਹੋਵੇ ਪੈਸੇ ਧੇਲੇ ਨਾਲੋਂ ਜਾਂ ਕਿਸੇ ਵੀ ਚੀਜ਼ ਨਾਲੋਂ, ਪਰ ਇੱਕ ਚੀਜ਼ ਉਹ ਤੁਹਾਡੇ ਕੋਲ ਹੋਵੇ ਉਹਦੇ ਕੋਲ ਨਾ ਹੋਵੇ, ਅਤੇ ਉਹ ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਉਹਨੂੰ ਦੇ ਦੇਵੇਂ ਤਾਂ ਉਹਨੂੰ ਦਾਨ ਕਿਹਾ ਜਾਂਦਾ ਹੈ। ਇੱਕ ਦਾਨ ਇਹ ਵੀ ਹੈ ਕਿ ਬਾਬਰ ਜਦੋਂ ਆਇਆ ਸੀ, ਜੋਰੀ ਮੰਗੇ ਦਾਨ ਵੇ ਲਾ ਲਓ, ਉਹ ਕੁੜੀਆਂ ਮੰਗਦਾ ਸੀਗਾ, ਜ਼ਬਰਦਸਤੀ ਚੱਕਦਾ ਸੀ, ਕੁੜੀਆਂ ਨੂੰ ਵੀ ਦਾਨ ਕਿਹਾ ਗਿਆ ਹੈ, ਕੰਨਿਆਂ ਦਾਨ, ਵੀ ਉਹਨਾਂ ਕੋਲ ਲੜਕੀ ਹੈ ਨਹੀਂ ਅਤੇ ਅਸੀਂ ਦਾਨ ਕਰ ਰਹੇ ਹਾਂ, ਮਤਲਬ ਇਹਦਾ ਮਤਲਬ ਇਹ ਹੈ ਵੀ ਲੜਕੀ ਵਾਲੇ ਵੱਡੇ ਨੇ। ਸੋ ਇੱਕ ਬੜੇ ਸੁਚੱਜੇ ਸੋਹਣੇ ਸ਼ਬਦ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਬਣੇ ਹੋਏ ਨੇ। ਅਤੇ ਭੇਟਾ ਦਾ ਅਰਥ ਹੋਰ ਹੁੰਦਾ ਆ, ਜਦੋਂ ਇੱਕ ਗੁਰੂ ਨੇ ਸਿੱਖ ਨੂੰ ਕੁਛ ਦੇਣਾ ਆ ਤਾਂ ਉਹ ਦਾਨ ਹੁੰਦਾ ਆ। ਗੁਰੂ ਵੱਡਾ ਆ, ਗੁਰੂ ਕੋਲ ਸਭ ਕੁਛ ਹੈ, ਗਿਆਨ ਵੀ ਆ ਉਹਦੇ ਕੋਲ, ਸਭ ਕੁਛ ਹੈ, ਦਾਤਾਂ ਦਾ ਲੱਦਿਆ ਹੋਇਆ, ਤਾਂ ਉਹ ਸਾਨੂੰ ਦਾਨ ਦੇ ਰਿਹਾ, ਅਸੀਂ ਉਹ ਮੰਗਣ ਜਾਂਦੇ ਹਾਂ। ਪਰ ਅਸੀਂ ਜਦ ਜਾਂਦੇ ਹਾਂ ਤਾਂ ਅਸੀਂ ਵੀ ਕੁਛ ਲੈ ਕੇ ਜਾਂਦੇ ਹਾਂ, ਅਤੇ ਅਸੀਂ ਸਮਝ ਹੀ ਜਾਂਦੇ ਹਾਂ ਕਿ ਉਹ ਦਾਨ ਦੇਣ ਲੱਗ ਰਹੇ, ਅਸੀਂ ਗੁਰਦੁਆਰਾ ਸਾਹਿਬ ਦਾਨ ਦੇਣ ਜਾ ਰਹੇ ਹਾਂ, ਅਸੀਂ ਉਹਨੂੰ ਭੇਟਾ ਕਹਿੰਦੇ ਹਾਂ। ਅਤੇ ਮੈਂ ਸਰਪ੍ਰਾਈਜ਼ ਸੀਗਾ ਇਸ ਤੋਂ ਕਿ ਮੈਨੂੰ ਬਹੁਤ ਦੇਰ ਤੱਕ ਪਤਾ ਹੀ ਨਹੀਂ ਸੀ ਇਹ ਗੱਲਾਂ ਦਾ। ਸੋ ਗੁਰੂ ਘਰ ਜੇ ਅਸੀਂ ਗੋਲਕ 'ਚ ਪੈਸੇ ਪਾਉਂਦੇ ਹਾਂ ਜਾਂ ਗੁਰੂ ਸਾਹਿਬ ਨੂੰ ਕੋਈ ਭੇਟਾ ਕਰਦੇ ਹਾਂ, ਤਿਲ, ਫੁੱਲ, ਆਟਾ, ਦਾਲ, ਕੁਛ ਵੀ ਐਨੀਥਿੰਗ, ਤਾਂ ਉਹ ਭੇਟਾ ਹੁੰਦੀ ਹੈ, ਦਾਨ ਨਹੀਂ ਹੁੰਦਾ। ਅਤੇ ਉਹ ਗੁਰੂ ਦੀ ਗੋਲਕ 'ਚ ਪਾ ਦੇਈ ਦੀ ਆ ਤਾਂ ਕਿ ਸੇਫ ਰਹੇ, ਔਰ ਗੁਰੂ ਦੀ ਗੋਲਕ ਜਿਹੜੀ ਆ ਉਹ ਤੋਂ ਅਸੀਂ ਡਿਸਟ੍ਰੀਬਿਊਟ ਕਰਦੇ ਹਾਂ। ਖੈਰ ਇਹ ਦਾਨ ਅਤੇ ਭੇਟਾ ਦੀ ਆਪਾਂ ਵਿਆਖਿਆ ਸਮਝ ਲਈ ਆ। ਹੁਣ ਸਪਿਰਚੁਅਲ ਜਰਨੀ 'ਤੇ ਕਹਿੰਦੇ ਆਪਾਂ ਕਿਹੜੀ ਗਿਫਟ ਮੰਗੀਏ, ਕੀ ਮੰਗੀਏ, ਕੀ ਦਾਨ ਦੇ ਵਜੋਂ ਮੰਗੀਏ, ਵੀ ਅਸੀਂ ਬੇਨਤੀ ਕਰੀਏ ਮਹਾਰਾਜ ਨੂੰ ਸਾਨੂੰ ਦਾਨ ਦਿਓ, ਗੱਡੀ ਦਿਓ, ਕਾਰਾਂ ਦਿਓ, ਜ਼ਮੀਨਾਂ ਦਿਓ। ਭਗਤ ਧੰਨਾ ਜੀ ਨੇ ਵੀ ਇਹ ਗੱਲ ਕਹੀ ਹੈ ਨਾ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਅਸੀਂ ਮੰਗ ਰਹੇ ਹਾਂ, ਇਹ ਘੋੜੀ ਮੰਗ ਰਹੇ ਹਾਂ, ਸੋਹਣੀ ਔਰਤ ਮੰਗ ਰਹੇ ਹਾਂ, ਧਾਨ ਮੰਗ ਰਹੇ ਹਾਂ, ਦਾਲ ਮੰਗ ਰਹੇ ਹਾਂ, ਇਹ ਅਸੀਂ ਬੰਦਿਆਂ ਤੋਂ ਨਾ ਮੰਗੀਏ। ਜੇ ਤੋਂ ਮੰਗਣੀ ਆਪਾਂ ਉਹ ਤੋਂ ਮੰਗੀਏ, ਹੈ ਨਾ, ਉਹੀ ਦੇਵਣਹਾਰ ਹੈ। ਅਤੇ ਸਪਿਰਚੁਅਲ ਜਰਨੀ ਦੇ ਵਿੱਚ ਇੱਕੋ ਹੀ ਦਾਨ ਜਿਹੜਾ ਆ ਉਹ ਪ੍ਰਮਾਣਿਤ ਹੈ, ਉਹ ਹੈਗਾ ਰੇਣ ਪੱਗ ਸਾਧਾ, ਨਾਨਕ ਮੰਗੇ ਜਿਹੜੇ ਦਰਸ਼ਨ ਦੇ ਆ, ਕਿਰਪਾ ਕਰੋ ਹਰੇ ਦਰਸ਼ਨ ਦਿਓ, ਇਹੀ ਦਾਨ ਜਿਹੜਾ ਆ ਇਹੀ ਮੰਗਣਾ ਆ। ਹੋਰ ਕੋਈ ਦਾਨ ਜਿਹੜਾ ਆ ਤੁਦਬਾਜ ਜੇ ਹੋਰ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਅਤੇ ਪਰਮਾਤਮਾ ਦੇ ਦਰਸ਼ਨ ਉਹ ਸਪਿਰਚੁਅਲ ਜਰਨੀ ਦਾ ਐਂਡ, ਜਿਹਨੂੰ ਮੋਕਸ਼ ਵੀ ਕਹਿ ਦਿੰਦੇ ਹਾਂ, ਉਹ ਤਾਂ ਹੋਏਗਾ ਜੇ ਦਰਸ਼ਨ ਹੋਣਗੇ, ਜਿਹਦੇ ਕਰਕੇ ਅਸੀਂ ਸਪਿਰਚੁਅਲ ਜਰਨੀ ਕਰ ਰਹੇ ਹਾਂ। ਜੇ ਉਹੀ ਮੰਗਣੀ ਆ, ਫੋਕਸ ਇੱਕ ਚੀਜ਼ 'ਤੇ ਰੱਖਣਾ ਆ, ਫਿਰ ਜਾ ਕੇ ਉਹ ਘਾਲਣਾ ਥਾਂ ਪੈਣੀ ਹੈ। ਨਹੀਂ ਤਾਂ ਫਿਰ ਜੇ ਹੋਰ ਚੀਜ਼ਾਂ ਮੰਗੀ ਜਾਣੀਆਂ ਉਹ ਤਾਂ ਟੈਸਟ ਹੁੰਦੇ ਆ ਨਾ, ਫਿਰ ਤਾਂ ਆਪਾਂ ਭਟਕ ਜਾਵਾਂਗੇ। ਸੋ ਇਸ ਗੁਰਬਾਣੀ ਦੇ ਵਿੱਚ ਵੀ ਪੰਜਵੇਂ ਪਾਤਸ਼ਾਹ ਇਹੀ ਕਹਿੰਦੇ ਨੇ ਕਿ ਨਾਨਕ ਮੰਗੇ ਦਾਨ ਪ੍ਰਭ, ਪ੍ਰਭੂ ਤੋਂ ਇੱਕੋ ਦਾਨ ਮੰਗਣਾ ਆਪਾਂ, ਰੇਨ ਪੱਗ ਸਾਧਾ। ਹੁਣ ਇਹ ਗੱਲ ਤਾਂ ਕਹਿ ਦਿੱਤੀ, ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਸਾਡੇ ਲੋਕਾਂ ਨੇ ਜਾਂ ਸਾਧਾਂ ਨੇ ਆਪ ਹੀ ਆਪਣੇ ਆਪ ਨੂੰ ਕਿੰਨਾ ਕੁ ਬਦਨਾਮ ਕਰ ਲਿਆ, ਭੇਖੀ ਬਣ ਬਣ ਕੇ, ਜਾਂ ਸਾਡੇ ਲੋਕਾਂ ਨੇ ਚੁਟਕਲੇ ਬਣਾ ਬਣਾ ਕੇ, ਕਵਿਤਾਵਾਂ ਬਣਾ ਬਣਾ ਕੇ ਕਿੰਨਾ ਕੁ ਸਾਧ ਦੀ ਜਿਹੜੀ ਡੈਫੀਨੇਸ਼ਨ ਹੈ ਖਰਾਬ ਕਰ ਦਿੱਤੀ ਹੈ। ਅਤੇ ਅਗਲਾ ਕੁਐਸਚਨ ਇੱਥੇ ਹੀ ਆਉਂਦਾ ਹੈ ਕਿ ਸਾਧ ਹੈ ਕੌਣ, ਇਹ ਵਿਪੀ ਜੀ ਸਵਾਲ ਕਰ ਰਹੇ ਨੇ ਕਿ ਇਸ ਕੰਟੈਕਸਟ ਦੇ ਵਿੱਚ ਸਾਧ ਕੌਣ ਹੈ। ਇਜ਼ ਇਟ ਅ ਸੇਂਟ, ਅ ਸਪਿਰਚੁਅਲ ਅਵੇਕਨਡ ਬੀਂਗ, ਔਰ ਸਮਥਿੰਗ ਡੀਪਰ। ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਤਿੰਨੇ ਹੀ ਚੀਜ਼ਾਂ ਨੇ, ਉਹ ਸੰਤ ਵੀ ਹੈ, ਉਹ ਬਹੁਤ ਵੱਡਾ ਇੱਕ ਆਤਮਕ ਤੌਰ 'ਤੇ ਜਾਗਰੂਕ ਚੇਤਨ ਆਤਮਾ ਆ, ਅਤੇ ਤੀਜਾ ਉਸ ਤੋਂ ਵੀ ਡੀਪਰ ਹੈ, ਉਹ ਅਕਾਲ ਪੁਰਖ ਦਾ ਆਪ ਹੀ ਰੂਪ ਹੈ, ਪ੍ਰਤੱਖ ਰੂਪ। ਤਿੰਨੇ ਚੀਜ਼ਾਂ ਨੇ। ਸੋ ਇਹ ਤਿੰਨ ਚੀਜ਼ਾਂ ਮਿਲਣ ਤਾਂ ਸਾਧ ਕੋਈ ਕਹਿਲਾ ਸਕਦਾ ਹੈ। ਕਹਿਲਾਉਣ ਨੂੰ ਤਾਂ ਕੋਈ ਵੀ ਨਹੀਂ, ਮਤਲਬ ਜੇ ਬੰਦਾ ਕਹਿੰਦਾ ਨਾ ਮੈਂ ਸਾਧ ਹੈ ਤਾਂ ਸਮਝ ਲਓ ਸਾਧ ਨਹੀਂ ਹੈਗਾ, ਬਸ ਸਿੱਧੀ ਜਿਹੀ ਗੱਲ ਹੈ। ਸਾਧ ਜਦੋਂ ਆਪਾਂ ਸੁਖਮਣੀ ਸਾਹਿਬ ਪੜ੍ਹੀਏ, ਸਾਧ ਦੀ ਪਰਿਭਾਸ਼ਾ ਆਉਂਦੀ ਬਹੁਤ ਲੰਬੀ ਚੌੜੀ, ਉਹਦੇ ਵਿੱਚ ਬ੍ਰਹਮ ਗਿਆਨੀ ਦੀ ਵੀ ਆਉਂਦੀ ਆ, ਸੰਤ ਦੀ ਵੀ ਆਉਂਦੀ ਆ, ਦਾਸ ਦੀ ਵੀ ਆਉਂਦੀ ਆ, ਪੰਡਿਤ ਦੀ ਵੀ ਆਉਂਦੀ ਆ, ਭਗੌਤੀ ਦੀ ਵੀ ਆਉਂਦੀ ਆ, ਬਹੁਤ ਡੈਫੀਨੇਸ਼ਨਸ ਆਉਂਦੀਆਂ। ਔਰ ਉਹਦੇ ਵਿੱਚ ਇੱਕ ਸੰਤ ਹੈ, ਸੰਤ ਸਪਿਰਚੁਅਲ ਵਰਲਡ ਦੇ ਵਿੱਚ ਉਹਨੂੰ ਕਿਹਾ ਜਾਂਦਾ ਆ ਜਿਹੜਾ ਅਕਾਲ ਪੁਰਖ ਨੂੰ ਪਾ ਲਵੇ ਅਤੇ ਫਿਰ ਲੋਕਾਂ 'ਚ ਪ੍ਰਚਾਰ ਕਰੇ ਉਹਦੀ ਹੋਂਦ ਦਾ, ਵੀ ਤੁਸੀਂ ਵੀ ਜੁੜੋ, ਉਹਨੂੰ ਸੰਤ ਕਹਿੰਦੇ ਆ। ਬ੍ਰਹਮ ਗਿਆਨੀ ਉਸ ਨੂੰ ਕਹਿੰਦੇ ਆ ਜਿਸ ਨੇ ਅਕਾਲ ਪੁਰਖ ਨੂੰ ਪਾ ਲਿਆ ਔਰ ਉਹਨੂੰ ਗਿਆਨ ਹੋ ਗਿਆ, ਅਤੇ ਲੋਕ ਜਾ ਕੇ ਉਹਦੇ ਕੋਲੋਂ ਕੁਐਸਚਨ ਪੁੱਛ ਸਕਦੇ ਨੇ ਵੀ ਇਹਦੇ ਬਾਰੇ ਸਾਨੂੰ ਸਮਝਾਓ। ਭਗਤ ਹੁੰਦੇ ਨੇ, ਉਹਨਾਂ ਨੇ ਵੀ ਰੱਬ ਨੂੰ ਪਾ ਲਿਆ, ਸਟੇਜ ਸਾਰਿਆਂ ਦੀ ਇੱਕੋ ਹੀ ਆ, ਪਰ ਉਹਨਾਂ ਦਾ ਮੈਥਡ ਹੋਰ ਹੈ। ਭਗਤ ਹੁੰਦੇ ਕਿ ਉਹ ਭਗਤੀ ਕਰਦੇ ਰਹਿੰਦੇ ਨੇ ਅਤੇ ਉਹ ਪਰਵਾਹ ਨਹੀਂ ਕਰਦੇ ਦੁਨੀਆ ਦੀ, ਔਰ ਕੋਈ ਉਹਨਾਂ ਤੋਂ ਗਿਆਨ ਲੈ ਵੀ ਸਕਦਾ, ਕੋਈ ਨਹੀਂ ਵੀ ਲੈ ਸਕਦਾ। ਗੁਰੂ ਹੁੰਦੇ ਨੇ ਜਿਹੜੇ ਉਸ ਚੀਜ਼ ਨੂੰ ਟੀਚ ਕਰਦੇ ਨੇ, ਸਕੂਲ ਖੋਲ੍ਹਦੇ ਨੇ। ਜਿਸ ਤਰ੍ਹਾਂ ਪਹਿਲੇ ਪਾਤਸ਼ਾਹ ਨੇ ਮਿਡਲ ਈਸਟ ਤੋਂ ਆ ਕੇ ਸਕੂਲ ਖੋਲ੍ਹਿਆ ਕਰਤਾਰਪੁਰ ਸਾਹਿਬ ਦੇ ਵਿੱਚ, ਉੱਥੋਂ ਅਸਲ 'ਚ ਗੁਰਤਾ ਸ਼ੁਰੂ ਹੋਈ ਹੈ ਪਹਿਲੇ ਪਾਤਸ਼ਾਹ ਦੀ, ਕਿ ਉਹਨਾਂ ਨੇ ਟੀਚ ਕਰਨਾ ਸ਼ੁਰੂ ਕੀਤਾ। ਸਿੱਖੀ ਇਜ਼ ਆਲ ਅਬਾਊਟ ਟੀਚਿੰਗ ਐਂਡ ਲਰਨਿੰਗ, ਇੱਕ ਮੈਥਡ, ਉਹ ਗੁਰੂ ਹੈ। ਇੱਥੋਂ ਇਹ ਸਾਬਤ ਹੁੰਦਾ ਹੈ ਕਿ ਭਗਤ ਰਵਿਦਾਸ ਜੀ ਔਰ ਗੁਰੂ ਨਾਨਕ ਦੇਵ ਜੀ ਵਿੱਚ ਕੋਈ ਅੰਤਰ ਨਹੀਂ ਹੈਗਾ। ਉਹ ਭਗਤ ਸਨ, ਉਹ ਗੁਰੂ ਸਨ। ਕੋਈ ਬ੍ਰਹਮ ਗਿਆਨੀ ਹੈ, ਕੋਈ ਦਾਸ ਹੈ, ਅਵਸਥਾ ਸਾਰਿਆਂ ਦੀ ਇੱਕੋ ਜਿਹੀ ਹੈ। ਰੂਹਾਨੀ ਤੌਰ 'ਤੇ ਕਿਸੇ ਦਾ ਕੋਈ ਫਰਕ ਨਹੀਂ ਹੈਗਾ। ਸੋ ਜਿਹੜੇ ਸਾਧ ਦੀ ਹੁਣ ਆਪਾਂ ਗੱਲ ਕਰੀਏ, ਸਾਧ ਉਹ ਹੁੰਦੇ ਨੇ ਜਿਹੜੇ ਐਕਟਿਵ ਨਹੀਂ ਹੁੰਦੇ, ਉਹ ਆਪਣੇ ਆਪ 'ਚ ਰਹਿੰਦੇ ਨੇ। ਔਰ ਗੁਰੂ ਜਨਾਂ ਨੂੰ, ਭਗਤ ਜਨਾਂ ਨੂੰ ਸਰਕਲ 'ਚ ਪਤਾ ਹੁੰਦਾ ਵੀ ਇਹ ਜਿਹੜੀ ਰੂਹ ਹੈ ਇਹ ਬਹੁਤ ਪਹੁੰਚੀ ਹੋਈ ਹੈ, ਬੜੇ ਸਬਰ ਸੰਤੋਖ ਵਾਲੀ ਰੂਹ ਹੈ। ਅਤੇ ਫਿਰ ਅਗਰ ਉਹਨਾਂ ਦੀ ਧੂੜ ਮਿਲ ਜਾਵੇ ਵੀ ਇੰਨਾ ਸਬਰ ਇਹ ਸਾਂਭੀ ਕਿੱਦਾਂ ਬੈਠੇ ਆ, ਹੈਂ, ਅਤੇ ਇਹ ਗੁਰ ਸਿੱਖਣਾ ਚਾਹੀਦਾ ਹੈ। ਅਤੇ ਅਗਰ ਕਿਸੇ ਨੂੰ ਇਹ ਗੁਰ ਸਿੱਖਣਾ ਹੋਵੇ ਤਾਂ ਗੁਰੂ ਦੀ ਸ਼ਿਸ਼, ਗੁਰੂ ਦਾ ਸਿੱਖ, ਸਾਰੀ ਸਿੱਖਿਆ ਲੈ ਕੇ ਪੁਰਾਣੇ ਆਪਾਂ ਉਪਨਿਸ਼ਦ ਵੀ ਪੜ੍ਹੀਏ, ਵੇਦ ਵੀ ਪੜ੍ਹੀਏ, ਤਾਂ ਉੱਥੇ ਵੀ ਇੱਕ ਗੁਰੂ ਕਹਿੰਦਾ ਸੀ ਜਿੰਨਾ ਮੈਂ ਤੈਨੂੰ ਸਿਖਾਲ ਸਕਦਾ ਸਿਖਾਲ ਦਿੱਤਾ, ਹੁਣ ਤੂੰ ਇਸ ਗੁਰੂ ਕੋਲ ਚੱਲ ਜਾ ਜਾਂ ਇਸ ਪੁਰਖ ਕੋਲ ਚੱਲ ਜਾ, 3-4 ਸਾਲ ਉਹਦੇ ਕੋਲ ਬਿਤਾ, ਤੈਨੂੰ ਉਹ ਸਾਂਭਣਾ ਆ ਜਾਏਗਾ। ਜਿਸ ਤਰ੍ਹਾਂ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ, ਯੂਨੀਵਰਸਿਟੀਆਂ 'ਚ ਪ੍ਰੋਫੈਸਰਾਂ ਤੋਂ ਪੜ੍ਹਦੇ ਹਾਂ, ਅਸੀਂ ਸਿੱਖ ਲਿਆ, ਫਿਰ ਉਹ ਕਹਿੰਦੇ ਆ ਹੁਣ ਇੱਦਾਂ ਕਰ, ਹੁਣ ਤੂੰ ਅਪ੍ਰੈਂਟਿਸਸ਼ਿਪ ਕਰ 3 ਸਾਲ, ਇਹ ਕੰਮ ਸਿੱਖ ਕਿਸੇ ਬੰਦੇ ਨਾਲ ਲੱਗ ਕੇ ਜਿਹੜਾ ਔਲਰੇਡੀ ਕੰਮ ਕਰ ਰਿਹਾ। ਬਸ ਇਹੀ ਫਾਰਮੂਲਾ ਸਾਧ ਦਾ ਆ ਕਿ ਤੁਸੀਂ ਗੁਰੂ ਤੋਂ ਨੌਲੇਜ ਲੈ ਲਈ, ਸਪਿਰਚੁਅਲ ਨੌਲੇਜ ਲੈ ਲਈ, ਤੁਹਾਡੇ 'ਤੇ ਦਇਆਲ ਹੋ ਗਿਆ ਅਕਾਲ ਪੁਰਖ, ਫਿਰ ਤੁਹਾਨੂੰ ਕੋਈ ਇਹੋ ਜਿਹੀ ਸੰਗਤ ਚਾਹੀਦੀ ਹੁੰਦੀ ਹੈ ਜਿਹੜੀ ਉਹ ਚੀਜ਼ ਸਾਂਭਣ ਦੀ ਕਪੈਸਿਟੀ ਤੁਹਾਡੇ 'ਚ ਆ ਜਾਵੇ। ਅਤੇ ਉਹ ਸਾਧ ਦੀ ਕੰਪਨੀ ਦੇ ਵਿੱਚ ਰਹਿ ਕੇ ਹੀ ਹੋ ਸਕਦਾ 3-4 ਸਾਲ। ਅਨੇਕਾਂ ਧਾਰਨਾ ਨੇ ਗੁਰੂ ਸਾਹਿਬ ਦੀਆਂ। 5ਵੇਂ ਪਾਤਸ਼ਾਹ ਨੂੰ ਲਾਹੌਰ ਭੇਜਿਆ ਸੀ ਗੁਰੂ ਸਾਹਿਬ ਨੇ 4ਥੇ ਪਾਤਸ਼ਾਹ ਜੀ ਨੇ, ਇਹੀ ਬਿਰਤੀ ਸੀ ਪਿੱਛੇ, ਇਹੀ ਮਨਸ਼ਾ ਸੀ। ਹੁਣ ਉਹ ਤੋਂ ਬਾਅਦ, ਸਾਧ ਦੀ ਡੈਫੀਨੇਸ਼ਨ ਤੋਂ ਬਾਅਦ, ਤੀਜਾ ਜਿਹੜਾ ਕੁਐਸਚਨ ਨਾਲੇ ਹੀ ਸੀਰੀਜ਼ ਦੇ ਵਿੱਚ ਚੱਲਦਾ ਆ ਕਿ ਇਹਦਾ ਮਤਲਬ ਕੀ ਹੈ ਕਿ ਸਾਧ ਲੱਭ ਗਿਆ ਅਤੇ ਉਹਦੀ ਧੂੜ ਬਣ ਜਾਵਾਂ, ਪੱਗ ਦੀ ਰੇਣ ਬਣ ਜਾਵਾਂ। ਪੱਗ ਦਾ ਮਤਲਬ ਪੈਰ ਹੁੰਦਾ, ਰੇਣ ਦਾ ਮਤਲਬ ਹੁੰਦਾ ਧੂੜ, ਡਸਟ ਆਫ ਦਾ ਫੀਟ। ਸਾਧ ਤਾਂ ਲੱਭਿਆ, ਪਤਾ ਵੀ ਲੱਗ ਗਿਆ ਸਾਧ ਕੌਣ ਹੈ, ਅਤੇ ਮੈਨੂੰ ਉਹ ਤੋਂ ਐਕਸਪੈਕਟੇਸ਼ਨਸ ਕੀ ਆ, ਮੈਂ ਉਹ ਤੋਂ ਕੀ ਲੈਣਾ ਕੀ ਆ ਉਹ ਤੋਂ। ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਕਿ ਬਸ ਉਹਦੇ ਚਰਨ ਦੀ ਇੱਕ ਜਿਹੜੀ ਨਾ ਧੂੜ ਮੈਨੂੰ ਮਿਲ ਜਾਵੇ, ਮੈਂ ਉਹਦੇ ਨਾਲ ਹੀ ਧੰਨ ਹੋ ਜਾਵਾਂ। ਇਹ ਤਾਂ ਉਹ ਗੱਲ ਹੋ ਗਈ ਕਿ ਜਿਸ ਤਰ੍ਹਾਂ ਇੱਕ ਔਰਤ ਕਾਣੀ ਸੀ, ਹੈਂ, ਉਹਦੇ ਪੁੱਤਰ ਨਹੀਂ ਸੀ, ਗਰੀਬੀ ਹਾਲਾਤ ਸੀ, ਅਤੇ ਉਹਨੂੰ ਪੁੱਛਿਆ ਅਕਾਲ ਪੁਰਖ ਨੇ, ਰੱਬ ਨੇ, ਮਹਾਰਾਜ ਨੇ ਆ ਕੇ ਵੀ ਤੈਨੂੰ ਵਰ ਦੇਣਾ, ਦੱਸ ਕੀ ਦੇਵਾਂ। ਉਹਨੇ ਸਾਰਾ ਕੁਛ ਇੱਕੋ ਵਾਰ 'ਚ ਮੰਗ ਲਿਆ ਵੀ ਮੈਂ ਆਪਣੀਆਂ ਅੱਖਾਂ ਦੇ ਨਾਲ ਆਪਣੇ ਪੋਤਰੇ ਨੂੰ ਸੋਨੇ ਦੇ ਭਾਂਡਿਆਂ ਦੇ ਵਿੱਚ, ਹੈਂ, ਦੁੱਧ ਪਿਲਾਵਾਂ। ਅਤੇ ਉਹਦੇ ਵਿੱਚ ਸੋਨੇ ਦੇ ਭਾਂਡੇ ਵੀ ਆ ਗਏ, ਅਮੀਰੀ ਵੀ ਆ ਗਈ, ਪੁੱਤਰ ਵੀ ਆ ਗਿਆ, ਪੋਤਰੇ ਵੀ ਆ ਗਏ, ਘਰ ਬਾਰ ਵੀ ਆ ਗਿਆ। ਸੋ ਪਹਿਲੀ ਗੱਲ ਕਿ ਬੰਦਾ ਸਾਧ ਨੂੰ ਉਦੋਂ ਹੀ ਲੱਭਦਾ ਆ ਜਦੋਂ ਇਹ ਸੋਝੀ ਆ ਜਾਂਦੀ ਆ, ਗੁਰੂ ਸੋਝੀ ਦੇ ਦਿੰਦਾ ਵੀ ਤੈਨੂੰ ਲੋੜ ਹੈ ਉਹਨਾਂ ਬੰਦਿਆਂ ਦੀ ਜਿਹੜੇ ਆਲਰੇਡੀ ਅਚੀਵਮੈਂਟ ਕਰ ਚੁੱਕੇ ਆ, ਉਹਨਾਂ ਦੀ ਕੰਪਨੀ ਦੀ ਤੈਨੂੰ ਲੋੜ ਹੈ। ਫਿਰ ਦੇਖੋ ਉਹਦੇ ਵਿੱਚ ਗੁਰੂ ਵੀ ਆ ਗਏ, ਬਾਣੀ ਵੀ ਆ ਗਈ, ਮੁਕਤੀ ਵੀ ਆ ਗਈ, ਸੋਝੀ ਵੀ ਆ ਗਈ, ਤਾਂ ਫਿਰ ਉਹਨਾਂ ਬੰਦਿਆਂ ਦੀ ਕੰਪਨੀ ਵੀ ਆ ਗਈ। ਹੁਣ ਇਸ ਲੈਵਲ ਤੱਕ ਪਹੁੰਚਦੇ ਪਹੁੰਚਦੇ ਬੰਦਾ ਇੰਨਾ ਕੁ ਨਿਮਾਣਾ ਹੋ ਜਾਂਦਾ, ਕਹਿੰਦੇ ਮੇਰੀਆਂ ਸਾਰੀਆਂ ਐਕਸਪੈਕਟੇਸ਼ਨਸ ਪੂਰੀਆਂ ਹੋ ਗਈਆਂ, ਬਸ ਮੈਨੂੰ ਤਾਂ ਤੇਰੀ ਕੰਪਨੀ ਚਾਹੀਦੀ ਆ, ਹੋਰ ਕੁਛ ਨਹੀਂ ਚਾਹੀਦਾ। ਮੈਨੂੰ ਕੋਈ ਆਸ ਨਹੀਂ ਵੀ ਮੈਂ ਆਹ ਚੀਜ਼ ਮੰਗਣੀ ਆ, ਉਹ ਚੀਜ਼ ਮੰਗਣੀ ਆ, ਮੁਕਤੀ ਤਾਂ ਹੋ ਚੁੱਕੀ ਆ। ਸੋ ਇਹ ਸਮਰੀ 3 ਲਾਈਨਾਂ 'ਚ ਇਹ ਕਰਤੀ ਉਹਨਾਂ ਨੇ, 3 ਅੱਖਰਾਂ 'ਚ, ਰੇਣ ਪੱਗ ਸਾਧਾ। ਕਿ ਸਾਧਾਂ ਦੀ ਜਿਹੜੀ ਹੈ, ਜਿਹੜਾ ਜਿਹਨੇ ਆਪਣੇ ਨੂੰ ਸਾਧ ਚੁੱਕਾ ਆ, ਪੂਰਾ ਸਟੈਬਲਿਸ਼ਡ ਰੂਹਾਨੀ ਉਹ ਬੈਠੇ ਨੇ, ਹੈ ਨਾ। ਸਾਧ ਇੱਦਾਂ ਨਹੀਂ ਹੈ ਕਿ ਕੱਪੜੇ ਪਾ ਕੇ ਘੁੰਮਦੇ ਨੇ, ਸਾਧ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੇ ਨੇ, ਗ੍ਰਸਥ ਰੂਪ ਦੇ ਵਿੱਚ ਪ੍ਰਮਾਣ ਹੈ, ਕਿਤੇ ਵੀ ਹੋ ਸਕਦੇ ਨੇ, ਪਰ ਉਹਨਾਂ ਦਾ ਪਤਾ ਨਹੀਂ ਲੱਗਦਾ, ਉਹ ਪ੍ਰਤੱਖ ਨਹੀਂ ਹੁੰਦੇ। ਪਰ ਜਿਹਨੂੰ ਪਤਾ ਲੱਗ ਜਾਂਦਾ ਆ ਵੀ ਇਸ ਬੰਦੇ ਕੋਲ ਇਹ ਕਪੈਸਿਟੀ ਹੈ, ਉਸ ਬੰਦੇ ਦੀ कंपनी करना ही बेहतर है। तुसी उसकी कंपनी च जाऊंगे बहुत कुछ बड़ा कुछ रूहानी अचीवमेंट होएगी। सो ये बड़े डूंगे कॉन्सैप्ट ने जिहड़े वीपी हुणी साडे तो चलो आप डिस्कशन कर रहे हैं इन्नी जिन्नी मत हैगी उन्नी आप कर रहे पर इहदी मैं पूरी एक अंतरा ही तुहाडे नाल सांझा करना चाहवांगा जिहड़ा कि गुरु ग्रंथ साहब के 677 पन्ने ते राग तनासरी विच ने। अंतरा इस तरह कि सा मत दिहो दयाल प्रभ जित तुम्हें आराधे। मैनू इहो जी मत दिओ अकाल पुरख तू दयाल है मैनू इहो जी मत दिओ जित तुद तुम्हें आराधे जिहदे नाल मैं तेनू ते आवां होर कोई मैं ते आवां ही ना। नानक मंगे दान प्रभ रेन पग साधा ते मैं इहो जिहा ही दान मंगदा कि मैनू बस एक साधु दे चरणां दी धूड़ दे दर्शन जां कह लो कि टच जां स्पर्श करवा दे। सो सारा अन्नी बीबी मंगर सब कुछ ही मंग लिया है ना। सो मंगया की है टारगेट की है टारगेट उहदी महिमा ही है कि मैं तैनू ही ध्यावां ऑलरेडी। सो ये अज का विचार तो उम्मीद रखते हैं कि जिनी क मत दिती है महाराज ने अकाल पुरख ने उस हिसाब के नाल गुरबाणी की व्याख्या की है। गुरबाणी अथाह सागर है वक् वक् एंगल सो वक् वक् ग्ञानी पुरखों ने इहदी व्याख्या की आ हो सकती है ये तो गुरु साहब गुरबाणी उचार गए ने उही डूंगे मतलब अल्टीमेट तो उही कर सकते ने पर जिनी क सानू सोझी आउंदी आ उस हिसाब नाल जिन्ना क वह बोल बुलवां दा असीं बोलदे हाँ तो ये कई गलतियां भी हो जाए कई एंगल भी गलत हो सकते हैं। सो माफ़ी चाहते हैं अगर इस तरह तुसी फील कर रहे हो पर कोशिश करते हैं कि थोड़ी जब गल करिए रिसर्च करके करिए वीपी हुणी कई बार भेज देंगे ने होर भी मित्र सज्जन भेज देंगे ने मैसेज तो फिर मैं डीप थोड़ा जहा सोचता भी हाँ पढ़ता भी हाँ मैं कंसल्ट भी कर लैंदा किसी नूं ते बाकी साढ़े बड़े ताया जी ज्ञानी जी संतोख सिंह जी है उन्होंने भी आप पूछ लईदा इहदे विच मतलब बहुत वधिया गल है आप एक दूजे नाल विचार विमर्श करते हैं सारे जने। तो दलजीत सिंह मेहता चौंक भाजी हुणा नाल भी साडी गलबात चलती रहिंदी है इस विषय ते क्योंकि गुरबाणी विचार प्रोग्राम वो संचालन करते हैं। खैर यह सी अज का विचार उम्मीद रखते हैं पसंद आया होगा तो हुण वक्त हो रहा है तो पहला कि आप ताया जी नूं लईए अपने जिहड़े मित्र प्यारे सज्जन जुड़े हुए ने देश विदेश तो उन्होंने सुनेहे सुख सुनेहे जिहड़े आए ने आप लै लईए। साढ़े सुखविंदर सिंह लायल सुहावी ऑडियो बुक्स के चीफ ऑफिसर इंडिया वाले वड्डे तड़के उठते ने नितनेम करते ने फिर फतेह भी बुलाते ने तो गलबात भी कई बार हो जाती है तो वह भी जुड़े हुए ने। सत श्री अकाल भाजी तजिंदर सिंह जी साढ़े पहले सिडनी रेंदे होंदे सी अजकल ब्रिस्बेन है तो उन्होंने भी सत श्री अकाल बुलाई हाल चाल पुछया हड़ा दे बारे जानकारी ली है तो बिल्कुल सेफ हैं जी असी धन्यवाद। तो साढ़े सत्कारयोग जसवंत सिंह जी जुड़े ने बलगुलगे तो वह भी प्रोग्राम सुन रहे ने देख रहे ने तो उन्होंने सुनेहा अंग्रेजी दे विच भेजा एक विचार कि लाइफ एंड्स वैन यू स्टॉप ड्रीमिंग होप एंड्स वैन यू स्टॉप बिलीविंग लव एंड वैन यू स्टॉप केयरिंग सो ड्रीम एंड लव मेक लाइफ ब्यूटीफुल। बिल्कुल सही गल की है तो ये बारे कि फिर विचार कर लेंगे पर लंबा चौड़ा है मैं ब्रीफ से थानू शेयर करदा। परमजीत सिंह जी रूपरा सिडनी वाले वुडक्राफ्ट वाले जुड़े ने प्रोग्राम के सत श्रीकाल बुला रहे ताया जी ने भी सत श्रीकाल बुला रहे हैं। सिडनी वैदर सनशाइन है जी वैरी गुड इनफॉर्मेशन एंड गुरबाणी विचार बहुत बहुत धन्यवाद। सिडनी भी कल कहते काफ़ी मीह पिया सारे चिंतित सन तो खैर उस तो अगे चलते हैं तो संधु जी साढ़े नाल जुड़े ने विट संडे वाले तो बलदेव सिंह की हाल चाल है प्यारे हो ठीक ठाक हो। हाँ जी मैं भेजदा थोड़ा नंबर तुम नंबर मंगया तो वैसे हाँ मैं वट्सएप से थोड़ा भेजदा हाँ जी आया प्रोग्राम के नगिंदर नवाणा जी इटली तो वड्डे तड़के जुड़े सन तो उन्होंने सुनेहा भेजा बहुत बहुत धन्यवाद तो जी आया प्रोग्राम के तो हुण आने जी टैलीग्राम के वल टैलीग्राम के अमृतपाल शैपटन तो प्रोग्राम के शामिल हो गए हैं जी आया राजनदीप कैनबरा तो फतेह बुला रहे हैं। गौरव शर्मा साढ़े नाल जुड़े ने कैलगरी तो ये भी सत श्री अकाल बुला रहे हैं। परविंदर सिंह मेलबर्न वाले कहते बहुत वधिया विचार जी बहुत बहुत धन्यवाद शुकराना ਜੀ ਐਸ ਚਾਹਲ ਹੋਣਾ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਸਿਡਨੀ ਤੋਂ ਔਰ ਕੁਛ ਵਿਚਾਰ ਕੁਛ ਖਬਰਾਂ ਸਾਂਝੀਆਂ ਕੀਤੀਆਂ ਹੜ੍ਹਾਂ ਦੇ ਮੁਤਲਕ ਇਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਅਤੇ ਭੁਪਿੰਦਰ ਜੰਡੂ ਜੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ ਕੁਇਕਰ ਹਿੱਲ ਤੋਂ ਬਰਨਾਲੇ ਵਾਲੇ ਅਤੇ ਸੁਖਦੀਪ ਸਿੰਘ ਰਿਆੜ ਮੈਂ ਨਾ ਚੇਤਾ ਹੀ ਕਰਦਾ ਸੀਗਾ ਕੋਬਰਮ ਵਾਲਿਆਂ ਨੂੰ ਇਹਨਾਂ ਦੀ ਹਾਜ਼ਰੀ ਬਹੁਤ ਟਾਈਮ ਬਾਅਦ ਲੱਗੀ ਹੈ ਅਤੇ ਤੁਸੀਂ ਹਜੇ ਵੀ ਲੰਬੜਦਾਰ ਹੋ ਕੋਬਰਮ ਦੇ ਕਿ ਇੱਕ ਨੇ ਕਿਹਾ ਹੋਇਆ ਮੈਂ ਤੁਹਾਨੂੰ ਹੀ ਕਿਹਾ ਹੋਇਆ ਮੈਸੇਜ ਪਾਉਣ ਨੂੰ ਬਾਕੀ ਕਿੱਧਰ ਗਏ ਸੱਜਣ ਮਿੱਤਰ ਪਿਆਰੇ ਅਤੇ ਵਿਜੇ ਵਿਰਦੀ ਜੀ ਵੀ ਪ੍ਰੋਗਰਾਮ 'ਚ ਜੁੜੇ ਨੇ ਆਪਣੇ ਵਟਸਐਪ ਦੇ ਰਾਹੀਂ ਕਹਿੰਦੇ ਬਹੁਤ ਵਧੀਆ ਐਕਸਪਲੇਨੇਸ਼ਨ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਲਓ ਜੀ ਉਸ ਤੋਂ ਬਾਅਦ ਜੁੜਦੇ ਹਾਂ ਜੀ ਅੰਮ੍ਰਿਤਪਾਲ ਮਿਨਹਾਸ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ ਅਕਾਊਂਟੈਂਟ ਵੀਰ ਨੇ ਸਾਡੇ ਜੀ ਆਇਆਂ ਨੂੰ ਵੀਰਪਾਲ ਹੰਸਰਾ ਜੀ ਇਹਨਾਂ ਦਾ ਸਵਾਲ ਸੀਗਾ ਅੱਜ ਜਿਹੜਾ ਇਹਨਾਂ ਨੇ ਕੀਤਾ ਅਤੇ ਬੜੀ ਰੱਬੀ ਰੂਹ ਹੈ ਇਹ ਅਤੇ ਜੀ ਆਇਆਂ ਨੂੰ ਬਲਵੰਤ ਸਿੰਘ ਸੰਧੂ ਜੀ ਕੀ ਹਾਲ ਚਾਲ ਹੈ ਠੀਕ ਠਾਕ ਸੋਰੀ ਮੈਂ ਤੁਹਾਡਾ ਨਾਮ ਪਹਿਲਾਂ ਗਲਤ ਲੈ ਗਿਆ ਸੀਗਾ ਦੂਜੇ ਮੈਸੇਜ 'ਚ ਸੁਰਜੀਤ ਸਿੰਘ ਸੰਧੂ ਸਾਡੇ ਲਿਖਾਰੀ ਅਤੇ ਸਿੰਗਰ ਬ੍ਰਿਸਬਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਜੀ ਆਇਆਂ ਨੂੰ ਤਾਇਆ ਰੱਬ ਸਿੰਘ ਜੀ ਵੀ ਆ ਗਏ ਨੇ ਤਾਇਆ ਜੀ ਗਿਆਨੀ ਜੀ ਸੁਣਦੇ ਹੋਣੇ ਆ ਇੱਕ ਹੋਰ ਤਾਇਆ ਜੀ ਆ ਗਏ ਅਤੇ ਭੁਪਿੰਦਰ ਸਿੰਘ ਧਾਲੀਵਾਲ ਕੀ ਹਾਲ ਚਾਲ ਹੈ ਪਿਆਰੇ ਹੋ ਠੀਕ ਹੋ ਸਤਿ ਸ਼੍ਰੀ ਅਕਾਲ ਜੀ ਅਤੇ ਸੁਰਜੀਤ ਧਾਲੀਵਾਲ ਹਥੂਰ ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਾਡੇ ਸਤਿਕਾਰਯੋਗ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਇਹਨਾਂ ਨੂੰ ਆਪਾਂ ਕਿਸੇ ਦਿਨ ਪ੍ਰੋਗਰਾਮ 'ਚ ਵੀ ਲੈਣਾ ਆ ਪਾਣੀਆਂ 'ਤੇ ਇਹਨੇ ਕਾਫੀ ਕੰਮ ਜੋਬ ਕੀਤੀ ਹੈ ਵੈਸੇ ਅਤੇ ਇਹਨਾਂ ਨੇ ਯੋਗਦਾਨ ਪਾਇਆ ਸੀ ਪਿਛਲੇ ਪ੍ਰੋਗਰਾਮ 'ਚ ਕਹਿੰਦੇ ਦਾਨ ਅਤੇ ਭੇਟਾ ਦੀ ਵਧੀਆ ਵਿਆਖਿਆ ਕੀਤੀ ਜੀ ਬਹੁਤ ਬਹੁਤ ਸ਼ੁਕਰਾਨਾ ਜੀ ਜਿੱਦਾਂ ਸੁਣੀ ਸੀ ਆਪਾਂ ਉੱਦਾਂ ਹੀ ਗਾਂਹ ਕਰਤੀ ਆ ਵੰਡਤੀ ਆ ਅਤੇ ਜਿੰਮੀ ਮੁਕਤਸਰ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਕੀ ਹਾਲ ਹੈ ਪਿਆਰੇ ਹੋ ਠੀਕ ਹੋ ਹਰਮੀਤ ਸਿੰਘ ਵੀ ਪ੍ਰੋਗਰਾਮ 'ਚ ਆ ਗਏ ਨੇ ਸਤਿ ਸ਼੍ਰੀ ਅਕਾਲ ਹਰਮੀਤ ਅੱਛਾ ਕਿਆ ਬਾਤ ਹੈ ਠੀਕ 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 ਜੀ ਆਇਆਂ ਨੂੰ ਜੀ ਸੁਰਜੀਤ ਬਾਜਾ ਖਾਨਾ ਬ੍ਰਿਸਬਨ ਵਾਲੇ ਇਹ ਵੀ ਬੜੇ ਐਕਟਿਵ ਨੇ ਅੱਜ ਕੱਲ੍ਹ ਫੇਸਬੁੱਕ 'ਤੇ ਜੀ ਆਇਆਂ ਨੂੰ ਪਿਆਰਿਓ ਅਤੇ ਤਾਇਆ ਰੱਬ ਸੌਂ ਕਹਿੰਦੇ ਨੇ ਕਿ ਰੇਣ ਪੱਗ ਜਾਣੀ ਕਿ ਚਰਨ ਧੂੜ ਦੀ ਪਰਿਭਾਸ਼ਾ ਬਹੁਤ ਸੋਹਣੀ ਕੀਤੀ ਹੈ ਜੀ ਬਹੁਤ ਬਹੁਤ ਸ਼ੁਕਰਾਨਾ ਨਰਵਿੰਦਰ ਬਾਸੀ ਜੀ ਗੋਲਡ ਕੋਸਟ ਵਾਲੇ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ 'ਚ ਜੀਆਂ ਨੂੰ ਅਤੇ ਸਾਡੇ ਵੱਡੇ ਬਾਈ ਜੀ ਹਰਦੀਪ ਸਿੰਘ ਸੰਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਚਿੰਤਾ ਕਰ ਰਹੇ ਨੇ ਬਲਗੁਲਗੇ ਦੀ ਕਿਉਂਕਿ ਇਹ ਬਲਗੁਲਗੇ ਦੇ ਜਵਾਈ ਨੇ ਅਤੇ ਪਰਾਉਣੇ ਨੇ ਅਤੇ ਇਹਨਾਂ ਦਾ ਸਵਾਗਤ ਹੈ ਪ੍ਰੋਗਰਾਮ 'ਚ ਅਤੇ ਹਾਂਜੀ ਸਾਡਾ ਏਰੀਆ ਤਕਰੀਬਨ ਠੀਕ ਹੈ ਹੜ੍ਹ ਤਾਂ ਕਾਫੀ ਆਏ ਆ ਫਾਰਮਾਂ 'ਤੇ ਕਾਫੀ ਨੁਕਸਾਨ ਹੋਏ ਨੇ ਅਤੇ ਕੋਈ ਨਹੀਂ ਹਜੇ ਟਾਈਮ ਪਤਾ ਨਹੀਂ ਲੱਗ ਰਿਹਾ ਕਿੰਨਾ ਨੁਕਸਾਨ ਹੋ ਗਿਆ ਹੌਲੀ ਹੌਲੀ ਸਾਹਮਣੇ ਆਏਗਾ ਅਤੇ ਹਰਕੀਰਤ ਸਿੰਘ ਬ੍ਰਿਸਬਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਜਗਵੀਰ ਸਿੱਖੋਂ ਮੈਲਬਨ ਵਾਲੇ ਪ੍ਰੋਗਰਾਮ 'ਚ ਆ ਗਏ ਨੇ ਜੀ ਆਇਆਂ ਨੂੰ ਸਭ ਦਾ ਅਤੇ ਜਿੱਥੋਂ ਵੀ ਤੁਸੀਂ ਪ੍ਰੋਗਰਾਮ 'ਚ ਜੁੜਦੇ ਹੋ ਅਤੇ ਜੋਗਿੰਦਰ ਸੋਹੀ ਭਾਅ ਜੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ ਅਤੇ ਕਹਿੰਦੇ ਨੇ ਕਿ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਇੰਜੋਇੰਗ ਯੋਰ ਪ੍ਰੋਗਰਾਮ ਅੱਜ ਮੇਰੇ ਮਿੱਤਰ ਭੁਪਿੰਦਰ ਸਿੰਘ ਚੌਂਕੀ ਮਾਨ ਡਿਊਟੀ ਕਮਾਂਡੈਂਟ ਵੀ ਪ੍ਰੋਗਰਾਮ ਦਾ ਆਨੰਦ ਮਾਣਦੇ ਨੇ ਕਿਆ ਬਾਤ ਹੈ ਜੀ ਆਇਆਂ ਨੂੰ ਡਿਊਟੀ ਕਮਾਂਡੈਂਟ ਕਿੱਥੋਂ ਹੈ ਜੀ ਇਹ ਸਾਨੂੰ ਥੋੜ੍ਹਾ ਜਿਹਾ ਹੋਰ ਵਿਸਤਾਰ ਦਿਓ ਤਾਂ ਕਿ ਅਸੀਂ ਉਹਨਾਂ ਦਾ ਅਫੀਸ਼ਲੀ ਪ੍ਰੋਪਰ ਸਵਾਗਤ ਕਰ ਸਕੀਏ ਸਵਾਗਤ ਸਭ ਸਰੋਤਿਆਂ ਦਾ ਜਿੱਥੋਂ ਜਿੱਥੋਂ ਨਵੇਂ ਜੁੜ ਰਹੇ ਹੋ ਪੁਰਾਣੇ ਹੋ ਜੀ ਆਇਆਂ ਨੂੰ ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਅਤੇ ਸਾਂਝਾਂ ਪਾ ਰਹੇ ਨੇ ਸਵਾਗਤ ਅਤੇ ਹੁਣ ਵਕਤ ਹੋ ਰਿਹਾ ਕਿ ਆਪਾਂ ਆਪਣੇ ਸਤਿਕਾਰਯੋਗ ਤਾਇਆ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ ਨਹੀਂ ਤਾਂ ਤੁਹਾਨੂੰ ਪਤਾ ਕਿ ਹਜੇ ਵੈਸੇ ਇੱਕ ਮਿੰਟ ਰਹਿੰਦਾ ਆ ਉਹਨੇ ਕਦੇ ਐਪਰੀਸ਼ੀਏਟ ਨਹੀਂ ਕਰਨਾ ਵੀ ਮੈਨੂੰ ਦੋ ਮਿੰਟ ਪਹਿਲਾਂ ਲੈ ਲਿਆ ਇੱਕ ਮਿੰਟ ਉੱਤੇ ਹੋ ਗਿਆ ਨਾ ਉਹਨੇ ਦੋ ਮਿੰਟ ਇਸ ਕੰਮ ਤੋਂ ਲਾ ਦੇਣੇ ਆ ਵੀ ਮੇਰੇ ਇੱਕ ਮਿੰਟ ਖਾ ਗਿਆ ਖੈਰ ਚਲੋ ਅੱਜ ਇੱਕ ਮਿੰਟ ਵਾਧੂ ਆਪਾਂ ਤਾਇਆ ਜੀ ਤੋਂ ਲੈ ਲੈਣਾ ਤਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਇਆ ਜੀ ਤੁਹਾਡੇ ਮਾਈਕ ਔਫ ਹੈ ਜੀ ਮਾਈਕ ਤਾਇਆ ਜੀ ਤੁਹਾਡਾ ਔਫ ਹੈ ਹਾਂਜੀ ਇੱਥੋਂ ਬਟਨ ਤੋਂ ਮਾਈਕ ਔਫ ਕੀਤਾ ਹੋਇਆ ਖੈਰ ਤੁਸੀਂ ਕੋਈ ਗੱਲ ਨਹੀਂ ਟਰਾਈ ਕਰੋ ਅਤੇ ਆਪਣਾ ਮਾਈਕ ਅਨਮਿਊਟ ਕਰ ਲਓ ਅਤੇ ਉਸ ਤੋਂ ਬਾਅਦ ਫਿਰ ਆਪਾਂ ਫਤਿਹ ਬੁਲਾਉਂਦੇ ਹਾਂ ਚੱਲ ਪਿਆ ਚੱਕ ਲਿਆ ਪਾਣੀ ਤਾਇਆ ਜੀ ਤਾਇਆ ਜੀ ਗੁਰਫਤਿਹ ਇੱਕ ਵਾਰੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਖਾਲਸਾ ਫਤਿਹ ਜੀ ਸਾਰੇ ਹੀ ਸਰੋਤਿਆਂ ਨੂੰ ਤਹਿ ਦਿਲ ਤੋਂ
ਹਾਂਜੀ ਤਾਇਆ ਜੀ ਇਹ ਉੱਦਾਂ ਇਹ ਉਹ ਗੱਲ ਹੁੰਦੀ ਹੈ ਮੈਨੂੰ ਬੋਰ ਕਰਨ ਦਾ ਚੇਤਾ ਆਉਂਦਾ ਰਹਿੰਦਾ ਜਦੋਂ ਬੋਰ ਕਰਦੇ ਹੁੰਦੇ ਸੀ ਨਾ ਮੋਟਰਾਂ ਦਾ ਪਾਣੀ ਦਾ ਤੇ
ਹਾਂ ਜੀ ਹਾਂ
ਉਹ ਫਿਰ ਬੋਕੀ 'ਚ ਪਾਣੀ ਪਾਈ ਜਾਣਾ ਤਾਂ ਬਾਹਰੋਂ ਆਵਾਜ਼ ਮਾਰਨੀ, ਉਹ ਚੱਕ ਲਿਆ ਪਾਣੀ ਚੱਕ ਲਿਆ ਪਾਣੀ, ਤੇ ਮੋਟਰ ਨੇ ਕਹਿੰਦੇ ਪਾਣੀ ਚੱਕ ਲਿਆ। ਤੇ ਇਹੋ ਜਿਹੀ ਆਪਾਂ ਚਲੋ ਭਾਸ਼ਾ ਜਿਹੜੀ ਪੰਜਾਬੀ ਠੇਠ ਬੋਲੀ ਪੇਂਡੂ ਸ਼ੇਅਰ ਕਰਦੇ ਹਾਂ। ਤੇ ਤਾ ਜੀ ਮੀਂਹ ਪਾਣੀ ਕਿੱਦਾਂ ਬਚੇ ਹੋ ਹੜਾ ਹੁਣਾਂ ਤੋਂ?
ਬਸ ਕਈ ਦਿਨਾਂ ਬਾਅਦ ਅੱਜ ਬੜੀ ਸੋਹਣੀ ਧੁੱਪ ਨਿਕਲੀ ਆ,
ਹਾਂਜੀ,
ਤੇ ਨਾਲੇ ਟੀਵੀ ਵਾਲੇ ਵੀ ਦੱਸੀ ਜਾਂਦੇ ਆ ਵੀ ਇਹ ਹਫ਼ਤਾ ਤਕਰੀਬਨ ਠੀਕ ਹੀ ਰਹਿਣਾ। ਇੱਕ ਵਾਰੀ ਮੰਡੇ ਨੂੰ ਮਾੜੀ ਜਿਹੀ ਬੂੰਦਾ ਬਾਂਦੀ ਸ਼ਾਇਦ ਕਿਤੇ ਪਵੇ,
ਅੱਛਾ ਜੀ,
ਤੇ ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਅਸੀਂ ਤਾਂ ਮੀਂਹ ਪੈਣ ਨਾਲ ਜੇ ਸਾਨੂੰ ਕੋਈ ਥੋੜ੍ਹਾ ਬੜਾ ਤਕਲੀਫ਼ ਹੁੰਦੀ ਹੈ ਤਾਂ ਹੀ ਕਹਿੰਦੇ ਮੀਂਹ ਕਿਉਂ ਪਿਆ, ਤੇ ਜੇ ਮੀਂਹ ਨਾ ਪਵੇ ਤੇ ਸਾਨੂੰ ਫੇਰ ਵੀ ਮੀਂਹ ਨਹੀਂ ਪੈਂਦਾ। ਤੇ ਉਹ ਹਰ ਬੰਦਾ ਨਾ ਆਪਣੇ ਆਪਣੀ ਲੋੜ ਦੇ ਗਜ ਨਾਲ ਮਾਪਦਾ ਆ, ਪਰ ਗੁਰੂ ਸਾਹਿਬ ਨੇ ਕਿਹਾ ਮੀਂਹ ਪਿਆ, ਪਰਮੇਸ਼ਰ ਪਾਇਆ, ਉਹਦੇ ਪੈਣ ਨਾਲ ਕੀ ਹੋਇਆ, ਜੀ ਜੰਤ ਸਭ ਸੁਖੀ ਵਸਾਇਆ।
ਜੀ ਬਿਲਕੁਲ,
ਤੁਹਾਡੇ ਇਸ ਤਰ੍ਹਾਂ ਸੁਣਦੇ ਰਹੇ ਹਾਂ ਕਿ ਚਾਰ ਮੌਤਾਂ ਵੀ ਹੋ ਗਈਆਂ, ਨੁਕਸਾਨ ਦਾ ਅਜੇ ਅੰਦਾਜ਼ਾ ਨਹੀਂ ਲੱਗਿਆ। ਇੱਕ ਸੱਜਣ ਕੋਈ ਗੁਆਚਿਆ ਹੋਇਆ ਸੀਗਾ ਹੜ੍ਹ ਹੁੜ ਦੇ ਵਿੱਚ, ਬੁੱਧਵਾਰ ਤੋਂ ਉਹ ਕੱਲ੍ਹ ਸ਼ੁੱਕਰਵਾਰ ਕਹਿੰਦੇ ਤੰਦਰੁਸਤ ਲੱਭ ਗਿਆ, ਖੁਸ਼ੀ ਵਾਲੀ ਗੱਲ ਹੋ ਗਈ।
ਹਾਂਜੀ, ਉਹ ਕਈ ਵਾਰੀ ਇੱਦਾਂ ਹੁੰਦੀ ਆ ਸਾਡੇ ਪੇਂਡੂ ਇਲਾਕਿਆਂ 'ਚ, ਰੱਖ ਲਓ ਕਿਤੇ ਵੀ ਰੱਖ ਲਓ, ਕਿ ਇੱਥੇ ਕ੍ਰੀਕਸ ਕਾਫੀ ਨੇ, ਚੋ ਕਾਫੀ ਨੇ। ਕਈ ਵਾਰੀ ਬੰਦਾ ਨਾ ਦੂਜੇ ਪਾਸੇ ਗਿਆ ਹੁੰਦਾ ਘੁੰਮਣ ਘਾਮਣ, ਤੇ ਇੱਕਦਮ ਚੜ੍ਹ ਜਾਂਦਾ ਤਾਂ ਉਹ ਕਿਸੇ ਦੇ ਘਰੇ ਜਾ ਕੇ ਬਹਿ ਜਾਂਦਾ ਫਿਰ, ਕਿਉਂਕਿ ਮੁੜ ਕੇ ਤਾਂ ਜਾ ਨਹੀਂ ਸਕਦਾ, ਤੇ ਰੇਂਜ ਹੁੰਦੀ ਨਹੀਂ, ਖਾਸ ਕਰਕੇ ਜਿਹੜੇ ਐਲਡਰਲੀ ਦੇ ਸਿਆਣੇ ਬੰਦੇ ਆ ਉਹ, ਉਹਨਾਂ ਲਈ ਇਹ ਦਿੱਕਤ ਆ ਜਾਂਦੀ। ਉਹ ਫਿਰ ਬਾਅਦ 'ਚ ਜਦੋਂ ਪਾਣੀ ਉਤਰਿਆ ਤੇ ਫਿਰ ਉਹ ਵਿਚਾਰਾ ਕਿਤੇ ਉਹਨੇ ਕੰਟੈਕਟ ਕੀਤਾ ਘਰਦਿਆਂ ਨੂੰ, ਅਥਾਰਟੀਜ਼ ਨੂੰ, ਤੇ ਉਹਨੂੰ ਪਤਾ ਹੀ ਨਹੀਂ ਸੀਗਾ ਕਿ ਵੀ ਉਹਦੀ ਭਾਲ ਕਰ ਰਹੇ ਆ, ਜ਼ਿਆਦਾ ਪਤਾ ਹੋਵੇ ਨਾ। ਤੇ ਪਰ
ਜੇ ਕਿਸੇ ਦੇ ਘਰ ਪਨਾਹ ਲਈ ਹੋਵੇ ਤੇ ਯਤਨ ਹੋਣਾ ਚਾਹੀਦਾ ਵੀ ਜੇ ਉਹਨਾਂ ਦੇ ਘਰ ਟੈਲੀਫੋਨ ਹੋਵੇ ਤੇ ਟੈਲੀਫੋਨ ਰਾਹੀਂ ਇੱਕ ਵਾਰੀ ਉਹ।
ਤਾਂ ਜੀ ਸਮੱਸਿਆ ਇਹ ਆ, ਸਮੱਸਿਆ ਇਹ ਆ ਵੀ ਜਿਹੜੇ ਨਾ ਹੁਣ ਇਕੱਲੇ ਰਹਿੰਦੇ ਨੇ, ਬਜ਼ੁਰਗ ਕੈਰਾਵੈਨਾਂ 'ਚ ਰਹਿੰਦੇ ਨੇ, ਇਕੱਲੇ ਇਕੱਲੇ ਰਹਿੰਦੇ ਨੇ, ਉਹਨਾਂ ਦੇ ਘਰ ਉਹਨਾਂ ਦਾ ਕਿਤੇ ਵੀ ਨਹੀਂ ਹੈਗਾ, ਮਤਲਬ ਹੈਗਾ ਆ ਪਰ ਉਹਨੀ ਕਿਉਂ ਕਿਸੇ ਨੂੰ ਦੱਸਣਾ ਆ, ਠੀਕ ਹੈ ਨਾ। ਪਰ ਉਹ ਗੱਲ ਇਹ ਹੁੰਦੀ ਆ ਵੀ ਉਹ ਜਿਹੜੇ ਆਲੇ ਦੁਆਲੇ ਵਾਲੇ ਆ ਉਹ ਦੇਖਦੇ ਆ ਵੀ ਬੰਦਾ ਹੈ ਨਹੀਂ ਯਾਰ ਇੱਥੇ, ਇਹਦਾ ਮਤਲਬ ਮਿਸਿੰਗ ਆ, ਤੇ ਉਹਨੂੰ ਇਹ ਪਤਾ ਨਹੀਂ ਹੁੰਦਾ ਵੀ ਇਹ ਗੱਲ ਹੋ
ਲੱਭਿਆ ਜਾ ਰਿਹਾ,
ਮੈਨੂੰ ਲੱਭਿਆ ਜਾ ਰਿਹਾ। ਸੋ ਇਹਦੇ ਵਿੱਚ ਵੀ ਹੋ ਜਾਂਦੀ ਆ ਸਮੱਸਿਆ। ਖੈਰ ਸ਼ੁਕਰਾਨ, ਰੱਬ ਦਾ ਸ਼ੁਕਰ ਹੈ ਕਿ ਉਹ ਠੀਕ ਰਹੇ ਨੇ, ਪਰ ਬਾਕੀ ਨੁਕਸਾਨ ਤਾਂ ਕਾਫੀ ਹੋਇਆ। ਮੈਂ ਸੁਣਿਆ ਤਾਂ ਜੀ ਵੀ ਕਈ ਫਾਰਮ ਜਿਹੜੇ ਆ ਉਹਨਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ, ਪਾਣੀ ਫਿਰ ਗਿਆ ਆ ਤੇ ਫਸਲਾਂ ਦਾ ਵੀ ਨੁਕਸਾਨ ਹੈ। ਤੇ ਇੱਥੋਂ ਤੱਕ ਕਿ ਸਾਡਾ ਗੁਆਂਢੀ ਫਾਰਮ ਹੈ, ਡੇਅਰੀ ਤੁਸੀਂ ਦੇਖੀ ਹੋਣੀ ਹੈ, ਤੇ 125 ਸਾਲ ਹੋ ਗਏ ਉਸ ਫਾਰਮ ਨੂੰ, ਤੇ ਮੈਨੂੰ ਉਹਦਾ ਪਰਸੋਂ ਸਵੇਰੇ ਫੋਨ ਆਇਆ, ਮੀਂਹ ਹਵਾ ਗਾਉਣ ਪੈ ਰਿਹਾ ਸੀ। ਉਹ ਕਹਿੰਦਾ ਵੀ ਸਾਡੇ ਪਹਿਲੀ ਵਾਰੀ ਫਲੱਡ ਹੋਣ ਲੱਗਾ ਆ, ਪਾਣੀ ਭਰਨ ਲੱਗਾ ਆ ਗਾਈਆਂ ਦਾ, ਵੀ ਸਾਨੂੰ ਖਤਰਾ ਆ ਵੀ ਅਸੀਂ ਤੁਹਾਡੇ ਵਾਲੇ ਥੈਂ 'ਚ ਗਾਈਆਂ ਮੂਵ ਕਰ ਲਈ, ਸਾਡੇ ਕੋਲ 10 ਏਕੜ ਉੱਚੇ ਥਾਂ 'ਤੇ ਖਾਲੀ ਪਏ ਆ। ਅਤੇ ਮੈਂ ਕਿਹਾ ਉਹ ਜੀਵ ਜੰਤ ਬਚਾਉਣੇ ਆ, ਜੋ ਮਰਜ਼ੀ ਕਰੋ, ਪੁੱਛਣ ਦੀ ਤਾਂ ਲੋੜ ਹੀ ਕੋਈ ਨਹੀਂ। ਅਤੇ ਮਤਲਬ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਸੀ ਕਿ 100 ਸਾਲ ਦੇ ਵਿੱਚ, 125 ਸਾਲ ਦੇ ਵਿੱਚ ਪਹਿਲੀ ਵਾਰੀ ਉਹਨਾਂ ਨੂੰ ਇਹ ਕੰਮ ਕਰਨਾ ਪਿਆ, ਹੈ ਨਾ, ਇੰਨਾ ਮੀਂਹ ਜ਼ਿਆਦਾ ਪੈ ਗਿਆ। ਤੇ ਇਹ ਸਾਰੇ ਨਿਊ ਸਾਊਥ ਵੇਲਸ 'ਚ ਤਕਰੀਬਨ ਅੰਦਰ ਤੱਕ ਇਸ ਤਰ੍ਹਾਂ ਦੀ ਗੱਲ ਹੋਈ ਹੈ।
ਇੱਕ ਕੋਈ ਬੋਲ ਰਿਹਾ ਸੀ ਵੀ ਹੜ੍ਹ ਪਹਿਲਾਂ ਵੀ ਆਉਂਦੇ ਰਹੇ ਆ, ਪਰ ਇਹ ਹੜ੍ਹ ਜ਼ਿਆਦਾ ਆਇਆ ਐਰਕਾਂ। ਹਾਂਜੀ
ਹਾਂਜੀ, ਜ਼ਿਆਦਾ ਆਇਆ, ਪਿੱਛੋਂ ਵੀ ਆ ਰਿਹਾ ਨਾ, ਪਾਣੀ ਰੁਕ ਨਹੀਂ ਰਿਹਾ ਹਜੇ, ਕਿਉਂਕਿ ਅੱਗੇ ਪੈਂਦਾ ਹੁੰਦਾ ਸੀ ਸਮੁੰਦਰ ਦੇ ਲਾਗੇ ਲਾਗੇ, ਤੇ ਉਹ ਪਾਣੀ ਛੇਤੀ ਨਿਕਲ ਜਾਂਦਾ ਸੀ, ਹੁਣ ਤਾਂ ਪਿੱਛੇ 400-500 ਕਿਲੋਮੀਟਰ ਅੰਦਰ ਤੱਕ ਵੀ ਪੈ ਰਿਹਾ, ਉਹ ਵੀ ਨਹਿਰਾਂ 'ਚੋਂ ਪਾਣੀ ਜਿਹੜਾ ਹੌਲੀ ਹੌਲੀ ਫਿਰ ਆਉਣਾ ਆ। ਤੇ ਚਲੋ ਆਪਾਂ ਭੁਪਿੰਦਰ ਸਿੰਘ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈਏ, ਵੀ ਸਾਡੇ ਨਾਲ ਜੁੜ ਚੁੱਕੇ ਨੇ ਆਪਣੇ ਐਡਲੇਟ ਤੋਂ। ਅਤੇ ਇੱਧਰ ਜੋਗਿੰਦਰ ਸੋਹੀ ਸਾਹਿਬ ਜਿਹੜੇ ਇਹਨਾਂ ਦੇ ਦੋਸਤ ਨੇ ਭੁਪਿੰਦਰ ਸਿੰਘ ਧਾਲੀਵਾਲ ਚੌਂਕੀ ਮਾਨ ਵਾਲੇ, ਇਹਨਾਂ ਵੱਲੋਂ ਵੀ ਗੁਰਫਤਿਹ ਤਾਇਆ ਜੀ ਤੁਹਾਨੂੰ, ਅਤੇ ਇਹ ਵੀ ਜੁੜੇ ਹੋਏ ਨੇ। ਅਤੇ ਰਾਜ ਲਾਂਬਾ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਜੀ, ਆਇਆਂ ਨੂੰ ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਜਿਸ ਵੀ ਜ਼ਰੀਏ ਸਾਡੇ ਨਾਲ ਜੁੜਦੇ ਹੋ ਸਾਰਿਆਂ ਦਾ ਸਵਾਗਤ ਹੈ। ਸੋ ਤਾਇਆ ਜੀ ਪਹਿਲਾਂ ਕੁਛ ਮੁੱਦਿਆਂ 'ਤੇ ਆਈਏ ਗੱਲ, ਚਲੋ ਹੜ੍ਹਾਂ ਦੀ ਚੱਲੀ ਆ, ਅਤੇ ਇੱਥੇ ਮੈਂ ਦੱਸਣਾ ਚਾਹੁੰਦਾ ਆਪਣੇ ਸਾਰੇ ਸਰੋਤਿਆਂ ਨੂੰ ਕਿ ਨਿਊ ਸਾਊਥ ਵੇਲਸ ਦੇ ਵਿੱਚ ਜਿਹੜੇ ਦੋਨੋਂ ਗੁਰੂ ਘਰ ਵੱਲ ਗੁਲਗੇ ਦੇ ਨੇ, ਉਹਨਾਂ ਨੇ ਕਾਫੀ ਦਿਨਾਂ ਤੋਂ, 4-5 ਦਿਨਾਂ ਤੋਂ ਗੁਰਦੁਆਰਾ ਸਾਹਿਬ 24 ਘੰਟੇ ਖੁੱਲ੍ਹੇ ਰੱਖੇ ਨੇ, ਲੰਗਰ ਪਾਣੀ, ਰਹਿਣ ਦੀ ਫੈਸਿਲਿਟੀ, ਸ਼ੈਲਟਰ, ਟੈਂਪਰੇਰੀ ਸ਼ੈਲਟਰ, ਤੇ ਹੋਰ ਅਮੈਨਿਟੀਜ਼ ਜਿਹੜੀਆਂ ਉਹਦੀ ਸੇਵਾ ਕੀਤੀ ਆ। ਸੋ ਤਹਿ ਦਿਲੋਂ ਧੰਨਵਾਦ ਆ ਦੋਨੋਂ ਗੁਰਦੁਆਰਿਆਂ ਦੀ ਮੈਨੇਜਮੈਂਟ ਕਮੇਟੀ ਨੂੰ ਕਿ ਜੁਆਇੰਟ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਜਿਸ ਨੂੰ ਸੁਸਾਇਟੀ ਨੇ ਬਹੁਤ ਸਲਾਹਿਆ, ABC TV ਰੇਡੀਓ ਨੇ ਕਵਰ ਕੀਤਾ ਉਹਨੂੰ, MLA MP ਜਿਹੜੇ ਨੇ ਉਹ ਸ਼ੇਅਰ ਕਰ ਰਹੇ ਨੇ, ਅਤੇ ਇੱਥੋਂ ਤੱਕ ਕਿ ਮੇਨ ਸਟ੍ਰੀਮ ਭਾਈਚਾਰੇ ਵਾਲੇ ਜਿੰਨੇ ਵੀ ਟਰੱਕਾਂ ਵਾਲੇ ਡਰਾਈਵਰ ਨੇ ਉਹ ਵੀ ਸ਼ੇਅਰ ਕਰ ਰਹੇ ਨੇ, ਅਤੇ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਫਸੇ ਹੋਏ ਸਨ, ਰੁਕੇ ਹੋਏ ਸਨ ਹਾਈਵੇ ਦੇ ਉੱਤੇ, ਉਹਨਾਂ ਨੂੰ ਇੱਕ ਹੁੰਦਾ ਵੀ ਚਲੋ ਕਈ ਵਾਰੀ ਜੇ ਮੈਕਡੋਨਲਡ ਨਹੀਂ ਕਿੰਨਾ ਕੁ ਖਾਈ ਜਾਣਾ ਜਾਂ ਹੋਰ ਕਿੰਨੇ ਕੁ ਫਾਸਟ ਫੂਡ ਖਾਈ ਜਾਣਾ ਤਾਂ ਗੁਰੂ ਘਰ ਆ ਕੇ ਸ਼ਾਵਰ ਵਗੈਰਾ ਲੈ ਸਕਦੇ ਨੇ। ਸੋ ਇਹਦੇ ਬਾਰੇ ਤਾਂ ਜੀ ਗੁਰਦੁਆਰਾ ਸਾਹਿਬ ਦੇ ਇਨੀਸ਼ੀਏਟਿਵ ਸੀ, ਨਿਊ ਕਾਸਲ ਗੁਰਦੁਆਰਾ ਨਾਲ ਵੀ ਮੇਰੀ ਗੱਲਬਾਤ ਹੋਈ ਸੀ, ਉਹਨਾਂ ਨੇ ਵੀ ਵਧੀਆ ਉਪਰਾਲਾ ਕੀਤਾ ਹੋਇਆ ਸੀ, ਅਤੇ ਗੋਲਡ ਕੋਸਟ ਗੁਰੂ ਘਰ ਤੋਂ ਵੀ ਮੈਨੂੰ ਫੋਨ ਆਏ ਸੀ ਅਤੇ ਉਹ ਵੀ ਪੂਰੇ ਰੈਡੀ ਸਨ ਕਿ ਸਾਡੇ ਤਾਂ ਹੀ ਕੋਈ ਸੇਵਾ ਦੱਸੋ। ਅਤੇ ਸਾਰਿਆਂ ਨਾਲ ਵੱਡੀ ਗੱਲ ਤਾਂ ਜੀ ਪਾਰਕਲੀ ਗੁਰਦੁਆਰਾ ਸਾਹਿਬ ਤੋਂ ਬਹੁਤ ਵੱਡਾ ਸੰਪਰਕ ਰਿਹਾ ਸਾਡੇ ਨਾਲ, ਹਜੇ ਵੀ ਹੈਗਾ ਆ, ਅਤੇ ਉਹ ਵੀ ਪੂਰੇ ਤੱਤਪਰ ਨੇ, ਉਹਨਾਂ ਦੀ ਚੈਰਿਟੀ ਟੀਮ ਅਤੇ ਜੁਆਇੰਟ ਸਟੇਟਮੈਂਟ ਵੀ ਸਾਰੇ ਗੁਰਦੁਆਰਿਆਂ ਨੇ ਇਸ਼ੂ ਕੀਤੀ ਹੈ ਅਤੇ ਮੀਟਿੰਗਾਂ ਦੇ ਵਿੱਚ ਵੀ ਹਾਜ਼ਰ ਹੋਏ ਨੇ ਸਾਰੇ। ਅਤੇ ਇੱਕ ਵੱਡੀ ਗੱਲ ਇਹ ਤਾਂ ਜੀ ਹੋਈ ਹੈ ਇਸ ਵਾਰੀ ਕਿ ਸਿੱਖ ਭਾਈਚਾਰਾ ਨਾ ਜਿਸ ਤਰ੍ਹਾਂ ਅਸੀਂ ਪੁਰਾਣੀ ਪਹਿਲੀਆਂ ਚੀਜ਼ਾਂ ਤੋਂ ਸਿੱਖਿਆ, ਅਸੀਂ ਸਾਰੇ ਨਹੀਂ ਮਤਲਬ ਸਾਰੇ ਗੁਰਦੁਆਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਅਥਾਰਟੀਜ਼ ਨਾਲ ਗੱਲ ਕਰਨੀ ਆ, ਅਥਾਰਟੀਜ਼ ਦੇ ਥਰੂ ਸੇਵਾ ਕਰਨੀ ਹੈ ਜਿਹੜੀ ਵੀ ਕਰਨੀ ਹੈ, ਇੱਦਾਂ ਨਹੀਂ ਵੀ ਆਪ ਸਮਾਨ ਇਕੱਠਾ ਕਰਕੇ ਲੈ ਗਏ ਅਤੇ ਫਿਰ ਉੱਥੇ ਵੰਡਣ ਲੱਗ ਗਏ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਬਿਲਕੁਲ ਬਿਲਕੁਲ, ਥਰੂ ਪ੍ਰੋਪਰ ਚੈਨਲ ਕੰਮ ਕੀਤਾ ਜਾਵੇ ਤੇ ਉਹ ਕਰਨ ਦੇ ਵਿੱਚ ਸੌਖ ਵੀ ਰਹਿੰਦਾ ਹੈ ਤੇ ਕੰਮ ਵੀ ਚੰਗਾ ਹੋ ਜਾਂਦਾ ਹੈ। ਆਪੋ ਤਾਪੀ ਦੇ ਵਿੱਚ ਹੁਣ ਇੱਕ ਜਥੇਬੰਦੀ ਜਾਂ ਇੱਕ ਵਿਅਕਤੀ ਰੋਟੀਆਂ ਪਕਾ ਕੇ ਲੈ ਜਾਂਦਾ ਹੈ ਛਾਬੇ ਭਰ ਕੇ, ਦੂਜਾ ਵੀ ਰੋਟੀਆਂ ਲੈ ਜਾਂਦਾ ਹੈ, ਤੀਜਾ ਵੀ ਰੋਟੀਆਂ ਲੈ ਜਾਂਦਾ ਹੈ, ਚੌਥਾ ਵੀ ਰੋਟੀਆਂ ਲੈ ਜਾਂਦਾ ਹੈ। ਜੋ ਇੱਕ ਜਥੇਬੰਦੀ ਦੇ ਵਿੱਚ ਵੀ ਇੰਨੀਆਂ ਕੁ ਰੋਟੀਆਂ ਆ ਰੋਟੀਆਂ, ਇੰਨੀਆਂ ਕੁ ਦਾਲ ਦੀ ਬਾਲਟੀ, ਇੰਨਾ ਕੁ ਕੁੱਝ ਹੋਰ, ਤੇ ਇਹ ਤੇ ਬਹੁਤ ਇਸੇ ਵਾਸਤੇ ਸੰਗਤ ਜਿਹੜੀ ਹੈ ਨਾ, ਸੰਗਤ ਕਾ ਗੁਣ ਬਹੁਤ ਅਧਿਕਾਈ। ਸੰਗਤ ਮਤਲਬ ਜਿਹੜੇ ਇੱਕ ਤੋਂ ਵਧੇਰੇ ਵਿਅਕਤੀ ਜੋ ਇਕੱਠੇ ਹੋ ਕੇ ਕੰਮ ਕਰਦੇ ਨੇ ਉਹਦੇ ਵਿੱਚ ਬਹੁਤ ਸੁਖੈਨਤਾ ਰਹਿੰਦੀ। ਇਸੇ ਵਾਸਤੇ ਪੰਥਕ ਸਿੱਖ ਦਾ ਰਹਿਤ ਮਰਿਆਦਾ ਅਨੁਸਾਰ ਨਿੱਜੀ ਜੀਵਨ ਅਤੇ ਪੰਥਕ ਜੀਵਨ, ਪੰਥ ਹੈ ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਜਿਹਨਾਂ ਨੂੰ ਖਾਲਸਾ ਪੰਥ ਕਹਿ ਲਈਏ, ਸਿੱਖ ਕੌਮ ਕਹਿ ਲਈਏ, ਇਹ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ, ਗੁਰੂ ਨਾਨਕ ਨਾਮ ਲੇਵਾ ਸਾਰੇ ਸਿੱਖ ਪੰਥ ਦਾ ਹਿੱਸਾ ਹਨ। ਅਤੇ ਇਹਨਾਂ ਨੇ ਜੋ ਰਲ ਕੇ ਮਨੁੱਖਤਾ ਦੀ ਭਲਾਈ ਲਈ ਅਤੇ ਆਪਣੇ ਦੀ ਸੁਰੱਖਿਆ ਵਾਸਤੇ ਉਹ ਜ਼ਿਆਦਾ ਕੰਮ ਹੋ ਸਕਦਾ, ਬਜਾਏ ਕਿ ਇਸ ਦੇ ਘਰ ਘਰ ਅੰਦਰ ਧਰਮਸਾਲ ਨੂੰ ਮਿਸਾਲ ਦੇ ਦਿੱਤਾ ਜਾਂਦਾ ਆ, ਉਹ ਤਾਂ ਸੀ ਵੀ ਗੁਰੂ ਸਾਹਿਬ ਆਏ ਨੇ ਅਤੇ ਹਰ ਸਿੱਖ ਦਾ ਜਿਹੜਾ ਘਰ ਆ ਉੱਥੇ ਉਹ ਧਰਮ ਕਮਾਉਂਦਾ ਆ ਅਤੇ ਇਸ ਲਈ ਉਹ ਧਰਮਸਾਲ ਆ। ਪਰ ਸੰਗਤ ਵਾਸਤੇ ਅਤੇ ਇੱਕ ਸਾਂਝਾ ਥਾਂ 'ਤੇ ਜਿਹਨੂੰ ਧਰਮਸਾਲਾ ਅਤੇ ਅੱਜ ਗੁਰਦੁਆਰਾ ਕਿਹਾ ਜਾਂਦਾ ਸੀ, ਹਰ ਪਿੰਡ ਵਿੱਚ ਹਰ ਥਾਂ ਸਾਰੇ ਸੰਸਾਰ ਵਿੱਚ ਗੁਰਦੁਆਰੇ ਮੌਜੂਦ ਨੇ, ਉਹਨਾਂ ਨੂੰ ਚਲਾਉਣ ਲਈ ਪ੍ਰਬੰਧਕ ਵੀ ਹੁੰਦੇ ਨੇ ਅਤੇ ਉਹਨਾਂ ਦੇ ਰਾਹੀਂ ਜੇ ਆਪਾਂ ਪ੍ਰੋਗਰਾਮ ਚਲਾਇਆ ਜਾਵੇ ਅਤੇ ਇਹ ਕਿਉਂਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ, ਕੋਈ ਲਾ ਲਓ ਗੁਰੂ ਅਰਜਨ ਸਾਹਿਬ ਲਾਹੌਰ ਦੇ ਵਿੱਚ ਕਾਲ ਪੈ ਗਿਆ, ਪਲੇਗ ਨਾਲ ਲੋਕ ਮਰਨ ਲੱਗੇ ਅਤੇ ਸਿੱਖ ਸੰਗਤਾਂ ਨੂੰ ਲੈ ਕੇ ਜਾ ਕੇ ਉੱਥੇ ਉਹ ਸੇਵਾ ਕਰਦੇ ਰਹੇ, ਲਾਸ਼ਾਂ ਨੂੰ ਦਬਾਇਆ, ਸੰਸਕਾਰ ਕੀਤਾ, ਰੋਗੀਆਂ ਦਾ ਇਲਾਜ ਕੀਤਾ, ਭੁੱਖਿਆਂ ਵਾਸਤੇ ਲੰਗਰ ਚਲਾਇਆ। ਸੋ ਇਹ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਸਿਮਰਨ ਅਤੇ ਸੇਵਾ ਦੋ ਥੰਮ ਨੇ ਜਿਹਨਾਂ ਉੱਪਰ ਸਿੱਖੀ ਦਾ ਮਹੱਲ ਸਵਾਏਮਾਨ ਹੈਗਾ। ਅਤੇ ਗੁਰੂ ਨਾਨਕ ਸਾਹਿਬ ਬਾਰੇ ਕਹਿੰਦੇ ਨਾਮ, ਭਾਈ ਗੁਰਦਾਸ ਜੀ ਕਹਿੰਦੇ ਨਾਮ ਦਾਨ ਇਸ਼ਨਾਨ ਦਰੜਾਇਆ, ਇਹ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜਕੈ ਬੁੱਝੀਐ, ਅਕਲੀ ਕੀਚੈ ਦਾਨ। ਹੁਣ ਜੇ ਕੋਈ ਬੰਦਾ ਮੇਰੇ ਵਰਗਾ ਥੋੜ੍ਹੀ ਸਮਝ ਵਾਲਾ ਕਹੇ ਕਿ ਪੱਖਾ ਫੇਰੀ, ਮਹਾਰਾਜ ਨੇ ਕਿਹਾ ਵੀ ਪੱਖਾ ਫੇਰੋ, ਪੱਖੇ ਦੀ ਸੰਗਤ ਨਾਲ ਸੇਵਾ ਕਰੋ, ਤੇ ਪੋਹ ਮਾਗ ਦੇ ਵਗਦੇ ਠੱਕੇ ਦੇ ਵਿੱਚ ਪੱਖਾ ਲੈ ਕੇ ਤੇ ਮੈਂ ਸੰਗਤ ਨੂੰ ਹਵਾ ਝੱਲਣ ਲੱਗ ਪਵਾਂ। ਉਹਦਾ ਕਾਮਨ ਸੈਂਸ ਵੀ ਹੁੰਦੀ ਹੈ, ਆਪੋ ਤਾਪੀ ਇੱਕ ਦੂਜੇ ਤੋਂ ਅੱਗੇ ਵੱਧ ਕੇ ਸੇਵਾ ਖੋਣ ਵਾਲ ਵੀ ਕਈ ਵਾਰੀ ਬੰਦੇ ਤੁਰ ਜਾਂਦੇ ਸੜਕਾਂ ਤੇ, ਦੇ ਤੇਰਦੀ ਲੰਗਰ ਤੇ ਲੰਗਰ, ਲੰਗਰ ਤੇ ਲੰਗਰ, ਉਹ ਰੋਕ ਰੋਕ ਕੇ ਲੋਕਾਂ ਨੂੰ, ਰੱਜਿਆਂ ਨੂੰ ਰਜਾਉਂਦੇ ਨੇ, ਵਧੋ ਵਧੀ ਉਹਨਾਂ ਨੂੰ ਲੰਗਰ ਖਵਾਉਂਦੇ ਨੇ, ਉਹਨਾਂ ਨੂੰ ਤਰੀਕਾਂ ਤੋਂ ਉਹਨਾਂ ਨੂੰ ਕਰਦੇ ਨੇ। ਇਸ ਲਈ ਦਾਨ ਵਿੱਚ ਵੀ ਅਕਲ ਦੀ ਲੋੜ ਹੈ ਥੋੜੀ ਜੀ। ਹਾਂਜੀ
ਫਰਮਾਓ। ਇਹਦੇ ਬਾਰੇ ਚਲੋ ਆਪਾਂ ਹੋਰ ਕਰਦੇ ਹਾਂ ਗੱਲ, ਆਪਾਂ ਅੱਜ ਇਹੀ ਕਰਨੀ ਹੈ ਜ਼ਿਆਦਾ ਤਾਂ ਵੀ ਆਪਾਂ ਦਾਨ ਕਰਨਾ ਆ, ਸਾਡੇ ਮਹਾਰਾਜ ਨੇ ਸਾਨੂੰ ਦੱਸਿਆ ਹੋਇਆ, ਸਾਡੇ ਗੁਰੂ ਨੇ ਸਾਨੂੰ ਦੱਸਿਆ ਹੋਇਆ, ਪਰ ਗੱਲ ਇਹ ਹੈ ਵੀ ਨਾਲ ਇਹ ਵੀ ਦੱਸਿਆ ਹੋਇਆ ਜਿੱਦਾਂ ਤੁਸੀਂ ਬਹੁਤ ਸੋਹਣਾ ਵਿਆਖਿਆਨ ਕੀਤਾ ਵੀ ਅਕਲ ਦੇ ਨਾਲ ਕਰਨਾ ਹੈ। ਮੈਂ ਤੁਹਾਡੇ ਨਾਲ ਇੱਕ ਵਾਕਿਆ ਸ਼ੇਅਰ ਕਰਦਾ ਹਾਂ, ਅਤੇ ਮੈਂ ਕਾਫੀ ਲੰਬੀ ਡਰਾਈਵ ਤੋਂ ਆ ਰਿਹਾ ਸੀ, ਪਹਿਲਾਂ ਪਾਕਿਸਤਾਨ ਤੋਂ ਆਏ, ਫਿਰ ਮੈਂ ਸੀਚੇਆਲ ਦੇ ਵਿੱਚ ਦੀ ਆਉਂਦਾ ਹੋਇਆ, ਅਤੇ ਮਸੀਂ ਆਪਾਂ ਅੰਮ੍ਰਿਤਸਰ ਤੋਂ, ਮਤਲਬ ਤੁਹਾਨੂੰ ਪਤਾ ਕਿੰਨਾ ਟਾਈਮ, ਸਾਰੀ ਦਿਹਾੜੀ ਹੀ ਲੱਗ ਜਾਂਦੀ ਆ, ਅਤੇ ਰਾਹ ਦੇ ਵਿੱਚ ਨਾ 110 ਦੀ ਸਪੀਡ ਆ, ਉੱਤੇ ਫ੍ਰੀਵੇ ਆ ਫਗਵਾੜੇ ਦੇ ਲਾਗੇ, ਅਤੇ ਇੱਕਦਮ ਟ੍ਰੈਫਿਕ ਮੋੜ ਜਿਹਾ ਥੋੜ੍ਹਾ ਬੈਂਡ ਸੀ, ਅਤੇ ਇੱਕਦਮ ਟ੍ਰੈਫਿਕ ਆ, ਮਸੀਂ ਮਤਲਬ ਉੱਥੇ ਗੱਡੀਆਂ ਰੁਕਦੀਆਂ ਸੀ ਪਿੱਛੋਂ ਤੇਜ਼ ਹੁੰਦੀਆਂ, ਅਤੇ ਉੱਥੇ ਜੀ ਜਾਮ ਲੱਗਾ ਆ, 3-4 ਮਿੰਟ ਨਾਲ ਗੱਡੀਆਂ ਹੌਲੀ ਹੌਲੀ ਜਾਈ ਜਾਣ, ਅਤੇ ਅਸੀਂ ਸੋਚਿਆ ਵੀ ਸ਼ਾਇਦ ਮੂਹਰੇ ਕੋਈ ਐਕਸੀਡੈਂਟ ਹੋਇਆ ਹੋਇਆ ਵੀ ਜਿਹੜਾ ਜਾਮ ਲੱਗਿਆ, ਕਿਉਂਕਿ ਦੂਜੇ ਪਾਸਿਓਂ ਗੱਡੀਆਂ ਤੇਜ਼ ਆ ਰਹੀਆਂ ਸੀ, ਅਤੇ ਜਦੋਂ ਅੱਗੇ ਜਾ ਕੇ ਦੇਖਿਆ ਅਤੇ ਜਵਾਨਾਂ ਨੇ ਮੂਹਰੇ, ਉਦੋਂ ਸ਼ਾਇਦ ਹੋਲਾ ਮਹੱਲਾ ਸੀ, ਅਤੇ ਬੈਰੀਅਰ ਲਾਏ ਹੋਏ ਬੰਦਿਆਂ ਨੇ ਪੁਲਿਸ ਮੰਗਰ ਫ੍ਰੀਵੇ ਦੇ ਉੱਤੇ ਬੈਰੀਅਰ ਲਾ ਕੇ ਸੰਗਤ ਨੂੰ, ਮਤਲਬ ਗੱਡੀਆਂ ਨੂੰ ਬਹੁਤ ਸਲੋਅ ਕੀਤਾ, ਰੋਕਿਆ ਹੋਇਆ, ਅਤੇ ਉਹਨਾਂ ਨੂੰ ਕਹਿ ਰਹੇ ਲੰਗਰ ਛੱਕ ਕੇ ਜਾਇਓ ਜੀ, ਲੰਗਰ ਛੱਕ ਕੇ ਜਾਇਓ ਜੀ, ਅਤੇ ਗਰੰਟੀ ਮਤਲਬ ਮੇਰੇ ਮਨ 'ਚ ਵੀ ਗਰੰਟੀ 95% ਲੋਕ ਉਹਨਾਂ ਨੂੰ ਗਾਲਾਂ ਕੱਢ ਰਹੇ ਸੀ, ਠੀਕ ਹੈ, ਮਤਲਬ ਇਹ ਕਿਹੋ ਜਿਹੀ
ਸੇਵਾ ਕਰ ਰਹੇ ਸੀ,
ਨਹੀਂ ਨਹੀਂ ਉਹ ਕਿਹੋ ਜਿਹੀ, ਮਤਲਬ ਟੋਟਲੀ ਉਹ ਚਾਹੁੰਦੇ ਨਹੀਂ, ਉਹ ਧੱਕੇ ਨਾਲ ਕਰ ਰਹੇ ਨੇ, ਉਹ ਸਮਝਦੇ ਅਸੀਂ ਪਰਪਕਾਰੀ ਦਾ ਕੰਮ ਕਰ ਰਹੇ ਹਾਂ, ਉਹ ਸਮਝਦੇ ਸਾਡੀ ਖੱਜਲ ਖੁਆਰੀ ਦਾ ਕੰਮ ਕਰ ਰਹੇ ਹਾਂ, ਮਤਲਬ ਇੱਕੋ ਹੀ ਥਾਂ 'ਤੇ ਦੋ ਪਰਸਪੈਕਟਿਵ ਹੈ, ਠੀਕ ਹੈ। ਸੋ ਇਸ ਕਰਕੇ ਪਰ ਇੱਕ ਗੱਲ ਮੈਂ ਦੇਖੀ ਹੈ, ਫਿਰ ਅਸੀਂ ਚਲੇ ਗਏ ਲੁਧਿਆਣੇ, ਅਤੇ ਇੱਧਰੋਂ ਸਮਰਾਲਾ ਰੋਪੜ ਜਿਹੜਾ ਨਹਿਰ ਜਾਂਦੀ ਹੈ, ਉੱਥੇ ਨਾ ਤਾਂ ਜੀ ਇੱਕ ਵੀ ਬੈਰੀਅਰ ਨਹੀਂ ਲੱਗਾ ਸੀ, ਉੱਥੇ ਸਾਈਡਾਂ ਦੇ ਉੱਤੇ ਨਾ ਲੰਗਰ ਲੱਗੇ ਹੋਏ ਸੀ, ਅਤੇ ਟ੍ਰੈਫਿਕ ਜਾਈ ਜਾ ਰਹੀ ਸੀ, ਕੋਈ ਮਤਲਬ ਉੱਥੇ ਝੰਡੇ ਲੈ ਕੇ ਖੜ੍ਹੇ ਸੀ, ਪਤਾ ਲੱਗਣ ਨੂੰ ਵੀ ਇੱਥੇ ਲੰਗਰ ਹੈ, ਜਿਹਨੇ ਰੁਕਣਾ ਸੀ ਰੋਕ ਲੈਂਦਾ ਸੀ, ਅਤੇ ਮਤਲਬ ਉਹ ਮੈਨੂੰ ਬਹੁਤ ਵਧੀਆ ਲੱਗੀ ਗੱਲ ਵੀ ਟ੍ਰੈਫਿਕ ਨਹੀਂ ਰੁਕ ਰਹੀ, ਲੋਕਾਂ ਦੇ ਐਪਰੀਸ਼ੀਏਟ ਕਰ ਰਹੇ ਨੇ, ਆਪਣੀ ਮਰਜ਼ੀ ਨਾਲ ਰੁਕ ਰਹੇ ਨੇ, ਉਹੀ ਛੱਕ ਰਹੇ ਨੇ, ਤੁਸੀਂ ਧੱਕੇ ਨਾਲ ਰੋਕ ਕੇ, ਉਹਨਾਂ ਨੂੰ ਪਤਾ ਹੀ ਆ ਵੀ ਉੱਥੇ ਲੰਗਰ ਹੈਗਾ, ਛੱਕ ਸਕਦੇ ਨੇ ਅਗਰ ਉਹਨਾਂ ਨੂੰ ਲੋੜ ਆ। ਸੋ ਇਹੋ ਜਿਹੀ ਮੈਂ ਤੱਕਦਾ ਕਿ ਸੇਵਾ ਹਿਸਾਬ ਹਿਸਾਬ ਦੀ ਹੋਣੀ ਚਾਹੀਦੀ ਤਾਂ ਜੀ।
ਚਲੋ ਆਪਣਾ ਇਹ ਤਾਂ ਤੁਸੀਂ ਬਹੁਤ ਸੋਹਣਾ ਦੱਸੀ ਜਾਂਦੇ ਹੋ, ਪਰ ਮਤਲਬ ਵੀ ਆਪਣਾ ਜਿਹੜੀ ਵੀ ਕੋਈ ਜਥੇਬੰਦੀ ਰਾਹੀਂ ਕੰਮ ਹੋਣਾ ਜਿਹੜਾ ਉਹ ਸੌਖਾ ਹੋ ਜਾਂਦਾ ਹੈ ਤੇ ਵਧੀਆ ਤਰੀਕੇ ਨਾਲ ਹੋ ਜਾਂਦਾ ਆ, ਤੇ ਥੋੜੀ ਖਰਚ ਤੇ ਖੇਚਲ ਦੇ ਨਾਲ ਵਧੇਰੇ ਕੰਮ ਹੋ ਜਾਂਦਾ ਹੈ। ਤੇ ਸਿੱਖ ਪੰਥ ਵਿੱਚ ਵੀ ਇਹ ਸੰਗਤ ਜਿਹੜੀ ਹੈ ਉਹਦੀ ਇਹ ਕਈ ਪੱਖ ਤੋਂ ਮਹਾਨਤਾ ਦਿੱਤੀ ਗਈ ਹੈ, ਤੇ ਅਧਿਆਤਮਿਕ ਕਾਰਜ ਆ, ਉੱਥੇ ਵੀ ਸੰਗਤ ਦੀ ਸਹੀ ਸਤ ਸੰਗਤ ਦੀ ਲੋੜ ਆ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਤੇ ਜੇ ਦੁਨਿਆਵੀ ਕੰਮ ਆ ਤੇ ਉੱਥੇ ਵੀ ਸੰਗਤ ਮਿਲ ਕੇ ਕਰੇ ਤੇ ਬੜਾ ਸੌਖਾ ਰਹਿੰਦਾ ਹੈ। ਤੇ ਅੱਗੇ ਆਪਾਂ
ਹਾਂਜੀ ਇਹ ਅਗਲਾ ਟੌਪਿਕ ਤੋਰਨ ਤੋਂ ਪਹਿਲਾਂ ਆਪਾਂ ਨਾਲ ਦੀ ਨਾਲ ਆਪਣੇ ਸਰੋਤਿਆਂ ਨੂੰ ਵੀ ਸ਼ਾਮਿਲ ਕਰ ਲੈਣਾ ਹੈ। ਰਵਿੰਦਰ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਰਵਿੰਦਰ ਜੀ। ਸਿਮਰਨ ਕੌਰ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਇਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ। ਔਰ ਸਾਡੇ ਵੱਡੇ ਭਾਅ ਜੀ ਨਿਊਜ਼ੀਲੈਂਡ ਵਾਲੇ ਜੁਝਾਰ ਸਿੰਘ ਜੀ, ਸਾਡੇ ਗਰਾਈ ਆ ਪਿੰਡੂ ਨੇ, ਉਹ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਪਿੰਡਾ ਖਰੌੜ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਆਸਟ੍ਰੇਲੀਅਨ ਪੰਜਾਬੀ ਚੈਨਲ ਵਾਲੇ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਵਾਹ ਵਾਹ ਜੀ ਕਰ ਰਹੇ ਨੇ, ਵਾਹ ਜੀ ਵਾਹ ਕਹਿੰਦੇ ਤਾਇਆ ਜੀ। ਅਤੇ ਅਮਰਜੀਤ ਸੋਤਾ ਬੁਲਗੁਲਗੇ ਵਾਲੇ, ਅਮਰਜੀਤ ਸੋਹਲ ਸੋਲੀ, ਇਹ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅਤੇ ਭੁਪਿੰਦਰ ਸਿੰਘ ਧਾਲੀਵਾਲ ਜੀ ਸਾਡੇ ਨਾਲ ਜੁੜੇ ਨੇ, ਇਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਨੇਕ ਸਿੰਘ ਸਿਡਨੀ ਤੋਂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਅਤੇ ਉੱਧਰ ਜਿਹੜੇ ਕੋਬਰਾ ਵਾਲੇ ਸੀਗੇ, ਅਤੇ ਮੈਂ ਉਹਨਾਂ ਨੂੰ ਕਿਹਾ, ਇਹਨਾਂ ਨੇ ਨਾ ਕੋਬਰਾ ਵਾਲਿਆਂ ਨੇ ਤਾਇਆ ਜੀ ਸਲਾਹ ਕੀਤੀ ਹੋ ਸੀਗੀ ਵੀ ਇਹ ਕਾਫੀ ਪਰਿਵਾਰ ਹੈ ਉੱਥੇ, ਵੀ ਇੱਦਾਂ ਕਰਾਂਗੇ ਵੀ ਇੱਕ ਬੰਦੇ ਨੂੰ ਅਸੀਂ ਇੰਚਾਰਜ ਬਣਾ ਦਿੱਤਾ ਹਰਮਨ ਰੇਡੀਓ ਦਾ, ਅਤੇ ਸਾਡੇ ਸਾਰਿਆਂ ਦੇ ਬਿਹਾਫ 'ਤੇ ਉਹ ਮੈਸੇਜ ਕਰਿਆ ਕਰੂਗਾ। ਇਹਨਾਂ ਨੇ ਇਹਨਾਂ ਦੀ ਸਰਬਸੰਮਤੀ ਹੋ ਗਈ, ਰਜਾਮੰਦੀ ਹੋ ਗਈ। ਅਤੇ ਹੁਣ ਪਿਛਲੇ 1-2 ਸਾਲ ਦੇ ਵਿੱਚ, 2 ਸਾਲ ਪਹਿਲਾਂ ਤਾਂ ਸੁਖਦੀਪ ਰਿਆੜ ਸੀ ਕੋਬਰਮ ਵਾਲਾ ਲੰਬੜਦਾਰ, ਠੀਕ ਹੈ, ਉਹਨੂੰ ਜ਼ਿੰਮੇਵਾਰੀ ਦਿੱਤੀ ਹੋਈ ਸੀ, ਪਾਲਾ ਬੈਂਸ ਸੀਗਾ, ਉਹਨਾਂ ਦੋਵਾਂ ਜਣਿਆਂ ਨੇ ਜ਼ਿੰਮੇਵਾਰੀ ਸੀ। ਅਤੇ ਮੈਂ ਹੁਣ ਪੁੱਛਿਆ ਸੀ ਵੀ ਲੰਬੜਦਾਰੀ ਹੈਗੀ ਹੈ ਹਜੇ ਕਿ ਨਹੀਂ ਹੈਗੀ, ਅਤੇ ਉਹਨਾਂ ਨੇ ਮੈਸੇਜ ਪਾਇਆ ਵੀ ਮੈਂ ਤਾਂ ਲੰਬੜਦਾਰ ਬਣਨ ਨੂੰ ਫਿਰਦਾ ਪਰ ਦੂਜੇ ਛੱਜ ਨਹੀਂ ਛੱਡਦੇ। ਬਾਕੀ ਕਹਿੰਦੇ ਪ੍ਰੋਗਰਾਮ ਸੁਣੀਦਾ ਵੀ ਮੈਸੇਜ ਘੱਟ ਕਰੀਦਾ, ਤੋ ਇਹਦਾ ਮਤਲਬ ਇਹ ਹੈ ਵੀ ਲੰਬੜਦਾਰ ਹੈ ਨਹੀਂ, ਪਰ ਇਹ ਲੰਬੜਦਾਰ ਬਣਨ ਨੂੰ ਫਿਰਦੇ ਆ। ਠੀਕ ਆ। ਔਰ ਸਾਡੇ ਸਤਿਕਾਰਯੋਗ ਭੈਣ ਜੀ ਸਮਰਾਲਾ ਤੋਂ ਸਾਡੇ ਨਾਲ ਜੁੜੇ ਨੇ, ਵੱਡੇ ਤੜਕੇ ਉੱਠੇ ਹੋਏ ਨੇ, ਅਤੇ ਜਤਿੰਦਰ ਕੌਰ ਬਵਾਲ ਜੀ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਚਾਹਲ ਸਾਹਿਬ ਨੇ ਵੀ ਖਬਰਾਂ ਭੇਜੀਆਂ ਸੀ। ਤਾਂ ਜੀ ਇੱਕ ਖਬਰ ਜਿਹੜੀ ਸੁਰਖੀਆਂ ਬਣ ਰਹੀ ਆ, ਜਿਹਦੇ ਬਾਰੇ ਚਰਚਾ ਕਰਨੀ ਬਣਦੀ ਆ, ਅਤੇ ਚਾਹਲ ਸਾਹਿਬ ਨੇ ਵੀ ਭੇਜੀ ਆ ਕਿ ਅਕਾਲ ਤਖ਼ਤ ਅਤੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰਾਂ ਵਿਚਾਲੇ ਕੀ ਟਕਰਾਅ ਹੈ, ਕੀ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾ ਸਕਦਾ ਹੈ। ਇਹ ਵੀ ਜਥੇਦਾਰ ਨੂੰ ਇੱਕ ਤਨਖਾਹੀਆ ਕਰਾਰ ਦਿੱਤਾ ਜੀ, ਇਹਦੇ ਬਾਰੇ ਹੈ ਜਾਣਕਾਰੀ?
ਇਹ ਤਾਂ ਆਪੋ ਧਾਪੀ ਪਈ ਹੋਈ ਆ ਲੱਗਦੀ, ਤੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ, ਜੋ ਅਕਾਲ ਤਖ਼ਤ ਸਾਹਿਬ ਦੀ ਅਥਾਰਟੀ ਜਿਹੜੀ ਹੈ, ਇਹ ਪੰਜਾਂ ਤਖ਼ਤਾਂ ਦੇ ਵਿੱਚੋਂ ਵੀ ਇਹਨੂੰ ਸੁਪਰੀਮ, ਕਿਉਂਕਿ ਆਗੂ ਤੇ ਹੋਣਾ ਚਾਹੀਦਾ ਨਾ ਹਰ ਕੋਈ, ਦੋ ਵਿਅਕਤੀ ਵੀ ਨੇ। ਤੇ ਹੁਣ ਮੈਂ ਇੱਕ ਵਾਰੀ ਲੇਖ ਪੜ੍ਹਿਆ ਸੀ ਬਚਪਨ ਦੇ ਵਿੱਚ, ਤੇ ਸਿੰਘ ਭਾਵੇਂ ਦੋ ਸਿੰਘ ਜਿਹੜੇ ਹੁੰਦੇ ਸੀ ਨਾ, ਤੇ ਉਹਨਾਂ ਨੇ ਕਿਤੇ ਜਾਣਾ ਜਾਂ ਕੋਈ ਮੋਹਮ ਆ, ਤੇ ਉਹਨਾਂ ਵਿੱਚੋਂ ਇੱਕ ਨੂੰ ਜਥੇਦਾਰ ਮੰਨਿਆ ਜਾਂਦਾ ਸੀ। ਉਹ ਜਥੇਦਾਰ, ਉਹਦੀ ਦਲੇਰੀ, ਉਹਦੀ ਸਿਆਣਪ, ਉਹਦੀ ਉਮਰ, ਉਹਦੀ ਧਾਰਮਿਕਤਾ, ਬਈ ਦੋਵਾਂ ਚੋਂ ਜਿਹਦੀ ਵੱਧ ਆ ਉਹ ਜਥੇਦਾਰ ਆ। ਤੇ ਹੁਣ ਇਹ ਤੇ ਲੋਕਾਂ ਦੇ ਸਾਹਮਣੇ ਆਪਣਾ ਖਲਾਰਾ ਪਾ ਰਹੇ ਨੇ, ਆਪਣੀ ਅਕਲ ਦਾ ਦੁਆਲਾ ਕੱਢ ਰਹੇ ਨੇ ਇਹੋ ਜਿਹੀਆਂ ਆਪਾਂ ਧਾਪੀਆਂ ਦੇ ਵਿੱਚ, ਤੇ ਇਹਨੂੰ ਤੁਸੀਂ ਛੱਡੋ, ਸਾਡੇ ਨਾਲੋਂ ਬਹੁਤ ਉੱਥੇ ਸਿਆਣੇ ਬੰਦੇ ਆ, ਇਹਨਾਂ ਨਾਲ ਉਸੇ ਚ ਰਹਿਣਗੇ।
ਚਲੋ ਸਿਆਣਪ ਦੀ ਹੋਰ ਗੱਲ ਕਰ ਲੈਂਦੇ ਹਾਂ, ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੀ ਹੋਈ ਆ ਕਿ ਬਹੁਤ ਅਰਸੇ ਤੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਰੋਕਿਆ ਹੋਇਆ ਸੀ ਪ੍ਰਚਾਰ ਕਰਨ ਤੋਂ, ਅਤੇ ਉਹਨਾਂ ਦਾ ਟਕਰਾਅ ਚੱਲ ਰਿਹਾ ਸੀ ਅਕਾਲ ਤਖ਼ਤ ਸਾਹਿਬ ਦੇ ਨਾਲ, ਅਤੇ
ਬਿਲਕੁਲ
ਤਕਰੀਬਨ ਮੇਰਾ ਖਿਆਲ 7-8 ਸਾਲ ਹੋ ਗਏ ਨੇ ਇਹ ਘਟਨਾਕ੍ਰਮ ਹੁੰਦਿਆਂ ਨੂੰ, ਅਤੇ ਮੈਨੂੰ ਇੱਥੇ ਤੱਕ ਪਤਾ ਲੱਗਿਆ ਸੀਗਾ ਵੀ ਮੈਂ ਇਹਨੂੰ ਫੋਲੋ ਵੀ ਕਰਦਾ ਸੀ ਕਿ ਉਦੋਂ ਹਰਪ੍ਰੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹਨਾਂ ਨੂੰ ਪ੍ਰਸਤਾਵ ਰੱਖਿਆ ਸੀ ਕਿ ਕੋਈ ਮਨ ਮੁਟਾਵ ਹੈ ਤਾਂ ਆਪਾਂ ਆਓ ਇੱਥੇ, ਆਪਾਂ ਬੈਠ ਕੇ ਵਿਚਾਰਾਂ ਕਰ ਲੈਂਦੇ ਹਾਂ, ਕਿਉਂਕਿ ਪ੍ਰਚਾਰ ਦੇ ਵਿੱਚ ਸਿੱਖ ਸਿਧਾਂਤਾਂ 'ਤੇ ਬਹੁਤ ਹਮਲੇ ਹੋ ਰਹੇ ਸੀ, ਸਰੋਵਰਾਂ ਦੀ ਗੱਲ ਚੱਲ ਰਹੀ ਸੀ, ਜਲ ਦੀ ਗੱਲ ਚੱਲ ਰਹੀ ਸੀ, ਅਤੇ ਹੋਰ ਕਈ ਸਿਧਾਂਤਾਂ ਦੀ, ਕੁਦਰਤ ਦੀ ਗੱਲ ਚੱਲ ਰਹੀ ਸੀ, ਅਤੇ ਬਾਅਦ ਦੇ ਵਿੱਚੋਂ ਮੀਟਿੰਗਾਂ ਵੀ ਰੱਖੀਆਂ ਗਈਆਂ ਜਿੱਥੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਹੀਂ ਪਹੁੰਚੇ, ਉਹ ਕਹਿੰਦੇ ਸੀ ਟੀ ਵੀ 'ਤੇ ਕਰਨੀ ਆ, ਜਥੇਦਾਰ ਸਾਹਿਬ ਕਹਿੰਦੇ ਨਹੀਂ ਪਹਿਲਾਂ ਅੰਦਰ ਕਰ ਲੈਂਦੇ ਹਾਂ, ਲੋਕਾਂ ਨੂੰ ਬਾਅਦ 'ਚੋਂ ਲੜਾਈ ਦਿਖਾ ਲਾਂਗੇ, ਜੇ ਨਾ ਹੀ ਰੁਕੀ ਤਾਂ ਫਿਰ ਉੱਤੇ ਵੀ ਦਿਖਾ ਲਾਂਗੇ, ਪਰ ਪਹਿਲਾਂ ਬੈਠ ਕੇ ਗੱਲ ਕਰੀਏ। ਅਤੇ ਉਹ ਨਹੀਂ ਪਹੁੰਚੇ ਤਾਂ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸਾਰਾ ਪ੍ਰੋਸੀਜਰ ਕਰਕੇ ਵੀ ਜਦ ਤੱਕ ਇਹ ਗੱਲਬਾਤ ਨਹੀਂ ਹੁੰਦੀ ਅਤੇ ਉਦੋਂ ਤੱਕ ਉਹਨਾਂ ਨੇ ਹੁਕਮਨਾਮਾ ਜਾਰੀ ਕਰਤਾ ਸੀਗਾ। ਅਤੇ ਹੁਣ ਉੱਥੇ ਜਾ ਕੇ ਤੁਹਾਡੇ ਸਾਹਮਣੇ ਆ, ਤੁਸੀਂ ਵੀਡੀਓ ਦੇਖੇ ਹੋਣੇ ਆ, ਭਾਈ ਰਣਜੀਤ ਸਿੰਘ ਪੇਸ਼ ਹੋਏ ਨੇ, ਉਹਨਾਂ ਨੇ ਮਾਫ਼ੀ ਮੰਗੀ ਆ, ਜਨਤਕ ਮਾਫ਼ੀ ਮੰਗੀ ਆ, ਵੀਡੀਓ ਪਏ ਨੇ, ਅਤੇ ਕੀ ਖਿਆਲ ਹੈ ਤੁਹਾਡਾ ਇਹਦੇ ਬਾਰੇ?
ਦੇਖੋ ਜੀ, ਸਿੱਖ ਪੰਥ ਵਿੱਚ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਥਾਰਟੀ ਹੈ ਨਾ, ਵਿਅਕਤੀ ਨਹੀਂ, ਉਹ ਗੁਰੂ ਹਰਗੋਬਿੰਦ ਸਾਹਿਬ ਦਾ ਸਾਜਿਆ ਤਖ਼ਤ ਆ, ਕੌਮ ਦੀ ਅਗਵਾਈ, ਧਾਰਮਿਕ ਵੀ ਅਤੇ ਜਥੇਬੰਦਕ ਵੀ ਅਗਵਾਈ ਕਰਨ ਲਈ, ਅਤੇ ਉਹ ਸੁਪਰੀਮ ਆ, ਉਹ ਥਾਂ ਆ ਜਿਸ ਅੱਗੇ ਸਭ ਨਿਵਨ, ਵੱਡੇ ਤੋਂ ਵੱਡੇ ਬੰਦਿਆਂ ਨੂੰ ਵੀ ਉੱਥੇ ਜਾ ਕੇ ਨਿਉਣਾ ਪੈਂਦਾ, ਗਲਤੀ ਮੰਨਣੀ ਪੈਂਦੀ ਹੈ। ਤੋ ਸਾਡਾ ਇਤਿਹਾਸ ਦੱਸਦਾ ਹੈ, ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਹਿੰਦੁਸਤਾਨ ਦਾ ਰਾਸ਼ਟਰਪਤੀ, ਹੋਮ ਮਿਨਿਸਟਰ, ਪੰਜਾਬ ਦਾ ਚੀਫ ਮਿਨਿਸਟਰ, ਇਹਨਾਂ ਨੂੰ ਵੀ ਹੱਥ ਬੰਨ ਜਾ ਕੇ ਗਲਤੀਆਂ ਮੰਨਣੀਆਂ ਪਈਆਂ। ਇੱਥੋਂ ਤੱਕ ਕਿ ਸਰਕਾਰ ਦੀ ਸਹਾਇਤਾ ਕੀ, ਸਰਕਾਰ ਦੀ ਸਭ ਤਰ੍ਹਾਂ ਦੀ ਸ਼ਕਤੀ ਵਰਤ ਕੇ ਅਤੇ ਅਕਾਲ ਤਖ਼ਤ ਤੋਂ ਬਾਗੀ ਹੋ ਕੇ ਸੰਤਾ ਸਿੰਘ ਨਿਹੰਗ 96 ਕਰੋੜੀ ਬੁੱਢੇ ਦੌਲ ਦਲ ਦੇ ਜਥੇਦਾਰ ਸੀ, ਉਹਨਾਂ ਨੇ ਅਕਾਲ ਤਖ਼ਤ ਬਣਵਾਇਆ ਅਤੇ ਚੈਲੰਜ ਕੀਤਾ ਕਿ ਇਹ ਮੈਨੂੰ ਪੰਥ 'ਚੋਂ ਕੱਢਣ ਵਾਲੇ ਕੌਣ ਹੈ, ਅਤੇ ਤਨਖਾਹੀਏ ਨੇ, ਇਹ ਤਾਂ ਕਮੇਟੀ ਤੋਂ ਤਨਖਾਹ ਲੈਂਦੇ ਨੇ, ਮੈਂ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਪੰਥ ਦਾ ਆਗੂ ਹਾਂ 14ਵੇਂ ਨੰਬਰ 'ਤੇ, ਮੈਨੂੰ ਇਹ ਨਹੀਂ ਕੱਢ ਸਕਦੇ। ਪਰ ਆਖਰ ਵਿੱਚ ਖੁਆਰ ਹੋਏ ਸਭ ਮਿਲੇਗੇ ਅੰਤਲੇ ਸਮੇਂ ਦੇ ਵਿੱਚ, ਕੀ ਉਹਨੂੰ ਕਹਿੰਦੇ ਨੇ, ਕੁਰਸੀ ਜਿਹੜੀ ਹੁੰਦੀ ਆ, ਵੀਲ ਚੇਅਰ 'ਤੇ ਬਹਿ ਕੇ ਉਹਨੂੰ ਅਕਾਲ ਤਖ਼ਤ ਸਾਹਿਬ ਹਾਜ਼ਰ ਹੋਣਾ ਪਿਆ, ਆਪਣੀ ਗਲਤੀ ਮੰਨਣੀ ਪਈ ਤੇ ਬੁੱਢਾ ਜੋੜ ਦਾ ਜੋ ਉੱਤਰਾਧਿਕਾਰੀ ਸ਼੍ਰੋਮਣੀ ਕਮੇਟੀ ਅਕਾਲੀ ਦਲ ਤੇ ਪੰਥ ਨੇ ਉਹਦੇ ਖਿਲਾਫ ਥਾਪਿਆ ਸੀ ਉਹਨੂੰ ਆਪਣਾ ਉੱਤਰਾਧਿਕਾਰੀ ਸਵੀਕਾਰਨ ਕਰਨਾ ਪਿਆ। ਜੋ ਉਹਨੂੰ ਪੰਥ ਨੇ ਅਕਾਲ ਤਖ਼ਤ ਨੇ ਤਨਖਾਹ ਲਾਈ ਉਹਨੇ ਰੁਕੀ। ਤੇ ਉਹ ਏਡੇ ਏਡੇ ਵੱਡੇ ਵੱਡੇ ਹੰਕਾਰੀ ਤੇ ਸ਼ਕਤੀਸ਼ਾਲੀ ਵੀ ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ ਉਹ ਜਿਨ੍ਹਾਂ ਪੰਜਾਂ ਨੇ ਤਾਕਤ ਤਾਂ ਸਾਰੀ ਹਿੰਦੁਸਤਾਨ ਸਰਕਾਰ ਦੀ ਸੀ ਸ਼ਕਤੀ ਆਗੂ ਸੰਤਾ ਸਿੰਘ ਨੂੰ ਲਾਇਆ ਪਰ ਉਹਦੇ ਨਾਲ ਚਾਰ ਬੰਦੇ ਹੋਰ ਵੀ ਲਾਏ ਉਹ ਟੋਟਲ ਪੰਜ ਸੀਗੇ ਵੀ ਇਹ ਪੰਜ ਸਿੰਘ ਸੇਵਾ ਕਰਵਾ ਰਹੇ ਨੇ ਪਖੰਡ ਸੀ ਦੱਸਣ ਦਾ ਕਰਵਾ ਸਾਰਾ ਕੋਈ ਸਰਕਾਰ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਚਾਰ ਜਣੇ ਅਖੀਰਲੇ ਸਮੇਂ ਤੇ ਮਾਫ਼ੀ ਮੰਗ ਆਏ ਸਾਡੇ ਉਹ ਨੇੜੇ ਘਰ ਵਿੱਚ ਬਾਬੇ ਮਹਾਰਾਜ ਸਿੰਘ ਦੇ ਉੱਤਰਾਧਿਕਾਰੀ ਬਾਬਾ ਬਿਕਰਮਾਜੀਤ ਸਿੰਘ ਸਨ ਉਹ ਵੀ ਅਕਾਲ ਤਖ਼ਤ ਤੇ ਮਾਫ਼ੀ ਮੰਗ ਆਏ ਗੁਰੂ ਸਰ ਸਤਲਾਣੀ ਦੇ ਬਾਬਾ ਗੋਪਾਲ ਸਿੰਘ ਸਨ ਉਹ ਵੀ ਮੁਆਫ਼ੀ ਮੰਗ ਆਏ ਤੇ ਸੰਤ ਆਪਣਾ ਨਿਹੰਗ ਸਿੰਘ ਹਰੀਆਂ ਵੇਲਾਂ ਵਾਲੇ ਬਾਬਾ ਨਿਹਾਲ ਸਿੰਘ ਜੀ ਉਹ ਵੀ ਮੁਆਫ਼ੀ ਮੰਗ ਆਏ ਇੱਕ ਉਹ ਨਰਾਇਣ ਸਿੰਘ ਸੀਗਾ ਉਹ ਮੁਆਫ਼ੀ ਮੰਗੇ ਤੋਂ ਬਿਨਾਂ ਇਹ ਉਹ ਇਸ ਸੰਸਾਰ ਤੋਂ ਅਕਾਲ ਚਲਣਾ ਕਰ ਗਿਆ ਹੁਣ ਉਹਦੇ ਉੱਤਰਾਧਿਕਾਰੀ ਅਕਾਲ ਤਖ਼ਤ ਤੋਂ ਕਹਿੰਦੇ ਨੇ ਵੀ ਸਾਡੇ ਆਗੂ ਨੂੰ ਮਾਫ਼ੀ ਦਿੱਤੀ ਜਾਵੇ ਸੋ ਇਸ ਲਈ ਇਹਨਾਂ ਪ੍ਰਚਾਰਕਾਂ ਦੇ ਵਿੱਚੋਂ ਇਹਨਾਂ ਵਿਅਕਤੀਆਂ ਦੇ ਵਿੱਚੋਂ ਭਾਈ ਢੱਡਰੀਆਂ ਵਾਲੇ ਵੀ ਹੈਗੇ ਨੇ ਇੱਕ ਤੇ ਉਹਨਾਂ ਦਾ ਕਿਉਂਕਿ ਨਿਰੰਕਾਰ ਨੇ ਇਹ ਮੇਰੇ ਵਿਚਾਰ ਆ ਕੋਈ ਇਹਦੇ ਨਾਲ ਸਹਿਮਤ ਹੋਵੇ ਚਾਹੇ ਨਾ ਹੋਵੇ ਯੰਗ ਉਮਰ ਬਖਸ਼ਿਸ਼ ਸੁਖ ਸਰੀਰਕ ਸੁੰਦਰਤਾ ਦੀ ਬਖਸ਼ਿਸ਼ ਫਿਰ ਗਾਉਣ ਦੀ ਸੰਗੀਤ ਦੀ ਬਖਸ਼ਿਸ਼ ਫਿਰ ਸਪੀਚ ਦੀ ਬਖਸ਼ਿਸ਼ ਫਿਰ ਉਹਨਾਂ ਦਾ ਆਪਣੇ ਦੀਵਾਨਾਂ ਦਾ ਔਰਗੇਨਾਈਜ਼ਿੰਗ ਢੰਗ ਯਾਨੀ ਇੰਨਾ ਸਫਲ ਪੰਥਕ ਪ੍ਰਚਾਰਕ ਪੰਥ ਤੋਂ ਅਲੈਦਾ ਹੋ ਕੇ ਹੀ ਨਹੀਂ ਪੰਥ ਦਾ ਵਿਰੋਧੀ ਬਣ ਕੇ ਉਹ ਪੰਥ ਦੀਆਂ ਮਰਿਆਦਾਵਾਂ ਨੂੰ ਵਿਚਾਰਧਾਰਾਵਾਂ ਨੂੰ ਜਿਹੜਾ ਸੀ ਉਹ ਨਿੰਦ ਰਿਹਾ ਸੀ ਸੰਗਤ ਦੇ ਵਿੱਚ ਕਨਫਿਊਜ਼ਨ ਕਰਵਾ ਰਿਹਾ ਸੀਗਾ ਤੇ ਉਹ ਜੇ ਆਪੇਸ਼ ਹੋ ਕੇ ਆਪਣੀ ਗਲਤੀ ਮੰਨ ਕੇ ਕਿ ਮੈਂ ਜੋ ਕੁਝ ਕਹਿੰਦਾ ਆ ਕਹਿੰਦਾ ਰਿਹਾ ਵਾਂ ਉਹ ਗਲਤ ਸੀ ਮੈਂ ਮਾਫ਼ੀ ਮੰਗਦਾ ਹਾਂ ਤੇ ਇਹਦੇ ਨਾਲੋਂ ਹੋਰ ਚੰਗੀ ਗੱਲ ਕੀ ਹੋ ਸਕਦੀ ਆ ਇੰਨਾ ਕਾਬਲ ਬੰਦਾ ਪੰਥ ਨਾਲੋਂ ਟੁੱਟਿਆ ਹੋਇਆ ਮੁੜ ਜੁੜ ਕੇ ਪੰਥ ਦੇ ਪ੍ਰਚਾਰ ਦੀ ਸੇਧ ਵਿੱਚ ਸ਼ਾਮਲ ਹੋ ਰਿਹਾ ਵਾ ਮੇਰੇ ਵਾਸਤੇ ਤੇ ਕੋਈ ਇਹਦੇ ਨਾਲ ਸਹਿਮਤ ਹੋਵੇ ਕਿਉਂਕਿ ਦੋ ਚਾਰ ਬੰਦਿਆਂ ਨਾਲ ਸੋ ਕਾਲ ਕਹਿ ਲਓ ਜਾਂ ਵਿਦਵਾਨਾਂ ਨਾਲ ਮੇਰੇ ਵਿਚਾਰ ਹੋਈ ਆ ਪਰ ਉਹਨਾਂ ਦੇ ਵਿਚਾਰ ਮੇਰੇ ਨਾਲ ਮੇਲ ਨਹੀਂ ਖਾਂਦੇ ਪਰ ਆਪ ਆਪਣੀ ਬੁੱਧ ਹੈ ਜੇਤੀ ਬਰਣਤ ਭਿੰਨ ਭਿੰਨ ਤੋਂ ਤੇਤੀ ਨਿਰੰਕਾਰ ਕੁਦਰਤ ਵੱਲੋਂ ਇੰਨੀਆਂ ਬਖਸ਼ੀਆਂ ਹੋਈਆਂ ਦਾਤਾਂ ਵਾਲਾ ਬੰਦਾ ਪੰਥ ਦੀਆਂ ਜੜ੍ਹਾਂ ਵੱਢ ਰਿਹਾ ਹੈ ਸੱਤ ਅੱਠ ਸਾਲ ਤੋਂ ਅਸੀਂ ਉਹਨੂੰ ਰੋਕ ਨਹੀਂ ਸਕੇ ਅੱਜ ਆਪਣੀ ਗਲਤੀ ਮੰਨ ਕੇ ਉਹ ਸਭ ਹੱਥ ਜੋੜ ਕੇ ਹਾਜ਼ਰ ਹੁੰਦਾ ਆ ਤੇ ਤਸਲੀਮ ਕਰਦਾ ਆ ਤੇ ਗਾਂਹ ਤੋਂ ਮਰਿਆਦਾ ਦੇ ਵਿੱਚ ਰਹਿ ਕੇ ਚੱਲਣ ਦਾ ਉਹ ਇਕਰਾਰ ਕਰਦਾ ਹੈ ਤੇ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ ਤੇ ਗੁਰਬਾਣੀ ਵੀ ਕਹਿੰਦੀ ਹੈ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ ਤੇ ਨਾਨਕ ਤੇ ਜੇ ਜੋ ਸੱਚਾ ਪਸ਼ਚਾਤਾਪ ਕਰਕੇ ਹਾਜ਼ਰ ਹੁੰਦਾ ਹੈ ਉਹਦੇ ਬਾਰੇ ਫਿਰ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਓ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ ਨਾ ਗੁਰ ਚੌਥੀ ਪੀੜ੍ਹੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਹਾਂਜੀ ਪਹਿਲਾਂ ਜੇ ਨਿੰਦਿਆ ਵੀ ਇਹ ਕੀਤੀ ਇਹਨੇ ਪੰਥ ਦੀ ਗੁਰ ਮਰਿਆਦਾਵਾਂ ਦੀ ਤੇ ਹੁਣ ਉਹ ਜੇ ਸੱਚੇ ਦਿਲੋਂ ਤਸਲੀਮ ਕਰਦਾ ਆ ਤੇ ਪੰਥ ਦਾ ਵਿਰੋਧੀ ਇੱਕ ਪੋਲੀਟੀਸ਼ਨ ਜਿਹੜਾ ਹੈ ਸੀ ਅਮਰੀਕਾ ਦਾ ਪ੍ਰਧਾਨ ਉਹਨੇ ਆਪਣੇ ਵਿਰੋਧੀ ਨੂੰ ਆਪਣੀ ਕੈਬਨਿਟ ਦੇ ਵਿੱਚ ਸ਼ਾਮਿਲ ਕਰ ਲਿਆ ਤੇ ਪੱਤਰਕਾਰ ਪੁੱਛਦੇ ਨੇ ਕਿ ਭਾਈ ਉਹ ਤਾਂ ਤੇਰਾ ਵਿਰੋਧੀ ਹੈ ਤੂੰ ਉਹਨੂੰ ਸ਼ਾਮਿਲ ਕਿਉਂ ਕਰ ਲਿਆ ਕਹਿੰਦਾ ਵੀ ਜੇ ਮੈਂ ਉਹਨੂੰ ਆਪਣੀ ਸਰਕਾਰ ਵਿੱਚ ਸ਼ਾਮਿਲ ਨਹੀਂ ਸੀ ਕਰਦਾ ਤੇ ਉਹ ਫਾਇਰਿੰਗ ਜਿਹੜਾ ਬਾਹਰੋਂ ਮੇਰੇ ਉੱਤੇ ਕਰਦਾ ਸੀ ਹੁਣ ਉਹ ਮੇਰੇ ਨਾਲ ਸ਼ਾਮਿਲ ਹੋ ਗਿਆ ਹੁਣ ਮੇਰੇ ਵਿਰੋਧੀਆਂ ਦੇ ਉੱਤੇ ਫਾਇਰਿੰਗ ਕਰੂਗਾ ਸੋ ਇਸ ਲਈ ਹਾਂਜੀ ਤੋ ਇਸ ਲਈ ਕਿ ਮੇਰੇ ਤੁਸੀਂ ਹੁਣ ਆਪਣੇ ਵਿਚਾਰ ਦੱਸ ਦਿਓ, ਇਹ ਮੇਰੇ ਵਿਚਾਰ ਨੇ, ਜ਼ਰੂਰੀ ਨਹੀਂ ਪੂਰੇ ਸਹੀ ਹੋਣ,
ਨਹੀਂ ਨਹੀਂ ਨਹੀਂ
ਮੈਨੂੰ
ਤਾਂ
ਇਹਦੇ 'ਤੇ
ਨਹੀਂ
ਕੋਈ
ਤਾਇਆ ਜੀ, ਦੇਖੋ
ਹੰਕਾਰ ਨਹੀਂ
ਨਹੀਂ
ਹੈਗਾ।
ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਜੋ ਤੁਸੀਂ ਗੱਲਾਂ ਕਹੀਆਂ, ਪਰ ਉਹਦੇ ਵਿੱਚ ਆਪਾਂ ਥੋੜ੍ਹੇ ਹੋਰ ਕਨਵਰਸੇਸ਼ਨ ਨੂੰ ਵਧਾਉਣਾ ਆ। ਪਹਿਲਾਂ ਮਨਿੰਦਰਪਾਲ ਸਿੰਘ ਹੋਣਾ ਨੂੰ ਪ੍ਰੋਗਰਾਮ ਦੇ ਵਿੱਚ ਹਾਜ਼ਰ ਕਰੀਏ, ਉਹਨਾਂ ਨੇ ਮੈਸੇਜ ਪਾਇਆ, ਅਤੇ ਕੁਲਜੀਤ ਸਾਨੀ ਜੀ ਸਾਡੇ ਨਾਲ ਜੁੜੇ ਨੇ। ਤਾਇਆ ਜੀ ਤੁਹਾਨੂੰ ਅਤੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੇ ਸਤਿਕਾਰਤ ਹਰਮੋਨ ਵਾਲੀਆ ਜੀ ਵੀ ਪ੍ਰੋਗਰਾਮ ਦੇਖ ਰਹੇ ਨੇ ਸਿਡਨੀ ਤੋਂ,
ਵਾਹ
ਅਤੇ
ਵਾਹ ਵਾਹ,
ਇਹਨਾਂ ਨੇ ਵੀ ਤੁਹਾਨੂੰ ਅਤੇ ਮੈਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ।
ਇਹ ਵੀ ਵਾਲੀਗਾ ਜੀ ਵੀ ਮਲਟੀ ਟੈਲੈਂਟਡ ਪਰਸਨ
ਹਾਂ
ਨੇ।
ਬਿਲਕੁਲ ਬਿਲਕੁਲ। ਅਤੇ ਕੁਛ ਹੋਰ ਮੁੱਦੇ GS ਚਾਲ ਭੇਜ ਰਹੇ ਨੇ, ਅਤੇ ਇੱਥੇ ਆਪਾਂ ਗੱਲ ਕਰਾਂਗੇ। ਤਾਂ ਜੀ ਗੱਲ ਆ ਰਹੀ ਹੈ ਜਿਹੜੀ ਆਪਾਂ ਪਹਿਲਾਂ ਕਰ ਰਹੇ ਸੀ ਕਿ ਆਪਾਂ, ਤੁਸੀਂ ਕਿਹਾ ਵੀ ਆਪਾਂ ਰੋਕ ਨਹੀਂ ਸਕੇ, ਕੋਈ ਵੀ ਰੋਕ ਨਹੀਂ ਸਕਿਆ, ਅਤੇ ਅਸਲ ਦੇ ਵਿੱਚ ਮੈਂ ਥੋੜ੍ਹਾ ਜਿਹਾ ਇੱਥੇ ਹੋਰ ਵਾਧਾ ਕਰਨਾ ਚਾਹਾਂਗਾ ਕਿ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਪਿੱਛੇ ਕੀ ਚੱਲਿਆ। ਮੈਨੂੰ ਯਾਦ ਹੈ ਕਿ ਜਦੋਂ ਮੀਟਿੰਗ ਰੱਖੀ ਗਈ ਸੀਗੀ ਭਾਈ ਸਾਹਿਬ ਢੱਡਰੀਆਂ ਵਾਲਿਆਂ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ, ਅਤੇ ਮੈਨੂੰ ਇਹ ਵੀ ਯਾਦ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ 3 ਮੈਂਬਰੀ ਕਮੇਟੀ ਬਣਾਈ ਸੀ ਜਿਹੜੀ ਇਹਨਾਂ ਨਾਲ ਗੱਲਬਾਤ ਕਰਨੀ ਸੀ। ਉਹਨਾਂ ਦੇ ਵਿੱਚ ਉੱਚ ਕੋਟੀ ਦੇ ਵਿਦਵਾਨ ਸੀ, ਸਰਦਾਰ ਪਰਮਵੀਰ ਸਿੰਘ ਹੋਣੀ ਵੀ ਸੀਗੇ ਇਨਸਾਈਕਲੋਪੀਡੀਆ ਵਾਲੇ, ਅਤੇ ਉਹਨਾਂ ਨੇ ਵੀਡੀਓ ਵੀ ਪਾਇਆ ਸੀਗਾ, ਫੋਟੋ ਵੀ ਪਾਇਆ ਸੀ। ਉਹ 2 ਜਾਂ 3 ਵਾਰੀ ਨਾ ਉਹ ਮੀਟਿੰਗ ਰੱਖ ਕੇ ਉੱਥੇ ਬੈਠੇ ਇੰਤਜ਼ਾਰ ਕਰਦੇ ਰਹੇ ਅਤੇ ਭਾਈ ਸਾਹਿਬ ਨਹੀਂ ਪਹੁੰਚੇ ਇੱਕ ਮੀਟਿੰਗ ਕਰਨ ਨੂੰ, ਅਤੇ ਉਸ ਤੋਂ ਬਾਅਦ ਫਿਰ ਸਾਰੇ ਪ੍ਰੋਸੀਜਰ ਕਰਕੇ ਇੰਨਾ ਫਿਰ ਟਾਈਮ ਦਿੰਦੇ, ਇੰਨਾ ਫਿਰ ਟਾਈਮ ਦਿੱਤੇ, ਤਾਂ ਇਸ ਕੰਕਲੂਜਨ 'ਤੇ ਅਕਾਲ ਤਖ਼ਤ ਸਾਹਿਬ ਪਹੁੰਚੇ ਵੀ ਭਾਈ ਹੀ ਇਜ਼ ਨੋਟ ਵਿਲਿੰਗ ਟੂ, ਮਤਲਬ ਗੱਲਬਾਤ ਕਰੇ ਕਰਨ ਦੇ ਇੱਛੁਕ ਨਹੀਂ, ਆਉਂਦੇ ਨਹੀਂ ਹੈਗੇ, ਅਤੇ ਇਸ ਕਰਕੇ ਸਾਡਾ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਅਤੇ ਕਿਸੇ ਵੀ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪ੍ਰਚਾਰ ਕਰ ਨਹੀਂ ਦੇਣਾ ਚਾਹੀਦਾ। ਇਹ ਹੁਕਮਨਾਮਾ ਜਾਰੀ ਹੋ ਗਿਆ ਸੀ, ਡਾਇਰੈਕਸ਼ਨ, ਹੁਕਮਨਾਮਾ ਨਹੀਂ ਸੀ ਡਾਇਰੈਕਸ਼ਨ। ਉਹ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਕਿਸੇ ਵੀ ਗੁਰੂ ਘਰ ਦੇ ਵਿੱਚ ਇੱਕ ਪਾਰਕ ਲਈ ਹੋਇਆ ਸੀਗਾ ਉਦੋਂ, ਅਤੇ ਉਹ ਵੀ ਬੜੀ ਸਿਕਿਉਰਿਟੀ 'ਚ ਹੋਇਆ, ਉਹ ਤੋਂ ਬਾਅਦ ਉਹ ਵੀ ਨਹੀਂ ਹੋਇਆ, ਸਾਡੇ ਵਲਗੁਲਗੇ ਹੋਇਆ, ਗੁਰੂ ਘਰ ਦੋਨਾਂ 'ਚ ਹੀ ਨਹੀਂ ਹੋਇਆ। ਇੱਕ ਹਾਲ ਲੈ ਕੇ ਉਹਦੇ ਵਿੱਚ ਜਾ ਕੇ ਉਹਨਾਂ ਨੇ, ਮਤਲਬ ਗੁਰੂ ਸਾਹਿਬ ਦੀ ਸਵਾਰੀ ਗਈ ਇੱਕ ਗੁਰੂ ਘਰ ਤੋਂ, ਚਲੋ ਇੱਕੋ ਗੱਲ ਸੀਗੀ, ਪਰ ਗੁਰੂ ਘਰ ਦੇ ਵਿੱਚ ਨਹੀਂ ਹੋਇਆ ਕਿਉਂਕਿ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਆਇਆ ਹੋਇਆ ਸੀ। ਸੋ ਪਾਵਰ ਹੈ ਜਿਹੜੀ ਆਪਾਂ ਕਹਿੰਦੇ ਨਾ ਨਹੀਂ ਹੈਗੇ ਆ, ਅਸੀਂ ਫੋਲੋ ਕਰਦੇ ਹਾਂ, ਸਿੱਖ ਗੁਰੂ ਘਰ ਜਿਹੜੇ ਮੈਜੋਰਟੀ ਕਰਦੇ ਆ, ਇਸ ਕਰਕੇ ਪ੍ਰੈਸ਼ਰ ਪੈ ਗਿਆ ਕਿ ਗੁਰੂ ਘਰਾਂ 'ਚ ਜਾਣਾ ਬੰਦ ਹੋ ਗਿਆ, ਇੰਡੀਆ ਵੀ ਇੱਥੇ ਵੀ ਸਾਰੇ ਕੱਟ ਆਫ ਹੋ ਗਿਆ। ਅਤੇ ਉਹ ਤੋਂ ਪ੍ਰੈਸ਼ਰ ਤੋਂ ਬਾਅਦ ਕੋਈ ਤਾਂ ਕੋਈ ਪ੍ਰੈਸ਼ਰ ਤਾਂ ਆਇਆ ਜੀ, ਬਣਿਆ ਹੀ ਹੈ ਕਿ ਜਿਹੜਾ ਉਹਨਾਂ ਨੂੰ ਮੁੜ ਕੇ ਵਿਚਾਰ ਕਰਨੀ ਪਈ, ਜਾਣਾ ਪਿਆ ਉੱਥੇ।
ਚਲੋ ਇਹ ਪੜਦੇ ਪਿੱਛੇ ਦੀਆਂ ਗੱਲਾਂ ਤੇ ਆਪਣੇ ਅੰਦਾਜ਼ੇ ਵੀ ਹੋ ਸਕਦੇ ਆ ਤੇ ਸਹੀ ਜਾਣਕਾਰੀ ਵੀ ਹੁੰਦੀ। ਮੈਂ ਤੁਹਾਨੂੰ ਸੰਖੇਪ ਸ਼ਬਦਾਂ ਵਿੱਚ ਆਪਣੀ ਗੱਲ ਦੱਸਦਾ ਹਾਂ। ਜਦੋਂ ਇਹ ਪਹਿਲੀ ਵਾਰੀ ਆਏ ਆ ਆਸਟ੍ਰੇਲੀਆ 'ਚ ਪਾਰਕ ਲਈ, ਜਿਹਨੂੰ ਹੁਣ ਗਲੈਨਮੁੱਡ ਸਬਰਬ ਬਣ ਗਿਆ, ਇਸ ਗੁਰਦੁਆਰੇ ਕਮੇਟੀ ਨੇ ਸੱਦਿਆ ਸੀ, ਤੇ ਮੈਂ ਬੈਂਕੋਕ, ਸੋਰੀ, ਉੱਥੋਂ ਆਹੋ ਕੀ ਉਹਦਾ ਨਾਂ, ਬੈਂਕੋਕ ਨਹੀਂ, ਜਿਹੜਾ ਹਾਂਗਕਾਂਗ ਤੋਂ ਸਿਡਨੀ ਆਉਣਾ ਸੀ, ਸਿਡਨੀ ਦੀ ਮੈਨੂੰ ਸੀਟ ਨਾ ਮਿਲੀ, ਮੈਂ ਇਹਦੇ ਬਜਾਏ ਮੈਲਬਰਨ ਚਲਾ ਗਿਆ। ਸੋ ਮੈਲਬਰਨ ਗੁਰਦੁਆਰੇ ਕਰੇਗੀ ਬਰਨ, ਲੋਕ ਕਹਿਣ ਵੀ ਢੱਡਰੀਆਂ ਵਾਲੇ ਨੂੰ ਸੱਦਿਆ ਜਾ ਰਿਹਾ ਵਾ, ਉਹਨੂੰ ਕਿਉਂ ਸੱਦਿਆ ਜਾ ਰਿਹਾ। ਮੈਂ ਕਿਹਾ ਵੀ ਮੈਂ ਇਹਨਾਂ ਨੂੰ ਕਦੀ ਨਹੀਂ ਸੁਣਿਆ, ਮੈਂ ਕਿਹਾ ਤੇ ਨਾ ਤਾਂ ਮੇਰੇ ਕੋਲ ਕਿਸੇ ਨੇ ਸਲਾਹ ਲਈ ਆ, ਨਾ ਮੈਨੂੰ ਪਤਾ ਲੱਗੀ ਵੀ ਉਹ ਆ ਰਿਹਾ ਵਾ, ਤੇ ਨਾ ਮੈਨੂੰ ਪਤਾ ਵੀ ਕੌਣ ਸੱਦ ਰਿਹਾ ਵਾ, ਤੇ ਨਾ ਮੇਰੇ ਕੋਲ ਉਹਨੂੰ ਸੱਦਣ ਦੇ ਖਰਚ ਵਿੱਚ ਕਿਸੇ ਨੇ ਉਗਰਾਹੀ ਮੰਗੀ ਆ।
ਤਾਇਆ ਜੀ
ਤੂੰ ਕੌਣ ਤੇ ਮੈਂ ਕੌਣ?
ਤੁਸੀਂ ਕਹਿਣਾ ਸੀਗਾ
ਉਹ ਹੈ ਜੀ, ਫਿਰ ਮੈਨੂੰ ਉਹਦੀ CD ਸੁਣਾਈ ਗਈ।
ਤਾਇਆ ਜੀ ਇੱਕ ਮਿੰਟ,
ਖਾਲਸਾ ਤੇ ਮੈਂ ਸੋਰੀ ਆ,
ਇੱਕ ਮਿੰਟ,
ਇੱਥੇ ਆਇਆ, ਇੱਥੇ ਵੀ ਉਹਦੀ ਘੁਸਰ ਮੁਸਰ ਵਿਰੋਧਤਾ ਹੋਈ, ਪਰ ਉਹਨੇ 9 ਦੀਵਾਨ ਲਾਏ, 2 ਘੰਟੇ ਉਹ ਬੋਲਦਾ ਸੀ, 1 ਘੰਟਾ ਪਹਿਲਾਂ ਸਥਾਨਕ ਜਥਾ ਕਰਦਾ ਸੀ, ਤੇ ਮੈਂ ਇਹ ਵੇਖਣ ਲਈ ਵੀ ਜਿਹੜਾ ਇੰਨਾ ਕਾਬਲ ਬੰਦਾ ਆ ਉਹਦੇ ਖਿਲਾਫ ਇੰਨੀ ਵਿਰੋਧਤਾ ਕਿਉਂ ਆ। ਮੈਂ 9 ਦੀਵਾਨ ਲਾਏ, 9 ਦੇ ਵਿੱਚੋਂ ਇੱਕ ਪਤਾ ਨਹੀਂ ਕਿਵੇਂ ਰਿਹਾ ਗਿਆ, ਮੈਂ 3 ਘੰਟੇ ਬਹਿ ਕੇ 8 ਦੀਵਾਨ ਉਹਦੇ ਸੁਣੇ ਆ, ਮੈਨੂੰ ਇੱਕ ਵੀ ਗੱਲ ਗੁਰਮਤ ਤੋਂ ਉਲਟ ਨਹੀਂ ਲੱਭੀ। ਫਿਰ ਜਦੋਂ ਹੁਕਮਨਾਮੇ ਤੋਂ ਬਾਅਦ ਕਮੇਟੀ ਦਾ ਇੱਕ ਧੜਾ, ਜਿਹੜਾ ਪੰਥ ਤੋਂ ਬਾਗੀ ਕਹਿ ਲਓ, ਕੁਝ ਕਹਿ ਲਓ, ਨਹੀਂ ਹੋਣਾ ਜਾਂ ਹੋਊਗਾ, ਉਹਨਾਂ ਨੇ ਫਿਰ ਉਚੇਚਾ ਇਹਨੂੰ ਸੱਦਿਆ, ਤੇ ਪੁਲਿਸ ਦੀ, ਸਿਕਿਉਰਿਟੀ ਗਾਰਡਾਂ ਦੀ, ਤੇ ਆਪ ਕਮੇਟੀ ਵਾਲੇ ਧੜੇ ਵਾਲਿਆਂ ਨੇ ਅੱਗਿਓਂ ਵਲਗਣ ਪਾ ਕੇ ਬਾਹਾਂ ਦੀ ਸਟੇਜ ਤੇ ਲਿਆਉਣਾ ਕਾਰ ਤੋਂ, ਤੇ ਫਿਰ ਕਾਰ ਤੇ ਛੱਡਣ ਜਾਣਾ, ਤੇ ਨਾਲ ਹਦਾਇਤਾਂ ਸੰਗਤ ਨੂੰ ਵੀ ਕੋਈ ਬੰਦਾ ਸਵਾਲ ਨਹੀਂ ਕਰ ਸਕਦਾ। ਤੇ ਮੈਂ ਫੇਰ ਗਿਆ ਸੁਣਨ ਵਾਸਤੇ ਕਿ ਭਾਈ ਇਹ ਕੀ ਇਹਦੇ ਕੋਲ ਇਹ ਕੀ ਗਲਤੀ ਹੈ ਜਿਹਦੇ ਨਾਲ ਪੰਥ ਇਹਦੇ ਖਿਲਾਫ ਹੋਇਆ। ਮੈਂ ਦੀਵਾਨ ਇੱਕ 'ਚ ਬੈਠਾ ਹਾਂ ਤੇ ਮੇਰਾ ਬਿਲਕੁਲ ਜੀ ਨਾ ਕਰੇ ਸੁਣਨ ਨੂੰ, ਤੇ ਬਿਲਕੁਲ ਉਲਟ ਗੱਲਾਂ ਜਿਹੜੀਆਂ ਅਸੀਂ ਕਰ ਰਿਹਾ ਸੀ। ਤੇ ਅਖੀਰ ਫਿਰ ਮੈਨੂੰ ਨਾ ਵਿੱਚੋਂ ਛੱਡ ਕੇ ਉੱਠ ਕੇ ਆਉਣਾ ਪਿਆ, ਮੁੜ ਕੇ ਨਹੀਂ ਮੈਂ ਗਿਆ ਸੁਣਨ ਵਾਸਤੇ। ਯਾਨੀ ਇੰਨਾ ਕੁ ਮੇਰੇ 'ਤੇ ਅਸਰ ਹੋਇਆ ਤੇ ਮੇਰਾ ਯਤਨ ਰਿਹਾ ਵਾ, ਵਿਸਿਆ ਨਹੀਂ ਬਣਿਆ ਵੀ ਮੈਂ ਇਹਨੂੰ ਇਹਦੇ ਡੇਰੇ ਪਰਮੇਸ਼ਵਰ ਦੁਆਰ ਜਾ ਕੇ ਮਿਲਾਂ ਤੇ ਬੇਨਤੀ ਕਰਾਂ ਕਿ ਭਾਈ ਤੁਸੀਂ ਪੰਥ ਦੇ ਨਾਲ ਮਿਲ ਕੇ ਚੱਲੋ, ਜੇ ਤੁਹਾਡਾ ਵਿਸ਼ਵਾਸ ਅੰਦਰੋਂ ਨਹੀਂ ਵੀ ਹੈਗਾ ਤੇ ਕਰੋੜਾਂ ਲੋਕਾਂ ਦੇ ਵਿਸ਼ਵਾਸ ਨੂੰ ਤੁਸੀਂ ਆਪਣੀ ਵਿਦਿਅਕ ਯੋਗਤਾ ਦੇ ਨਾਲ ਤੋੜਨ ਦਾ ਤੇ ਕੁਰਾਹੇ ਪਾਉਣ ਦਾ ਰਾਹ ਕਿਉਂ ਕਰਦੇ ਹੋ? ਤੇ ਇਹ ਤਾਂ ਆਸ ਤਾਂ ਨਹੀਂ ਸੀ ਵੀ ਮੇਰੀ, ਜਿਹੜਾ ਅਕਾਲ ਤਖ਼ਤ ਦੇ ਨਾਲ ਫੈਸਲਾ ਕਰਕੇ ਨਹੀਂ ਪਹੁੰਚਦਾ ਉਹਨੇ ਮੇਰੀ ਗੱਲ ਕੀ ਸੁਣਨੀ ਸੀ। ਪਰ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਇਹ ਇੱਕ ਸ਼ਕਤੀ, ਇੱਕ ਵਿਅਕਤੀ ਜਿਹਨੂੰ ਨਿਰੰਕਾਰ ਨੇ ਇੰਨੀਆਂ ਕਲਾਕਾਰ ਕਲਾਵਾਂ ਬਖਸ਼ਿਸ਼ ਕੀਤੀਆਂ, ਉਹ ਪੰਥ ਦੇ ਨਾਲ ਮੁੜ ਜੁੜ ਗਿਆ। ਹੁਣ ਪੰਥ ਦੇ ਉੱਪਰ ਬੰਬਾਰਮੈਂਟ ਕਰਨ ਦੀ ਬਜਾਏ ਪੰਥ ਦੇ ਵਿਰੋਧੀਆਂ ਵੱਲ ਆਪਣੀ ਤੋਪ ਦਾ ਮੂੰਹ ਜਿਹੜਾ
ਤਾਜ ਕਰ ਲਿਆ। ਤਾਜ ਜੀ ਬਹੁਤ ਵਧੀਆ ਗੱਲ ਕੀਤੀ। ਮੈਂ ਨਾ ਦੋ ਟਿੱਪਣੀਆਂ ਕਰਨਾ ਚਾਹਾਂਗਾ। ਇੱਕ ਵਾਰੀ ਤਾਂ ਜਦ ਤੁਹਾਨੂੰ ਪੁੱਛਿਆ ਸੀਗਾ ਵੀ ਇਹਨਾਂ ਨੂੰ ਕੱਲ੍ਹ ਹੀ ਸੱਦਿਆ ਗਿਆ, ਤੁਸੀਂ ਕਿਹਾ ਵੀ ਮੈਂ ਨਾ ਮੈਨੂੰ ਪੁੱਛਿਆ ਨਾ ਕੀਤਾ। ਦੂਜੀ ਗੱਲ ਇਹ ਆ ਵੀ ਮੈਂ ਜਾ ਕੇ ਉੱਥੇ ਕਹਾਂ। ਅਤੇ ਇੱਕ ਕਹਾਵਤ ਬੜੀ ਮਸ਼ਹੂਰ ਹੈ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਤੁਹਾਡੇ ਤਾਂ ਇਹ ਢੁੱਕਵੀਂ ਹੋ ਜਾਣੀ ਸੀਗੀ, ਸੱਦਿਆ ਨਾ ਬੁਲਾਇਆ ਮੈਂ ਸਭ ਦਾ ਤਾਇਆ, ਮੈਂ ਜਗਤ ਤਾਇਆ ਹੈ ਨਾ। ਅਤੇ ਉਹ ਮੋਹਰਿਓਂ ਢੱਡਰੀਆਂ ਵਾਲੇ ਇਹ ਨਾ ਕਹਿੰਦੇ ਤੁਹਾਨੂੰ ਕਿਹਨੇ ਬੁਲਾਇਆ ਜੀ, ਜਗਤ ਤਾਇਆ ਜੀ। ਅਤੇ ਇਸ ਕਰਕੇ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ, ਮੈਂ ਆਪਣਾ ਐਕਸਪੀਰੀਅੰਸ ਵੀ, ਕਿ ਹਰਮਨ ਰੇਡੀਓ ਉਦੋਂ ਅਸੀਂ ਨਵਾਂ ਨਵਾਂ ਚਲਾਇਆ ਸੀ 2005 ਦੇ ਵਿੱਚ, ਅਤੇ ਕੁਦਰਤੀ 2005 ਦੇ ਸਿਆਲਾਂ ਨੂੰ ਇਹਨਾਂ ਨੂੰ ਕਮੇਟੀ ਨੇ ਬੁਲਾ ਲਿਆ ਪਾਰਕਲੀ ਗੁਰਦੁਆਰਾ ਸਾਹਿਬ ਦੀ, ਅਤੇ ਉਹਨਾਂ ਨੇ ਸਾਨੂੰ ਬੇਨਤੀ ਕੀਤੀ ਵੀ ਇਹਨਾਂ ਦਾ ਲਾਈਵ ਕਰੋ। ਬੜਾ ਚਾਓ ਸੀਗਾ ਅਤੇ ਅਸੀਂ ਕਿਹਾ ਚਲੋ ਅਸੀਂ ਲਾਈਵ ਕਰਾਂਗੇ। ਸਾਰੇ ਆਸਟ੍ਰੇਲੀਆ 'ਚੋਂ ਅਸੀਂ ਲਾਈਵ ਕੀਤਾ, ਈਵਨ ਕਿ ਅਸੀਂ ਸ਼ੈਪਟਨ ਤੋਂ ਵੀ ਲਾਈਵ ਕੀਤਾ। ਅਤੇ ਜਦੋਂ ਅਸੀਂ ਲਾਈਵ ਦਾ ਕਰ ਰਹੇ ਸੀ ਅਤੇ ਬੜੇ ਲੋਕ ਜਿਹੜੇ ਨੇ ਉਹ ਰੇਡੀਓ ਸਾਡਾ ਲੈ ਕੇ ਉਦੋਂ ਸੈੱਟ ਹੁੰਦਾ ਸੀ ਅਤੇ ਉਹ ਸੁਣਦੇ ਹੁੰਦੇ ਸੀ, ਸੁਣ ਕੇ ਗੁਰਦੁਆਰਾ ਸਾਹਿਬ ਫਿਰ ਜਾਣ ਲੱਗ ਗਏ। ਇੱਕ ਦੀਵਾਨ ਸੁਣਿਆ, ਦੋ ਦੀਵਾਨ ਸੁਣੇ, ਬੜਾ ਮਤਲਬ ਲਹਿਰ ਚੱਲੀ। ਅਤੇ ਸਾਡੇ ਤੱਕ ਉਹ ਧੜੇ ਨੇ ਇਤਰਾਜ਼ ਕੀਤਾ ਕਿ ਇਹਨੂੰ ਤੁਸੀਂ ਕਿਉਂ ਕਰ ਰਹੇ ਹੋ ਲਾਈਵ? ਅਤੇ ਸਾਡੀ ਸਾਡੀ ਮੀਟਿੰਗ ਹੋਈ ਰੇਡੀਓ ਸਟੇਸ਼ਨ 'ਤੇ ਹੈਰਿਸ ਪਾਰਕ ਦੇ ਵਿੱਚ, ਅਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਜਿਹੜੀ ਤੁਸੀਂ ਕਹੀ ਸੀ ਵੀ ਭਾਈ ਦੇਖੋ, ਕਿਉਂਕਿ ਸਾਨੂੰ ਗੁਰਦੁਆਰਾ ਸਾਹਿਬ ਵੱਲੋਂ ਬੇਨਤੀ ਆਈ ਹੈ ਕਮੇਟੀ ਵੱਲੋਂ, ਅਸੀਂ ਪਾਰਟ ਆਫ ਕਮਿਊਨਿਟੀ ਹਾਂ, ਪਾਰਟ ਆਫ ਸਿੱਖ ਭਾਈਚਾਰਾ। ਜਦੋਂ ਕਮੇਟੀ ਦੇ ਚੁਣੇ ਹੋਏ ਬੰਦਿਆਂ ਨੇ ਫੈਸਲਾ ਕੀਤਾ ਆ ਤਾਂ ਜ਼ਰੂਰ ਆਪਾਂ, ਦੇਖੋ ਮੈਂ ਤਾਂ ਉਹਨਾਂ ਨੂੰ ਸੁਣਿਆ ਨਹੀਂ ਅਤੇ ਨਾ ਹੀ ਆਪਾਂ ਉਹਨਾਂ ਨੂੰ ਦੇਖਿਆ ਆ ਵੀ ਕਮੇਟੀ। ਉਹ ਤੋਂ ਬਾਅਦ ਫਿਰ ਮੈਂ ਕਮੇਟੀ ਨਾਲ ਗੱਲਬਾਤ ਕੀਤੀ ਵੀ ਭਾਈ ਆਹ ਇਤਰਾਜ਼ ਆ ਰਹੇ ਨੇ, ਉਹਨਾਂ ਨੂੰ ਵੀ ਪਤਾ ਸੀ ਵੀ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਲਾਈਵ ਕਰਾਂਗੇ, ਪਰ ਜੇ ਸਾਨੂੰ ਲੱਗਿਆ, ਸਾਡੇ ਹੋਰ ਵੀ ਬੰਦੇ ਸੁਣਦੇ ਹੋਣਗੇ, ਸਾਡੇ ਵਿਦਵਾਨ ਵੀ ਸੁਣਦੇ ਹੋਣਗੇ, ਜੇ ਸਾਨੂੰ ਲੱਗਿਆ ਵੀ ਗੁਰਮਤ ਤੋਂ ਵਿਰੁੱਧ ਕੋਈ ਗੱਲ ਹੋ ਰਹੀ ਹੈ ਤਾਂ ਅਸੀਂ ਬ੍ਰੌਡਕਾਸਟ ਉੱਥੇ ਹੀ ਬੰਦ ਕਰ ਦਾਂਗੇ। ਅਤੇ ਇਹਦੇ ਨਾਲ ਪ੍ਰੈਸ਼ਰ ਇਹ ਬਣ ਗਿਆ ਵੀ ਇਹਨਾਂ ਤੱਕ ਸੁਨੇਹਾ ਤਾਂ ਜਾਂਦਾ ਹੀ ਆ ਵੀ ਭਾਈ ਕਮੇਟੀ ਨੇ ਵੀ ਉਹਨਾਂ ਨੂੰ ਇੰਸਟਰਕਸ਼ਨਾਂ ਦੇ ਦਿੱਤੀਆਂ ਵੀ ਕੋਈ ਕੰਟਰੋਵਰਸ਼ਲ ਗੱਲ ਨਹੀਂ ਕਰਨੀ, ਗੁਰਮਤ ਦੀ ਗੱਲ ਕਰਨੀ ਆ ਅਤੇ ਬਲ ਸਪਸ਼ਟ ਗੱਲ ਕਰਨੀ ਆ ਵੀ ਜੇ ਬ੍ਰੌਡਕਾਸਟ ਬੰਦ ਹੋ ਗਿਆ ਤੁਹਾਡੇ 'ਤੇ ਬੜਾ ਵੱਡਾ ਅਸਰ ਪੈਣਾ ਆ, ਸਾਡੀ ਸਾਰਿਆਂ ਦੀ ਬਦਨਾਮੀ ਹੋਣੀ ਆ ਵਿੱਚ। ਪਰ ਮੈਂ ਇਹਨਾਂ ਦੇ ਨਾਲ ਰਿਹਾ ਸਾਰੇ ਆਸਟ੍ਰੇਲੀਆ ਦੇ ਵਿੱਚ, ਜਿੱਥੇ ਜਿੱਥੇ ਇਹਨਾਂ ਦੇ ਦੀਵਾਨ ਸੀ, ਬਲਗੁਲਗੇ, ਗ੍ਰਿਫਤ, ਸ਼ੈਪਟਨ, ਮੈਲਬਨ, ਅਤੇ ਮਤਲਬ ਇੰਨਾ ਕੁ ਵੱਡਾ ਹੰਗਾਰਾ ਮਿਲਿਆ ਸੰਗਤ ਵੱਲੋਂ ਵੀ ਗ੍ਰਿਫਤ ਤੋਂ ਸੰਗਤ ਬਲਗੁਲਗੇ ਇਹਨਾਂ ਦੇ ਮਗਰ ਆਈ ਆ, ਠੀਕ ਹੈ,
ਬਿਲਕੁਲ
ਸ਼ੈਪਟਨ ਤੋਂ ਗ੍ਰਿਫਤ ਆਈ ਆ, ਮੈਲਬਨ ਤੋਂ ਸ਼ੈਪਟਨ ਗਈ ਆ। ਸੋ ਇਸ ਕਰਕੇ ਜਿਹੜਾ ਉਹ ਤੋਂ ਬਾਅਦ ਫਿਰ ਦੇਖੋ ਜਿਹੜੇ ਵਿਰੋਧ ਕਰ ਰਹੇ ਸੀ ਸਾਡੇ ਮਿੱਤਰ ਸੱਜਣ ਵੀ ਸੀ ਉਹਨਾਂ 'ਚ, ਉਹਨਾਂ ਕੋਲ ਰੇਡੀਓ ਸੀਗੇ, ਉਹਨਾਂ ਨੇ ਇਹਨਾਂ ਦੇ ਦੀਵਾਨ ਸੁਣੇ ਅਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਭਾਈ ਗੱਲ ਤਾਂ ਕੋਈ ਨਹੀਂ ਵਿਰੋਧ ਵਾਲੀ ਕੀਤੀ, ਅਤੇ ਉਹਨਾਂ ਦਾ ਵੀ ਨਜ਼ਰੀਆ ਚੇਂਜ ਹੋ ਗਿਆ। ਪਰ
ਮੈਂ 8 ਦੀਵਾਨਾਂ ਦੇ ਵਿੱਚ ਮੈਨੂੰ ਕੋਈ ਨਹੀਂ ਵਿਰੋਧ ਵਾਲੀ ਗੱਲ,
ਕੋਈ ਵਿਰੋਧ ਵਾਲੀ ਗੱਲ ਨਹੀਂ ਸੀਗੀ। ਪਰ ਉਹ ਤੋਂ ਬਾਅਦ ਫਿਰ ਜਿਹੜਾ ਇਹਨਾਂ ਨੇ ਘਟਨਾਕ੍ਰਮ ਸ਼ੁਰੂ ਕੀਤਾ ਮਾਡਰਨਾਈਜੇਸ਼ਨ ਦਾ, ਰੱਬ ਦੇ ਮਤਲਬ ਇੱਕ ਸਿਧਾਂਤ ਦੇ ਉਲਟੇ ਹੀ ਹੋ ਗਿਆ ਸਾਰਾ ਕੁਛ। ਚਲੋ ਇੱਕ ਸਟੇਜਾਂ ਹੁੰਦੀਆਂ ਆ, ਸਾਂਭਣਾ ਨਾ ਸਾਂਭਣਾ ਵੱਡੀ ਮਤਲਬ ਇਹ ਤਾਂ ਦਾਤ ਹੀ ਆ, ਜਿੱਦਾਂ ਆਪਾਂ ਸਵੇਰੇ ਗੱਲ ਕਰ ਰਹੇ ਸੀਗੇ। ਅਤੇ ਇਸ ਕਰਕੇ ਹੁਣ ਵੀ ਨਾ, ਹੁਣ ਵੀ ਕਹਿ ਰਹੇ ਮਤਲਬ ਉਹਨੇ ਤਾਂ ਇੱਕ ਫੈਸਲਾ ਬਣਾ ਲਿਆ ਵੀ ਮੈਂ ਜਾ ਕੇ ਅਕਾਲ ਤਖ਼ਤ, ਉਹ ਤਾਂ ਹੁਣ ਕਰ ਰਹੇ ਨੇ, ਪਰ ਉਹਨਾਂ ਦੇ ਨਾਲ ਦੇ ਹੁਣ ਜੀਣ ਨਹੀਂ ਦਿੰਦੇ, ਜਿਹੜੇ 8-9 ਸਾਲ ਉਹਨਾਂ ਨੇ ਤਿਆਰ ਕੀਤੇ ਬੰਦੇ ਉਹ ਨਹੀਂ ਹੁਣ ਜੀਣ ਦਿੰਦੇ।
ਨਹੀਂ ਉਹ ਗੱਲ ਤੁਹਾਡੀ ਠੀਕ ਆ, ਪਰ ਕਿਉਂਕਿ ਯੰਗ ਉਮਰ ਸੀ ਤੇ ਨਿਰੰਕਾਰ ਵੱਲੋਂ ਬਖਸ਼ੇ ਹੋਏ ਗੁਣਾਂ ਦਾ ਸਦਕਾ ਬਹੁਤ ਭਾਰੀ ਗਿਣਤੀ ਵਿੱਚ ਲੋਕੀ ਇਹਨਾਂ ਦੇ ਪ੍ਰਸ਼ੰਸਕ ਸੀ, ਤੋ ਖੁਦਾ ਜਬ ਹੁਸਨ ਦੇਤਾ ਹੈ ਤੋ ਨਜ਼ਾਕਤ ਆ ਹੀ ਜਾਤੀ ਹੈ। ਉਮਰ ਬੜੀ ਛੋਟੀ ਸੀ ਤੇ ਮੈਂ ਨਾ ਇੱਕ ਵਾਰੀ ਛੋਟਾ ਜਿਹਾ ਕਲਿੱਪ ਫੇਸਬੁੱਕ ਤੇ ਵੇਖਿਆ ਸੀ।
ਅੱਛਾ,
ਕੋਈ ਦੀਵਾਨ ਲੱਗਾ ਸੀ, ਦੀਵਾਨ ਤੇ ਕਰੜ ਬਰੜੀ ਦਾੜੀ ਵਾਲਾ ਬੋਲ ਰਿਹਾ ਸੀ। ਉਹ ਕਹਿੰਦਾ ਵੀ ਉਹ ਸ਼ਾਇਦ ਕੋਈ ਮਿਸ਼ਨਰੀ ਹੋਊਗਾ, ਕੋਈ ਕੋਈ ਇਸ ਤਰ੍ਹਾਂ ਵਿਰੋਧੀ ਕੌਮ ਦਾ। ਉਹ ਕਹਿੰਦਾ ਵੀ ਅਸੀਂ ਇਹਨੂੰ ਉਹ ਪ੍ਰਚਾਰ ਕਰਨ ਤੋਂ ਇਹਦਾ ਰੁੱਖ ਅਸੀਂ ਮੋੜਿਆ ਇੱਧਰ ਪੁੱਠੇ ਪਾਸੇ, ਤੇ ਅਸੀਂ ਜਿਹੜਾ ਸੀ ਇਹਦੇ ਨਾਲ ਫਲਾਨਾ ਬੰਦਾ ਜਿਹੜਾ ਉਹ ਅਸੀਂ ਪਲਾਂਟ ਕੀਤਾ ਸੀ ਉਹਨੇ। ਉਹ ਫਿਰ ਗੱਲਾਂ ਬਾਤਾਂ ਦੇ ਵਿੱਚ ਯੰਗ ਉਮਰ ਦੇ ਵਿੱਚ ਬੰਦਾ ਆ ਹੀ ਜਾਂਦਾ, ਉਹਨੂੰ ਪਤਾ ਨਹੀਂ ਸੀ ਨਾ ਫਿਰ ਇੰਨਾ ਫਿਰ ਪੰਥ ਨੇ, ਪੰਥ ਤੇ ਜਿਹਦੇ ਉਲਟ ਹੋ ਜਾਵੇ ਨਾ ਤੇ ਫਿਰ ਉਹਦੀ ਖੈਰ ਨਹੀਂ ਹੁੰਦੀ। ਤੇ ਚਲੋ ਫਿਰ ਆਏਦ
ਇੱਕ ਮਿੰਟ
ਆਏਦ ਉਹ ਭੁੱਲਾ ਨਾ ਜਾਣੀਏ ਜੋ ਮੁੜ ਸ਼ਾਮੀ ਘਰ ਆਵੇ। ਪਰ ਥੋੜਾ ਜਿਹਾ ਜਿਹੜਾ ਬਾਅਦ ਦੇ ਵਿੱਚ ਮੀਡੀਆ ਵਾਲਿਆਂ ਨੇ ਉਹਦੇ ਕੋਲੋਂ ਗੱਲਾਂ ਕਰਵਾਈਆਂ ਆ, ਉਹ 'ਚ ਥੋੜਾ ਜਿਹਾ ਮੈਨੂੰ ਨਾ ਸੰਪੂਰਨਤਾ ਸਹਿਤ ਸਮਰਪਣ ਦੀ ਭਾਵਨਾ ਨੂੰ ਕੁਝ ਨਾ ਸ਼ੰਕਾ ਪੈਦਾ ਹੁੰਦੀ।
ਹਜੇ 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 ਕੱਚ ਹੈ, ਹਜੇ ਕੱਚ ਹੈ, ਜਿਹੜੇ ਉਹਨਾਂ ਦੇ ਬਿਆਨਬਾਜ਼ੀ ਚੱਲ ਰਹੀ ਆ ਉੱਥੇ ਸ਼ੰਕਾ ਹੈ। ਤਾਇਆ ਜੀ ਗੱਲ ਆਪਾਂ ਕਰਾਂਗੇ, ਇੱਕ ਸਵਾਲ ਆਇਆ ਬੜਾ ਜ਼ਬਰਦਸਤ ਤਿੱਖਾ ਸਵਾਲ ਆਇਆ, ਮਿੰਟ ਹੈਗੇ ਆਪਣੇ ਕੋਲ 10, ਅਤੇ ਹਰਦੀਪ ਸਿੰਘ ਭੰਗੂ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜਿਹੜੇ ਗਿੱਲ ਬਾਗੀ ਹੋ ਗਏ ਨੇ ਬੈਥਸਟ ਵਾਲੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ, ਕਿਹਾ ਕਿ ਅਕਾਲ ਤਖ਼ਤ ਸਾਹਿਬ ਮਹਾਨ ਹੈ, ਅਤੇ ਕਹਿੰਦੇ ਕਿ ਕੋਈ ਸੱਦੇ ਨਾ ਸੱਦੇ ਮੈਂ ਆਇਆ ਕਿਉਂਕਿ ਮੈਂ ਸਭ ਦਾ ਤਾਇਆ। ਅਤੇ ਸਾਡੇ ਸਤਿਕਾਰਯੋਗ ਸਕੱਤਰ ਸਾਹਿਬ ਭਾਅ ਜੀ ਸਾਡੇ ਪਾਰਕਲੀ ਗੁਰਦੁਆਰਾ ਸਾਹਿਬ ਤੋਂ ਗਲੈਨਵੁੱਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇਹਨਾਂ ਨੇ ਬੜੇ ਐਕਟਿਵ ਹੋ ਕੇ ਕੱਲ੍ਹ ਕੰਮ ਕੀਤੇ ਆ ਜੀ, ਮਤਲਬ ਚਿੱਠੀਆਂ ਚੁੱਠੀਆਂ ਲਿਖਣ 'ਚ ਬੜੇ ਮਾਹਰ ਨੇ, ਅਤੇ ਇਹਨਾਂ ਨੇ ਬੜਾ ਮਤਲਬ ਗੁਰਦੁਆਰੇ ਦੀ ਕਮੇਟੀਆਂ ਇਕੱਠੀਆਂ ਕੀਤੀਆਂ ਸਾਰਿਆਂ ਨੂੰ ਕੀਤਾ, ਅਤੇ ਮਤਲਬ ਪ੍ਰੋਪਰ ਚੈਨਲ
ਮਹਿੰਗਾ ਸਿੰਘ ਖੱਖ ਕੇ
ਨਹੀਂ ਨਿਸ਼ਾਨ ਸਿੰਘ ਜੀ, ਨਿਸ਼ਾਨ ਸਿੰਘ ਜੀ
ਸਰ, ਨਿਸ਼ਾਨ ਸਿੰਘ ਉਹ ਕੰਪਨੀ ਸੈਕਟਰੀ ਨੇ।
ਹਾਂਜੀ ਕੰਪਨੀ, ਮਤਲਬ ਬਹੁਤ ਆਲਾ ਦਰਜੇ ਦਾ ਇਹ ਕੰਮ ਕਰ ਰਹੇ ਨੇ, ਅਤੇ ਸਾਨੂੰ ਬੜਾ ਮਾਣ ਹੈ ਇਹਨਾਂ ਨੂੰ, ਇਹਨਾਂ ਨੂੰ ਫੋਨ ਕਰਕੇ ਕਹਿ ਦਿੱਤਾ ਭਾਅ ਜੀ ਤੁਸੀਂ ਆਹ ਕੰਮ ਕਰੋ ਅਸੀਂ ਆਹ ਕਰ ਲੈਂਦੇ ਹਾਂ, ਹੈ ਨਾ, ਅਤੇ ਮਤਲਬ
ਬਹੁਤ ਸ਼ਾਬਾਸ਼। ਪਰ ਉਹ ਨਾ ਮਹਿੰਗਾ ਸਿੰਘ ਖੱਖ ਵੀ ਬਹੁਤ ਕੰਮ ਕਰਨ ਨੂੰ ਤਿਆਰ ਆ, ਇੱਕ ਤਾਂ ਉਹਦਾ ਵਿਚਾਰੇ ਦਾ ਮੇਰੇ ਵਾਂਗੂ ਨਾ ਬਾਈਪਾਸ ਹੋਇਆ ਵਾ,
ਉਹ ਅੱਛਾ
ਵੀ ਥੋੜਾ ਜਿਹਾ ਉਹ ਢਿੱਲਾ ਹੋ ਰਿਹਾ ਵਾ,
ਪਰ
ਬਾਕੀ ਉਹ ਪ੍ਰਬੰਧ ਪਾਰਕਲੀ ਸੋਰੀ ਗਲੈਨਵੁੱਡ ਗੁਰਦੁਆਰੇ ਦਾ ਪ੍ਰਬੰਧ ਬੜਾ ਸੁਚਾਰੂ ਰੂਪ ਦੇ ਵਿੱਚ ਚੱਲ ਰਿਹਾ ਵਾ।
ਹਾਂ ਟਾਈਮ ਕੱਢ ਰਹੇ ਨੇ, ਬੜੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ, ਅਤੇ ਇਹ ਨਾ ਕਈ ਵਾਰੀ ਭਾਅ ਜੀ ਹੁਣੀ ਚਿੱਠੀ ਪਾ ਦਿੰਦੇ ਆ ਸਾਰੇ ਗੁਰਦੁਆਰੇ ਨੂੰ, ਆਹ ਦੇਖਿਓ ਜੀ ਠੀਕ ਹੈ ਠੀਕ ਹੈ, ਉਹ ਅਸੀਂ ਕਿਹਾ ਠੀਕ ਹੀ ਹੈ, ਤਾਂ ਹੀ ਤਾਂ ਤੁਹਾਨੂੰ ਅਸੀਂ ਕਿਹਾ ਇਹ ਕੰਮ ਕਰਨ ਨੂੰ, ਤੁਸੀਂ ਇੱਦਾਂ ਕੰਮ ਤੁਸੀਂ ਮਤਲਬ ਸਾਰਿਆਂ ਨੂੰ ਯਕੀਨ ਹੈ। ਖੈਰ ਤਾਂ ਜੀ ਕੁਐਸਚਨ ਬੜਾ ਜ਼ਬਰਦਸਤ ਆਇਆ, ਕਹਿੰਦੇ ਨਾਂ ਨਾ ਦੱਸਿਓ, ਇਹ ਕਹਿੰਦੇ ਵੀ ਦਾੜੀਆਂ ਤਾਂ ਬਹੁਤ ਸੁਣੀਆਂ, ਵੀ ਆਹ ਜਿਹੜੀ ਤਾਇਆ ਜੀ ਨੇ ਦਾੜੀ ਨਵੀਂ ਕੱਢੀ ਹੈ ਕਰੜ ਬਰੜ, ਇਹਦੇ ਬਾਰੇ ਵਿਆਖਿਆ ਕਰੋ।
ਕਰੜ ਬਰੜੀ ਕਰੜ ਬਰੜੀ ਜਿਹੜਾ ਮਤਲਬ ਦਾੜੀ ਕਾਲੀ ਆ ਉਹਦੇ ਵਿੱਚ ਚਿੱਟੇ ਵਾਲ ਵੀ ਹੈ।
ਅੱਛਾ, ਉਹਨੂੰ ਕਰੜ
ਮਤਲਬ ਵੀ ਇਉਂ ਸਮਝ ਲਓ ਵੀ ਲਗਭਗ ਅੱਧੀ ਕਾਲੇ ਤੇ ਅੱਧੇ ਜਾਂਦੇ ਹੋ ਥੋੜੇ ਜਿਹੇ ਘੱਟ ਚਿੱਟੇ, ਤੇ
35 ਤੋਂ 40 ਸਾਲ ਦੀ ਉਮਰ, 35 ਤੋਂ 40
ਖਿਚੜੀ
ਜਿਵੇਂ ਮੇਰੀ ਮੇਰੀ
ਮਤਲਬ ਦਾਲ ਤੇ ਚੌਲ ਬਣ ਕੇ ਖਿਚੜੀ ਬਣ ਜਾਂਦੀ ਹੈ।
ਤੁਹਾਡੀ ਦਾੜੀ ਤਾਂ ਹੁਣ ਸੁਨਹਿਰੀ ਹੋ ਗਈ, ਤੇ
ਮੇਰੀ ਦਾੜੀ ਤੇ ਨਹੀਂ ਸੁਨਹਿਰੀ ਨਹੀਂ, ਮੇਰੀ ਦਾੜੀ ਤੇ ਪੂਰੀ ਪੂਰੀ ਚਿੱਟੀ ਹੋ ਗਈ ਆ। ਉਹ ਮੈਂ ਕਹਿੰਦਾ ਹੁੰਦਾ ਸੀ ਵੀ ਮੈਂ ਉਦੋਂ ਬੜਾ ਦਲੇਰ ਹੁੰਦਾ ਸੀ ਜਦੋਂ ਮੇਰਾ ਮੂੰਹ ਤੇ ਦਾੜੀ ਇੱਕੋ ਰੰਗ ਦੇ ਹੁੰਦੇ ਸੀ, ਹੁਣ ਦਾੜੀ ਦਾ ਰੰਗ ਬਦਲ ਗਿਆ ਤੇ ਮੇਰੀ ਦਲੇਰੀ ਜਿਹੜੀ ਆ ਉਹ ਘਟਦੀ ਜਾਈ ਉਸੇ ਰੇਸ਼ੋ ਨਾਲ, ਤੇ ਨਾਲੇ ਕਾਲਖ ਜਿਹੜੀ ਆ ਨਾ ਜੀ
ਉਹ ਦਿਲ ਚ ਹੋਣੀ
ਚਾਹੀਦੀ, ਮੂੰਹ ਦੀ ਤੇ ਭਾਵੇਂ ਨਹੀਂ ਲੱਥੀ ਪਰ ਲਾੜੀ ਦੀ ਲੱਥ ਲੱਥ ਕੇ ਤਾਂ ਉਹ ਪਿੱਛੇ ਅੰਦਰ ਕਲੇਜੇ ਨੂੰ ਜਾਣ ਲੱਗੀ ਆ, ਹੁਣ ਮੈਂ ਅੰਦਰੋਂ ਕਾਲਾ ਆ।
ਤਾਇਆ ਜੀ ਮੇਰੀ ਦਾੜੀ
ਜਦੋਂ ਨਾ ਦਾੜੀ ਮੇਰੀ ਚਿੱਟੀ ਸੀ ਤੇ ਸਿਰ ਦੇ ਵਾਲ ਹੁਣ ਤੇ ਚਿੱਟੇ ਹੋ ਗਏ ਆ, ਉਦੋਂ ਕਾਲੇ ਸੀ ਤੇ ਇੱਕ ਸਿੰਘ ਨੇ ਵੇਖਿਆ ਮੈਨੂੰ ਕੰਘਾ ਕਰਦੇ ਨੂੰ, ਕਹਿੰਦੇ ਹੋ ਦਾੜੀ ਚਿੱਟੀ ਆ ਤੇ ਵਾਲ ਕਾਲੇ ਪਏ ਆ ਸਿਰ ਦੇ। ਉਹ ਮੈਂ ਕਿਹਾ ਤੂੰ ਅਜੇ ਮੇਰੇ ਸਿਰ ਦੇ ਵਾਲ ਹੀ ਵੇਖੇ ਆ, ਤੂੰ ਮੇਰਾ ਕਲੇਜਾ ਨਹੀਂ ਵੇਖਿਆ ਜਿਹੜਾ ਦੀ ਅੱਗ ਵਿੱਚ ਸੜ ਭੁੱਜ ਕੇ ਕਾਲਾ ਸਵਾਹ ਹੋਇਆ ਪਿਆ।
ਤਾਇਆ ਜੀ ਮੇਰੀ ਦਾੜੀ ਫਿਰ ਕਿਹੜੀ ਕੈਟੇਗਰੀ 'ਚ ਇਹ ਆਉਂਦੀ ਹੈ ਕਰਨ ਵਰਡ 'ਚ?
ਨਹੀਂ ਤੁਹਾਡੀ ਤੁਹਾਡੇ ਚੌਲ ਵੱਧ ਆ ਤੇ ਜਿਹੜੀ ਮਾਵਾਂ ਦੀ ਦਾਲ
ਘੱਟ, ਇਹ ਕਰਨ ਵਰਡ ਨਹੀਂ ਹੈਗੀ। ਅੱਛਾ ਮੈਂ ਸਮਝ ਗਿਆ, ਮੈਂ ਸੋਚਿਆ ਜਿਹੜੀ ਕਰਨ ਵਰਡ ਦਾੜੀ ਤੁਸੀਂ ਕਹਿੰਦੇ ਹੋ ਕਿ ਜਿੱਦਾਂ ਮੈਂ ਤਾਂ ਖੁੱਲ੍ਹੀ ਛੱਡੀ ਹੋਈ ਆ, ਮੈਂ ਕੁਛ ਨਹੀਂ ਕਰਦਾ ਇਹਨੂੰ, ਤੁਸੀਂ ਵੀ ਖੁੱਲ੍ਹੀ ਛੱਡੀ ਹੋਈ ਹੋ, ਵੱਧ ਤੋਂ ਵੱਧ ਠਾਠੀ ਬੰਨ੍ਹ ਕੇ ਸੈੱਟ ਕਰ ਲੈਂਦੇ, ਮੈਂ ਤਾਂ ਉਹ ਵੀ ਨਹੀਂ ਬੰਨਦਾ। ਖੈਰ ਇੱਕ ਨਾ ਬੜਾ ਟ੍ਰੈਂਡ ਆਇਆ ਸਾਡੇ, ਤੁਸੀਂ ਜਾਣਦੇ ਆ ਗ੍ਰਿਫਿਥ ਤੋਂ, ਹੁਣ ਤਾਂ ਉਹ ਪੂਰੇ ਹੋ ਗਏ ਨੇ, ਨਛੱਤਰ ਸਿੰਘ ਹੁਣੀ ਸਰੰਗੀ ਵਾਦਕ ਹੁੰਦੇ ਸੀਗੇ ਢਾਡੀ,
ਉਹ ਨਛੱਤਰ ਸਿੰਘ ਹੁਣੀ ਸਵਾਰਗਵਾਸ ਹੋ ਗਏ ਆ।
ਮੈਨੂੰ ਲੱਗਦਾ ਆ, ਸੋਰੀ ਬਈ ਮੈਂ ਤੁਹਾਡੇ ਕਹੇ ਤੇ ਮੈਨੂੰ ਹੋ ਗਿਆ,
ਮੈਨੂੰ ਵੀ ਨਹੀਂ ਪਤਾ। ਉਹ ਇੱਥੇ ਨਾ ਗ੍ਰਿਫਤ ਗ੍ਰਿਫਤ ਦੇ ਨੇੜੇ
ਹਾਂਜੀ
ਛੋਟੇ ਜਿਹੇ ਟਾਊਨ
ਲੀਟਨ 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 ਰਹਿੰਦੇ ਸੀ ਤੇ
ਲੀਟਨ,
ਉਹ ਨਾ ਉਹ ਗੱਲ ਕਰਦੇ ਹੁੰਦੇ ਸੀ ਉਦੋਂ, ਇਹ ਗੱਲ ਸੀਗੀ ਨਵੀਂ ਨਵੀਂ ਕਿ ਕਹਿੰਦੇ ਮੈਂ ਅਨੰਦਪੁਰ ਸਾਹਿਬ ਗਿਆ ਤੇ ਅਨੰਦਪੁਰ ਸਾਹਿਬ ਨਾ ਉੱਥੇ ਢਾਡੀ ਨੌਜਵਾਨ ਅੰਦਰੋਂ ਕਰਕੇ ਆਇਆ ਤੇ ਉਹਨਾਂ ਨੇ ਚਲੋ ਪਛਾਣ ਲਿਆ, ਪੁਰਾਣੇ ਬੰਦੇ ਹੁੰਦੇ ਆ ਹੈ ਨਾ, ਇਹ ਵੀ ਸਰੰਗੀ ਵਾਦਕ ਬਹੁਤ ਜ਼ਬਰਦਸਤ ਰਹੇ ਨੇ ਆਪਣੇ, ਉਹ ਰਿਟੈਂਡਾ ਜਿਹੜੇ ਗਰੁੱਪ ਸੀ ਉਹਨਾਂ ਦੇ ਵਿੱਚ ਵੀ ਸੀ ਹੈ ਨਾ, ਤੇ ਕਹਿੰਦੇ ਗੱਲ ਚੱਲੀ ਤੇ ਗੱਲ ਲਓ ਜੀ ਅਸੀਂ ਤਾਂ ਇੱਦਾਂ ਕਰਦੇ ਹਾਂ, ਕਹਿੰਦਾ ਮੈਂ ਉਹਨੂੰ ਕਿਹਾ ਕਾਕਾ ਗੱਲ ਸੁਣ, ਹੈਂ ਆ ਤੂੰ ਦਾੜੀ ਦੀ ਬੇਅਦਬੀ ਕਿਉਂ ਕੀਤੀ ਹੋਈ ਆ? ਲੈ ਮੈਂ ਕਿੱਥੇ ਕੀਤੀ ਆ ਜੀ, ਮੈਂ ਕਿੱਥੇ ਕੀਤੀ ਆ, ਤੁਸੀਂ ਐਵੇਂ ਇਲਜ਼ਾਮ ਲੰਘ ਲਾਉਣ ਲੱਗ ਪੈਂਦੇ ਆ। ਕਹਿੰਦਾ ਕਾਕਾ ਮੇਰੀ ਉਮਰ ਹੋ ਗਈ ਆ, ਮੇਰੀ ਦਾੜੀ ਕਹਿੰਦਾ ਦੇਖ ਇੱਦਾਂ ਦੀਆਂ ਹੁੰਦੀਆਂ ਦਾੜੀਆਂ, ਕਹਿੰਦਾ ਤੁਸੀਂ ਕੈਂਚੀ ਲਾਉਣਾ ਜੀ ਕਰੈਤ ਹੈ, ਕਹਿੰਦਾ ਉਹ ਕੈਂਚੀ ਲਾਉਣਾ ਕਰੈਤ ਸਾਨੂੰ ਵੀ ਪਤਾ, ਉਹ ਤੈਨੂੰ ਵੀ ਪਤਾ, ਉਹ ਤੇਰੇ ਨਾਈ ਨੂੰ ਵੀ ਪਤਾ ਆ, ਨਾਈ ਵੀ ਤੇਰੇ ਕੈਂਚੀ ਨਹੀਂ ਲਾਉਂਦਾ, ਹੈਂ ਤੁਸੀਂ ਕਹਿੰਦਾ ਕਾਵੀਏ ਨਾਲ ਦਾੜੀ ਜਾਲ ਜਾਲ ਕੇ ਸਿੱਧੀ ਕਰਦੇ ਆ, ਹੈਂ ਜਿਹੜੇ ਵਾਲ ਹੁਣ ਜਿੱਦਾਂ ਐ ਐ ਹੈ ਨਾ ਕਈ ਵਾਰੀ ਬਾਹਰ ਆ ਜਾਂਦੇ ਨੇ, ਉਹ ਕੀ ਕਰਦੇ ਨੇ ਅੱਜ ਕੱਲ੍ਹ, ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਦਾੜੀਆਂ ਬਹੁਤ ਸਾਰੇ ਇੱਦਾਂ ਕਰਦੇ ਨੇ ਕਿ ਉਹ ਜਾ ਜਾ ਕੇ ਨਾ ਜਾਲ ਜਾਲ ਕੇ ਵਾਲ ਜਾਲ ਜਾਲ ਕੇ ਸਿੱਧੀ ਕਰਕੇ ਛੋਟੀ ਕਰ ਲੈਂਦੇ ਨੇ, ਉੱਪਰ ਨੂੰ ਲੈ ਆਉਂਦੇ ਨੇ, ਐਡੇ ਐਡੇ ਤਾਂ ਉਹਨਾਂ ਦੇ ਦਾੜੇ ਮੈਂ ਦੇਖੇ ਆ, ਉਹ ਇੰਡੀਆ ਜਾਂਦੇ ਨੇ ਜਦ ਇੰਡੀਆ ਆਉਂਦੇ ਨੇ ਤਾਂ ਦਾੜੀਆਂ ਇੰਨੀਆਂ ਛੋਟੀਆਂ ਕਰਕੇ ਜਿੱਦਾਂ ਫੋਟੋਆਂ 'ਤੇ ਉਨੀਆਂ ਉੱਦਾਂ ਬਣਾ ਕੇ ਬਹਿ ਜਾਂਦੇ ਨੇ, ਉਹ ਦਾੜੀਆਂ ਦਾ ਉਹਨੂੰ ਉਹ ਕਿਹੜੀ ਕੈਟੇਗਰੀ 'ਚ ਦਊਂਗੇ ਤੁਸੀਂ?
ਇਹ ਨਾ ਆਪਣਾ ਉੱਥੇ ਕੀਜ਼ ਬਰੋ ਗੁਰਦੁਆਰੇ ਕੋ ਗ੍ਰੰਥੀ ਸਿੰਘ ਦਾ ਕੁਝ ਕੁਝ ਸਮੇਂ ਲਈ ਨਾ ਉਹਨਾਂ ਨੇ ਕਮੇਟੀ ਨੇ ਮੈਨੂੰ ਸੱਦਿਆ।
ਅੱਛਾ
ਤੇ ਉੱਥੇ ਨਛੱਤਰ ਸਿੰਘ ਹੀ ਆਏ ਤੇ ਲੋਕ ਬੋਲੀ ਵੀ ਆ ਨਾ ਗਾਉਣ ਨੱਚਣ ਵਾਲੀ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ, ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੂੰ,
ਠੀਕ ਹੈ।
ਤੇ ਹੁਣ ਇਹਨੂੰ ਜਥੇ ਤੋਂ ਉਛੜਿਆ ਹੋਇਆ ਸੀ ਤੇ ਮੈਨੂੰ ਕਹਿੰਦਾ ਵੀ ਦੀਵਾਨ ਦੇ ਵਿੱਚ ਨਾ ਮੈਂ ਦੋ ਗੀਤ ਬੋਲੂਗਾ ਤੇ ਤੁਸੀਂ ਲੈਕਚਰ ਕਰ ਦਿਓ। ਮੈਂ ਕਿਹਾ ਕੋਈ ਗੱਲ ਨਹੀਂ। ਇਹ ਫਿਰ ਹਫ਼ਤਾ ਰਿਹਾ ਉੱਥੇ ਮੇਰੇ ਕੋਲ ਤੇ ਰੋਜ਼ ਸ਼ਾਮ ਨੂੰ ਫਿਰ ਇਸ ਤਰ੍ਹਾਂ ਇਹਨੇ ਦੋ ਗੀਤ ਗਾਉਣੇ, ਮੈਂ ਸ਼ੁਰੂ ਢਾਡੀ ਜਥੇ ਵਾਂਗੂ ਬਲ ਦੇਣੀ ਤਮੀਦ। ਇੱਕ ਦਿਨ ਮੈਂ ਕਿਹਾ ਸਾਧ ਸੰਗਤ ਜੀ ਇਹਨਾਂ ਨੂੰ ਗਾਉਣਾ ਤੇ ਵਜਾਉਣਾ ਆਉਂਦਾ ਤੇ ਲੈਕਚਰ ਨਹੀਂ ਆਉਂਦਾ ਭਾਈ ਨਛੱਤਰ ਸਿੰਘ ਨੂੰ, ਮੈਨੂੰ ਲੈਕਚਰ ਆਉਂਦਾ ਤੇ ਸਰੰਗੀ ਵਜਾਉਣੀ ਨਹੀਂ ਆਉਂਦੀ, ਇਸ ਲਈ ਅਸੀਂ ਦੋ ਨੇ ਮਿਲ ਕੇ ਨਾ ਇੱਕ ਸੁਜਾਖਾ ਬਣਨ ਦਾ ਯਤਨ ਕਰ ਰਹੇ ਹਾਂ। ਉਹ ਗੱਲ ਹਾਸਾ ਹੀ ਪਾਉਣਾ ਹੁੰਦਾ। ਇੱਕ ਇੱਕ ਦਿਨ ਫਿਰ ਦੋ ਕੁ ਦਿਨ ਠਹਿਰ ਕੇ ਫਿਰ ਮੈਂ ਕਿਹਾ ਜੀ ਭਾਈ ਨਛੱਤਰ ਸਿੰਘ ਨੂੰ ਸਾਧ ਸੰਗਤ ਜੀ ਤੁਸੀਂ ਅਨਪੜ੍ਹ ਨਾ ਸਮਝ ਲਿਓ ਕਿਤੇ, ਇਹ ਮੇਰੇ ਨਾਲੋਂ ਇੱਕ ਜਮਾਤ ਵੱਧ ਪੜਿਆ ਹੋਇਆ ਵਾ,
ਤੁਸੀਂ ਕਿੰਨੇ ਪੜ੍ਹੇ?
ਸਾਰੀ ਸੰਗਤ ਨਾ ਸੁਖਤਾ ਨਾਲ ਤੇ ਸਟੇਜ ਸੈਕਟਰੀ ਵੀ ਨਾ ਮੇਰੇ ਵੱਲ ਤਾਂ ਬੈਠਾ ਬੈਠਾ ਮੇਰੇ ਵੱਲ ਮੂੰਹ ਉੱਚਾ ਕਰਕੇ ਤੇ ਭਾਈ ਗੁਰਸ਼ਰਨ ਸਿੰਘ ਗੁਰਸਿੱਖ ਸਿੰਘ ਨੇ ਬੜੇ ਸ਼ਰੀਫ ਬੰਦੇ ਤੇ ਉਹ ਜਦੋਂ ਮੈਂ ਕਿਹਾ ਮੈਂ ਪਹਿਲੀ ਚੋਂ ਹਟਿਆ ਇਹ ਦੂਜੀ ਚੋਂ ਹਟਿਆ, ਗੁਰਚਰਨ ਸਿੰਘ ਬਾਕੀ ਬਾਤ ਕਹਿੰਦੇ ਉਹ ਭਾਈ ਅਸੀਂ ਸਮਝਿਆ ਗਿਆਨੀ ਜੀ ਐਮ ਏ ਪਾਸ ਹੋਣਗੇ
ਤੇ ਪੀ ਐਚ ਡੀ,
ਇੱਕ ਮਿਆਰਕ ਵੱਧ ਗਿਆ ਤੇ ਸ਼ਾਇਦ ਪੀ ਐਚ ਡੀ ਪਾਸ ਹੋ 76 ਸੋ।
ਤਾਇਆ ਜੀ ਮੈਂ ਵੀ ਚਲੋ ਸ਼ੁਕਰ ਦੀ ਗੱਲ ਸੁਣਾਉਣਾ, ਹੁਣ 76 ਸਿੰਘ ਦੀ ਯਾਦ ਤਾਂ ਆਈ ਆ ਤੇ ਸਾਡੇ ਨਾਲ ਬੜਾ ਪ੍ਰੇਮ ਪਿਆਰ, ਤੁਸੀਂ ਥੋੜਾ ਪਿੱਛੇ ਹੋ ਏਦਾਂ ਲੱਗਦਾ ਤੁਸੀਂ ਡਿੱਗਣ ਲੱਗੇ ਆ ਸਕਰੀਨ ਚੋਂ।
ਓ ਸੋਰੀ।
ਤੇ ਉਹ ਨਾ ਆਏ ਹੋਏ ਇੱਥੇ, ਸਾਡੀ ਰਿਸ਼ਤੇਦਾਰੀ ਵੀ ਹੈ ਦੂਰੋਂ, ਹੈ ਨਾ, ਅਤੇ ਉਹ ਨਾ ਸਰੰਗੀ ਨਾਲ ਲੈ ਕੇ ਆਏ ਗੁਰੂ ਘਰ ਵੀ, ਅਤੇ ਉਹ ਘਰ ਆ ਗਏ ਆਪਾਂ, ਅਤੇ
ਹਾਂਜੀ
ਅਮਰੀਕ ਭਾਅ ਜੀ ਦੇ ਘਰ, ਅਤੇ ਬੈਠੇ ਤਾਂ ਉਹ ਸਰੰਗੀ ਲੈ ਆਉਂਦੀ, ਇੱਕ ਆਪਣੇ
ਹਾਂਜੀ
ਧਰਮਿੰਦਰ ਆ ਮੁੰਡਾ ਮੈਂਡਲੇ ਨਾਲ, ਉਹ ਵੀ ਆ ਗਿਆ। ਅਸੀਂ ਨਾ ਆਫਿਸ ਦੇ ਵਿੱਚ, ਮੈਂ ਕਿਹਾ ਅੰਕਲ ਜੀ ਆਪਾਂ ਰਿਕਾਰਡ ਕਰਨੀ ਹੈ ਤੁਹਾਡੀ, ਮੈਂ ਉਦੋਂ ਰਿਕਾਰਡ ਕੀਤੀ, ਇਹ ਗੱਲ ਹੋਊਗੀ 2002-03 ਦੀ, ਤਾਂ ਉਹ ਅਸੀਂ ਰਿਕਾਰਡ ਕਰ ਰਹੇ ਅਤੇ ਉਹ ਧੁਨਾ ਕੱਢ ਰਹੇ, ਅਤੇ ਕੀਤਾ ਅਤੇ ਨਾ ਲੇਡੀਜ਼ ਉੱਪਰ ਬਣਾ ਰਹੀਆਂ ਸੀਗੀਆਂ ਆਪਣਾ ਖਾਣਾ ਦਾਣਾ, ਸ਼ਾਮ ਦਾ ਵਿਹਲਾ ਸੀ ਅਤੇ ਆਫਿਸ ਭਰਿਆ ਪਿਆ ਸੀ, 5-6 ਜਣੇ ਸੀਗੇ ਅਤੇ ਰਿਕਾਰਡਿੰਗ ਚੱਲ ਰਹੀ ਸੀ, ਅਤੇ ਨਾਲ ਆਨੰਦ ਲੈ ਰਹੇ ਸੀ, ਫਾਦਰ ਸਾਹਿਬ ਵੀ ਸੀ ਹੋਰ ਵੀ ਸੀ, ਅਤੇ ਉੱਪਰੋਂ ਨਾ ਹਰਮਨ ਆਇਆ, ਉਦੋਂ ਛੋਟਾ ਜਿਹਾ ਸੀਗਾ 4-5 ਸਾਲ ਦਾ, ਉਹ ਆ ਕੇ ਨਾ ਖੋਲ੍ਹ ਕੇ ਮੇਰੇ ਫਾਦਰ ਸਾਹਿਬ ਨੂੰ ਕਹਿੰਦਾ, ਆਪਣੇ ਦਾਦੇ ਨੂੰ, ਉਹਦੇ ਕੰਨ 'ਚ ਕੁਛ ਕਿਹਾ, ਅਤੇ ਉਹਨੇ ਨਾ ਉਹ ਸਾਰੇ ਰੁਕ ਗਏ, ਪਤਾ ਨਹੀਂ ਕੀ ਕਹਿੰਦਾ। ਮੇਰੇ ਫਾਦਰ ਸਾਹਿਬ ਨੇ ਕਹਿਤਾ ਇਹਨੂੰ ਦੱਸ, ਇਹਨੂੰ ਦੱਸ। ਉਹਨਾਂ ਸੰਗਦੇ ਨੇ ਮੇਰੇ ਕੰਨ 'ਚ ਕਿਹਾ, ਮੈਂ ਕਿਹਾ ਕੀ ਗੱਲ ਪੁੱਤ ਤੂੰ ਆਇਆ? ਕਹਿੰਦਾ ਮੰਮ ਕਹਿੰਦੀ ਆ ਇੱਕ ਇੱਕ ਗਾਣਾ ਸੁਣਨਾ, ਗਾਣਾ ਲਾ ਦਿਓ। ਮੈਂ ਕਿਹਾ ਕਿਹੜਾ? ਕਹਿੰਦੇ ਕੁਛ ਕੁਛ ਹੋਤਾ ਹੈ। ਉਹ ਮੈਂ ਕਿਹਾ ਕੁਛ ਕੁਛ ਹੋਤਾ ਵਾਲੇ ਨਹੀਂ ਹੈਗੇ, ਇਹ ਬਹੁਤ ਕੁਛ ਹੋਤੇ ਵਾਲੇ ਆ, ਇਹਦਾ ਢਾਡੀ ਹੈ। ਸੋ ਉਹ ਜਿਹੜੀਆਂ ਯਾਦਾਂ ਨੇ ਉਹ ਹੈਗੀਆਂ ਨੇ। ਖੈਰ ਸਾਡੇ ਨਾਲ ਰਵਿੰਦਰ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਮਨਜੀਤ ਸਿੰਘ ਸੰਘਾ ਸਾਡੇ ਨਾਲ ਜੁੜੇ ਨੇ ਬੁਲਗੁਲਗੇ ਤੋਂ। ਜੀ ਆਇਆਂ ਨੂੰ ਪਿਆਰੇ, ਠੀਕ ਠਾਕ ਹੋ? ਅਤੇ ਸੁਖਦੇਵ ਭੰਗੂ ਭਾਜੀ, ਭਾਜੀ ਸਿਡਨੀ ਤੋਂ, ਕੈਲੀਵਿਲ ਵਾਲੇ ਜਾਣਦੇ ਹੋ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ, ਅਤੇ ਹਾਂ ਇਹ ਵੀ ਪ੍ਰੋਗਰਾਮ 'ਚ ਜੁੜਦੇ ਨੇ, ਬੜੇ ਪ੍ਰੇਮ ਪਿਆਰ ਸਤਿਕਾਰ ਵਾਲੇ ਸ਼ਖਸੀਅਤਾਂ ਨੇ ਸਾਰੀਆਂ ਸਾਡੇ ਨਾਲ ਜਿਹੜੀਆਂ ਜੁੜਦੀਆਂ ਨੇ। ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਅਤੇ
ਇੱਕ ਨਿੱਕੀ ਜੀ ਗੱਲ ਨਛੱਤਰ ਸਿੰਘ ਦੀ ਹੋਰ ਦਾ, ਉਤਨਾ ਕਿਸੇ ਦੇ ਘਰ ਅਖੰਡ ਪਾਠ ਦਾ ਭੋਗ ਸੀ, ਤੇ ਰਾਗੀ ਜਥੇ ਨੇ ਕੀਰਤਨ ਕੀਤਾ, ਮੈਂ ਕਥਾ ਕੀਤੀ, ਤੇ ਉੱਥੇ ਇਹ ਵੀ ਸੀ, ਕਹਿੰਦਾ ਜਿਵੇਂ ਮੈਂ ਇਹ ਨਾ ਉਹ ਜ਼ਕਰੀਆ ਖਾਨ ਦਾ ਅਵਤਾਰ, ਇੱਕ ਬੁੱਚੜ ਪੰਜਾਬ ਦਾ ਚੀਫ ਮਿਨਿਸਟਰ ਹੋਇਆ, ਤੇ ਉਹਦੀ ਮੌਤ ਤੇ ਇਹ ਇੱਕ ਗੀਤ ਗਾਉਂਦਾ ਹੁੰਦਾ ਸੀਗਾ।
ਅੱਛਾ ਜੀ।
ਤੇ ਉਹ ਮੈਂ ਵੀ ਤੁਸੀਂ ਮੇਰੇ ਨਾਲ ਲੈਕਚਰ ਕਰ ਦਿਓ, ਮੈਂ ਕਿਹਾ ਚੰਗਾ ਭਾਈ। ਤੇ ਉਹ ਲੈਕਚਰ ਸੰਗਤ ਇੰਨੀ ਪ੍ਰਭਾਵਿਤ ਹੋਈ ਵੀ ਉਹਨਾਂ ਨੇ ਮਾਇਆ ਦਾ ਢੇਰ ਲਾ ਤਾ।
ਅੱਛਾ।
ਤੇ ਉਹਦੀ ਸਿਆਣਪ ਦੇਖੋ, ਕਮਰੇ ਵਿੱਚ ਆਣ ਕੇ ਤੇ ਉਹਨੇ ਮੇਰੇ ਅੱਗੇ ਢੇਰ ਰੱਖਤਾ, ਆ ਲਓ ਜੀ।
ਅੱਛਾ।
ਮੈਂ ਕਿਹਾ ਨਾ ਭਾਈ, ਮੈਨੂੰ ਸੰਗਤ ਨੇ ਕਥਾ ਵੇਲੇ ਬਹੁਤ ਦੇ ਤੇ ਸੀਗੇ, ਇਹ ਤੁਸੀਂ ਤੁਹਾਡੇ ਗੀਤ ਨੂੰ ਗਿਆ ਤੇ ਤੁਹਾਡਾ ਮੈਂ ਨੀ ਉਹਦੇ ਚੋਂ ਕੋਈ ਲਿਆ, ਤੇ ਪੈਸਾ ਉੱਥੇ ਵੀ ਵੇਖ ਇਸ ਤਰ੍ਹਾਂ ਹੀ ਹੋਇਆ। ਤੇ ਉਹਨੂੰ ਤੇ ਉਹਦਾ ਤੇ ਭੁੱਲ ਗਏ, ਤੇ ਬਾਅਦ ਸੰਗਤ ਉਹ ਵਿੱਚੋਂ ਬੰਦੇ, ਓਏ ਗਿਆਨੀ ਓਏ ਤੂੰ ਆਹ ਕੰਮ ਨਹੀਂ ਸੀ ਕੀਤਾ, ਇਹ ਵੀ ਤੂੰ ਕਰਤਾ, ਕੋਈ ਦੁਨੀਆਂ 'ਚ ਕੋਈ ਕੰਮ ਛੱਡ ਵੀ ਇਹ ਕਰ।
ਤਾਇਆ ਜੀ ਇੱਕ ਗੱਲ ਉਹ ਸੁਣਾਉਂਦੇ ਹੁੰਦੇ ਸੀ ਮੈਨੂੰ ਨਾ, ਨਾਮ ਨਹੀਂ ਯਾਦ, ਰਟੈਂਡੇ ਵਾਲੇ ਜਿਹੜੇ ਢਾਡੀ ਬੜੇ ਮਸ਼ਹੂਰ ਹੋਏ ਨੇ, ਪਹਿਲੇ ਸਿੱਖ ਢਾਡੀ ਹੋਏ ਨੇ, ਅਤੇ ਸ਼ਾਇਦ ਤੁਹਾਨੂੰ ਯਾਦ ਹੋਏਗਾ। ਅਤੇ
ਮੈਂ ਉਹਨਾਂ ਨੂੰ ਲੰਡਨ 1977 ਦੇ ਵਿੱਚ ਲੰਡਨ ਸੁਣਿਆ ਸੀਗਾ।
ਕੀ ਨਾਮ ਤੇ ਬਹੁਤ ਬਿਰਧ ਹੋਣੇ ਆ ਉਸ ਵੇਲੇ
ਉਦੋਂ, ਉਹ ਮਤਲਬ ਢਾਡੀ ਵੀ ਤੇ ਰਾਗੀ ਵੀ ਤੇ ਸਾਰਾ ਕੁਝ ਹੀ ਸੀਗੇ। ਸੂਰਮਾ ਸਿੰਘ ਸੀ ਨਾ ਉਹ?
ਉਹਨਾਂ ਦੀ ਨਾ ਉਹ ਗੱਲ ਸੁਣਾਉਂਦੇ ਹੁੰਦੇ ਸੀ ਅਸਲ 'ਚ, ਨਹੀਂ ਉਹ ਵੀ ਉਹਨਾਂ ਤੋਂ ਉਹ ਤੋਂ ਪਹਿਲਾਂ ਦੇ ਹੋਣੇ ਆ, ਇਹ ਤਾਂ ਸ਼ੌਂਕੀ ਤੋਂ ਵੀ ਪਹਿਲਾਂ ਦੇ ਸੀ, ਸੀਤਲ ਹੋਣਾ ਤੋਂ ਵੀ ਪਹਿਲਾਂ ਦੇ ਸੀ।
ਅੱਛਾ।
ਤੇ ਉਹਨਾਂ ਨੇ, ਚਲੋ ਮੈਂ ਹੁਣ ਆਪਾਂ ਲੱਗਦੀ ਗੱਲ ਸੁਣਦੇ ਕਿਉਂਕਿ ਗੁਰਪ੍ਰੀਤ ਵੀ ਆਉਣ ਵਾਲਾ, ਉਹ ਗੱਲ ਉਹਨਾਂ ਨੇ ਇਹ ਸੁਣਾਈ ਕਿ ਉਹਨਾਂ ਦੇ ਉਹ ਉਸਤਾਦ ਸੀ, ਦੇਖ ਲਓ ਜੇ ਉਹਨਾਂ ਦੇ ਉਸਤਾਦ ਹੋ ਗਏ ਤਾਂ ਉਹ ਐਕਸਪਾਇਰ ਬਹੁਤ ਦੇਰ ਦੇ, ਤੁਸੀਂ ਦੇਖੇ ਨਹੀਂ ਹੋਣੇ ਫਿਰ ਉਹ, ਤਾਂ ਉਹ ਕਹਿੰਦੇ ਵੀ ਪਹਿਲਾਂ ਇਹ ਸਰੰਗੀ ਦਾ ਜਿਹੜਾ ਕੰਮ ਸੀਗਾ ਇਹ ਮਰਾਸੀਆਂ ਕੋਲ ਹੁੰਦਾ ਸੀ, ਸਰੰਗੀ ਵੱਧ ਜ਼ਿਆਦਾ ਮਰਾਸੀ ਹੁੰਦੇ ਸੀ ਲੁਧਿਆਣੇ ਦੇ, ਅਤੇ ਕਹਿੰਦੇ ਵੀ ਉਹ ਸਾਡਾ ਉਸਤਾਦ ਪਿੰਡ ਰਟੈਂਡਾ ਬੜਾ ਮਸ਼ਹੂਰ ਹੈ, ਨਵਾਂ ਸ਼ਹਿਰ ਦੇ ਇਲਾਕੇ 'ਚ ਹੀ ਆ ਆਪਣੇ ਫਗਵਾੜੇ ਲਾਗੇ, ਤਾਂ ਉਹ ਕਹਿੰਦੇ ਲੁਧਿਆਣੇ ਗਏ ਸਰੰਗੀ ਸਿੱਖਣ, ਸਿੱਖਾਂ ਦੇ ਪਰਿਵਾਰ 'ਚੋਂ ਸੀ, ਅਤੇ ਉਹ ਮੂਹਰਿਓਂ ਜਿਹਦੇ ਕੋਲ ਸਿੱਖਣ ਗਏ ਕਹਿੰਦੇ ਮੈਂ ਤਾਂ ਨਹੀਂ ਸਿਖਾਲਦਾ, ਮੈਂ ਤਾਂ ਆਪਣੇ ਪਰਿਵਾਰ 'ਚ ਹੀ ਸਿਖਾਲਣੀ ਆ, ਵੀ ਜੇ ਇਹਨਾਂ ਨੇ ਸਿੱਖ ਲਈ ਤਾਂ ਸਾਡੀ ਜਾਂਦੀ ਲੱਗੀ। ਉਹਨਾਂ ਨੇ ਹਰ ਹੀਲਾ ਕੀਤਾ ਵੀ ਉਹਨਾਂ ਨੂੰ ਉੱਥੋਂ ਭਜਾਉਣ ਦਾ, ਕਹਿੰਦੇ ਉਹ ਨਹੀਂ ਭੱਜੇ, ਅਖੀਰ ਨੂੰ ਕਹਿੰਦੇ ਇੰਨੀ ਭੱਜਣਾ ਇੰਨੀ ਭੱਜਣਾ, ਇੱਕੋ ਇਹਨੂੰ ਸਲਾਹ ਦਿੱਤੀ ਉਹਨੂੰ ਉਸਤਾਦ ਨੂੰ ਵੀ ਇਹਨੇ ਇੱਕ ਤਰੀਕੇ ਨਾਲ ਮੰਨਣਾ ਆ ਵੀ ਇਹ ਸਿੱਖ ਹੈ, ਇਹ ਤੋਂ ਇਹਨੂੰ ਤੰਬਾਕੂ ਦੇ, ਤੰਬਾਕੂ ਵਾਲਾ ਕੋਈ ਕੰਮ ਕਰਾ ਫਿਰ ਇਹਨੇ ਭੱਜਣਾ ਇੱਥੋਂ। ਅਤੇ ਉਹਨੇ ਕਹਿੰਦਾ ਇਹਨੂੰ ਕਹਿ ਦਿੱਤਾ ਵੀ ਭਾਈ ਤੂੰ ਸਵੇਰੇ ਸ਼ਾਮ ਮੇਰਾ ਹੁੱਕਾ ਤਿਆਰ ਕਰਨਾ ਤੰਬਾਕੂ ਵਾਲਾ, ਵੀ ਇਹ ਭੱਜ ਜਾਊਗਾ ਵੀ ਗੁਰੂ ਦਾ ਸਿੱਖ ਹੈ। ਕਹਿੰਦਾ ਫਿਰ ਮੈਂ ਅਰਦਾਸ ਕੀਤੀ, ਮੈਂ ਕਿਸੇ ਤੋਂ ਸਲਾਹ ਲਈ ਵੀ ਮੈਂ ਇਹ ਕਾਰਜ ਸਿੱਖਣਾ ਆ, ਵੀ ਮੈਂ ਤਾਂ ਹੁਣ ਧਰਮ ਸੰਕਟ 'ਚ ਪੈ ਗਿਆ, ਅਤੇ ਉਹ ਸਿੰਘ ਸਾਹਿਬ ਨੇ ਕਹਿੰਦੇ ਉਹਨਾਂ ਨੂੰ ਸਲਾਹ ਦਿੱਤੀ ਵੀ ਭਾਈ ਅਰਦਾਸ ਕਰ ਗੁਰੂ ਸਾਹਿਬ ਅੱਗੇ ਵੀ ਤੂੰ ਨੇਕੀ ਦਾ ਕੰਮ ਕਰਨ ਦੇ ਲਈ ਇਹ ਕਰਨਾ ਆ ਅਤੇ ਮਾਫ਼ ਕਰਨਾ। ਅਤੇ ਕਹਿੰਦੇ ਵੀ 5 ਸਾਲ ਉਹਨਾਂ ਨੇ ਹੁੱਕ ਚਿਲਮ ਧਰੀ ਉਸ ਉਸਤਾਦ ਦੀ, ਮਰਾਸੀ ਦੀ। ਜਦੋਂ 5 ਸਾਲ ਉਹ ਨਹੀਂ ਭੱਜਿਆ ਫਿਰ ਜਾ ਕੇ ਉਹਨੂੰ ਗੁਰ ਦਿੱਤਾ, ਅਤੇ ਸਰੰਗੀ ਸਕਾਲੀ ਵੀ ਆ ਵੀ ਜਾਂਦੀ ਆ ਫਿਰ ਉਹਨੂੰ ਗੁਰ ਦੇ ਕੇ। ਉਹ ਤੋਂ ਬਾਅਦ ਫਿਰ ਰਾਹ ਖੁੱਲ੍ਹੇ ਸਾਰੇ, ਮਤਲਬ ਜਿਹੜੇ ਢਾਡੀਆਂ ਦੇ ਜ਼ਿਆਦਾ, ਫਿਰ ਉਹ ਪ੍ਰਚਾਰ ਉਹਨਾਂ ਨੇ ਕੀਤਾ। ਫਿਰ ਮਗਰ ਹੋਰ ਨਛੱਤਰ ਸਿੰਘ ਹੋਣੀ ਕਹਿੰਦੇ ਅਸੀਂ ਉਹਨਾਂ ਤੋਂ ਪ੍ਰਭਾਵਿਤ ਹੋ ਗਏ, ਸਰੰਗੀਆਂ ਸਿੱਖੀਆਂ ਉਹਨਾਂ ਕੋਲੋਂ ਸਿੱਖੀਆਂ। ਸੋ ਬੜੀ ਵੱਡੀ ਦੇਣ ਹੈ। ਚਲੋ ਅੱਜ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ, ਕੀਤੀ ਹੈ ਤਾਂ ਜੀ। ਗੁਰਪ੍ਰੀਤ ਗਿੱਲ ਆਉਂਦੇ ਆ ਪ੍ਰੋਗਰਾਮ ਦੇ ਵਿੱਚ, ਆਪਾਂ ਹੁਣ ਤੁਹਾਡੇ 10 ਮਿੰਟ ਉੱਪਰ ਹੋ ਗਿਆ ਅੱਜ ਦੇਖ ਲਓ।
ਉਹ ਕੋਈ ਗੱਲ ਨਹੀਂ, ਪਰ ਗੁਰਪ੍ਰੀਤ ਸਿੰਘ ਦੀ ਇੰਨੀ ਤੀਬਰਤਾ ਨਾਲ ਤੁਸੀਂ ਕਿਉਂ ਉਡੀਕ ਕਰਦੇ ਹੋ
ਤਾਇਆ ਜੀ? ਉਹ ਤੁਸੀਂ ਹੈਗੇ ਸੂਬੇ ਵਾਲੇ, ਉਹ ਹੈਗਾ ਰਾਜਧਾਨੀ ਵਾਲਾ, ਇੰਨਾ ਫਰਕ ਤਾਂ ਫਿਰ ਹੈਗਾ ਹੀ ਆ।
ਪਰ ਮੈਂ ਉਸ ਸ਼ਹਿਰ 'ਚ ਰਹਿੰਦਾ ਜਿਹਨੂੰ ਗੇਟਵੇ ਆਫ ਆਸਟ੍ਰੇਲੀਆ ਕਿਹਾ ਜਾਂਦਾ, ਜਿਹਨੂੰ ਇੰਡਸਟਰੀਅਲ ਰਾਜਧਾਨੀ ਆਫ ਆਸਟ੍ਰੇਲੀਆ ਕਿਹਾ ਜਾਂਦਾ, ਲਾਰਜੈਸਟ ਸਿਟੀ ਆਫ ਆਸਟ੍ਰੇਲੀਆ ਕਿਹਾ ਜਾਂਦਾ।
ਤੁਸੀਂ ਇੱਦਾਂ ਕਹਿ ਲਓ ਕਿ ਮੈਂ ਹੈਗਾ ਪਿੰਡ ਦਾ ਅਤੇ ਤੁਸੀਂ ਹੈਗੇ ਚੰਡੀਗੜ੍ਹ ਦੇ ਅਤੇ ਉਹ ਹੈਗਾ ਦਿੱਲੀ ਦਾ। ਠੀਕ ਹੈ ਤਾ ਜੀ, ਲਈਏ
ਹੋਰ। ਤੁਸੀਂ ਮੇਰੇ ਤੋਂ ਖਹਿੜਾ ਛਡਾਉਣਾ ਚਾਹੁੰਦੇ ਹੋ
ਤਾ ਜੀ? ਦਿਲ ਤਾਂ ਨਹੀਂ ਕਰਦਾ ਜੇ ਹਿਸਾਬ ਨਾਲ ਗੱਲਾਂ ਚੱਲਦੀਆਂ, ਪਰ ਅਗਲੇ ਹਫ਼ਤੇ ਫਿਰ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ ਅਤੇ ਠੀਕ ਹੈ ਤਾ ਜੀ,
ਚੰਗਾ ਜੀ। ਆ ਗਏ ਗੁਰਪ੍ਰੀਤ ਸਿੰਘ ਹੋਰੀ?
ਹਾਂਜੀ ਟਰਾਈ ਕਰ ਰਹੇ ਆ ਗਏ। ਹਾਂਜੀ ਠੀਕ ਹੈ ਤਾ
ਜੀ, ਫਤਿਹ ਬੁਲਾ ਦਈਏ ਆਪਾਂ।
ਹਾਂਜੀ ਹਾਂਜੀ ਠੀਕ ਹੈ।
ਓਕੇ ਜੀ, ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ, ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਸਾਡੇ ਭੈਣ ਜੀ ਸਿਮਰਤ ਸਤਵੰਤ ਕੌਰ ਗਰੇਵਾਲ ਮਲਡੂਰੇ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵੱਡੇ ਬਾਈ। ਠੀਕ ਹੈ, ਅਸੀਂ ਇੱਕ ਦੂਜੇ ਨੂੰ ਵੱਡੇ ਕਹੀ ਜਾਈਦਾ, ਆਪਾਂ ਹੈਗੇ ਦੋਨੋਂ ਵੱਡੇ ਹਾਂ। ਅਤੇ ਹਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਬੁਲਗੁਲਗੇ ਤੋਂ ਹੀ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੌਫ ਸਾਰਵਰ ਏਰੀਏ ਤੋਂ ਜੁੜਦੇ ਨੇ ਜੀ। ਆਇਆਂ ਨੂੰ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਰਵਿੰਦਰ ਸਿੰਘ ਹੱਸ ਰਹੇ ਨੇ ਚੁਟਕਲਿਆਂ 'ਤੇ ਜਿਹੜੇ ਤਾਇਆ ਜੀ ਸੁਣਾਉਂਦੇ ਨੇ ਗੱਲਾਂ ਬਾਤਾਂ। ਤਾਂ ਜਸਵੰਤ ਰਾਏ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸਵਾਗਤ ਹੈ ਪ੍ਰੋਗਰਾਮ 'ਚ। ਗੁਰਪ੍ਰੀਤ ਗਿੱਲ ਆਉਣ ਦੀ ਟਰਾਈ ਕਰ ਰਹੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਆਉਂਦੇ ਨੇ ਚਲੇ ਜਾਂਦੇ ਨੇ, ਆਉਂਦੇ ਨੇ ਚਲੇ ਜਾਂਦੇ ਨੇ। ਖੈਰ ਇਨ ਦਾ ਮੀਨ ਟਾਈਮ ਕੁਛ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਖਬਰਾਂ ਦੇ ਵਿੱਚ ਜਿਹੜੀ ਕਿ ਆਪਾਂ ਕਰਾਂਗੇ ਵੀ ਗੱਲ ਗੁਰਪ੍ਰੀਤ ਹੁਣਾਂ ਦੇ ਨਾਲ ਬਣ ਰਹੀਆਂ ਨੇ, ਉਹਨਾਂ ਦੇ ਵਿੱਚ ਟਰੰਪ ਨੇ ਯੂਰਪੀਅਨ ਯੂਨੀਅਨ 'ਤੇ 50% ਟੈਰਿਫ ਲਾਉਣ ਦਾ ਐਲਾਨ ਕੀਤਾ, ਅਤੇ ਕਹਿੰਦੇ ਜਿਹੜੇ ਕਰੰਟ ਹਾਲਾਤ ਨੇ ਉਹ ਠੀਕ ਨਹੀਂ ਹੈਗੇ। ਖੈਰ ਇਸ ਤੋਂ ਬਾਅਦ ਕੁਝ ਹੋਰ ਖਬਰਾਂ ਨੇ। ਇੱਕ ਤਾਂ ਜਗਰਾਓਂ ਦੇ ਵਿੱਚ ਲੱਖਾਂ ਰੁਪਏ ਦੀ ਜਿਹੜੀ ਦਾ ਘਪਲਾ ਕੀਤਾ ਗਿਆ, ਅਤੇ ਉਹਦੇ ਬਾਰੇ ਵੀ ਆਪਾਂ ਗੱਲ ਕਰ ਸਕਦੇ ਹਾਂ। ਅਤੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਹੜੇ ਹਵਾਈ ਜਹਾਜ਼ ਉੱਡਦੇ ਨੇ ਇੱਕ ਦੂਜੇ ਦੇ ਦੇਸ਼ਾਂ ਤੋਂ, ਉਹਦੇ ਲਈ 1 ਮਹੀਨਾ ਹੋਰ ਵਧਾ ਦਿੱਤਾ ਗਿਆ। ਅਤੇ ਬਾਕੀ ਐਪਲ ਦੇ ਉੱਤੇ, ਐਪਲ ਆਈਫੋਨ ਦੇ ਉੱਤੇ ਅਮਰੀਕਾ ਦੇ ਵਿੱਚ 25% ਟੈਰਿਫ ਲਾਉਣ ਦੀ ਗੱਲ ਇੱਕ ਵਾਰੀ ਫਿਰ ਟਰੰਪ ਨੇ ਕੀਤੀ ਹੈ, ਅਤੇ ਇਹ ਟੈਰਿਫ ਲੱਗਣਗੇ। ਕੰਪਨੀਆਂ ਨੂੰ ਤੰਗ ਕੀਤਾ ਜਾ ਰਿਹਾ, ਕੰਪਨੀਆਂ ਉਹਨੂੰ ਤੰਗ ਕਰ ਰਹੀਆਂ ਨੇ। ਸੋ ਇਹ ਦੇਖਣਾ ਬਣਦਾ ਵੀ ਅਚੀਵਮੈਂਟ ਕੀ ਕਰਨਾ ਚਾਹੁੰਦੇ ਨੇ। ਅਚੀਵਮੈਂਟ ਤਾਂ ਇਹੀ ਕਰਨਾ ਚਾਹੁੰਦੇ ਨੇ ਜਿਸ ਤਰ੍ਹਾਂ ਟਰੰਪ ਟੈਰਿਫ ਲਾ ਰਿਹਾ ਕੰਪਨੀਜ਼ ਦੇ ਉੱਤੇ, ਆਪਣੀਆਂ ਕੰਪਨੀਆਂ ਦੇ, ਕਿ ਨੱਥ ਪਾਉਣੀ ਤਾਂ ਬਣਦੀ ਆ। ਤੁਸੀਂ ਸੁਣਿਆ ਹੋਣਾ ਕਿ ਐਮਾਜ਼ਨ ਦੇ ਤੋੜ ਦੀ ਕੰਪਨੀ ਅਲੀਬਾਬਾ, ਉਹ ਤੋਂ ਵੀ ਵੱਡੀ, ਜੈਕ ਮਾ ਉਹਦਾ CEO, ਜਾਣੀ ਕਿ ਉਹ ਚਾਈਨਾ ਦਾ ਐਲਨ ਮਸਕ, ਇੱਕ ਸਮੇਂ ਦੇ ਉੱਤੇ ਛਾ ਗਿਆ ਸੀ, ਅਤੇ ਉਹਨੇ ਕੁਛ ਇਹੋ ਜਿਹੇ ਬਿਆਨ ਦਿੱਤੇ, ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਚੱਕ ਕੇ ਉਹਨੂੰ ਨਜ਼ਰਬੰਦ ਕਰਤਾ ਚਾਈਨੀ ਸਰਕਾਰ ਨੇ, ਕੰਟਰੋਲ ਕਰ ਲਿਆ ਉਹਨੂੰ, ਅਤੇ ਹੁਣ ਉਹ ਕੰਚ ਪਿਆ ਨਹੀਂ ਰੜਕਦਾ, ਅਤੇ ਹੋਰ ਕੰਪਨੀਆਂ ਬਹੁਤ ਵੱਡੀਆਂ ਹੁਣ ਹੋ ਰਹੀਆਂ ਨੇ। ਸੋ ਇਹ ਜਿਹੜਾ ਕੰਪੀਟੀਸ਼ਨ ਹੈ ਟੌਪ 'ਤੇ, ਕਿ ਇੰਨਾ ਕੁ ਪੈਸਾ, ਇੰਨਾ ਕੁ ਸਰਮਾਇਆ ਇੱਕ ਕੋਲ ਨਾ ਜਮ੍ਹਾਂ ਹੋਵੇ ਅਤੇ ਪ੍ਰੂਨਿੰਗ ਜਿਹੜੀ ਚੱਲਦੀ ਰਹੇ। ਵੈਸੇ ਤਾਂ ਲੋਅ ਸਾਰੇ ਹੈਗੇ ਆ ਕਿ ਕੰਪਨੀ ਨੂੰ ਸਪਲਿਟ ਕੀਤਾ ਜਾ ਸਕਦਾ, ਤੋੜਿਆ ਜਾ ਸਕਦਾ ਆ, ਅਤੇ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਸਰਕਾਰਾਂ ਇੱਦਾਂ ਕਰ ਦਿੰਦੀਆਂ ਵੀ ਜੋ ਬਹੁਤ ਜ਼ਿਆਦਾ ਹੀ ਥਰੈਟ ਹੋ ਜਾਵੇ, ਨੈਸ਼ਨਲ ਥਰੈਟ ਬਣਨ ਲੱਗ ਜਾਵੇ ਉਹ ਕੰਪਨੀ, ਉਹ ਮੁੜ ਕੇ ਈਸਟ ਇੰਡੀਆ ਕੰਪਨੀ ਨਾ ਬਣ ਜਾਵੇ, ਕਹਿਣ ਦਾ ਮਤਲਬ ਇਹ ਆ। ਤਾਂ ਉਹਦੇ ਸੰਬੰਧ ਦੇ ਵਿੱਚ ਐਪਲ ਵੀ ਜਿਹੜਾ ਆ ਕੁਛ ਇਸ ਤਰ੍ਹਾਂ ਦੀ ਹੈਸੀਅਤ ਰੱਖਦਾ ਆ ਕਿ ਅਵਾਗੌਣ ਪੈਸਾ ਆ, ਅਵਾਗੌਣ ਮਾਰਜਿਨਸ ਆ, ਅਤੇ ਜਦੋਂ ਇੰਨੇ ਬਿਲੀਅਨ ਡਾਲਰ ਪ੍ਰੋਫਿਟ ਸ਼ੋ ਹੋ ਰਿਹਾ ਆ ਅਤੇ ਟ੍ਰਿਲੀਅਨ ਮਤਲਬ ਟ੍ਰਿਲੀਅਨ ਡਾਲਰ ਕੰਪਨੀ ਆ ਉਹ, ਤਾਂ ਫਿਰ ਉਹ ਕਹਿੰਦੇ ਸਾਨੂੰ ਜੀ ਘਾਟਾ ਪੈ ਗਿਆ। ਇਹ ਤਾਂ ਉਹੀ ਗੱਲ ਹੋ ਗਈ ਜਿਹੜਾ ਮੇਰਾ ਮਿੱਤਰ ਸੁਨਿਆਰਾ ਬਈ ਮੂੰਹ ਸਜਾਈ ਬੈਠਾ ਵੀ ਘਾਟਾ ਪੈ ਗਿਆ, ਘਾਟਾ ਪੈ ਗਿਆ। ਅਤੇ ਘਾਟਾ ਕਾਹਦਾ ਪੈ ਗਿਆ, 7 ਲੱਖ ਬਣਨਾ ਸੀ ਉੱਤੇ 6.5 ਬਣਿਆ, 50,000 ਦਾ ਘੱਟ ਬਣਿਆ, ਅਤੇ ਉਹਦੇ 'ਚੋਂ ਅਫਸੋਸ 50,000 ਦਾ ਕਰ ਰਿਹਾ, 6.5 ਲੱਖ ਦਾ ਜਿਹੜਾ ਪ੍ਰੋਫਿਟ ਆ ਉਹਦਾ ਕੋਈ ਅਫਸੋਸ ਨਹੀਂ, ਉਹਦੀ ਕੋਈ ਖੁਸ਼ੀ ਨਹੀਂ ਹੈਗੀ। ਸੋ ਇਸ ਕਰਕੇ ਇਹ ਜਿਹੜੇ ਪ੍ਰੋਫਿਟੇਅਰਿੰਗ ਆ ਇਹ 'ਤੇ ਵੀ ਠੱਲ ਪੈਣੀ ਚਾਹੀਦੀ ਆ। ਤਾਂ ਗੁਰਪ੍ਰੀਤ ਜੀ ਬੜੀ ਟਰਾਈ ਕਰ ਰਹੇ ਨੇ ਆਉਣ ਦੀ, ਆਉਂਦੇ ਨੇ ਚਲੇ ਜਾਂਦੇ ਨੇ, ਆਉਂਦੇ ਨੇ ਚਲੇ ਜਾਂਦੇ ਨੇ, ਸੋ ਮੈਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਅਤੇ ਉਮੀਦ ਰੱਖਦੇ ਹਾਂ ਬੜੀ ਛੇਤੀ ਜੁਆਇਨ ਕਰਨਗੇ ਮੈਨੂੰ, ਅਤੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਛੇਤੀ ਲੈਣ ਦੀ, ਪਰ ਮੈਂ ਨਾਲ ਦੀ ਨਾਲ ਥੋੜ੍ਹੀਆਂ ਗੱਲਾਂ ਬਾਤਾਂ ਕਰੀ ਜਾਂਦਾ। ਇੱਕ ਹੁਣ ਐਪਲ ਦੀ ਗੱਲ ਹੈ, ਐਪਲ ਦੇ ਟੈਰਿਫ ਲੱਗਦੇ ਨੇ 25%, ਤਾਂ ਅਮਰੀਕਾ ਦੇ ਵਿੱਚ ਐਪਲ ਫੋਨ ਜਿਹੜਾ ਮਹਿੰਗਾ ਹੋ ਜਾਏਗਾ, ਔਫਕੋਰਸ 25% ਹੋਰ ਮਹਿੰਗਾ ਹੋ ਜਾਏਗਾ। ਪਰ ਪਿਛਲੇ ਹਫ਼ਤੇ ਅਮਰੀਕ ਫਲੋਰਾ ਭਾਅ ਜੀ ਨੇ ਵੀ ਦੱਸਿਆ ਸੀ ਕਿ ਵਾਲਮਾਰਟ ਅਤੇ ਐਪਲ ਨੂੰ ਇਹ ਵਾਰਨਿੰਗ ਦਿੱਤੀ ਹੈ ਟਰੰਪ ਨੇ ਕਿ ਉਹ ਜਿਹੜੇ ਟੈਰਿਫ ਹੈ ਉਹ ਖਾ ਜਾਓ, ਆਪ ਉਹ ਅਬਜ਼ੋਰਬ ਕਰ ਲਓ। ਤਾਂ ਉਹ ਕਹਿੰਦੇ ਅਸੀਂ ਨਹੀਂ ਕਰ ਸਕਦੇ, ਅਤੇ ਉਹ ਕਹਿੰਦੇ ਫਿਰ ਜਿਹੜੇ ਪਿਛਲੇ ਇੰਨੇ ਪ੍ਰੋਫਿਟ ਦਿਖਾਲੇ ਹੋਏ, ਇੰਨੇ ਬਿਲੀਅਨਸ ਡਾਲਰ ਦਾ, ਉਹ ਕਿੱਦਾਂ ਆ ਗਏ ਆ? ਅਤੇ ਉਹਦੇ ਵਿੱਚ ਹੈ ਚੀਜ਼ਾਂ ਨਾ, ਮਾਰਜਿਨ ਹੈ, ਮਾਰਜਿਨ ਤੁਸੀਂ ਘੱਟ ਕਰੋ ਆਪਣੇ, ਅਤੇ ਤਾਂ ਕਰਕੇ ਜਿਹੜਾ ਜੇ ਵਧਾਓਗੇ ਤਾਂ ਓਬੀਅਸਲੀ ਜਿਹੜੇ ਲੋਕ ਹੈ ਉਹ ਲੈਣੋਂ ਹਟ ਜਾਊਗੇ ਜਾਂ ਘੱਟ ਜਾਊਗੇ। ਮੈਂ ਤਾਂ ਖੁਦ ਆਪਣੇ ਆਪ 'ਚ ਇੱਕ ਐਗਜ਼ਾਮਪਲ ਹਾਂ, ਮੈਂ ਸੈਮਸੰਗ ਤੋਂ ਪਹਿਲਾਂ ਆਈਫੋਨ ਰੱਖਿਆ, ਫਿਰ ਮੈਂ ਸੈਮਸੰਗ ਦੇ ਲੇਟੈਸਟ ਫੋਨ ਮੈਂ ਰੱਖਦਾ ਹੁੰਦਾ ਸੀ, ਪਰ ਅਖੀਰ ਨੂੰ ਕੀ ਆ, $2,300 ਦਾ ਫੋਨ, $800 ਦਾ ਲੈਪਟਾਪ ਆ ਜਾਂਦਾ, ਮਤਲਬ ਓਵਰ ਰੇਟਿਡ ਸਾਰੀਆਂ ਚੀਜ਼ਾਂ ਹੈ ਨਾ, ਅਤੇ ਓਵਰ ਪ੍ਰਾਈਸਡ, ਅਤੇ ਗਰੰਟੀ ਕੀ ਆ, 13ਵੇਂ ਮਹੀਨੇ ਬੰਦ ਹੋ ਜਾਂਦੇ ਨੇ, ਫਿਰ ਲਓ। ਅਤੇ ਇਸ ਕਰਕੇ ਮੈਂ ਵੀ ਅੱਕ ਗਿਆ ਇਸ ਚੀਜ਼ ਤੋਂ, ਅਤੇ ਮੈਂ ਫਿਰ ਚਾਈਨਾ ਵਾਲਾ ਫੋਨ ਲਿਆ, ਅਤੇ ਇੰਨਾ ਕੁ ਵਧੀਆ ਚੱਲਦਾ ਆ, ਆਈ ਐਮ ਵੈਰੀ ਹੈਪੀ ਵਿਦ ਦੈਟ ਫੋਨ, ਅਤੇ ਉਹ ਉਨੇ ਜਿੰਨੇ ਕੰਮ ਮੈਨੂੰ ਚਾਹੀਦੇ ਆ ਉਨੇ ਵਧੀਆ ਉਹ ਕਰ ਰਿਹਾ। ਸੋ ਇਸ ਕਰਕੇ ਥਿੰਕ ਆਊਟਸਾਈਡ ਦਾ ਬੋਕਸ, ਜਦੋਂ ਪ੍ਰਾਈਸ ਜ਼ਿਆਦਾ ਹੋ ਜਾਂਦੀ ਆ ਬੰਦਾ ਸੋਚਦਾ ਵੀ ਕੀ ਮੈਨੂੰ $2,300-$2,400 ਦਾ ਫੋਨ ਦੀ ਲੋੜ ਹੈ ਕਾਹਦੇ ਵਾਸਤੇ। ਅਤੇ ਉਹੀ ਕੰਮ ਮੇਰਾ 3 ਸਾਲ ਤਾਂ 11,000 ਰੁਪਈਏ ਵਾਲੇ ਫੋਨ ਨੇ ਕੀਤਾ, ਹੁਣ ਮੈਂ ਮਹਿੰਗਾ ਲੈ ਕੇ ਆਇਆ ਉਸੇ ਬ੍ਰਾਂਡ ਦਾ $32,000 ਦਾ, ਜਾਣੀ ਕਿ $400 ਦਾ, ਹੈ ਨਾ, $500 ਦਾ ਜਾਂ $600 ਦਾ, ਉਹ ਵੀ ਟੋਪ ਆਫ ਰੇਂਜ ਆ ਉਸ ਕੰਪਨੀ ਦਾ, ਪਰ ਉਹ ਜ਼ਿਆਦਾ ਵਧੀਆ ਕੰਮ ਕਰ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਭਾਅ ਵਧਣਗੇ ਤਾਂ ਅਮਰੀਕਾ ਦੀ ਜਨਤਾ ਸੋਚੇਗੀ ਕਿ ਕੀ ਸਾਨੂੰ ਲੋੜ ਹੈ। ਫਿਰ ਐਪਲ ਵਰਗੀਆਂ ਕੰਪਨੀਆਂ 'ਤੇ ਵੀ ਪ੍ਰੈਸ਼ਰ ਪਏਗਾ, ਹੋਰ ਕੰਪੀਟੀਸ਼ਨ ਹੋਏਗਾ, ਹੋਰ ਕੰਪਨੀਆਂ ਉੱਠਣਗੀਆਂ, ਅਤੇ ਉਹ ਉੱਥੇ ਨਵੀਆਂ ਜੌਬਾਂ ਮਿਲਣਗੀਆਂ, ਨਵੀਂ ਟੈਕਨੋਲੋਜੀ ਆਏਗੀ। ਅਤੇ ਹੁਣ ਤਾਂ ਮੋਨੋਟੋਨਸ ਹੋਇਆ ਪਿਆ ਕੰਮ ਨਾ, ਜਾਂ ਐਪਲ ਹੈ ਜਾਂ ਆਈਫੋਨ, ਆਪਣੇ ਆਈਫੋਨ ਹੈ ਜਾਂ ਐਂਡਰੋਇਡ ਸੈਮਸੰਗ। ਸੋ ਇਸ ਕਰਕੇ ਉਹ ਚਾਹੁੰਦਾ ਆ ਟਰੰਪ ਕਿ ਇਹਨਾਂ ਦਾ ਭਾਅ ਵਧਾ ਕੇ ਜਾਂ ਤਾਂ ਅਬਜ਼ੋਰਬ ਕਰ ਲੈਣ, ਅਤੇ ਸਰਕਾਰ ਨੂੰ ਤਾਂ 25% ਦਾ ਫਾਇਦਾ ਹੋਣਾ ਹੀ ਹੋਣਾ ਆ, ਅਤੇ ਦੂਜੇ ਪਾਸੇ ਜੇ ਭਾਅ ਵਧਾਉਂਦੇ ਆ ਤਾਂ ਲੋਕ ਘੱਟ ਖਰੀਦਦੇ ਆ ਅਤੇ ਬਾਹਰੋਂ ਘੱਟ ਲੈ ਕੇ ਆਉਂਦੇ ਆ ਫੋਨ ਇੱਥੇ, ਤਾਂ ਇੰਡੀਆ 'ਚ ਜਿਹੜੀ ਫੈਕਟਰੀ ਲੱਗੀ ਆ ਹੈ ਨਾ, ਉਹ ਉੱਥੇ ਘਾਟਾ ਪਏਗਾ। ਅਤੇ ਇੱਧਰ ਨਵੀਆਂ ਕੰਪਨੀਆਂ ਜਿਹੜੀਆਂ ਆ ਉਹ ਅਮੈਰੀਕਾ ਦੇ ਵਿੱਚ ਆ ਕੇ ਆਪਣੀਆਂ ਫੈਕਟਰੀਆਂ ਲਾ ਲੈਣਗੀਆਂ, ਇਹ ਮਨਸ਼ਾ ਆ। ਉਹਦੇ ਨਾਲ ਜੌਬਾਂ ਮਿਲਣਗੀਆਂ, ਹੋਰ ਕਈ ਕੁਛ ਹੋਏਗਾ ਜੇ ਉਹਨਾਂ ਨੇ ਟੈਕਸ ਤੋਂ ਬਚਣਾ। ਅਸਲ ਦੇ ਵਿੱਚ ਉਹ ਟਿਮ ਕੁੱਕ ਤੋਂ ਇਹ ਚਾਹੁੰਦਾ ਆ ਕਿ ਜਿਹੜੀ ਫੈਕਟਰੀ ਤੂੰ ਚਾਈਨਾ 'ਚ ਲਾ ਰਿਹਾ ਸੀ ਉਹ ਚੱਕ ਕੇ ਤੂੰ ਇੰਡੀਆ 'ਚ ਲੈ ਗਿਆ, ਹੁਣ ਇੰਡੀਆ ਤੋਂ ਚੱਕ ਕੇ ਇਹ ਵੀ ਗੱਲ ਸੁਣਨੀ ਚਾਹੀਦੀ ਆ ਕਿ ਉਹ ਵੀਅਤਨਾਮ ਵੱਲ ਨੂੰ ਜਾ ਰਹੇ ਨੇ, ਫਿਲੀਪੀਨ ਵੱਲ ਨੂੰ ਵੀ ਸੋਚ ਰਹੇ ਨੇ, ਕਿਉਂਕਿ ਉੱਥੇ ਚੀਪ ਲੇਬਰ ਹੈ, ਰੈਗੂਲੇਸ਼ਨਸ ਘੱਟ ਨੇ, ਟੈਰਿਫਸ ਘੱਟ ਨੇ। ਉਹ ਚਾਹੁੰਦਾ ਆ ਕਿ ਇਹ ਫੈਕਟਰੀ ਅਮਰੀਕਾ ਦੇ ਵਿੱਚ ਹੋਣੀ ਚਾਹੀਦੀ ਆ, ਇੱਥੇ ਹੋਣੀ ਚਾਹੀਦੀ, ਅਮਰੀਕਾ ਦੇ ਲੋਕਾਂ ਨੂੰ ਜੌਬ ਮਿਲਣੀ ਚਾਹੀਦੀ ਆ। ਜੇ ਆਪਾਂ ਦੇਖੀਏ ਤਾਂ ਟਰੰਪ ਦੇ ਐਂਗਲ ਤੋਂ ਦੇਖੀਏ ਤਾਂ ਉਹ ਆਪਣੇ ਦੇਸ਼ ਦੇ ਲਈ ਸੋਚ ਰਿਹਾ, ਆਪਣੇ ਦੇਸ਼ ਦੇ ਹਿੱਤ ਲਈ ਸੋਚ ਰਿਹਾ, ਅਤੇ ਕੰਪਨੀਆਂ ਬਾਰੇ ਨਹੀਂ ਸੋਚ ਰਿਹਾ। ਐਡੀ ਵੱਡੀ ਕੰਪਨੀ ਨਾਲ ਦੱਸੋ ਵੀ ਇੰਡੀਆ ਦਾ ਕੋਈ ਜਿਹੜਾ ਪ੍ਰਾਈਮ ਮਿਨਿਸਟਰ, ਚੀਫ ਮਿਨਿਸਟਰ, ਪੋਲੀਟੀਸ਼ੀਅਨ ਕੋਈ ਪੰਗਾ ਲੈ ਸਕਦਾ ਅਦਾਨੀ ਅੰਬਾਨੀਆਂ ਨਾਲ, ਔਰ ਉਹ ਲਈ ਜਾਂਦਾ ਆ ਟਰੰਪ। ਇਹ ਗੱਲ ਐਪਰੀਸ਼ੀਏਟ ਕਰਨੀ ਚਾਹੀਦੀ ਆ ਕਿ ਇੱਦਾਂ ਹੀ ਰਸ਼ੀਆ ਵਾਲੇ, ਇੱਦਾਂ ਹੀ ਚਾਈਨਾ ਵਾਲੇ ਕੰਪਨੀਆਂ ਨੂੰ ਨੱਥ ਪਾ ਕੇ ਰੱਖਦੇ ਨੇ। ਇੰਨੀ ਜ਼ੁਰਤ ਸਾਡੇ ਕਿਸੇ ਪੋਲੀਟੀਸ਼ੀਅਨ ਕੋਲ ਹੈ ਉਹ ਕਰ ਸਕਦੇ ਆ? ਆਈ ਡੋਂਟ ਥਿੰਕ ਸੋ। ਸੋ ਇਸ ਕਰਕੇ ਜਿਹੜੀ ਵੀ ਚੀਜ਼ ਆਪਾਂ ਦੇਖਦੇ ਹਾਂ ਸੁਣਦੇ ਹਾਂ ਨਾ, ਉਹਦੇ ਹਰ ਪੱਖ ਤੋਂ ਆਪਾਂ ਨੂੰ ਵਾਚਣ ਦੀ ਲੋੜ ਹੈ। ਅਤੇ ਲਓ ਜੀ, ਕਾਫੀ ਜੱਦੋਜਹਿਦ ਤੋਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਹੁਣ ਗੁਰਪ੍ਰੀਤ ਗਿੱਲ। ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
ਹਾਲ ਤਾਂ ਤੁਹਾਡੇ ਸਾਹਮਣੇ ਹੀ ਆ, ਮੇਰਾ ਕੈਮਰਾ ਹੀ ਮੈਨੂੰ ਧੋਖਾ ਦੇ ਦਿੰਦਾ ਐਂਡ ਜਾ ਕੇ,
ਪਤਾ ਨਹੀਂ ਕੀ
ਲੱਗਦਾ
ਗੱਲ।
ਇਹ ਪਤਾ ਨਹੀਂ, ਇਹ ਨਾ ਮੈਂ ਸਾਰਾ ਕੁਝ ਸੈੱਟ ਕਰਕੇ ਰੱਖਿਆ ਸੀ ਤੇ ਉਹ ਐਂਡ 'ਚ ਕਹਿੰਦਾ ਜੀ ਕੈਮਰਾ ਚੱਲਦਾ ਨਹੀਂ ਪਿਆ ਤੁਹਾਡਾ। ਮੈਂ ਕਿਹਾ ਯਾਰ
ਥੋੜਾ ਥੋੜਾ
ਮੈਂ ਪਹਿਲਾਂ ਆਉਂਗਾ
ਸੈਂਟਰ 'ਚ ਨੂੰ ਆ ਜਾਓ, ਥੋੜਾ ਸੈਂਟਰ 'ਚ ਨੂੰ ਕਿ ਠੀਕ ਹੈ ਯਾਰ,
ਇੱਧਰ ਨੂੰ।
ਹਾਂ ਬਸ ਠੀਕ ਹੈ, ਠੀਕ ਹੈ, ਇੱਥੇ ਠੀਕ ਜੀ ਆਇਆਂ ਨੂੰ ਰਾਜਧਾਨੀ ਐਕਸਪ੍ਰੈਸ।
ਮੈਂ ਉਹੀ, ਇਹ ਪਹਿਲੀ ਰਾਜਧਾਨੀ ਐਕਸਪ੍ਰੈਸ ਹੋਣੀ ਜਿਹੜੀ ਹਮੇਸ਼ਾ ਲੇਟ ਹੁੰਦੀ।
ਉਹ ਤਾਂ ਮੈਨੂੰ ਤਾਂ, ਮੈਂ ਤਾਂ ਵਧਾਈਆਂ ਵੀ ਦੇਣੀਆਂ ਤੁਹਾਨੂੰ ਬਹੁਤ ਬਹੁਤ। ਅਤੇ
ਕਾਹਦੀਆਂ ਜੀ?
ਇੱਕ ਤਾਂ ਤੁਹਾਡੇ ਜਿੱਦਾਂ ਬੈਡ ਲੱਕ ਕੰਟੀਨਿਊਸ ਜਿਹੜਾ ਕਿ ਤੁਹਾਨੂੰ ਤਾਂ ਕਹਿੰਦੇ ਗੁਰਦੁਆਰਾ ਸਾਹਿਬ ਦੀ ਮੈਂਬਰਸ਼ਿਪ ਤੋਂ ਵੀ ਨਾ ਹੋ ਗਈ।
ਉਹ ਤੁਸੀਂ ਫੇਰ ਮੈਨੂੰ ਲੱਗਦਾ ਹੁਣ ਤੁਸੀਂ ਲਾਈਫ ਟਾਈਮ ਬੈਨ ਲਵਾ ਦੇਣਾ।
ਮੈਂ ਹੁਣ ਪੱਕਾ ਹੀ ਲਵਾਉਣਾ ਚਾਹੁੰਦਾ। ਉੱਥੇ ਉਹਨੇ ਜ਼ਿਕਰ ਕੀਤਾ, ਕਹਿੰਦੇ ਹਰਮਨ ਰੇਡੀਓ ਤੋਂ ਤੁਸੀਂ ਇਹ ਗੱਲ ਦਾ ਕੀਤਾ।
ਹਾਂਜੀ ਹਾਂਜੀ,
ਤੇ ਮੈਂ ਤਾਂ ਬੜਾ ਮਤਲਬ
ਇੱਕ,
ਹਾਂ ਮੈਂ ਤਾਂ ਕਹਿੰਦਾ
ਮੈਂ ਆ ਕੇ ਤੁਹਾਨੂੰ ਖੁਦ ਸਨਮਾਨਿਤ ਕਰੂੰਗਾ।
ਮੈਂ ਤਾਂ, ਅਸੀਂ ਤਾਂ ਭਾਗਾਂ ਵਾਲੇ ਹਾਂ ਕਿ ਸਾਡਾ ਵੀ ਕਮੇਟੀਆਂ ਜ਼ਿਕਰ ਕਰ ਰਹੀਆਂ, ਭਾਈ ਹਰਮਨ ਰੇਡੀਓ 'ਤੇ ਗੱਲ ਕੀਤੀ, ਤੁਹਾਨੂੰ ਬੈਨ ਕਰ ਦਿੱਤਾ ਗਿਆ। ਮੈਨੂੰ ਤਾਂ ਬੜੇ ਮਾਣ ਵਾਲੀ ਗੱਲ ਹੈ। ਖੈਰ ਇਹ ਵਧਾਈ ਹੋਈ ਕਿੱਦਾਂ ਮੈਨੂੰ, ਮਾੜੀ ਮਾੜੀ ਥੋੜ੍ਹੀ ਜਿਹੀ ਦੱਸ ਦਿਓ।
ਉਹ ਵਧਾਈ ਭਾਜੀ, 800 ਮੈਂਬਰ ਆ ਕਮੇਟੀ ਦੇ ਨਾ, ਤੇ ਦਾਸ ਨੇ ਵੀ ਕੋਸ਼ਿਸ਼ ਕੀਤੀ ਵੀ ਮੈਂ ਵੀ ਵਿੱਚ ਹਾਂ, ਜਿਹੜੇ ਉਹ CSA ਕੈਨਬਰਾ ਸਿੱਖ ਐਸੋਸੀਏਸ਼ਨ ਦੇ 800 ਮੈਂਬਰ ਨੇ, 800-850, ਤੇ ਦਾਸ ਨੇ ਵੀ ਕੈਨਬਰਾ 'ਚ 10-15 ਸਾਲ ਰਹਿਣ ਤੋਂ ਬਾਅਦ ਕੋਸ਼ਿਸ਼ ਕੀਤੀ ਚਲੋ ਆਪਾਂ ਹੀ ਮੈਂਬਰ ਬਣ ਜਾਈਏ, ਤੇ ਉਹਨਾਂ ਨੇ ਜਦੋਂ ਅਸੀਂ ਐਪਲੀਕੇਸ਼ਨ ਲਾਈ ਤੇ ਉਹਨਾਂ ਨੇ ਤਾਂ ਕਿਹਾ ਵੀ ਇਹ ਤਾਂ ਕੰਟਰੋਵਰਸ਼ੀਅਲ ਫਿਗਰ ਆ ਗਈ ਨਾ, ਜਿੱਦਾਂ ਲੀਬੀਆ ਨਹੀਂ ਉਹ ਟਰਾਈ ਕਰਦਾ ਵੀ UN ਕੌਂਸਲ ਦਾ ਮੈਂਬਰ ਬਣ ਜੀ।
ਨਹੀਂ ਮੈਨੂੰ ਇੱਕ ਗੱਲ ਦੱਸੋ, ਇੱਕ ਗੱਲ ਦੱਸੋ, ਉਹ ਕਿਹੜਾ ਕੰਮ ਤੁਸੀਂ ਕਰਨਾ ਚਾਹੁੰਦੇ ਸੀ ਜਿਹੜਾ ਪਹਿਲਾਂ ਨਹੀਂ ਸੀ ਕਰ ਸਕਦੇ? ਮੈਂਬਰ ਬਣ ਕੇ ਕਿਹੜਾ ਕੰਮ ਕਰਨਾ ਚਾਹੁੰਦੇ?
ਉਹ ਵੰਝ ਪਾਉਣ ਦਾ, ਉਹ ਜਿਹੜਾ ਵੰਝ
ਬਸ ਆਹੀ ਆਹੀ ਇਸੇ ਕਰਕੇ
ਵੰਝ ਪਾਉਣ ਦਾ ਕੰਮ ਕਰਨਾ ਸੀ, ਤੇ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੂੰ ਏਜੰਸੀਆਂ ਤੋਂ ਵੀ ਇਨਫੋਰਮੇਸ਼ਨ ਮਿਲ ਗਈ ਵੀ ਇਹ ਬੰਦਾ ਤੁਹਾਡਾ ਕੀ ਕਹਿੰਦੇ ਹੁੰਦੇ ਆ ਸਾਰਾ ਕੰਮ ਖਰਾਬ ਕਰ ਦੂਗਾ। ਨਹੀਂ ਮੈਂ ਤਾਂ ਕੱਲ੍ਹ ਇੱਕ ਆਪਣੇ ਬਾਈ ਆ ਉਹ ਕਮੇਟੀ ਦੇ ਵਿੱਚ ਮੈਂਬਰ ਨੇ, ਉਹਨਾਂ ਨੂੰ ਮੈਂ ਧੰਨਵਾਦ ਕੀਤਾ, ਮੈਂ ਭਾਜੀ ਤੁਸੀਂ ਬਹੁਤ ਮਾਣ ਬਖਸ਼ਿਆ ਵੀ 800 ਮੈਂਬਰ ਦੇ ਵਿੱਚੋਂ ਮੈਨੂੰ ਇਕੱਲੇ ਨੂੰ ਚੁਣਿਆ ਵੀ ਇਹਨੂੰ ਨਹੀਂ ਆਉਣ ਦੇਣਾ, ਬਾਕੀ ਠੀਕ ਨੇ।
ਤੋ ਕਹਿ ਇੱਦਾਂ ਕਰੋ, ਮੈਨੂੰ ਜੇਲ੍ਹ ਜੂਲ 'ਚ ਪਾਓ, ਫਿਰ ਮੈਂ ਲੀਡਰ ਬਣਾ ਅਤੇ ਕੋਈ ਨਾ ਕੋਈ ਤਾਂ ਕੰਮ ਕਰਾਂ। ਅਤੇ ਖੈਰ ਐਨੀਵੇ,
ਨਹੀਂ ਚਲੋ ਚਲੋ ਜਨਰੇਸ਼ਨ ਲਈ ਕਹਾਣੀ ਬਣ ਗਈ ਵੀ ਤੁਹਾਡਾ ਦਾਦਾ ਐਵੇਂ ਨਹੀਂ ਹੈਗਾ ਵੀ ਇਹਨੂੰ ਮੈਂਬਰ ਨਹੀਂ ਬਣ ਦਿੱਤਾ, ਇੰਨੇ ਲੋਕ ਡਰਦੇ ਆ।
ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇੱਕ ਸੰਸਥਾ ਨੇ ਫੈਸਲਾ ਲਿਆ, ਮੰਨ ਲਓ ਸੰਸਥਾ ਨੇ ਲਿਆ, ਤੁਸੀਂ ਇਹਨੂੰ ਸਿਰ ਮੱਥੇ ਮੰਨਦੇ ਹੋ ਜਾਂ ਨਿੰਦਣਾ ਚਾਹੁੰਦੇ ਹੋ?
ਨਾ ਨਾ ਭਾਜੀ, ਉਹ ਆਪਣੇ ਗਿਆਨੀ ਸੰਤੋਖ ਸਿੰਘ ਵਾਂਗੂ ਸਿਰ ਮੱਥੇ ਵੀ ਪੈਰੀ ਵੀ ਹੱਥੀ ਵੀ ਜਿੱਥੇ ਮਰਜ਼ੀ ਮੰਨਾ ਲਓ ਆਪਾਂ ਤਾਂ ਮੰਨ ਜਾਣਾ।
ਮੰਨ ਗਏ ਬਸ,
ਮੰਨ ਗਏ ਬਸ, ਪੈਸੇ ਵਾਪਸ ਆ ਜਾਣ ਮੇਰੇ ਜਿਹੜੇ ਮੈਂ ਭਰੇ ਸੀ ਬਸ, ਆਪਾਂ ਨੂੰ ਉਹ ਟੈਨਸ਼ਨ।
ਉਹ ਤਾਂ ਇਹ ਦੇਖੋ, ਇਹ ਬੜੱਪਣ ਹੈ, ਇਹ ਬੜੱਪਣ ਹੈ ਕਿ ਚਲੋ ਤੁਸੀਂ ਐਪਲੀਕੇਸ਼ਨ ਲਾਈ, ਉਹਨਾਂ ਨੇ ਹਾਲਾਤ ਦੇਖੇ, ਪਰ ਇਹ 'ਚ ਕੋਈ ਰੋਕ ਤੋਰ ਹੋਵੇ ਤੁਸੀਂ ਦੁਬਾਰਾ ਫਿਰ ਲਾ ਸਕਦੇ ਹਾਂ ਕੱਲ੍ਹ ਨੂੰ ਕਮੇਟੀ ਬਦਲ ਗਈ ਜਾਂ ਜਦੋਂ ਵੀ, ਮਤਲਬ ਮੈਂ ਤਾਂ ਕਹਿੰਦਾ ਹੁੰਦਾ ਕਮੇਟੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੁੰਦੀਆਂ, ਆਪਾਂ ਤਾਂ ਇੱਥੇ ਰਹਿਣਾ ਹੈ ਨਾ, ਅਤੇ
ਹਾਂਜੀ ਹਾਂਜੀ ਸਹੀ ਗੱਲ,
ਅਤੇ ਇਸ ਕਰਕੇ ਦੁਬਾਰਾ ਫਿਰ ਟਰਾਈ ਕੀਤੀ ਜਾ ਸਕਦੀ ਹੈ। ਖੈਰ ਕੁਛ ਗੱਲਾਂ ਆਪਾਂ ਪਹਿਲਾਂ ਕੀਤੀਆਂ ਵੀ ਆ, ਹੁਣ ਵੀ ਆਪਾਂ ਹੋਰ ਵੀ ਮੈਂ ਥੋੜ੍ਹੀਆਂ ਚਾਹੁੰਦਾ ਉਸ 'ਤੇ, ਪਰ ਕੋਈ ਖਾਸ ਗੱਲਬਾਤ ਤੁਸੀਂ ਆਪਣੇ ਵੱਲੋਂ ਸ਼ੇਅਰ ਕਰਨੀ ਚਾਹੋ?
ਨਹੀਂ ਭਾਅ ਜੀ, ਖਾਸ ਗੱਲਬਾਤ ਤਾਂ ਕੋਈ ਨਹੀਂ, ਉਹ ਹੁਣ ਇਹ ਆ ਵੀ ਆਪਾਂ ਜੋ ਮਰਜ਼ੀ ਕਿਸੇ ਸੰਸਥਾ ਵਿਰੁੱਧ ਜਿੱਦਾਂ ਮਰਜ਼ੀ ਬੋਲ ਲਈਏ, ਠੀਕ ਹੈ ਨਾ, ਅਤੇ ਐਂਡ 'ਚ ਆਪਾਂ ਨੂੰ ਮਾਫ਼ੀ ਤਾਂ ਮਿਲ ਜਾਣੀ ਹੈ, ਅਤੇ ਹੁਣ ਜਿਹੜੀ ਲੇਟੈਸਟ ਮਾਫ਼ੀ ਬ੍ਰੈਂਡ ਨਿਊ ਮਾਫ਼ੀ ਮਿਲੀ ਹੋਈ ਆ ਤੁਹਾਡੇ ਸਾਹਮਣੇ ਹੀ ਆ,
ਉੱਤੇ ਵੀ ਬਹੁਤ ਤੱਤਾ ਬੋਲ ਰਹੇ ਹਾਂ। ਅਤੇ
ਨਹੀਂ ਜੀ, ਮੈਂ ਤੱਤਾ ਕੋਈ ਨਹੀਂ ਬੋਲਣ ਦਿਆ, ਮੈਂ ਦੇਖੋ ਮੈਨੂੰ ਬਦਨਾਮ ਇੰਨਾ ਜ਼ਿਆਦਾ ਕੀਤਾ ਜਾਂਦਾ ਨਾ ਹਰੇਕ ਪਾਸੇ ਵੀ ਇਹ ਤੱਤਾ ਬਹੁਤ ਬੋਲਦਾ ਤੱਤਾ, ਜਦੋਂ ਬੰਦੇ ਮੈਨੂੰ ਮਿਲਦੇ ਬਾਈ ਕਹਿੰਦੇ ਤੂੰ ਤਾਂ ਲੱਗਦਾ ਹੀ ਨਹੀਂ ਉੱਦਾਂ ਤਾਂ ਜਿੱਦਾਂ ਦਾ ਤੈਨੂੰ ਪਰਟੇਕ ਕਰ ਰਹੇ, ਮੈਂ ਕਿਹਾ ਕੀ ਕਰੀਏ ਏਜੰਸੀਆਂ ਦੀ ਚਾਲ ਆ ਉਹ ਤਾਂ ਕੀ ਕਰ ਸਕਦੇ।
ਆਹੋ ਹੁਣ ਜਿੱਦਾਂ ਇੰਡੀਆ ਵਾਲੇ ਕਹਿੰਦੇ ਪਾਕਿਸਤਾਨ ਦੀ ਚਾਲ ਹੈ, ਪਾਕਿਸਤਾਨ ਵਾਲੇ ਕਹਿੰਦੇ ਇੰਡੀਆ ਦੀ ਚਾਲ ਹੈ, ਅਮਰੀਕਾ ਵਾਲਿਆਂ ਨੇ ਰੂਸ ਦੀ ਚਾਲ ਹੈ। ਚਲੋ ਐਨੀਵੇ,
ਹਾਂਜੀ
ਚਲੋ ਵਧੀਆ ਗੱਲ ਹੈ ਕਿ ਇੱਕ ਚੱਲ ਰਿਹਾ ਘਟਨਾਕ੍ਰਮ ਚੱਲ ਰਿਹਾ ਜਿਹਦੇ ਵਿੱਚ ਦੇਖੋ ਕੋਈ ਆਪਣੇ ਅੰਤਰ ਡਿਸਕਸ਼ਨ ਕਰਦਾ ਆ, ਆਪਣੇ ਆਪ ਨਾਲ ਗੱਲਾਂ ਕਰਦਾ, ਫਿਰ ਹੀ ਇਸ ਸਟੈਪ ਤੇ ਪਹੁੰਚਦਾ ਵੀ ਮੈਂ ਜਾਵਾਂ ਗੱਲ ਕਰਾਂ, ਹੈ ਨਾ। ਇੱਕ ਬਹੁਤ ਵੱਡਾ, ਬਹੁਤ ਵੱਡੀ ਪ੍ਰਕਿਰਿਆ ਹੁੰਦੀ ਆ, ਵੱਡਾ ਪ੍ਰੋਸੈਸ ਹੁੰਦਾ। ਇੱਦਾਂ ਹੀ ਨਹੀਂ ਹੁੰਦਾ ਵੀ ਉੱਠ ਕੇ ਚਲੇ ਜਾਓ ਕਿਸੇ ਨੂੰ, ਇੱਥੇ ਤੱਕ ਕਨਵਿੰਸ ਕਰਨਾ ਵੀ ਉਹ। ਚਲੋ ਵਧਾਈ ਦੇ ਪਾਤਰ ਨੇ ਉਹਨਾਂ ਦੇ ਨਾਲ ਐਡਵਾਈਜ਼ਰ ਵੀ ਜਿਹੜੇ, ਵੀ ਉਹਨਾਂ ਨੇ ਵੀ ਸਲਾਹ ਮਸ਼ਵਰੇ ਨਾਲ ਹੀ ਬਾਅਦ 'ਚੋਂ ਹੀ ਗਏ ਹੋਊਗੇ, ਥੋੜ੍ਹਾ ਸੰਗਤ ਦਾ ਵੀ ਮਸ਼ਵਰਾ ਲਿਆ ਹੋਊਗਾ ਉਹਨਾਂ ਨੇ। ਭਾਈ ਰਣਜੀਤ ਸਿੰਘ ਢੱਡਰੀ ਵਾਲਿਆਂ ਦੀ ਗੱਲ ਕਰ ਰਹੇ ਹਾਂ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਹੜੀ ਹੋਰ ਵੀ ਫੀਡਬੈਕ ਹੈ, ਚਲੋ ਆਪਾਂ ਦਿੰਦੇ ਹਾਂ, ਜਿੱਦਾਂ ਮੰਨ ਲਓ ਕਿ ਆਪਾਂ ਉਹਨਾਂ ਨੇ ਮੰਨ ਲਿਆ, ਕਬੂਲ ਕਰ ਲਿਆ, ਉਹ ਤਾਂ ਜਨਤਕ ਵੀਡੀਓ ਤੁਸੀਂ ਵੀ ਸ਼ੇਅਰ ਕੀਤੇ ਸੀ, ਅਤੇ ਆਪਾਂ ਐਜ਼ ਏ ਗੁਰਪ੍ਰੀਤ, ਐਜ਼ ਏ ਆਈਡੀਅਲ ਪ੍ਰਚਾਰਕ, ਮਤਲਬ ਉਹਨਾਂ ਦੇ ਕੋਲ ਬਹੁਤ ਵੱਡਾ ਪ੍ਰਚਾਰ ਦਾ ਸੋਮਾ ਆ, ਮਤਲਬ ਉਹਦੇ ਕੋਲ ਇੱਕ ਔਰਾ ਆ, ਤੁਸੀਂ ਕੀ ਦੇਖਣਾ ਚਾਹੁੰਦੇ ਹੋ ਢੱਡਰੀਆਂ ਵਾਲਿਆਂ 'ਚ? ਮਤਲਬ ਕਿੱਦ ਇੱਕ ਜੇ ਆਪਣੇ, ਮਤਲਬ ਉਹ ਕਿਹੜੀਆਂ ਕਿਹੜੀਆਂ ਗੱਲਾਂ ਉਹਨਾਂ ਨੂੰ ਛੱਡਣੀਆਂ ਚਾਹੀਦੀਆਂ ਅਤੇ ਕਿਹੜੀਆਂ ਕਿਹੜੀਆਂ ਅਪਣਾਉਣੀਆਂ ਚਾਹੀਦੀਆਂ?
ਉਹਨਾਂ ਨੂੰ ਸਿੱਖ ਇਤਿਹਾਸ ਅਪਣਾਉਣਾ ਚਾਹੀਦਾ, ਬਸ ਸਿੱਖ ਇਤਿਹਾਸ ਨੂੰ ਫੜ ਕੇ ਰੱਖਣ ਨੂੰ। ਉਹ ਸੈਸ਼ਨ ਲਾ ਲੈਂਦੇ ਨੇ ਜਿੱਦਾਂ ਆਪਣਾ ਨਹੀਂ, ਦੋਨਾਂ ਦਾ ਲਾ ਜਾਂਦਾ ਹੁੰਦਾ ਕਈ ਵਾਰੀ, ਵੀ ਤੁਸੀਂ ਦਿਲ ਦੀ ਸੁਣਾਤੀ, ਮੈਂ ਤੁਹਾਨੂੰ ਸੁਣਾਤੀ, ਹੈ ਨਾ, ਅਤੇ ਉਹ ਆਪਣੀ ਸੁਣਾਉਂਦੇ ਰਹਿੰਦੇ ਨੇ। ਉਹ ਉਹਨਾਂ ਨੇ ਉਹ ਪਹਿਲੀ ਗੱਲ ਤਾਂ ਜਿਹੜੀ ਚੀਜ਼ ਤੋਂ ਉਹਨਾਂ ਨੂੰ ਪ੍ਰੋਬਲਮ ਆ ਸੰਗਤ ਦੇ ਵਿੱਚ ਡਿਸਕਸ਼ਨ ਕਰਨਾ, ਉਹਦਾ ਨੁਕਸਾਨ ਇਹ ਹੁੰਦਾ ਆ ਵੀ ਸੰਗਤ ਦੇ ਵਿੱਚ ਪਾੜਾ ਪੈਂਦਾ ਆ। ਮੈਨੂੰ ਦੋ ਤਿੰਨ ਪਰਿਵਾਰ ਭਾਈ ਖੁਦ ਜਾਣਦੇ ਨੇ, ਉਹ ਇੱਕ ਦੂਜੇ ਨੂੰ ਉਹਨਾਂ ਨੇ ਬੁਲਾਉਣਾ ਛੱਡਤਾ ਇਹਨਾਂ ਦੇ ਪ੍ਰਚਾਰ ਕਰਕੇ, ਜਿਹੜਾ 10 ਸਾਲ ਤੋਂ ਪ੍ਰਚਾਰ ਚੱਲਿਆ ਆ ਰਿਹਾ ਵੀ ਸਰੋਵਰ 'ਤੇ ਕਿੰਤੂ ਅਕਾਲ ਤਖ਼ਤ ਸਾਹਿਬ ਦੀ ਉਹਨੂੰ ਇਮਾਰਤ ਕਹਿਣਾ ਠੀਕ ਆ, ਫਿਰ ਇਹ ਕੁਸ਼ਚਨ ਕਰਾਂ ਵੀ ਉਹਦੀ ਵਿੱਚ ਜਿਹੜੀ ਮੱਛੀਆਂ ਨੇ ਉਹਦਾ ਮਲ ਮੂਤਰ ਕਿੱਥੇ ਜਾਂਦਾ ਆ, ਵੀ ਸਾਇੰਸਦਾਨ ਨਾ ਬਣੀਏ ਆਪਾਂ, ਪ੍ਰਚਾਰਕ ਰਹੀਏ ਇਕੱਲੇ, ਸਿਰਫ ਪ੍ਰਚਾਰਕ। ਪ੍ਰਚਾਰਕ ਦੀ ਪਹਿਲਾਂ ਡੈਫੀਨੇਸ਼ਨ ਲੱਭੋ ਵੀ ਪ੍ਰਚਾਰਕ ਹੁੰਦਾ ਕੌਣ ਆ, ਤੁਸੀਂ ਕਿਹੜੀ ਚੀਜ਼ ਦੇ ਪ੍ਰਚਾਰਕ ਹੋ? ਸਿੱਖ ਕੌਮ ਦੇ ਪ੍ਰਚਾਰਕ ਹੋ, ਸਿੱਖ ਧਰਮ ਦਾ ਜਾਂ ਕੌਮ ਦਾ ਪ੍ਰਚਾਰ ਕਿਵੇਂ ਕੀਤਾ ਜਾ ਸਕਦਾ? ਹਿਸਟਰੀ ਨੂੰ ਸ਼ੇਅਰ ਕਰਕੇ, ਸਿੰਪਲ। ਹੋਰ ਇਹਦੇ ਵਿੱਚ ਤੁਸੀਂ ਕੱਢਣ ਪਾਉਣ ਨੂੰ ਹੈ ਹੀ ਨਹੀਂ ਕੁਛ, ਤੁਸੀਂ ਹਿਸਟਰੀ ਸ਼ੇਅਰ ਕਰੋ। ਇੰਨੀਆਂ ਸਾਖੀਆਂ ਨੇ, ਇੰਨੇ ਗੁਰੂ ਸਾਹਿਬ ਦੇ ਕੌਤਕ ਨੇ, ਇੰਨਾ ਆਪਣਾ ਇਤਿਹਾਸ ਭਰਿਆ ਪਿਆ ਵੀ ਧਰੋਵਰ ਆਠੀ ਵਰਗੇ ਉਹਨੂੰ ਬਣਾ ਕੇ ਅਤੇ ਉਹ ਤੋਂ ਲੱਖਾਂ ਕਰੋੜਾਂ ਕਮਾਉਣ ਲੱਗੇ ਨੇ, ਤੁਸੀਂ ਸਿੱਖ ਇਤਿਹਾਸ ਕਿਉਂ ਨਹੀਂ ਸ਼ੇਅਰ ਕਰਦੇ? ਰੌਲਾ ਇਹ ਆ, ਜਿਹੜੀ ਇਹਨਾਂ ਨੂੰ ਸਕ੍ਰਿਪਟਾਂ ਆਉਂਦੀਆਂ ਨੇ ਨਾ, ਉਹਦੇ ਵਿੱਚ ਸਿੱਖ ਇਤਿਹਾਸ ਮਨਫੀ ਹੁੰਦਾ ਆ, ਕੰਟਰੋਵਰਸ਼ੀਅਲ ਗੱਲਾਂ। ਹੁਣ ਭਾਜੀ ਆਪਾਂ ਬੈਠੇ ਹਾਂ, ਆਪਾਂ SBS ਪੰਜਾਬੀ ਦੀ ਕਰਨ ਲੱਗ ਪਈਏ ਕ੍ਰਿਟੀਸਿਜ਼ਮ, ਠੀਕ ਹੈ ਜੀ, ਹਾਂਜੀ ਰੇਡੀਓ ਦਾ ਜਾਂ ਹੋਰ ਜਿੰਨੇ ਵੀ ਪ੍ਰੋਮੀਨੈਂਟ ਰੇਡੀਓ ਕੰਮ ਕਰਦੇ ਉਹਨਾਂ ਦੇ, ਆਪਾਂ ਉਹਨਾਂ ਦੇ ਕੰਮਾਂ ਦੇ ਗੱਲਾਂ ਕਰਨ ਲੱਗ ਪਈਏ, ਉਹ ਕੋਈ ਆਪਣੀ ਕੋਈ ਕੀ ਕਹਿੰਦੇ ਆਪਾਂ ਕਹਿ ਲਈਏ ਵੀ ਉਹ ਕੋਈ ਇੱਕ ਵਧੀਆ ਡਿਸਕਸ਼ਨ ਥੋੜ੍ਹੀ, ਉਹਦੇ ਵਿੱਚ ਸਰੋਤਿਆਂ ਨੇ ਕੀ ਲੈ ਕੇ ਚੱਲ ਜਾਣਾ? ਕੁਛ ਵੀ ਨਹੀਂ।
ਨਹੀਂ, ਇਹੀ ਇਹੀ ਗੱਲ ਜਦੋਂ ਪਾਰਕਲੀ ਸਾਹਿਬ ਆਏ ਸੀ ਗੁਰਦੁਆਰਾ ਸਾਹਿਬ, ਮੇਰੀ ਇਹਨਾਂ ਨਾਲ ਕਮੇਟੀ ਦੇ ਥਰੂ ਗੱਲ ਹੋਈ ਸੀ, ਅਤੇ ਕਿਉਂਕਿ ਮੈਸੇਜਿਸ ਵੀ ਆਉਂਦੇ ਸੀ ਤਾਂ ਉੱਥੇ ਰੇਡੀਓ 'ਤੇ ਉੱਦਣ ਇਹੀ ਗੱਲ ਕਹੀ ਸੀ, ਸੁਣ ਵੀ ਰਹੇ ਸੀ ਕਿ ਜਿਹੜੀ ਸੰਗਤ ਹੈ ਉਹ ਆਪਸੀ ਜੋ ਮਤਭੇਦ ਹੈ ਜਥੇਬੰਦਕ, ਉਹ ਨਹੀਂ ਸੁਣਨਾ ਚਾਹੁੰਦੇ ਸਟੇਜ 'ਤੇ, ਦੇ ਆਰ ਨੋਟ ਦੇਅਰ ਟੂ।
ਹਾਂਜੀ, ਉਹ ਤਾਂ ਟੋਟਲੀ ਯੂਸਲੈਸ ਹੈ।
ਪਹਿਲੀ ਗੱਲ ਤਾਂ ਮਤਲਬ 1430 ਪੰਨੇ ਪਾਵਨ ਗੁਰਬਾਣੀ ਦੇ ਐਡੇ ਵੱਡੇ ਵੱਡੇ 500 ਸਾਲ ਦੇ ਕੌਨਸੈਪਟ ਹੈ, ਉਹਦਾ ਕਈ ਲਾਈਫ ਟਾਈਮ ਲੱਗਣਗੇ ਜੇ ਉਹਨਾਂ ਨੂੰ ਕੌਨਸੈਪਟਸ ਨੂੰ ਆਪਾਂ ਪ੍ਰਚਾਰਨਾ ਜਾਂ ਸ਼ੇਅਰ ਕਰਨਾ। ਉਹ ਤੋਂ ਬਾਅਦ ਫਿਰ ਸੈਕਿੰਡ ਟੀਅਰ ਆਪਣੇ ਇਤਿਹਾਸ ਦੀ ਆ ਜਾਂਦੀ ਆ, ਸਿਧਾਂਤਾਂ ਦੀ ਆ ਜਾਂਦੀ ਆ, ਠੀਕ ਹੈ।
ਅਤੇ
ਇਹ ਜਿਹੜੇ ਛੋਟੇ ਛੋਟੇ ਕੰਮ ਹੈ ਵੀ ਸਾਹ ਕਿੱਦਾਂ ਲੈਣੇ ਆ, ਹੈ ਵਿਆਹਤਾ ਜੀਵਨ ਦੇ ਵਿੱਚ ਤੁਸੀਂ ਹਸਬੈਂਡ ਵਾਈਫ ਨੂੰ ਕੀ ਕਰਨਾ ਚਾਹੀਦਾ, ਇਹ ਤਾਂ ਆਮ ਜਣਾ ਖਣਾ ਯੂਟਿਊਬ ਭਰਿਆ ਪਿਆ ਇਹਨਾਂ ਕੰਮਾਂ ਦੇ ਨਾਲ, ਹੈ ਨਾ। ਤੇ ਤੁਸੀਂ ਆਸਣ ਕਿੱਦਾਂ ਲਾਉਣਾ?
ਮੈਨੂੰ ਨਾ ਮੈਨੂੰ ਕੁਐਸਚਨ ਬਹੁਤ ਕਰਦੇ ਵੀ ਤੂੰ ਢੱਡਰੀ ਵਾਲੇ ਨੂੰ ਕਿਉਂ ਇੰਨਾ ਕ੍ਰਿਟੀਸਾਈਜ਼ ਕਰਦਾ? ਤੁਸੀਂ ਉਹਨਾਂ ਦੀ ਇੱਕ ਵੀ ਵੀਡੀਓ ਮੈਨੂੰ ਕੱਢ ਕੇ ਦਿਖਾ ਦਿਓ ਜਿੱਥੇ ਉਹਨਾਂ ਨੇ ਗੁਰਬਾਣੀ ਦੀਆਂ 2 ਪੰਕਤੀਆਂ 3 ਪੰਕਤੀਆਂ 4 ਪੰਕਤੀਆਂ ਵਰਤ ਕੇ ਕੋਈ ਐਗਜ਼ਾਮਪਲ ਦਿੱਤੀ ਹੋਵੇ, ਰੀਅਲ ਲਾਈਫ ਨਾਲ ਉਹਨੂੰ ਕਨੈਕਟ ਕੀਤਾ ਹੋਵੇ। ਉਹਨਾਂ ਨੂੰ ਖੁਦ ਇੰਨਾ ਉਹ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ। ਉਹ ਜਿੱਦਾਂ ਹੁਣ ਤੁਸੀਂ ਈਵਨ ਕਿ ਮਿੰਟੂ ਭਾਅ ਜੀ ਵੀ ਨੇ, ਤੁਸੀਂ ਵੀ ਉਹ ਹੋਰ ਵੀ ਆਪਣੇ ਜਾਣਕਾਰ ਨੇ, ਕਈ ਵਾਰੀ ਆਪਾਂ ਗੁਰਬਾਣੀ ਦੇ ਵਿੱਚੋਂ ਐਗਜ਼ਾਮਪਲਸ ਲੈ ਕੇ ਆਪਾਂ ਗੱਲ ਸ਼ੇਅਰ ਕਰਦੇ ਵੀ ਗੁਰਬਾਣੀ ਦੇ ਵਿੱਚ ਇੱਦਾਂ ਆ, ਅਤੇ ਆਪਾਂ ਉਸ ਚੀਜ਼ ਨੂੰ ਆਪਾਂ ਇੱਕ ਤਰੀਕੇ ਨਾਲ ਆਪਣਾ ਜਿਹੜਾ ਆਰਗੂਮੈਂਟ ਉਹਨੂੰ ਜਸਟੀਫਾਈ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਵੀ ਹਾਂ ਵੀ ਗੁਰਬਾਣੀ ਦੇ ਅਕੋਰਡਿੰਗ ਇੱਦਾਂ ਆ। ਅਤੇ ਢੱਡਰੀਆਂ ਵਾਲਿਆਂ ਦਾ ਪ੍ਰਚਾਰ ਤਾਂ ਹੋ ਰਹੀ ਹੈ, ਪਤਾ ਨਹੀਂ ਉਹ ਕਿਹੜੇ ਲੈਵਲ 'ਤੇ ਪ੍ਰਚਾਰ ਕਰ ਰਹੇ ਨੇ।
ਨਹੀਂ, ਉਹਦਾ ਰੀਲਾਂ
ਹੁਣ ਜੇ ਉਹਨਾਂ ਦੇ
ਰੀਲਾਂ ਵੱਲ ਨੂੰ ਪੈ ਗਏ ਨੇ, ਲਾਈਫ ਲੈਸਨਸ ਦੇਣ ਲੱਗ ਪਏ ਨੇ, ਯੋਗਾ ਦੇ ਲੈਸਨ,
ਉਹ ਵਲੌਗ ਬਣਾਉਣ ਲੱਗ ਪੈਂਦੇ ਨੇ।
ਮਤਲਬ
ਮੇਰੇ ਤੋਂ ਲੈ ਲਓ ਲਾਈਫ ਲੈਸਨ, ਕਿੰਨੇ ਲੈਣੇ ਮੈਂ ਹੁਣੇ ਦੇਣਾ ਤੁਹਾਨੂੰ?
ਨਹੀਂ ਨਹੀਂ,
ਘਰੇ ਭਾਵਾਂ ਮੇਰੀ ਲੜਾਈ ਪਈ ਹੋਵੇ, ਮੈਂ ਇੱਥੇ ਬਹਿ ਕੇ ਲਾਈਫ ਲੈਸਨ ਦੇਈ ਜਾਵਾਂ, ਕੋਈ ਗੱਲ ਬਣਦੀ ਆ ਉਸ ਬੰਦੇ? ਨਹੀਂ ਨਹੀਂ ਇੱਕ ਮਿੰਟ, ਉਹਨਾਂ ਗ੍ਰਸਤੀ ਹੈ ਨਹੀਂ ਗੀ, ਉਹ ਕਿੱਦਾਂ ਕਹਿ ਸਕਦੇ ਵੀ ਹਸਬੈਂਡ ਵਾਈਫ ਕਿਵੇਂ ਰਹੂਗਾ? ਦੱਸੋ ਉਹ ਕਿਵੇਂ ਕਹਿ ਸਕਦੇ ਵੀ ਤੁਸੀਂ ਆਪਣੇ ਬੱਚੇ ਨਾਲ ਕਿਵੇਂ ਟ੍ਰੀਟ ਕਰਨਾ ਜਾਂ ਬੱਚੇ ਨਾਲ ਕਿਵੇਂ ਤੁਸੀਂ ਗੱਲਬਾਤ ਕਰਨੀ ਆ? ਮੈਂ ਤੁਹਾਨੂੰ ਭਾਅ ਜੀ ਐਗਜ਼ਾਮਪਲ ਦਿੰਦਾ, ਜਿੰਨਾ ਕੁ ਆਪਣੇ ਕੋਲ ਜੁੜਦਾ ਨਾ ਆਪਾਂ ਉਹਨਾਂ ਕੁ ਕਰਦੇ ਹਾਂ। ਮੇਰੇ ਸਰਕਲ ਦੇ ਵਿੱਚ ਇੱਕ ਮੇਰਾ ਫਰੈਂਡ ਸੀ ਤੇ ਇੰਡੀਆ ਰਹਿੰਦਾ ਉਹ, ਹਨਾ, ਤੇ ਕੋਈ ਜਿੱਦਾਂ ਬਿਜ਼ਨਸ ਵਾਧ ਘਾਟ ਜਾਂ ਕੁਛ, ਉਹ ਇਟ ਵਾਜ਼ ਹੀ ਵਾਜ਼ ਫਰਸਟ੍ਰੇਟਡ, ਨੋਟ ਵੀ ਡਿਪਰੈਸ਼ਨ 'ਚ ਆਪਾਂ ਕਹਿ ਲਈਏ, ਫਰਸਟ੍ਰੇਟਡ ਸੀ। ਉਹਨੂੰ ਮੈਂ ਕਿਹਾ ਦੇਖ ਵੀਰ, ਮੈਂ ਤਾਂ ਤੇਰੀ ਜਿੰਨੀ ਮਾਇਕ ਸਹਾਇਤਾ ਆਪਾਂ ਕਰ ਸਕਦੇ ਹਾਂ ਨਾ, ਮੈਂ ਹੋਰ ਤਾਂ ਕੁਛ ਕਰ ਨਹੀਂ ਸਕਦਾ। ਮੈਂ ਤੂੰ ਦੋ ਕੰਮ ਕਰ, ਇੱਕ ਤਾਂ ਗੁਰਦੁਆਰਾ ਸਾਹਿਬ ਰੋਜ਼ ਆਇਆ ਕਰਨਾ, ਠੀਕ ਹੈ, ਭਾਵੇਂ 5 ਮਿੰਟ ਲਈ ਜਾ, ਇੱਕ ਤੂੰ ਰੋਜ਼ ਜਪੁਜੀ ਸਾਹਿਬ ਪੜ੍ਹਨਾ, ਠੀਕ ਹੈ। ਅਤੇ ਭਾਅ ਜੀ ਉਹਨੂੰ ਸਾਲ 1.5 ਸਾਲ ਹੋ ਗਿਆ ਇਹ ਸਾਰਾ ਕੁਛ ਕਰਦਿਆਂ ਨੂੰ, ਉਹ ਠੀਕ ਆ, ਇੰਪਰੂਵਮੈਂਟ ਹੋਈ ਆ, ਉਹ ਆਪਾਂ ਚਲੋ ਸ਼ੇਅਰ ਨਹੀਂ ਕਰਦੇ, ਪਰ ਮੈਂਟਲ ਤੌਰ 'ਤੇ ਨਾ ਉਹ ਇੰਨਾ ਕੁ ਕਾਮ ਹੋ ਗਿਆ, ਇੰਨਾ ਕੁ ਹਸਮੁੱਖ ਹੋ ਗਿਆ। ਸੇਮ ਮੈਂ ਆਪਣੇ ਚੀਜ਼ ਮੈਂ ਆਪਣੇ ਭਤੀਜੇ ਨੂੰ ਗਈ ਸੀ, ਉਹ PAB ਦੇ ਵਿੱਚ ਰਹਿੰਦੇ ਨੇ, ਉੱਥੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ, ਲਿਟਰਲੀ ਉਹਨਾਂ ਦੇ ਨਾ 2 ਮਿੰਟ ਦੀ ਵਾਕ ਤੋਂ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਪੁੱਤ ਤੂੰ 2 ਕੰਮ ਕਰਨੇ ਨੇ, ਆਹੀ ਜਪਜੀ ਸਾਹਿਬ ਅਤੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਣਾ, ਜਾਂ ਸਵੇਰੇ ਜਦੋਂ ਵੀ ਤੇਰਾ ਟਾਈਮ ਲੱਗਦਾ। ਅਤੇ ਭਾਅ ਜੀ ਤੁਸੀਂ ਬਿਲੀਵ ਕਰਿਓ, ਉਹ ਇੰਨਾ ਕੁ ਸਿਆਣਾ ਬੱਚਾ ਬਣ ਗਿਆ, ਫੁੱਟਬਾਲ ਵੀ ਬਹੁਤ ਵਧੀਆ ਖੇਡਦਾ, ਅਤੇ ਜਿਹੜੇ ਉੱਥੋਂ ਦੇ ਗ੍ਰੰਥੀ ਸਾਹਿਬ ਨੇ ਉਹਨਾਂ ਨੇ ਉਹਦੀ ਸੇਵਾ ਲਾਈ ਹੋਈ ਵੀ ਤੂੰ ਰੋਜ਼ ਸਵੇਰੇ ਆ ਕੇ ਦੇਖ ਤੂੰ ਵਰਤਾਉਣੀ ਹੈ। 12 ਸਾਲ ਦਾ ਬੱਚਾ ਉਹ, 10 ਸਾਲ ਦਾ ਸ਼ੁਰੂ ਕੀਤਾ। ਤੁਸੀਂ ਇੱਦਾਂ ਦਾ ਨਾ ਇੱਕ ਜਿਹੜਾ ਪ੍ਰੋਡਕਟਿਵ ਪ੍ਰਚਾਰ ਕਰੋ, ਜਿਹਨਾਂ ਇੱਕ ਕਿਸੇ ਦਾ ਜੀਵਨ। ਅੰਮ੍ਰਿਤ ਛਕਾਉਣਾ ਕੱਲ੍ਹ ਹੁਣ ਗੱਲ ਹੁੰਦੀ ਸੀ ਸੇਵੇ ਸਿੰਘ ਨੇ, ਭਾਈ ਉਹ ਕਹਿੰਦੇ ਜਦੋਂ ਪਹਿਲਾਂ ਅੰਮ੍ਰਿਤ ਛਕਾਉਂਦੇ ਹੁੰਦੇ ਸੀ ਨਾ, ਕਹਿੰਦੇ ਮੇਰੇ ਬਾਪੂ ਨਾਲ ਕੀਤਾ ਵੀ ਮੈਂ ਅੰਮ੍ਰਿਤ ਛਕਣਾ, 6 ਮਹੀਨੇ ਭਾਂਡਿਆਂ ਦੀ ਸੇਵਾ ਲਈ ਗੁਰਦੁਆਰਾ ਸਾਹਿਬ 'ਚ, ਤਾਂ ਵੀ ਰਿਜੈਕਟ ਕਰਤਾ, ਕਹਿੰਦੇ ਨਹੀਂ ਤੇਰੇ 'ਚ ਹੈ ਨੀਗਾ ਹਜੇ ਅੰਮ੍ਰਿਤ ਛਕਣ ਵਾਲਾ। ਅੰਮ੍ਰਿਤ ਛਕਾ ਛਕਾ ਕੇ ਤੁਸੀਂ ਉਹ ਜਿਹੜੀ ਉਹ ਕੀ ਕਹਿੰਦੇ ਹੁੰਦੇ ਆ, ਉਹ ਤਾਂ ਫਿਰ ਉਹ ਪੜ ਪੜ ਗੱਡੇ ਲੱਦੀਏ ਵਾਲੀ ਗੱਲ ਹੋ ਗਈ ਨਾ। ਤੁਸੀਂ ਇੰਨੀ ਮਾਸ ਕੁਆਂਟਿਟੀ ਦੇ ਵਿੱਚ ਜਿਹੜੇ ਲੋਕਾਂ ਨੂੰ ਅੰਮ੍ਰਿਤ ਛਕਾ ਰਹੇ ਹੋ, ਤੁਸੀਂ ਇਹ ਦੇਖ ਰਹੇ ਵੀ ਉਹ ਡਿਜ਼ਰਵ ਕਰਦੇ ਕਿ ਨਹੀਂ ਕਰਦੇ। ਅੰਮ੍ਰਿਤ ਨੂੰ ਇੱਕ ਜੂਕ ਵਾਂਗੂ ਨਾ ਆਪਾਂ ਵਰਤੀਏ, ਫਿਰ ਤੁਸੀਂ ਉਹਨੂੰ ਕਰਦੇ ਹੋ ਮੈਂ ਇੰਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਤਾ। ਰੌਲਾ ਇਹ ਆ ਵੀ ਉਹ ਛਕਾਉਣ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਕੀ ਚੇਂਜਿਸ ਆ ਰਹੀਆਂ ਨੇ, ਚੇਂਜਿਸ ਕਿੱਥੋਂ ਆਉਣਗੀਆਂ। ਪਹਿਲਾਂ ਬੰਦਾ ਪ੍ਰਿਪੇਅਰ ਹੋਵੇ, ਇਤਿਹਾਸ ਨਾਲ ਜਾਣੂ ਹੋਵੇ, ਗੁਰਬਾਣੀ ਦੀ ਸਮਝ ਹੋਵੇ, ਫਿਰ ਅੰਮ੍ਰਿਤ ਵੱਲ ਨੂੰ ਜਾਵੇ ਉਹ।
ਬਿਲਕੁਲ ਬਿਲਕੁਲ। ਅਤੇ ਨਹੀਂ ਚਲੋ ਆਪਾਂ ਇੱਥੇ ਹੋਰ ਗੱਲਬਾਤ ਨਹੀਂ ਕਰਦੇ ਕਿਉਂਕਿ ਪਹਿਲਾਂ ਕਾਫੀ ਹੋ ਚੁੱਕੇ, ਪਰ ਮੈਂ ਚਲੋ ਇੱਦਾਂ ਕਹਿ ਦਿੰਦਾ ਕਿ ਜਿਹੜੇ ਕੁਛ ਨੁਕਤੇ ਨੇ ਜੇ ਉਹ ਅਪਣਾ ਲੈਣ ਤਾਂ ਜ਼ਿਆਦਾ ਵਧੀਆ। ਇੱਕ ਤਾਂ ਆਹ ਜਿਹੜੇ ਬੇਕਾਰ ਦੀਆਂ ਬਲੌਗਰਾਂ ਵਾਲੀਆਂ ਲਾਈਫ ਲੈਸਨਸ ਇਹ ਬੰਦ ਕਰ ਦੇਣ, ਇਹ ਤੋਂ ਬਹੁਤ ਵੱਡਾ ਐਕਸਪੀਰੀਅੰਸ ਹੈ ਉਹਨਾਂ ਕੋਲ, ਹੀ ਕੈਨ ਡੂ ਲੋਟ ਲੋਟ ਬੈਟਰ ਦੈਨ ਦੈਟ। ਠੀਕ ਹੈ।
ਹਾਂਜੀ।
ਦੂਜਾ ਜਿਹੜਾ ਥੋੜ੍ਹਾ ਜਿਹਾ ਫੈਸ਼ਨ ਘਟਾ ਲੈਣਾ ਆਪਣਾ, ਕਿਉਂਕਿ ਲੋਕਾਂ ਦੇ ਵਿੱਚ ਇੱਕ ਉਹ ਮਜ਼ਾਕ ਦਾ ਪਾਤਰ ਬਣੇ ਹੋਏ ਨੇ। ਇਹ ਫੀਡਬੈਕ ਦੇ ਦਿਓ ਅਗਰ ਕੋਈ ਸੁਣਦਾ ਆ, ਉਹਨਾਂ ਦੇ ਚੇਤਾ ਜਾਂ ਉਹ ਵੀ ਆਪ ਵੀ ਸੁਣਦੇ ਆ, ਕਿ ਸਿੰਪਲੀਸਿਟੀ ਵੱਲ ਨੂੰ ਆ ਜਾਓ, ਆ ਗੱਡੀਆਂ ਮਟੀਰੀਅਲ ਇਹ ਨਾ ਦਿਖਾ ਲਓ। ਗੱਡੀਆਂ ਦਾ ਆਵਾਗਮਨ ਲੋਕਾਂ ਕੋਲ ਹੈ, ਇਹਨਾਂ ਕੋਲ ਤਾਂ ਸ਼ਾਇਦ ਹੋਣਾ ਹੀ ਆ
ਗੱਡੀਆਂ ਤਾਂ ਗੱਡੀਆਂ ਭਾਅ ਜੀ ਹੁਣ ਮੈਂ ਉਹੀ ਗੱਲ ਵਰਤਦਾ, ਗੱਡੀਆਂ ਦਾ ਅੰਜਲੀ ਅਰੋੜਾ ਆ, ਠੀਕ ਹੈ ਨਾ, ਇੱਕ ਉਹ ਰੀਲਾਂ ਬਣਾਉਂਦੀ ਹੈ, ਉਹਨੇ ਇੱਕ ਰੀਲ ਬਣਾਈ ਸੀ, ਉਹ ਇੱਕ ਗਾਣਾ ਆਇਆ ਸੀ ਕਾਚਾ ਬਦਾਮ, ਹੈ ਨਾ, ਉਹ ਤੋਂ ਫੇਮਸ ਹੋ ਗਈ। ਰੀਲਾਂ ਬਣਾਉਂਦੀ ਆ, ਗੱਡੀ ਤਾਂ ਉੱਕੋ ਵੀ ਹੈਗੀ ਹੈ, ਫਿਰ ਤੁਸੀਂ ਤੁਹਾਡੇ 'ਚ ਕੀ ਡਿਫਰੈਂਟ, ਯੂ ਆਰ ਅ ਸਪਿਰਚੁਅਲ ਲੀਡਰ, ਯੂ ਯੂ ਕਲੇਮ ਟੂ ਸਪਿਰਚੁਅਲ ਲੀਡਰ, ਸੋ ਸਟੇ ਅਵੇ ਫਰੋਮ ਵੀ ਆ ਜਿਹੜੀਆਂ ਨਾ ਦੁਨਿਆਵੀ ਤੌਰ 'ਤੇ
ਗਲੈਮਰ ਤੋਂ,
ਇਹ ਤੋਂ ਦੂਰ ਰਹੋ। ਹਾਂ, ਆਪਣੇ ਆਪ ਤੋਂ ਸ਼ੁਰੂ ਕਰੋ। ਜੇ ਮੈਂ ਆਪਣੇ ਭਤੀਜੇ ਨੂੰ ਜਾਂ ਆਪਣੇ ਦੋਸਤ ਨੂੰ ਕਿਹਾ ਸੀ ਵੀ ਤੁਸੀਂ ਤੁਸੀਂ ਬਾਣੀ ਪੜ੍ਹਨੀ ਸ਼ੁਰੂ ਕਰੋ, ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰੋ, ਉਹ ਮੈਂ ਆਪਣੇ ਐਕਸਪੀਰੀਅੰਸ ਤੋਂ ਕਿਹਾ ਸੀ।
ਹਾਂ, ਮਤਲਬ
ਮੈਂ
ਐਜ਼ ਏ ਪ੍ਰਚਾਰਕ, ਸਟਾਰ ਪ੍ਰਚਾਰਕ, ਉਹਨਾਂ ਤੋਂ ਕੌਮ ਦੇ ਸਟਾਰ ਪ੍ਰਚਾਰਕ ਅਸੀਂ ਉਹਨਾਂ ਤੋਂ ਇਹ ਐਕਸਪੈਕਟ ਕਰਦੇ ਹਾਂ ਕਿ 2-3 ਨੁਕਤੇ ਜ਼ਰੂਰ ਅਪਣਾਉਣ, ਤਾਂ ਕਿ ਉਹਨਾਂ ਦਾ ਵੀ ਭਲਾ ਹੋਵੇ, ਉਹਨਾਂ ਦੇ ਫੋਲੋਵਰਸ ਦਾ ਵੀ ਭਲਾ ਹੋਵੇ, ਉਹ ਵੀ ਉੱਦਾਂ ਦੀ ਗੱਲ ਕਰਨ, ਅਤੇ ਜਿਹੜੇ ਹੋਰ ਵੀ ਜੁੜਨ। ਜਿਹੜੀ ਗੱਲ ਚੱਲ ਰਹੀ ਹੈ ਨਾ ਕਨਵਰਜਨ ਦੀ, ਕਨਵਰਜਨ ਤਾਂ ਜਿਹੜੇ ਬਾਹਰ ਚਲੇ ਗਏ ਬਾਹਰ, ਉਹ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਤਾਂ ਜਿਹੜੇ ਇਹਨਾਂ ਦੇ ਆਪਣੇ ਕਨਵਰਟ ਹੋਏ ਹੋਏ ਨੇ, ਅਪਗ੍ਰੇਡ ਹੋਏ ਹੋਏ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਮਤਲਬ ਲੈਵਲ 'ਤੇ ਕਰਨ ਦੀ ਲੋੜ ਹੈ, ਉਹਨਾਂ ਦੇ ਵਿੱਚ ਪ੍ਰਚਾਰ ਕਰਨ ਦੀ ਲੋੜ ਹੈ।
ਮੈਂ ਇੱਕ ਵਾਰੀ ਨਾ ਇਹਨਾਂ ਦੇ ਇੱਕ ਜਿਹੜਾ ਪੈਰੋਕਾਰ ਸੀ ਉਹਦੇ ਨਾਲ ਮੈਂ ਕਿਤੇ ਬਹਿ ਗਿਆ, ਇੰਨੀ ਸਫੋਕੇਸ਼ਨ ਹੁੰਦੀ ਨਾ ਤੁਹਾਨੂੰ ਉਹਨਾਂ ਨਾਲ ਬਹਿ ਕੇ, ਤੁਹਾਨੂੰ ਲੱਗਦਾ ਵੀ ਜੇ ਮੈਂ ਕੋਈ ਗੱਲ ਇਹਨੂੰ ਕੀਤੀ ਜਾਂ ਕਨਫਰੰਟ ਕੀਤਾ, ਮੇਰੀ ਸਾਰੀ ਈਵਨਿੰਗ ਖਰਾਬ ਹੋ ਜਾਣੀ ਹੈ।
ਅਤੇ
ਵੀ ਇੰਨਾ ਇਹਨਾਂ ਨੇ ਟੌਕਸਿਟੀ ਭਰਤੀ ਨਾ ਆਪਣੀ ਕਮਿਊਨਿਟੀ 'ਚ ਬਹੁਤ ਜ਼ਿਆਦਾ। ਠੀਕ ਹੈ, ਅਕਾਲ ਤਖਤ ਸਾਹਿਬ ਤੋਂ ਮਾਫ਼ੀ ਮੰਗੀ ਹੈ, ਉਹਦੇ ਪਿੱਛੇ ਕੀ ਸਿਆਸਤ ਹੈ ਆਈ ਡੋਂਟ ਨੋ, ਪਰ ਜੋ ਇਹਨਾਂ ਨੇ 10 ਸਾਲ, ਦੇਖੋ ਇੱਕ ਲਿਮਿਟ ਹੁੰਦੀ ਹੈ, ਹਰੇਕ ਹਰੇਕ ਘਰ ਦੀ ਲਿਮਿਟ ਹੁੰਦੀ ਹੈ, ਹਰੇਕ ਪਰਸਨੈਲਿਟੀ ਦੀ ਲਿਮਿਟ ਹੁੰਦੀ ਹੈ, ਤੁਸੀਂ ਉਸ ਚੀਜ਼ ਨੂੰ ਟਾਰਗੇਟ ਨਹੀਂ ਕਰ ਸਕਦੇ, ਸਿੰਪਲ ਇਜ਼ ਦੈਟ। ਇਹਨਾਂ ਨੇ ਸਰਮੌਰ ਸਿੱਖ ਸੰਸਥਾਵਾਂ ਨੂੰ ਟਾਰਗੇਟ ਕੀਤਾ ਆਪਣੇ ਪ੍ਰਚਾਰ ਦੇ ਵਿੱਚ, ਉਹ 'ਚੋਂ ਕੀ ਅਚੀਵ ਕੀਤਾ ਆਈ ਡੋਂਟ ਨੋ। ਅਚੀਵਮੈਂਟ ਜੇ ਤੁਸੀਂ ਉੱਪਰੋਂ ਦੇਖੋ, ਅਚੀਵਮੈਂਟ ਇਹ ਆ ਵੀ ਸਿੱਖਾਂ 'ਚ ਕਲੇਸ਼ ਪਾਉਣ ਵਾਲੀ ਗੱਲ ਹੈ, ਸਿੰਪਲ।
ਨਹੀਂ ਦੇਖੋ, ਜਿਹੜੀ ਆਪਾਂ
ਕਨਵਰਸੇਸ਼ਨ ਦੀ ਗੱਲ ਕਰਦੇ ਹਾਂ, ਕਮਿਊਨਿਟੀ 'ਚ ਗੱਲ ਕਰਦੇ, ਪਾੜੇ ਪੈਂਦੇ ਨੇ, ਹੈ ਨਾ, ਇਹ ਮਿਨੀਮਾਈਜ਼ ਕਰਨ ਦੀ
ਹਾਂਜੀ
ਲੋੜ ਹੈ। ਬਾਕੀ ਸੁਨੀਲ ਸ਼ਰਮਾ ਉਹਨਾਂ ਨੇ ਟਿੱਪਣੀ ਦਿੱਤੀ, ਕਹਿੰਦੇ ਵੀਰ ਦੀ ਡਿਊਟੀ ਫ੍ਰੀ ਵਾਲਿਆਂ ਲਈ ਤਾਂ ਹੁਣ ਔਖਾ ਹੋ ਜਾਣਾ, ਫ੍ਰੀ ਦੀ ਪਬਲਿਸਿਟੀ ਖਤਮ ਹੋ ਜਾਣੀ ਉਹਨਾਂ ਦੀ, ਉਹਨਾਂ ਹੁਣ ਨਵਾਂ ਸਟਾਰ ਲੱਭਣਾ ਪੈਣਾ ਹੈ। ਹਾਂਜੀ ਉਹ
ਇੱਕ ਵਾਰੀ ਲੰਘੇ ਸੀ ਡਿਊਟੀ ਫ੍ਰੀ,
ਉਹ
ਹਰੇਕ
ਤਾਂ
ਜਗ੍ਹਾ ਦੀ ਵੀਡੀਓ ਬਣਾਉਣੀ ਕੀ ਇਹ ਮੈਨੂੰ
ਨਹੀਂ
ਇਹਦਾ।
ਯਾਰ
ਹੁਣ ਤੁਸੀਂ ਦੇਖੋ ਬਾਬਾ ਬੰਤਾ ਸਿੰਘ ਆ, ਹੈ ਨਾ, ਉਹ ਦੇਖੋ ਚਲੋ ਪ੍ਰਚਾਰ ਕਰਦੇ ਨੇ ਇੱਥੇ, ਕੈਨਬਰਾ ਕੈਨਬਰਾ ਵੀ ਆਏ ਸੀ ਆਪਣੇ ਮੈਲਬਨ ਐਸ ਵੈਲ ਆਸਟ੍ਰੇਲੀਆ ਦੇ ਵਿੱਚ ਜਾ ਰਹੇ, ਉਹਨਾਂ ਦਾ ਤੁਸੀਂ ਨਾ ਕਦੇ ਪ੍ਰਚਾਰ ਸੁਣਿਓ, ਕਦੇ ਓਪਨ ਮਾਈਂਡ ਹੋ ਕੇ ਸੁਣਿਓ, ਜਿਹੜੀ ਉਹਨਾਂ ਦੀ ਜੋਬ ਆ ਉਹ ਗੁਰੂ ਗੋਬਿੰਦ ਸਿੰਘ ਉਹਨਾਂ ਦੀ ਗੱਲ ਕਰਦੇ ਨੇ, ਠੀਕ ਹੈ, ਉਹ ਕੰਪੈਰੀਜ਼ਨ ਵੀ ਕਰਦੇ ਨੇ, ਫਿਰ ਗੁਰਬਾਣੀ ਦੀ ਗੱਲ ਕਰਦੇ ਨੇ, ਤੁਹਾਨੂੰ ਘੰਟੇ ਦੀ ਜਿਹੜਾ ਪ੍ਰਚਾਰ ਹੈ ਨਾ, ਭਾਵਾਂ ਉਹ ਤੁਹਾਨੂੰ ਲੱਗੂਗਾ ਵੀ ਨਹੀਂ ਇਹ ਜ਼ਿਆਦਾ ਐਕਸਟ੍ਰੀਮ ਹੈ, ਪਰ ਤੁਸੀਂ 20-25 ਮਿੰਟ ਫੇਰ ਵੀ ਕੁਝ ਗੇਨ ਕਰਕੇ
ਲੈ ਕੇ
ਜਾਓਗੇ ਉਹਦੇ
ਆਉਂਦੇ ਹਾਂ,
ਵਿੱਚੋਂ।
ਕੋਈ ਨਵੀਂ ਚੀਜ਼ ਲੱਗ,
ਹਾਂ
ਦੇਖੋ ਪ੍ਰਚਾਰ ਦਾ ਅਸਰ
ਹਾਂਜੀ
ਪੈਂਦਾ। ਮੈਂ ਸਵੇਰੇ ਗੱਲ ਕਰ ਰਿਹਾ ਸੀ ਕਿ ਦਾਨ ਤੇ ਭੇਟਾ ਦੇ ਵਿਚਾਲੇ ਮੈਨੂੰ ਪਿਛਲੇ ਸਾਲ ਪਤਾ ਲੱਗਾ, ਉਹ ਵੀ ਮੈਂ ਮੰਜੀ ਸਾਹਿਬ ਦੀ ਕਥਾ ਸੁਣ ਰਿਹਾ ਸੀ ਹਰਮਨ ਰੇਡੀਓ ਤੇ, 5 ਤੋਂ 6 ਵਜੇ ਅਸੀਂ ਲਾਈਵ ਕਰਦੇ ਹਾਂ, ਠੀਕ ਹੈ, ਉਹ ਮੈਂ ਡਰਾਈਵ ਕਰਦਾ, ਮੈਂ ਉਹ ਸੁਣਦਾ ਹੁੰਦਾ ਸ਼ਾਮ ਨੂੰ ਜਦੋਂ ਵੀ ਡਰਾਈਵ ਕਰਦਾ, ਤੇ ਉਹ ਕੁਦਰਤੀ ਮਤਲਬ ਇੰਨਾ ਮਤਲਬ ਉਹਦੇ 'ਚੋਂ ਬਹੁਤ ਨਵੀਆਂ ਨਵੀਆਂ ਗੱਲਾਂ ਨਿਕਲਦੀਆਂ, ਮਤਲਬ ਵੱਡੇ ਤੋਂ ਵੱਡੇ
ਬਿਲਕੁਲ
ਬੰਦੇ ਸਿੱਖਦੇ ਨੇ। ਔਰ ਕੱਲ੍ਹ ਹੀ ਮੇਰੀ ਸਰਦਾਰ ਤਲੋਚਨ ਸਿੰਘ ਦਵਾਲਪੁਰੀ ਨਾਲ ਗੱਲ ਹੋਈ ਸੀ, ਉਹ ਮੇਰੀ ਕਿਤਾਬ ਪੜ੍ਹ ਰਹੇ ਸੀ, ਅਤੇ ਉਹ ਕਹਿੰਦੇ ਮੈਂ 2-3 ਨਵੇਂ ਨੁਕਤੇ ਕਹਿੰਦੇ ਮੈਨੂੰ ਅਨੁਭਵ ਹੋਏ ਨੇ ਉਹਦੇ 'ਚੋਂ। ਸੋ ਇਹ ਕਨਫੈਸ਼ਨ
ਉਹਨਾਂ ਨੂੰ ਤਰਲੋਚਨ ਸਿੰਘ ਦੁਪਾਲਪੁਰੀ ਨੇ ਉਹਨੂੰ ਕਹਿ ਦਿਓ ਮੈਨੂੰ ਫੇਸਬੁੱਕ ਤੋਂ ਅਨਬਲੌਕ ਕਰ ਦੇਣ, ਪਤਾ ਨਹੀਂ ਕਿਹੜੀ ਗੱਲ ਤੋਂ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ, ਮੇਰੇ ਫਾਦਰ ਸਾਹਿਬ ਦੇ ਇੰਨੇ ਚੰਗੇ ਫਰੈਂਡ ਆ, ਮੈਂ ਮਿਲ ਕੇ ਆਇਆ ਇਹਨਾਂ ਨੂੰ ਉੱਥੇ ਬੜਾ ਜ਼ੋਰ ਜਾ ਕੇ,
ਮੈਨੂੰ ਜਾਣਾ ਪੈਣਾ, ਜਾ ਕੇ ਉਹਨਾਂ ਨੂੰ ਮੈਨੂੰ ਚਾਹ ਚੂਹ ਪਿਲਾਉਣੀ ਪੈਣੀ ਹੈ ਸੱਦ ਕੇ, ਤੇ
ਮੈਂ ਪਲਾਈ ਸੀ ਉੱਥੇ, ਮੈਂ ਇਹਨਾਂ ਨੂੰ ਬਰਫੀ ਵੀ ਖਿਲਾਈ,
ਉਹ ਤੇਰੀ ਗੱਲ ਹੋਰ ਹੈ, ਤੇਰੀ ਗੱਲ ਹੋਰ ਹੈ, ਮੈਨੂੰ ਖਿਲਾਉਣੀ ਪੈਣੀ ਹੈ,
ਤੂੰ ਮੈਨੂੰ ਨਾ ਬੈਨ ਕਰਾ ਦੇ।
ਹਾਂਜੀ
ਹਾਂਜੀ
ਗੁਰਦੀਪ ਸਿੰਘ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕੋਈ ਨਹੀਂ ਵੀਰ ਜੀ, ਇਹਨਾਂ ਨੇ ਮੈਸੇਜ ਭੇਜਿਆ, ਆਡੀਓ ਨਹੀਂ ਚਲਾ ਸਕਦੇ ਜੀ, ਮਾਫ਼ੀ ਚਾਹੁੰਦੇ ਹਾਂ ਪ੍ਰੋਗਰਾਮ ਦੇ ਵਿੱਚ, ਪਰ ਕਹਿੰਦੇ ਮੈਨੂੰ ਲਾਈਵ ਮੇਰਾ ਸੁਨੇਹਾ ਪੜ੍ਹਿਆ ਜਾਵੇ, ਪਰ ਲਾਈਵ ਵੀਡੀਓ ਨਹੀਂ, ਆਡੀਓ ਨਹੀਂ ਚਲਾ,
ਡਿਮਾਂਡਸ ਬੜੀਆਂ ਖਤਰਨਾਕ ਆ ਜਾਂਦੀਆਂ ਨੇ।
ਹਾਂਜੀ ਹਾਂਜੀ
ਹਾਂਜੀ,
ਅਤੇ ਨਾ ਇੱਧਰ ਪੰਜਾਬ ਦੇ ਵਿੱਚ ਵੀ ਕਾਫ਼ੀ ਕੁਛ ਵਾਪਰ ਰਿਹਾ ਆ। ਇੱਕ ਨਾ ਗੁਰਪ੍ਰੀਤ, ਇੱਕ ਫੰਡਾ ਹੋਰ ਸਾਹਮਣੇ ਆਇਆ, ਜਿਹੜੀ ਜ਼ਮੀਨ ਅਕਵਾਇਰ 9000 ਹੈਕਟੇਅਰ ਕੀਤੀ ਜਾ ਰਹੀ ਆ,
24,000 ਜੀ।
ਹਾਂ, ਅਤੇ ਉਹ ਡਿਮਾਂਡ ਇਹ ਮਤਲਬ ਉਹ ਫੰਡਾ ਇਹ ਸਾਹਮਣੇ ਆਇਆ ਆ ਵੀ ਇੱਕਦਮ 24,000 ਏਕੜ ਕਿੱਦਾਂ, ਮਤਲਬ ਇੰਨੇ ਘਰ ਬਣਾਉਣੇ ਆ 24,000 ਏਕੜਾਂ ਦੇ ਵਿੱਚ, ਅਰਬਨ ਦੇ ਲਈ ਕਰਨਾ ਨਾ ਡਿਵੈਲਪਮੈਂਟ ਵਾਸਤੇ।
ਹਾਂਜੀ 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 ਹਾਂਜੀ,
ਹੁਣ ਫੰਡਾ ਇਹ ਸਾਹਮਣੇ ਆਇਆ, ਕਹਿੰਦੇ ਵੀ ਇਹ ਪੰਜਾਬ ਦੇ ਲਈ ਹੋਰ ਕਰਜ਼ਾ ਲੈਣਾ ਵਰਲਡ ਬੈਂਕ ਤੋਂ, ਇਹ ਏਕੜ ਅਕਵਾਇਰ ਕਰਕੇ ਦਿਖਾਲ ਕੇ ਗਿਰਵੀ ਰੱਖਣਾ ਹੈ। ਦੈਟਸ ਵਟਸ ਕਮਿੰਗ ਟੂ ਦ ਲਾਈਟ। ਹੁਣ ਇਹਦੇ ਵਿੱਚ ਮਤਲਬ ਇਹ ਇਹ ਇੱਕ ਪੋਸੀਬਿਲਟੀ ਆ, ਇੱਦਾਂ ਨਹੀਂ ਹੈਗਾ ਵੀ ਬਣ ਜਾ, ਉਹ ਕਹਿੰਦੇ ਵੀ ਜਿਹੜੀ ਪਹਿਲਾਂ ਅਕਵਾਇਰ ਕਰਨੀ ਹੈ ਜ਼ਮੀਨ, ਹੁਣ ਕਿਸੇ ਬੈਂਕ ਤੋਂ ਕਰਜ਼ਾ ਲੈਣ ਦੇ ਲਈ ਤੁਹਾਨੂੰ ਐਸੈਟ ਦਿਖਾਲਣੇ ਪੈਣੇ ਆ ਵੀ ਤੁਹਾਡੇ ਕੋਲ ਐਸੈਟ ਕੀ ਹੈ।
ਬਿਲਕੁਲ ਜੀ,
ਠੀਕ ਹੈ, ਐਸੈਟ ਪੰਜਾਬ ਸਰਕਾਰ ਕੋਲ ਤਾਂ ਸਮੇਂ ਸਿੱਕੇ ਹੀ ਰਹਿ ਗਏ ਆ, ਹੁਣ ਉਹ ਪਹਿਲਾਂ ਹੀ ਗਿਰਵੀ ਰੱਖੇ ਹੋਏ ਹੋਏ, ਜਿੰਨੇ ਕੁ ਵੀ ਹੋਏ ਹੋਏ ਸਾਰਾ ਕੁਝ ਉੱਤੇ ਕਰਜ਼ਾ ਲਿਆ ਹੋਇਆ,
ਹੁਣ ਤਾਂ ਜੇਲ੍ਹਾਂ ਵੀ ਵੇਚਣ ਦੇ, ਬੜਾ ਕੁਝ ਵੇਚਣ ਦੇ ਹੁੰਦਾ।
ਸੋ ਹੁਣ ਮਤਲਬ ਇਹ ਗੱਲ ਸਾਹਮਣੇ ਆਈ ਆ ਵੀ ਇਹ ਜ਼ਮੀਨ ਦਿਖਾਲ ਕੇ ਵਰਲਡ ਬੈਂਕ ਤੋਂ ਕਰਜ਼ਾ ਲੈਣਾ ਵੀ ਅਸੀਂ ਡਿਵੈਲਪਮੈਂਟ ਕਰਨੀ ਆ ਗਰੀਬਾਂ ਦੇ ਲਈ ਵਟ ਐਵਰ, ਅਤੇ ਉਹਦੇ ਵਿੱਚੋਂ ਫਿਰ ਜੋ ਵੀ ਕਰਨਾ, ਪਤਾ ਨਹੀਂ ਉਹਦੀ ਮਨਸ਼ਾ ਤਾਂ ਹੁਣ ਪਤਾ ਹੀ ਆ ਸਾਰਿਆਂ ਨੂੰ ਵੀ ਕੀ ਆ। ਵਾਈ ਡੋਂਟ ਵੀ ਪੰਜਾਬ ਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਹੀ ਸਬ ਡਿਵੀਜ਼ਨ ਕਰਨ ਦੇਣ, ਇਹਨਾਂ ਨੂੰ ਤਾਂ ਟੈਕਸ ਦੀ ਲੋੜ ਹੈ, ਸਟੈਂਪ ਡਿਊਟੀ ਚਾਹੀਦੀ, ਉਹਨਾਂ ਨੂੰ ਮਿਲੀ ਜਾਣੀ ਆ।
ਨਹੀਂ ਮੋਹਾਲੀ ਦੇ ਵਿੱਚ ਕਰ ਰਹੇ ਨੇ, ਮੋਹਾਲੀ ਦੇ ਵਿੱਚ ਇਹਨਾਂ ਨੇ ਕੀਤਾ ਇਹ ਨਵਾਂ ਨਵਾਂ ਇਹ ਸਬ ਡਿਵੀਜ਼ਨ ਵਾਲਾ ਕੰਮ ਕਰ ਰਹੇ ਨੇ, ਪਰ ਇਹਨਾਂ ਦਾ ਇਹ ਹੁੰਦਾ ਵੀ ਇਹ ਜਿਹੜੀ ਜ਼ਮੀਨ ਜੇ ਆਪ ਇਹ ਵੇਚਣਗੇ ਨਾ, ਤੇ ਇਹਨਾਂ ਨੂੰ ਇਹਨਾਂ ਨੇ ਫਿਗਰਸ ਕੱਢੀਆਂ ਹੋਈਆਂ ਨੇ, ਜਿੱਦਾਂ ਪਹਿਲਾਂ ਪੁੱਡਾ ਚੱਲਦਾ ਹੁੰਦਾ ਸੀ ਨਾ, ਹੁਣ ਇਹਨਾਂ ਨੇ ਉਹ ਪੁੱਡਾ ਦਾ ਨਾਂ ਚੇਂਜ ਕਰਕੇ ਇਹਨਾਂ ਨੇ ਹੋਰ ਕੁਛ ਰੱਖਿਆ ਹੋਇਆ, ਇਹਨਾਂ ਨੇ ਸਿਟੀ ਵਾਈਜ਼ ਕਰਤਾ ਉਹਨੂੰ ਡਿਵੈਲਪਮੈਂਟ ਨੂੰ ਨਾ, ਤੇ ਉਹ ਮਿੰਟੂ ਗੁਰਸਰੀਆ ਉਹਨਾਂ ਦਾ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਜਾ ਰਹੀ ਸੀ ਵੀ ਇਹ ਐਗਰੀਕਲਚਰ ਜ਼ਮੀਨ ਨੂੰ ਅਕਵਾਇਰ ਕਰਕੇ ਉਹਦੇ ਉੱਤੇ ਰੈਜ਼ੀਡੈਂਸ਼ੀਅਲ ਜਿਹੜੇ ਪ੍ਰੋਜੈਕਟ ਲਾ ਰਹੇ ਨੇ ਉਹਦੀ ਕੋਈ ਸੈਂਸ ਹੀ ਨਹੀਂ ਬਣਦੀ। ਉਹਦੇ ਵਿੱਚ ਪ੍ਰਪੋਜ਼ਲ ਕੀ ਆ ਵੀ ਜੇ ਤੁਸੀਂ ਜ਼ਮੀਨ ਦਿੰਦੇ ਹੋ ਤੁਹਾਨੂੰ ਪੈਸੇ ਦਿੱਤੇ ਜਾਣਗੇ, ਉਹਦੇ ਵਿੱਚ ਇੱਕ ਦੁਕਾਨ ਦਿੱਤੀ ਜਾਊਗੀ, ਉਹਦੇ ਵਿੱਚ ਇੱਕ 2 ਬੈਡਰੂਮ ਦਾ ਘਰ ਦਿੱਤਾ ਜਾਊਗਾ। ਲੋ ਵੀ ਲੌਂਗ ਟਰਮ ਜਿਹੜੀ ਤੁਹਾਡੀ ਉਹਦੀ ਹੈ, ਕਿਉਂਕਿ ਹੁਣ ਮੋਹਾਲੀ ਦੇ ਵਿੱਚ ਇੰਨੀਆਂ ਐਗਜ਼ਾਮਪਲਸ ਨੇ ਵੀ ਮੋਹਾਲੀ ਦੇ ਵਿੱਚ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਸੀ ਉੱਥੇ ਅਕਵਾਇਰ ਹੋਈਆਂ ਜਾਂ ਉਹਨਾਂ ਨੇ ਵੇਚੀਆਂ ਜੋ ਮਰਜ਼ੀ ਕੀਤਾ, ਉਹ ਲੋਕ ਉਸੇ ਬਿਲਡਿੰਗ ਦੇ ਬਾਹਰ ਸਿਕਿਉਰਿਟੀ ਗਾਰਡ ਲੱਗੇ ਹੋਏ ਨੇ,
ਉਹ
ਪੈਸਾ ਸਾਂਭਿਆ ਨਹੀਂ ਗਿਆ ਲੋਕਾਂ ਤੋਂ ਤੇ ਉਹ ਮੁੜ ਕੇ ਫਿਰ ਉੱਥੇ ਆ ਜਾਂਦੇ ਨੇ।
ਉਹਦੇ ਬਾਰੇ ਡਿਟੇਲ 'ਚ ਕਿਤੇ ਗੱਲ ਕਰ ਲਾਂਗੇ ਬਾਅਦ ਦੇ ਵਿੱਚੋਂ, ਤੇ ਇੱਕ ਨਾ
ਹਾਂ ਜੀ
ਮੁੱਦਾ ਚਾਹਲ ਸਾਹਿਬ ਨੇ ਕਿਹਾ, ਕਹਿੰਦੇ ਡਿਸਕਸ ਕਰੋ ਗੁਰਪ੍ਰੀਤ ਗਿੱਲ ਹੋਣਾ ਨਾਲ, ਕਿ ਜਿਹੜੀਆਂ ਜਿਹੜੀਆਂ ਫਿਲਮਾਂ ਐਨੀਮੇਸ਼ਨ ਫਿਲਮਾਂ ਦਾ ਬੜਾ ਰੌਲਾ ਪੈ ਰਿਹਾ, ਸਿੱਖ ਕਰਤਾਰਾਂ 'ਤੇ ਰੌਲਾ ਪੈ ਰਿਹਾ, ਅਤੇ SGPC ਨੇ 1934 'ਚ ਵੀ ਪਾਸ ਕੀਤਾ ਸੀ, 1990 'ਚ ਵੀ ਕੀਤਾ ਸੀ, 2003 'ਚ ਵੀ ਕੀਤਾ ਸੀ, ਦੋ ਵਾਰੀ ਕੀਤਾ, 15 'ਚ ਵੀ ਕੀਤਾ ਸੀ, ਨਾਨਕ ਸ਼ਾਹ ਫਕੀਰ ਤੋਂ ਬਾਹਰ ਕੇ ਪ੍ਰੋਪਰ ਇਹਨੂੰ ਬੰਦ ਕੀਤਾ ਜਾਵੇ, ਹੁਣ 22 ਦੇ ਵਿੱਚ ਵੀ ਕੀਤਾ ਸੀਗਾ, ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਗੁਰੂ ਸਾਹਿਬ ਨੇ ਬਾਰੇ ਕਿਸ ਤਰ੍ਹਾਂ ਦੀ ਫਿਲਮ ਬਣਾਉਣ 'ਤੇ ਮੁਕੰਮਲ ਜਿਹੜੀ ਰੋਕ ਲੱਗੀ ਹੋਈ ਆ, ਹੈ ਨਾ, ਅਤੇ ਇਹਨਾਂ 'ਚ ਚਲੋ ਤਾਂ ਗੁਰੂਆਂ 'ਤੇ ਤਾਂ ਨਹੀਂ ਬਣੀ, ਪਰ ਫਿਰ ਜਿੱਦਾਂ ਸਿੱਖ ਨਾਇਕ ਨੇ ਹੀਰੋ ਨੇ ਉਹਨਾਂ 'ਤੇ ਬਣਾ ਰਹੇ ਨੇ, ਅਤੇ ਇਹਦੇ ਬਾਰੇ ਕਾਫੀ ਡਿਸਕਸ਼ਨ ਚੱਲਦੀ ਰਹਿੰਦੀ ਆ, ਅਤੇ ਉਹ ਕਹਿੰਦੇ ਵੀ ਗੁਰਪ੍ਰੀਤ ਉਹਨਾਂ ਨਾਲ ਗੱਲ ਕਰੋ ਵੀ ਉਹ ਉਹਨਾਂ ਦੀ ਕੀ ਰਾਏ ਆ।
ਦੇਖੋ ਸਾਲ 1934 ਦੇ ਵਿੱਚ ਨਾ SGPC ਨੇ ਮਤਾ ਪਾਸ ਕੀਤਾ ਸੀ ਵੀ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ, ਮਹਾਂਪੁਰਖਾਂ, ਇਤਿਹਾਸਿਕ ਸਾਖੀਆਂ ਦੇ ਸੀਨ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਅਤੇ ਫਿਲਮ ਬਣਾਉਣੀਆਂ ਸਿੱਖੀ ਸੂਲਾਂ ਦੇ ਵਿਰੁੱਧ ਹਨ। ਠੀਕ ਹੈ ਜੀ। ਫਿਰ ਸਾਲ 1940 ਧਾਰਮਿਕ ਸਲਾਹਕਾਰ ਕਮੇਟੀ ਦੀ ਹੋਈ ਇਕੱਤਰਤਾ ਦੇ ਵਿੱਚ ਮਤਾ ਪਾਸ ਹੋਇਆ, ਅਕਾਲ ਪੁਰਖ 10 ਗੁਰੂ ਸਾਹਿਬਾਨ, ਉਹਨਾਂ ਦੇ ਪਰਿਵਾਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੇਜ 'ਤੇ ਨਹੀਂ ਲਿਆਂਦਾ ਜਾ ਸਕਦਾ, ਪਰ ਸਿੱਖ ਧਰਮ ਦੇ ਸਿੱਖ ਸਿਧਾਂਤਾਂ ਦਾ ਸਤਿਕਾਰ ਕਰਦਿਆਂ ਜੇ ਕੋਈ ਸੱਭਿਆਚਾਰਕ ਪੱਖ ਤੋਂ ਕੁਛ ਦਿਖਾ ਰਿਹਾ ਹੈ ਉਹ ਧਰਮਾਂ ਦੇ ਵਿਰੁੱਧ ਨਹੀਂ ਪਰ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ਹੁਣ ਉਹ ਕੁਝ ਸਾਲ 1934 ਅਤੇ ਸਾਲ 1940, 6 ਸਾਲਾਂ 'ਚ SGPC ਦਾ ਆਪਣਾ ਹੀ ਵਿਊ ਬਦਲ ਗਿਆ। 34 ਜੋ ਡਾਇਰੈਕਟਲੀ ਕਹਿ ਰਹੇ ਨੇ ਵੀ ਕੁਛ ਨਹੀਂ ਹੋਣਾ ਚਾਹੀਦਾ, 40 ਜੋ ਉਹ ਕੁਛ ਦੇ ਰਹੇ ਨੇ ਵੀ ਹਾਂ ਵੀ ਕੁਛ ਸਪੇਸ ਦੇ ਰਹੇ ਨੇ ਵੀ ਤੁਸੀਂ ਕੁਛ ਕਰ ਸਕਦੇ ਹੋ। ਫਿਰ 2003 ਦੇ ਵਿੱਚ ਇਹ ਕੁਮਾਰ ਰਣਜੀਤ ਸਿੰਘ ਦੀ ਫਿਲਮ ਹੋਣੀ ਸੀ ਅਤੇ ਉਹਦੇ ਵਿੱਚ SGPC ਤੋਂ ਨੋ ਓਬਜੈਕਸ਼ਨ ਸਰਟੀਫਿਕੇਟ ਮੰਗਿਆ ਗਿਆ ਨਾ, ਅਤੇ ਉਦੋਂ ਧਰਮ ਜਿਹੜੀ ਕਮੇਟੀ ਆ, ਪ੍ਰਚਾਰ ਕਮੇਟੀ ਆ ਅਤੇ ਉਹਨਾਂ ਦਾ ਧਾਰਮਿਕ ਸਲਾਹਕਾਰ ਬੋਰਡ ਆ, ਉਹਨਾਂ ਨੇ ਉਹ ਰੱਦ ਕਰ ਦਿੱਤਾ ਸੀ। ਇਹ ਨਾ SGPC ਦੀ ਕੀ ਪ੍ਰੋਬਲਮ ਆ ਰਹੀ ਹੈ, ਮਿਕਸ ਸਿਗਨਲ ਬਹੁਤ ਜਾ ਰਹੇ ਨੇ। ਮੈਂ ਕੱਲ੍ਹ ਉਹ ਸੇਵਕ ਸਿੰਘ ਹੋਣਾ ਦੀ ਵੀ ਸੁਣ ਰਿਹਾ ਸੀ ਇੰਟਰਵਿਊ, ਉਹ ਵੀ ਕਾਫੀ ਇਸ ਚੀਜ਼ 'ਤੇ ਉਹ ਓਬਜੈਕਸ਼ਨ ਕਰਦੇ ਨੇ। ਉਹ ਰੌਲਾ ਇਹ ਆ ਕਹਿੰਦੇ ਵੀ ਇਹ ਜੋ ਜਿਹੜੇ ਵੀ ਬੰਦੇ ਬਣਾ ਰਹੇ ਨੇ ਜਿਨ੍ਹਾਂ ਦਾ ਪੈਸਾ ਲੱਗ ਰਿਹਾ ਉਹ ਕਿਉਂ ਬਣਾ ਰਹੇ ਨੇ, ਉਹਨਾਂ ਦੀ ਮਨਸ਼ਾ ਕੀ ਆ? ਉਹਦੀ ਮਨਸ਼ਾ ਹੈ ਵੀ ਪੈਸਾ ਉਹਦੇ ਵਿੱਚੋਂ ਕੱਢਣਾ ਅਤੇ
ਇਮੋਸ਼ਨਲੀ।
ਪੈਸੇ ਨੂੰ ਕੱਢਣ ਲਈ, ਹਾਂਜੀ ਪੈਸਾ ਕੱਢਣ ਲਈ ਉਹ ਕਹਿੰਦੇ ਤੁਹਾਨੂੰ ਇਮੋਸ਼ਨਲੀ ਵੀ ਕਰਨਗੇ, ਠੀਕ ਹੈ, ਤੁਹਾਨੂੰ ਜਜ਼ਬਾਤੀ ਮਤਲਬ ਵੀ ਤੁਹਾਡੇ ਦੇ ਵਿੱਚ ਗੁੱਸਾ ਲਿਆਉਣਗੇ, ਵਧਾਉਣਗੇ ਘਟਾਉਣਗੇ, ਅਤੇ ਲੋਕਾਂ ਨੂੰ ਲੱਗੂਗਾ ਵੀ ਹਾਂ ਵੀ ਇਹ ਪਰਫੈਕਟ ਬਣ ਗਿਆ। ਕਹਿੰਦੇ ਉਹ ਰੀਅਲ ਦੇ ਵਿੱਚ ਉਹ ਭਵਨ ਨਾ ਹੋਇਆ ਹੋਵੇ। ਇਹ ਦੇਖੋ ਇਹਨਾਂ ਨਾ ਮੈਂ ਮੁੱਕ ਦੀ ਗੱਲ ਤੁਹਾਨੂੰ ਮੈਂ ਦੱਸਦਾ, ਜੇ ਤੁਸੀਂ ਕਦੀ ਆਪਾਂ ਨੈਸ਼ਨਲ ਡਾਕੂਮੈਂਟਰੀ ਜਾਂ ਡਿਸਕਵਰੀ ਦੇ ਉੱਤੇ ਜਿਹੜੀਆਂ ਡਾਕੂਮੈਂਟਰੀਜ਼ ਨੇ ਜੇ ਕਦੇ ਤੁਸੀਂ ਉਹ ਦੇਖੀਆਂ ਹੋਣ, ਉਹ ਬਹੁਤ ਫਰਕ ਨੇ। ਉਹਦੇ ਵਿੱਚ ਫਰਕ ਇਹ ਆ ਵੀ ਤੁਹਾਨੂੰ ਕਰੈਕਟਰ ਨਹੀਂ ਚਾਹੀਦਾ, ਉਹਦੇ ਵਿੱਚ ਤੁਹਾਨੂੰ ਇੱਕ ਬਹੁਤ ਵਧੀਆ ਨਰੇਟਰ ਚਾਹੀਦਾ ਆ, ਅਤੇ ਨਰੇਟਰ ਆ ਜਿਹੜਾ ਉਹ ਮੰਨ ਲਓ ਹੁਣ ਤੁਸੀਂ 10 ਗੁਰੂ ਸਾਹਿਬਾਨ, ਆਪਾਂ 10ਵੇਂ ਪਾਤਸ਼ਾਹ ਦੀ ਆਪਾਂ ਗੱਲ ਕਰ ਲਈਏ ਨਾ, ਉਹ ਦੇਖੋ ਹੁਣ ਮੈਂ ਇੱਕ ਇੱਕ ਪ੍ਰਪੋਜ਼ਲ ਜਿੱਦਾਂ ਆਪਾਂ ਕਹਿ ਲਈਏ ਵੀ ਇੱਕ ਪ੍ਰੋਟੋਟਾਈਪ ਆ ਵੀ ਉਹ ਪਟਨਾ ਸਾਹਿਬ ਤੋਂ ਸ਼ੁਰੂ ਹੋ ਕੇ ਹੈ ਨਾ, ਫਿਰ ਅਨੰਦਪੁਰ ਸਾਹਿਬ, ਦਮਦਮਾ ਸਾਹਿਬ, ਫਿਰ ਐਂਡ ਦੇ ਵਿੱਚ ਆਪਣੇ ਹਜ਼ੂਰ ਸਾਹਿਬ, ਉਹ ਸਾਰੀ ਚੀਜ਼ ਨੂੰ ਉਹ ਕੈਮਰਾ ਬੰਦ ਕਰ ਸਕਦਾ ਅਤੇ ਇਤਿਹਾਸ ਜਿਹੜਾ ਉਹਨੇ ਪੜ੍ਹਨਾ ਆ ਜਾਂ ਡਾਕੂਮੈਂਟਰੀ ਵਿੱਚ ਦਿਖਾਉਣਾ ਆ ਉਹ ਸ਼੍ਰੋਮਣੀ ਕਮੇਟੀ ਤੋਂ, ਜਿਹੜਾ ਹੁਣ ਸ਼੍ਰੋਮਣੀ ਕਮੇਟੀ ਇੱਥੇ ਕੀ ਕਰ ਸਕਦੀ, ਜਿਹੜੀ ਪ੍ਰਵਾਨਿਤ ਕਿਤਾਬਾਂ ਨੇ ਇਤਿਹਾਸਿਕ ਕਿਤਾਬਾਂ, ਸ਼੍ਰੋਮਣੀ ਕਮੇਟੀ ਕੀ ਕਰੇ ਆਪਣੇ ਸਕਾਲਰ ਬਿਠਾ ਕੇ, ਹੁਣ ਕਿੰਨੀਆਂ ਕਿਤਾਬਾਂ ਨੇ ਆਪਣੇ ਸਕਾਲਰ ਬਿਠਾ ਕੇ ਉਹ ਕਿਤਾਬਾਂ ਪ੍ਰਵਾਨਿਤ ਕਰੇ ਵੀ ਆਹ ਕਿਤਾਬਾਂ ਪ੍ਰਵਾਨਿਤ ਆ, ਇਹਦੇ ਵਿੱਚ ਜਿਹੜਾ ਖੁਸ਼ਵੰਤ ਸਿੰਘ ਦਾ ਸਿੱਖ ਹਿਸਟਰੀ ਆ ਜਾਂ ਇੱਕ ਦੌਲਤ ਰਾਏ ਸੀ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਉੱਤੇ ਕਿਤਾਬ ਲਿਖੀ ਸੀ, ਉਹ ਉੱਦਾਂ ਦੀਆਂ ਕਿਤਾਬਾਂ ਨੂੰ ਆਪਾਂ ਮਾਈਨਸ ਕਰ ਦਈਏ ਵੀ ਇਹ ਸਾਡੇ ਵੱਲੋਂ ਪ੍ਰਵਾਨਿਤ ਹੀ ਹੈ ਨਹੀਂ ਆ। ਜੇ ਕੋਈ ਨਵੀਂ ਕਿਤਾਬ ਵੀ ਲਿਖਦਾ ਸਿੱਖ ਇਤਿਹਾਸ 'ਤੇ ਉਹ ਵੀ ਸ਼੍ਰੋਮਣੀ ਕਮੇਟੀ ਕੋਲ ਜਾਵੇ, ਉਹਦੇ ਸਿੱਖ ਸਕਾਲਰ ਬੈਠਣ ਉੱਥੇ ਅਤੇ ਉਹ ਉਸ ਚੀਜ਼ ਨੂੰ ਉਹ ਵੀ ਉਹ ਜਿੱਦਾਂ ਹੁੰਦਾ ਨਾ ਉਹਨੂੰ ਪੂਰਾ ਸਰਟੀਫਾਈ ਕਰਕੇ ਉਹ ਕਿਤਾਬ ਸਿੱਖ ਇਤਿਹਾਸ ਦੇ ਨਾਲ, ਠੀਕ ਹੈ ਚਲੋ 99% ਜਾਂ 90% ਹੋਵੇ ਹੈ ਨਾ, ਜਿਹੜੇ ਤੱਥ ਨੇ ਵਿੱਚ ਜਿੱਦਾਂ ਹੁਣ
ਪਹਿਲਾਂ ਹੀ ਸਹਿਮਤੀ ਹੋ ਜਾਵੇ, ਮਤਲਬ ਬਾਅਦ ਚ
ਹਾਂ, ਜਿਹੜੀ ਧਰੁਵ ਰਾਠੀ ਨੇ ਬਣਾਈ ਨਾ ਉਹਦੇ ਵਿੱਚ ਉਹਨੇ ਕਿਹਾ ਵੀ ਬੰਦਾ ਸਿੰਘ ਬਹਾਦਰ ਸਿੱਖ ਨਹੀਂ ਸੀ ਕਦੀ ਬਣਿਆ, ਹੁਣ ਦੇਖੋ ਕਿੱਡਾ ਵੱਡਾ ਫੈਕਟ ਹੈ, ਉਹ ਤੁਸੀਂ ਉਹ ਮਾਇਨੇ ਸੀ ਕਰਤਾ ਨਾ ਉਹਦੇ ਵਿੱਚ, ਉਹਨੇ ਉਹਨੇ ਦੌਲਤ ਰਾਏ ਦੀ ਜਿਹੜੀ ਕਿਤਾਬ ਸੀ, ਪਤਾ ਨਹੀਂ ਦੌਲਤ ਰਾਏ ਉਹਨੂੰ ਕੀ ਨਾਂ ਸੀ ਬੰਦੇ ਦਾ, ਉਹਦੀ ਕਿਤਾਬ ਜਿਹੜੀ ਸਰਕਾਰ ਨੇ ਬਹੁਤ ਵੰਡੀ ਸੀ ਆਪਣੇ ਲੋਕਾਂ ਦੇ ਵਿੱਚ ਵੀ, ਉਹਦੀ ਕਿਤਾਬ ਨੂੰ ਉਹਨੇ ਹੁਣ ਹੁਣ ਉਹਦੀ ਪ੍ਰੋਬਲਮ ਕੀ ਹੈ, ਉਹਨੂੰ ਪਤਾ ਨਹੀਂ ਹੈਗਾ ਵੀ ਮੈਂ ਕਿਤਾਬ ਕਿਹੜੀ ਪੜ੍ਹਨੀ ਆ, ਰੌਲਾ ਇਹ ਆ।
ਬੇਸਡ ਬਣਾ ਲੈਣਾ,
ਸ਼੍ਰੋਮਣੀ ਕਮੇਟੀ ਕੀ ਕਰੇ, ਇੱਕ ਵੈਬਸਾਈਟ ਬਣਾਵੇ ਸਿੱਖ ਹਿਸਟਰੀ, ਤੇ ਸਿੱਖ ਹਿਸਟਰੀ ਦੇ ਉੱਤੇ ਜਾ ਕੇ ਉੱਥੇ ਮੈਂ ਤੁਸੀਂ ਜਿੰਨੇ ਵੀ ਰਿਸਰਚ ਕਰਨੀ ਆ,
ਉਹ ਕਰਨਾ
ਜਿੰਨੇ ਵੀ ਕੋਈ ਇਦਾਂ ਦਾ ਕੰਮ ਕਰਨਾ, ਉਹ ਜਾ ਕੇ ਉੱਥੇ ਫੈਕਟਸ ਪੜ੍ਹੇ ਉੱਥੇ ਜਾ ਕੇ।
ਦੇਖੋ ਗੁਰਪ੍ਰੀਤ, ਇੱਕ ਇਹ ਵੀ ਇੱਦਾਂ ਕਿਤਾਬਾਂ ਵਾਲਾ ਬਹੁਤ ਵਧੀਆ ਤੁਸੀਂ ਨਵੀਂ ਗੱਲ ਸ਼ੇਅਰ ਕੀਤੀ ਆ ਕਿ ਇੱਕ
ਹਾਂਜੀ
ਪ੍ਰੋਪਰ ਔਨਲਾਈਨ ਡਿਜੀਟਲ ਜਾਂ ਕੁਛ ਵੀ ਆ, ਈਵਨ ਫਿਜ਼ੀਕਲ ਲਾਇਬ੍ਰੇਰੀ ਵੀ ਬਣਾਈ ਜਾ ਸਕਦੀ ਹੈ ਜਿੱਥੇ ਕਿਸੇ ਨੇ ਰਿਸਰਚ ਕਰਨੀ ਆ। ਜਿਵੇਂ ਹੁਣ ਅਸੀਂ ਆਸਟ੍ਰੇਲੀਆ ਦੀ ਆਰਕਾਈਵ ਸਰਚ ਕਰਨੀ, ਹਿਸਟਰੀ ਸਰਚ ਕਰਨੀ ਆ, ਤਾਂ ਉੱਥੇ ਤੁਸੀਂ ਮੈਂਬਰ ਬਣੋ, ਕੈਨਬਰਾ ਬਣੋ ਜਾਂ ਕਿਤੇ ਵੀ ਬਣੋ, ਔਨਲਾਈਨ ਵੀ ਪਿਆ, ਉੱਥੇ ਜਾ ਕੇ ਵੀ ਦੇਖ ਲਓ, ਉੱਥੇ ਪਿਆ ਉੱਥੋਂ ਕੱਢ ਲਿਆ, ਉਹਦੀ ਰੈਫਰੈਂਸ ਦੇ ਦਿਓ ਦੇ ਦਿਓ, ਕੋਈ ਉਹ ਮਤਲਬ ਅਪਰੂਵਡ ਹੈ ਕਿਸੇ ਵੀ ਯੂਨੀਵਰਸਿਟੀ ਦੀ ਰਿਸਰਚ ਥੀਸਿਸ ਦੇ ਵਿੱਚ, ਇਹ ਅਪਰੂਵਡ ਹੈ ਉੱਤੇ ਕਿੰਤੂ ਪਰੰਤੂ ਹੈ ਨਹੀਂ ਜੇ ਉਹਦੀ ਰੈਫਰੈਂਸ ਦਿੱਤੀ ਹੋਈ ਆ।
ਬਿਲਕੁਲ
ਦੂਜੀ
ਬਿਲਕੁਲ
ਗੱਲ
ਬਿਲਕੁਲ
ਵੀ ਜਿਹੜੇ ਇੱਕ ਇਹ ਆਊਟਲਾਈਨ ਬਣਾਉਣ ਕਿ ਜਿੱਦਾਂ 10 ਗੁਰੂ ਸਾਹਿਬਾਨ, ਉਹਨਾਂ ਦੇ ਪਰਿਵਾਰਕ ਮੈਂਬਰ ਅਤੇ 40 ਮੁਕਤ, ਇਹਨਾਂ ਇੱਕ ਮੈਕਨਿਜ਼ਮ ਹੈਗਾ ਆ ਕਿ ਅਸੀਂ ਕਹਿ ਦਈਦਾ ਨਾ ਹਰੇਕ ਨੂੰ, ਇਹ ਸ਼ਹੀਦ ਹੋ ਗਿਆ ਜੀ, ਇਹ ਸ਼ਹੀਦ ਹੋ ਗਿਆ ਜੀ, ਇਹਨੂੰ ਸ਼ਹੀਦ ਦਾ ਦਰਜਾ ਦਿਓ ਜੀ, ਇਹਨੂੰ ਉਹ ਦਿਓ। ਉਹ ਨਾ ਮੈਨੂੰ ਇਹ ਵੀ ਗੱਲ ਨਵੀਂ ਪਤਾ ਲੱਗੀ ਸੀ 3 ਸਾਲ ਪਹਿਲਾਂ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸੀਗੇ ਉਦੋਂ, ਵੀ ਕਹਿੰਦੇ ਸਿੰਘ ਸਾਹਿਬ ਜੀ ਜਿੱਦਾਂ ਸ਼ਹੀਦ ਇੱਦਾਂ ਨਹੀਂ ਹੋ ਜਾਂਦਾ, ਇੱਕ ਪ੍ਰੋਪਰ ਗੁਰਦੁਆਰੇ ਸਾਹਿਬ ਨੋਮੀਨੇਟ ਕਰਦੇ ਨੇ, ਵੀ ਉਹ ਐਪਲੀਕੇਸ਼ਨਾਂ ਆਉਂਦੀਆਂ ਨੇ ਨਾਲ, ਉਹਦੇ 'ਤੇ ਫਿਰ ਸਕੋਲਰ ਬਹਿੰਦੇ ਨੇ, ਉਹ ਸਾਰੀ ਰਿਸਰਚ ਕਰਦੇ ਨੇ ਸ਼ਹੀਦੀ ਕਿੱਦਾਂ ਪਾਈ, ਕੀ ਸਰਕਮਸਟੈਂਸ, ਇੱਕ ਪ੍ਰੋਪਰ ਖਾਕਾ ਬਣਦਾ ਆ। ਉਹ ਤੋਂ ਬਾਅਦ 5 ਸਿੰਘ ਸਾਹਿਬਾਨ ਅਪਰੂਵ ਕਰਦੇ ਨੇ ਵੀ ਹਾਂ ਬਈ ਇਸ ਸਿੰਘ ਨੂੰ, ਜਿੱਦਾਂ ਹੁਣ ਭਾਈ ਸਾਹਿਬ ਦਾ ਦਿੱਤਾ ਹੈ ਨਾ ਉਪਾਧੀ ਦਿੱਤੀ ਆ, ਇੱਕ ਪ੍ਰੋਸੀਜਰ ਹੈ। ਅਤੇ ਉਹ ਪ੍ਰੋਸੀਜਰ ਦੇ ਵਿੱਚ ਜਿੰਨੇ ਵੀ ਅੱਜ ਤੱਕ ਅਕਾਲ ਤਖ਼ਤ ਸਾਹਿਬ ਨੇ ਸਿੰਘ ਸ਼ਹੀਦ ਡਿਕਲੇਅਰ ਕੀਤੇ ਹੋਏ ਨੇ, ਉਹ ਸਿੱਧੀ ਸਿੱਧੀ ਗੱਲ ਬਣਦੇ ਬਈ ਇਹਨਾਂ 'ਤੇ ਨਹੀਂ ਬਣ ਸਕਦੀ ਜਾਂ ਬਣ ਸਕਦੀ ਆ, ਠੀਕ ਹੈ। ਜਿਹੜੇ ਹੁਣ
ਮੈਂ ਉਹ ਤੁਹਾਨੂੰ ਮੈਂ ਦੱਸ ਦੇਣਾ, ਉਹ ਦੇਖੋ ਆਪਾਂ ਬਿਲਕੁਲ ਜਿਹੜੀ ਵਿਜੂਅਲ ਟੈਕਨੀਕ ਹੈ ਇਹਨੂੰ ਮਾਈਨਸ ਨਹੀਂ ਕਰ ਸਕਦੇ, ਵੀ ਆਪਾਂ ਇਹਨੂੰ ਮਾਈਨਸ ਹੀ ਕਰ ਦਈਏ। ਰੌਲਾ ਇਹ ਆਉਂਦਾ ਆ ਵੀ ਜਿਹੜੇ ਲੋਕ ਘੁੱਗੀ ਵਰਗੇ ਹੋ ਗਏ, ਗਰੇਵਾਲ ਵਰਗੇ, ਗਿੱਪੀ ਗਰੇਵਾਲ ਵਰਗੇ ਹੋ ਗਏ, ਦੇ ਆਰ ਟੋਟਲੀ ਯੂਜਲੈਸ, ਦੇ ਆਰ ਜਸਟ ਕਰੈਕਟਰਸ, ਉਹਨਾਂ 'ਚ ਕੋਈ ਕੈਪੇਬਿਲਿਟੀ ਨਹੀਂ ਹੈਗੀ। ਮੈਂ ਆਪਣੇ ਨਾ ਸ਼ਿਲਾਂਗ ਪੰਜਾਬੀ ਪ੍ਰੋਡਿਊਸਰ ਅਤੇ ਡੱਡੂ, ਇਹ ਦੋਨੇ ਇੱਕੋ ਹੀ ਨੇ, ਇੱਕ ਜਗ੍ਹਾ ਟੇਕ ਕੇ ਬਹਿ ਨਹੀਂ ਸਕਦੇ। ਹੁਣ ਦੇਖੋ ਮੈਂ ਆਪਣੀ ਉਹ ਵੀਡੀਓ 'ਚ ਵੀ ਕਿਹਾ ਸੀ ਵੀ ਜਿਹੜੀ ਉਹ ਜਿਹੜੀ ਮੂਵੀ ਬਣੀ ਸੀ ਆਪਣੇ ਇੰਟਰਸਟਾਲਰ, ਉਹਦਾ ਜਿਹੜਾ ਪ੍ਰੋਡਿਊਸਰ ਸਕ੍ਰਿਪਟ ਰਾਈਟਰ ਜਾਂ ਉਹਦਾ ਜਿਹੜਾ ਜਿਹਨੇ ਕਹਾਣੀ ਲਿਖੀ ਆ, ਉਹ UCL ਦੇ ਵਿੱਚ ਉਹਨੇ ਜਾ ਕੇ 4 ਸਾਲ ਦੀ ਐਸਟ੍ਰੋਨੋਮੀ ਦੇ ਵਿੱਚ ਡਿਗਰੀ ਕੀਤੀ ਸੀ, ਵੀ ਉਹਨੇ ਘੱਟੋ ਘੱਟ ਉਹ ਫੈਕਚੁਅਲ ਦਾ ਰਾਈਟ ਰਿਹਾ ਨਾ ਵੀ ਹਾਂ ਉਹਦੀ ਉਹਦੀ ਫਿਲਮ 'ਤੇ ਥੀਸਿਸ ਬਣ ਰਹੀਆਂ ਨੇ, ਉਹਦੀ ਫਿਲਮ 'ਤੇ ਰਿਸਰਚ ਚੱਲ ਰਹੀ ਆ, ਵੀ ਉਹ ਵਰਮ ਹੋਲ ਦਿਖਾਏ ਨੇ, ਹੋਰ ਕਈ ਚੀਜ਼ਾਂ ਦਿਖਾਈ, ਬਲੈਕ ਹੋਲ ਉਹਦੇ ਵਿੱਚ ਦਿਖਾਇਆ ਅਗਲਿਆਂ ਨੇ। ਸਾਡੇ ਲੋਕਾਂ ਦੀ ਨਹੀਂ ਬਾਜੀ ਕੈਪੇਬਿਲਿਟੀ ਹੈਗੀ, ਸਿੰਪਲ ਇਜ਼ ਦੈਟ। ਆਪਾਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ, ਆਪਣੇ ਲੋਕਾਂ ਦੀ ਕੈਪੇਬਿਲਿਟੀ ਪਤਾ ਕਿਉਂ ਨਹੀਂ ਹੈਗੀ, ਇਸ ਕਰਕੇ ਨਹੀਂ ਹੈਗੀ ਵੀ ਜਿਹੜੀ ਚੀਜ਼ ਨੂੰ ਅਸੀਂ ਬਣਾਉਣਾ ਆ, ਮੰਨ ਲਓ 2026 ਦਾ ਟਾਰਗੇਟ ਹੈ ਵੀ ਆਪਾਂ ਇੱਕ ਫਿਲਮ ਬਣਾਉਣੀ ਆ, ਤੁਸੀਂ ਇਹ ਟਾਰਗੇਟ ਨਹੀਂ ਰੱਖਦੇ ਵੀ 2026 ਤੱਕ ਪਹਿਲਾਂ ਆਪਾਂ ਇੱਥੇ ਰਿਸਰਚ ਕਰੀਏ ਫਿਰ ਫਿਲਮ ਸ਼ੁਰੂ ਕਰਨੀ ਹੈ। ਅਸੀਂ ਪਹਿਲਾਂ ਫਿਲਮ ਬਣਾਉਣੀ ਸ਼ੁਰੂ ਕਰਨੀ ਹੈ, ਰਿਸਰਚ ਨਾਲ ਨਾਲ ਚੱਲਦੀ ਉਹਦੇ, ਅਤੇ ਉਹ ਫਿਲਮ 'ਚ ਦੇਖਦਾ ਤੁਹਾਨੂੰ ਵੀ ਤੁਸੀਂ ਕੀ ਸਕਿੱਪ ਕੀਤਾ ਹੋਇਆ। ਹੁਣ ਧਰੁਵ ਰਾਠੀ ਨੇ ਵੀ ਇਹੀ ਕੀਤਾ, ਧਰੁਵ ਰਾਠੀ ਨੇ ਧਰੁਵ ਰਾਠੀ ਉਹਦੇ ਵਿੱਚ ਕਹਿ ਰਿਹਾ ਵੀ ਗੁਰੂ ਅਰਜਨ ਸਾਹਿਬ ਜੀ ਦੇਵ ਜੀ ਦੀ ਲੋਕਪ੍ਰਿਯਤਾ ਵਧਣ ਲੱਗ ਪਈ ਸੀ। ਯਾਰ ਉਹ ਕੋਈ ਉਹ ਸਟਾਰ ਸੀ ਕਿ ਉਹ ਕੀ ਕਰਦੇ ਸੀ ਵੀ ਲੋਕਪ੍ਰਿਯਤਾ ਕੀ ਵਧਣ ਲੱਗ ਪਈ ਸੀ, ਠੀਕ ਹੈ ਨਾ। ਗੁਰੂ ਤੇਗ ਬਹਾਦਰ ਜੀ ਵਾਸਤੇ ਵੀ ਉਹਨੇ ਇਹੀ ਲਾਈਨਾਂ ਵਰਤੀਆਂ, ਉਹ ਇੱਕ ਚੈਨਲ ਹੈ ਨਾ ਪੰਜਾਬ ਸਿਆਂ, ਉਹ ਬਹੁਤ ਫੈਕਚੁਅਲ ਆ, ਉਹ ਇਸੇ ਕਰਕੇ ਉਹ ਬੰਦਾ ਬਹੁਤ ਪ੍ਰਸਿੱਧ ਹੋਇਆ। ਲੋਕ ਕਹਿੰਦੇ ਆ ਨਾ ਵੀ ਜਿਹੜੇ ਹਿਸਟਰੀ ਪੜ੍ਹਦੇ ਨੇ ਲੋਕ ਦੇਖਦੇ ਨਹੀਂ ਸੁਣਦੇ ਨਹੀਂ, ਗੱਲ ਹੈ ਵੀ ਜਦੋਂ ਤੁਸੀਂ ਫੈਕਚੁਅਲ ਹੁੰਦੇ ਆ ਨਾ, ਜਦੋਂ ਤੁਹਾਡੇ ਕੋਈ ਰੈਫਰੈਂਸ ਆਉਂਦੀਆਂ ਨੇ ਕਿਤਾਬਾਂ ਦੀਆਂ, ਉਦੋਂ ਲੋਕ ਫਿਰ ਤੁਹਾਨੂੰ ਸੁਣਦੇ ਨੇ, ਤੁਹਾਡੀਆਂ ਬੇਮਤਲਬ ਦੀਆਂ ਗੱਲਾਂ ਸੁਣਨ ਦਾ ਕਿਸੇ ਕੋਲ ਟਾਈਮ ਨਹੀਂ ਹੈਗਾ। ਤੁਸੀਂ ਉੱਦਾਂ ਮਾਈਕ ਲੈ ਕੇ ਬਹਿ ਜੂੰਗੇ, ਇੱਧਰੋਂ ਗੱਲ ਚੱਕ ਲਈ, ਉੱਧਰੋਂ ਗੱਲ ਚੱਕ ਲਈ, ਅਤੇ ਹੁਣ ਜਿੱਦਾਂ ਕੱਲ੍ਹ ਉਹ ਮੱਕੜੇ ਆਪਣਾ ਹੈਗਾ ਬਾਈ ਜਿਹੜਾ, ਉਹ ਥਾਰ ਵਾਲੀ ਬੀਬੀ ਦੀ ਇੰਟਰਵਿਊ ਕਰਨ ਦਿਆ, ਅਤੇ ਉਹਨੂੰ ਪੁੱਛਣ ਦਿਆ ਵੀ ਆਈਫੋਨ ਕਿੱਥੋਂ ਆਇਆ, ਦੇਖੋ ਮੱਕੜ ਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਇਸ ਬੀਬੀ ਨੂੰ ਪੈਸੇ ਕਿੰਨੇ ਦਿੱਤੇ ਆ ਇੰਟਰਵਿਊ ਕਰਨ ਦੇ, ਤੂੰ ਇਹ ਦੱਸ ਰਿਹਾ ਕਿਸੇ ਨੂੰ ਨਾ, ਉਹਨੂੰ ਇਹ ਪੁੱਛਦੇ ਤੇ ਕੋਈ ਆਈਫੋਨ ਕਿੱਥੋਂ ਆ। ਯਾਰ ਇਹ ਕੋਈ ਹੈ ਪ੍ਰੋਡਕਟਿਵ ਆਪਣੇ ਸਮਾਜ ਲਈ,
ਨਹੀਂ
ਤੁਸੀਂ ਮੈਨੂੰ ਇਹ
ਉਹ
ਦੱਸੋ।
ਆਈਫੋਨ ਵਾਲਾ, ਉਹ ਤਾਂ ਉਹ ਗੱਲ ਹੋ ਗਈ, ਸਾਡੇ ਇੱਕ ਪ੍ਰੈਜ਼ੈਂਟਰ ਸੀਗੇ ਤੇ ਉਹ ਇੱਕ ਨਾ ਕਵੀ ਆਏ ਇੰਟਰਵਿਊ ਕਰਨ ਪਟਿਆਲੇ ਸਟੂਡੀਓ 'ਚ, ਤੇ ਉਹ ਅਨਾਊਂਸ ਕਰਕੇ ਕਹਿੰਦਾ ਸਾਡੇ ਤੁਹਾਡਾ ਨਾਮ ਕੀ ਹੈ ਜੀ, ਪਹਿਲਾਂ ਹੀ ਉਹ ਪੁੱਛਿਆ ਵੀ ਪਹਿਲਾਂ ਅਨਾਊਂਸ ਕਰਤਾ ਵੀ ਇਹਨਾਂ ਗੱਲ ਕਰਾਂਗੇ, ਮਗਰੋਂ ਪਹਿਲੇ ਕੁਐਸਚਨ ਪੁੱਛਿਆ ਤੁਹਾਡਾ ਨਾਮ ਕੀ ਹੈ ਜੀ, ਅਸੀਂ ਸਾਰੇ ਹੱਸਦੇ ਸੀਗੇ। ਮਗਰੋਂ ਕਹਿੰਦੇ ਤੁਸੀਂ ਕਿੱਦਾਂ ਆਏ ਜੀ, ਮਤਲਬ ਉਹਨੂੰ ਜਿਹੜਾ ਪ੍ਰੈਜੈਂਟਰ ਜਿਹੜਾ ਪੁੱਛੇ ਵੀ ਤੁਸੀਂ ਸਾਡੇ ਸਟੂਡੀਓ 'ਚ ਕਿੱਦਾਂ ਆਏ,
ਉਹਨੂੰ ਸਮਝ ਨਹੀਂ ਆਇਆ ਵੀ ਮੈਂ
ਦੱਸ।
ਕਿੱਦਾਂ ਆਇਆ। ਉਹ ਕਹਿੰਦਾ ਜੀ ਪਹਿਲਾਂ ਮੈਂ ਪਟਿਆਲੇ ਬੱਸ ਸਟੈਂਡ ਤੇ ਉਤਰਿਆ, ਉੱਥੋਂ ਮੈਂ ਆਟੋ ਕੀਤਾ।
ਨਹੀਂ ਉਹਨੇ ਨਹੀਂ ਉਹਨੇ ਇਹ ਨਹੀਂ ਕਿਹਾ ਮੈਂ ਅਪਲਾਈ ਕਰਕੇ ਆਇਆ।
ਨਹੀਂ, ਕਹਿੰਦਾ ਉੱਥੇ ਮੈਂ ਉੱਥੋਂ ਆਟੋ ਕੀਤਾ, ਆਟੋ ਕਰਕੇ ਕਹਿੰਦਾ ਮੈਂ ਇੱਥੇ ਪੁੱਛ ਕੇ ਅੰਦਰ ਆ ਗਿਆ ਬਸ। ਮਤਲਬ ਇਹ ਕੋਈ ਕੁਐਸਚਨ ਕਰਨ ਵਾਲੇ, ਆਈਫੋਨ ਕਿੱਥੋਂ ਆਇਆ, ਦੁਕਾਨ ਤੋਂ ਆਇਆ, ਹੋਰ ਕਿੱਥੋਂ ਆਇਆ? ਉਹ ਪੁੱਛਣਾ ਇਹ ਚਾਹੀਦਾ ਸੀ ਵੀ
ਮੈਂ
ਆਈਫੋਨ ਲੈਣ ਲਈ ਪੈਸੇ ਕਿੱਥੋਂ ਆਏ।
ਨਹੀਂ ਉਹ ਜਿੱਦਾਂ ਜੈਜੀ ਵੀਰ ਨੂੰ ਕਿਸੇ ਨੇ ਪੁੱਛਿਆ ਨਾ ਵੀ ਕਹਿੰਦਾ ਉਹ ਪਤਾ ਨਹੀਂ ਕੋਈ ਹੋਸਟ ਸੀ, ਕਹਿੰਦੀ ਤੁਸੀਂ ਕਿੱਦਾਂ ਆਏ ਹਨਾ, ਕਹਿੰਦਾ ਮੈਂ ਆਪਣੇ ਮੰਮੀ ਪਾਪਾ ਕਰਕੇ।
ਤੁਸੀਂ ਤਾਂ ਸਿਰਾ ਹੀ ਲਾਈ ਜਾਂਦੇ ਹੋ ਜੀ, ਇਹ ਪ੍ਰੋਗਰਾਮ ਹੋਰ ਪਾਸੇ ਨੂੰ ਲੈ ਗਏ ਤੁਸੀਂ।
ਨਹੀਂ ਆਪਾਂ ਦੇਖੋ ਲਾਸਟ ਆਪਾਂ ਲਾਈਨ ਕਹਿੰਦੇ ਹਾਂ ਵੀ ਸਾਰੇ ਵੈਲਕਮ ਨੇ, ਕਰੋ ਤੁਸੀਂ ਕਰੋ ਹਨਾ, ਪਰ ਗੱਲ ਆ ਵੀ ਥੋੜਾ ਆਪਣਾ ਟਾਈਮ ਦੇ ਕੇ, ਕਿਉਂਕਿ ਤੁਸੀਂ ਇੱਕ ਬੜੇ ਇੱਕ ਫੈਕਚੁਅਲ ਇਤਿਹਾਸ ਨਾਲ ਤੁਸੀਂ ਚੱਲ ਰਹੇ ਹੋ। ਈਵਨ ਕਿ ਜੀਸਸ ਦਾ ਇਤਿਹਾਸ ਵੀ ਕੋਈ ਲਿਖਤੀ ਇਤਿਹਾਸ ਨਹੀਂ ਹੈਗਾ, ਪਰ ਜਿਹੜੀਆਂ ਉੱਤੇ ਫਿਲਮਾਂ ਬਣਦੀਆਂ ਨੇ
ਓਰਲ ਹੈ ਉਹ
ਤੁਸੀਂ, ਨਹੀਂ ਨਹੀਂ ਤੁਸੀਂ ਇਹ ਦੇਖੋ ਉਹ ਅਗਲੇ ਜੋ ਲਿਖਿਆ ਗਿਆ ਨਾ ਉਸ ਚੀਜ਼ ਨੂੰ ਹੀ, ਟੋਮ ਟੋਮ ਹੈਂਕਸ ਦੀਆਂ 2-3 ਫਿਲਮਾਂ ਬਣੀਆਂ ਨੇ ਉਸ ਚੀਜ਼ 'ਤੇ ਹੀ ਹੈ ਨਾ, ਅਤੇ ਉਹ ਲੋਕਾਂ ਨੇ ਉੱਤੇ ਗੱਲਬਾਤ ਕੀਤੀ ਹੈ ਵੀ ਇਹ ਕਿੰਨਾ ਕੁ ਫੈਕਚੁਅਲ ਰਾਈਟ ਆ। ਡਿਵਿੰਸ਼ੀ ਕੋਡ ਜਿਹੜੀ ਫਿਲਮ ਬਣੀ ਸੀ ਹੈ ਨਾ, ਉਹ ਇਦਾਂ ਥੋੜੀ ਵੀ ਹਵਾ 'ਚ ਤੀਰ ਮਾਰ ਕੇ ਤੁਸੀਂ ਵੀ ਤਾੜੀਆਂ ਮਰਾ ਲਓ। ਸਾਡੇ ਤੋਂ ਤਾਂ ਹੁਣ ਮੈਂ ਉਹ ਟੋਮ ਕ੍ਰੂਜ਼ ਵਾਲੀ ਫਿਲਮ ਦੇਖ ਕੇ ਆਇਆ, ਮਿਸ਼ਨ ਪੋਸੀਬਲ, ਠੀਕ ਹੈ, ਉਹਨੇ ਜਿਹੜੇ ਸਟੰਟ ਕੀਤੇ ਨੇ ਖੁਦ ਕੀਤੇ ਨੇ, ਮੈਂ ਉਸ ਗੱਲ ਦਾ ਫੈਨ ਹਾਂ ਉਹਦਾ। ਉਹ ਇਹ ਨਹੀਂ ਆਇਆ ਵੀ ਸਲਮਾਨ ਖਾਨ ਵਾਂਗੂ ਇੱਥੇ ਆਇਆ 4-5 ਬੰਦੇ ਮਾਰੇ ਅਤੇ ਮਿਸ਼ਨ ਹੋ ਗਿਆ ਪੋਸੀਬਲ, ਹੈ ਨਾ, ਇੱਦਾਂ ਨਹੀਂ। ਉਹਦੇ 'ਚ 2-3 ਸੀਨ ਨੇ ਸਬਮਰੀਨ ਦੇ ਸੀਨ ਨੇ, ਜਿਹੜੀਆਂ ਪਣਡੁੱਬੀਆਂ ਹੁੰਦੀਆਂ ਥੱਲੇ, ਅਤੇ ਉਹ ਤੁਸੀਂ ਐਕਚੁਅਲੀ ਫੀਲ ਕਰਦੇ ਹੋ ਵੀ ਦਿਸ ਇਜ਼ ਐਕਚੁਅਲੀ ਰੀਅਲ। ਮੈਂ ਗੱਲ ਕਰ ਰਿਹਾ ਵੀ ਕਮਿਟ, ਹਾਂਜੀ ਮੈਂ ਦੇਖ ਰਿਹਾ ਇਕੱਲਾ ਇੱਕ, ਇਕੱਲੇ ਦੇਖ ਕੇ ਆਇਆ ਮੈਂ ਨਾਲ ਨਹੀਂ ਗਿਆ, ਮੈਂ ਨਾਲ ਦੱਸਣਾ ਬਹੁਤ ਔਖਾ ਹੁੰਦਾ ਆਹ ਕੀ ਹੋ ਗਿਆ ਉਹ ਇਕੱਲੇ, ਠੀਕ ਹੈ।
ਮੈਨੂੰ ਵੀ ਹੁਣ ਜਾਣਾ ਪੈਣਾ, ਮੈਂ ਵੀ ਫੈਨ ਹਾਂ।
ਹਾਂ ਬਹੁਤ ਵਧੀਆ ਫਿਲਮ ਹੈ ਬਾਈ,
ਚਲੋ ਜਾਂਦੇ ਜਾਂਦੇ ਨਾ ਸਮਾਂ ਹੋ ਗਿਆ ਉੱਪਰ। ਅਤੇ ਜਗਜੀਤ ਖੋਸਾ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ, ਰਾਜਨੀਤਿਕ ਪਾਰਟੀਆਂ ਦੇ ਪ੍ਰਭਾਵ ਹੇਠ ਸ਼ਹੀਦੀ ਦਰਜੇ ਦੇਣ ਦੇ ਮਾਪਦੰਡ ਬਦਲੇ ਜਾਂਦੇ ਨੇ।
ਬਿਲਕੁਲ
ਬਿਲਕੁਲ ਹੁੰਦਾ ਜੀ,
ਬਿਲਕੁਲ।
ਅਤੇ ਗੈਰੀ ਨੱਤ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ, ਇੱਕ ਗੱਲ ਇਹ ਵੀ ਗੱਲ ਹੈ ਕਿ ਹਿਸਟਰੀ ਸਾਨੂੰ ਪੜ੍ਹਨ ਜਾਂ ਵਿਚਾਰਨ ਵੀ ਨਹੀਂ ਦਿੰਦੇ। ਕੁਛ ਲੋਕ ਤੁਹਾਨੂੰ ਪੰਥ ਦਾ ਦੋਸ਼ੀ ਅਤੇ ਸੋਧਾ ਲਾ ਕੇ ਮਰਨ ਦੀ ਗੱਲ ਸਟਾਰਟ ਕਰ ਦਿੰਦੇ ਆ। ਜੇ ਤੁਸੀਂ ਧਾਰਮਿਕ ਗ੍ਰੰਥਾਂ ਵਿੱਚੋਂ ਹੀ ਕੋਈ ਐਗਜ਼ਾਮਪਲ ਦੇ ਦਿਓ, ਜਿੱਦਾਂ ਸੂਰਜ ਪ੍ਰਕਾਸ਼ ਹੈ ਜਾਂ ਉਸ ਵਿੱਚ ਲਿਖਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਸਮੇਂ ਦੇ ਚੌਧਰੀਆਂ ਨੇ ਵਾਕਿਆ ਹੀ ਸਿੱਖ ਨਹੀਂ ਮੰਨਿਆ, ਜਦਕਿ ਗੁਰੂ ਸਾਹਿਬ ਨੇ ਉਹਨੂੰ ਸਿੱਖ ਬਣਾ ਕੇ ਭੇਜਿਆ। ਇਹ ਸੂਰਜ ਪ੍ਰਕਾਸ਼ ਵਿੱਚ ਲਿਖਿਆ ਜੀ, ਤੁਸੀਂ ਪੜ੍ਹ ਸਕਦੇ ਹੋ, ਤੱਤ ਖਾਲਸਾ ਦੇ ਬੰਦੇ। ਸੋ ਇਹਨੂੰ ਫਿਲਟਰ ਕਰਨਾ ਪੈਣਾ ਆ। ਜੇ ਫਿਲਮ ਬਣਾਉਣੀ ਆ ਤਾਂ ਇਸ ਲੈਵਲ ਤੋਂ ਥੋੜ੍ਹਾ ਜਿਹਾ ਡੀਪ ਜਾ ਕੇ ਇਹ 'ਤੇ ਗੱਲ ਕਰਨੀ ਪੈਣੀ। ਗੁਰਪ੍ਰੀਤ ਵੀ ਹੈਵ ਟੂ ਲੀਵ, ਕਿਉਂਕਿ ਪ੍ਰੋਗਰਾਮ 'ਚ ਆਲਰੇਡੀ 2-3 ਮਿੰਟ ਹੋ ਗਏ।
ਕਿੱਦਾਂ ਠੀਕ ਠਾਕ ਹੋ? ਆਪਣੇ ਬੇੜੀ ਬੂੜੀ ਦਾ ਪ੍ਰਬੰਧ ਤਾਂ ਨਹੀਂ ਕਰਨ ਦੀ ਲੋੜ?
ਬਸ ਠੀਕ ਆ, ਚੱਲੀ ਜਾਂਦਾ, ਕੀ ਕਰੀਏ।
ਰਾਜਮਾਂਹ ਚੌਲ ਵਾਲੇ ਪਹੁੰਚ ਗਏ ਕਿ ਨਹੀਂ ਅਜੇ?
ਰਾਜਮਾਂਹ ਚੌਲ ਵਾਲੇ ਟੀ ਸ਼ਰਟਾਂ 'ਚ ਪਾਣੀਆਂ ਦਿੱਤੀਆਂ, ਬਾਕੀ ਸਭ ਠੀਕ ਆ। ਅਤੇ ਕੜਛੀਆਂ ਤਾਂ ਸਾਡੀਆਂ ਵਰਤਣੀਆਂ। ਅਤੇ
ਚਲੋ ਧਿਆਨ ਰੱਖਿਓ ਆਪਣਾ, ਮੀਂਹ ਬਹੁਤ, ਸਾਡੇ ਵੀ ਇੱਥੇ ਪੈ ਰਿਹਾ, ਤੁਹਾਡੇ ਤਾਂ ਬਹੁਤ ਜ਼ਿਆਦਾ ਹੁਣ ਉਦੋਂ ਹੋ ਗਿਆ।
ਓਕੇ ਪਿਆਰੇ, ਓਕੇ, ਥੈਂਕ ਯੂ, ਥੈਂਕ ਯੂ, ਓਕੇ,
ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ ਜੀ।
ਮਾਫ਼ੀ ਚਾਹੁੰਦੇ ਹਾਂ ਅਗਰ ਗੱਲ ਇੱਧਰ ਉੱਧਰ ਕੋਈ ਹੋ ਗਈ ਹੋਵੇ। ਗਿੱਲ ਗਿੱਲ ਸਾਹਿਬ ਹੀ ਆ, ਗਿਆਨੀ ਗਿਆਨੀ ਜੀ ਆ। ਉਮੀਦ ਰੱਖਦੇ ਹਾਂ ਤੁਸੀਂ ਅੱਜ ਦਾ ਪ੍ਰੋਗਰਾਮ ਪਸੰਦ ਕੀਤਾ ਹੋਵੇਗਾ। ਅਤੇ ਪਿਆਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਇੱਥੇ ਹੀ ਲੈਂਦੇ ਲੀਵ, ਅਤੇ ਕੱਲ੍ਹ ਨੂੰ ਅਮਰੀਕ ਸਿੰਘ ਫਲੋਰਾ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ ਦਿਨ ਐਤਵਾਰ ਵਾਲੇ ਦਿਨ। ਜੁੜੇ ਰਹੋ ਹਰਮਨ ਰੇਡੀਓ ਨਾਲ, ਪੋਡਕਾਸਟ 'ਤੇ ਬੜੀ ਛੇਤੀ ਪ੍ਰੋਗਰਾਮ ਚੜ੍ਹਾ ਦਿੱਤਾ ਜਾਵੇਗਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।